9920
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਦੇ ਇਸ ਸਵੇਰ ਦੇ ਸਫ਼ਰ ਦੇ ਵਿਚ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤਰੀਕ ਦੇਖ ਲਈਏ ਤਾਂ ਸਾਲ 2017 ਦੇ ਅਪ੍ਰੈਲ ਮਹੀਨੇ ਦੀ 25 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਮਤ 549 ਦੇ ਵਿਸਾਖ ਮਹੀਨੇ ਦੀ ਜੀ 13 ਤਰੀਕ ਹੈ ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਸਿਡਨੀ ਮੈਲਬਰਨ ਕੈਨਬਰਾ ਬ੍ਰਿਸਬਨ 8:02 ਇੱਥੇ ਹੋ ਚੁੱਕੇ ਆ ਸਾਰੇ ਸ਼ਹਿਰਾਂ ਦੇ ਵਿਚ ਤੇ ਐਡੀਲੇਡ ਦੇ ਵਿਚ 7:32 ਹੋਏ ਨੇ ਪਰਥ ਦੇ ਵਿਚ 6:02 ਹੋਏ ਨੇ ਅਜੇ ਤੇ ਅਸੀਂ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਚਲੀਏ ਤਾਂ ਉਨ੍ਹਾਂ ਦੇ ਸ਼ਹਿਰ ਆਕਲੈਂਡ ਦੇ ਵਿਚ 10:02 ਸਵੇਰ ਦੇ ਹੋਏ ਨੇ ਤੇ ਕੁਝ ਹੋਰ ਮੁਲਕਾਂ ਵੱਲ ਚਲੀਏ ਜਿੱਥੇ ਅੱਜ ਮੰਗਲਵਾਰ ਚੜ ਚੁੱਕਿਆ ਸੋ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿਚ 6:02 ਹੋਏ ਨੇ ਤੇ ਉੱਥੇ ਵੀ 25 ਅਪ੍ਰੈਲ ਹੀ ਚੱਲ ਰਹੀ ਹੈ ਇਸੇ ਤਰ੍ਹਾਂ ਇਟਲੀ ਦੇ ਵਿਚ ਵੀ ਹੁਣੇ ਹੁਣੇ 25 ਅਪ੍ਰੈਲ ਜਿਹੜੀ ਸ਼ੁਰੂ ਹੋਈ 12:02 ਦਾ ਸਮਾਂ ਤੇ ਇਸੇ ਤਰ੍ਹਾਂ ਦੁਬਈ ਦੇ ਵਿਚ ਵੀ 25 ਅਪ੍ਰੈਲ ਜਿਹੜੀ ਅਜੇ ਚੜ ਚੁੱਕੀ ਹੈ ਮੰਗਲਵਾਰ ਦਾ ਦਿਨ 2:02 ਉੱਥੇ ਹੋਏ ਨੇ ਬਹੁਤ ਵੱਡਾ ਤੜਕਾ ਤੇ ਉਸ ਤੋਂ ਬਾਅਦ ਜੇ ਭਾਰਤ ਚਲੀ ਤਾਂ ਭਾਰਤ ਦੇ ਵਿਚ ਵੀ 25 ਅਪ੍ਰੈਲ ਮੰਗਲਵਾਰ ਦਾ ਦਿਨ 3:33 ਉੱਥੇ ਹੋ ਚੁੱਕੇ ਨੇ ਉੱਥੇ ਵੀ ਵੱਡਾ ਤੜਕਾ ਜੀ ਪਰ ਸਮੇਂ ਦਾ ਜਿਹੜਾ ਵਕਫਾ ਥੋੜਾ ਜਿਹਾ ਘਟਿਆ ਪਹਿਲਾਂ ਨਾਲੋਂ 5.5 ਘੰਟੇ ਦਾ ਜਿਹੜਾ ਵਕਫਾ ਸੀਗਾ ਆਸਟ੍ਰੇਲੀਅਨ ਟਾਈਮ ਦੇ ਨਾਲੋਂ ਉਹ ਹੁਣ 4.5 ਘੰਟੇ ਦਾ ਰਹਿ ਗਿਆ ਤੇ ਦੂਜੇ ਮੁਲਕਾਂ ਵੱਲ ਚੱਲਦੇ ਹਾਂ ਜਿੱਥੇ ਅਜੇ 24 ਅਪ੍ਰੈਲ ਚੱਲ ਰਹੀ ਹੈ ਕਿਤੇ ਦੁਪਹਿਰ ਹੈ ਤੇ ਕਿਤੇ ਸ਼ਾਮ ਪੈ ਚੁੱਕੀ ਹੈ ਤੇ ਕਿਤੇ ਰਾਤ ਜਿਹੜੀ ਉਹ ਪਈ ਹੋਈ ਹੈ ਸੋ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ 6:03 24 ਅਪ੍ਰੈਲ ਸੋਮਵਾਰ ਦਾ ਦਿਨ ਸ਼ਾਮ ਪਈ ਹੈ ਉੱਥੇ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਬਾਅਦ ਦੁਪਹਿਰ ਦਾ ਸਮਾਂ 3:03 ਉੱਥੇ ਹੋਏ ਆ 24 ਅਪ੍ਰੈਲ ਸੋਮਵਾਰ ਦੀ ਜਿਹੜੀ ਬਾਅਦ ਦੁਪਹਿਰ ਆ ਇਸੇ ਤਰ੍ਹਾਂ ਯੂਐਸਏ ਦੇ ਲਾਸ ਏਂਜਲਸ ਦੇ ਵਿਚ ਵੀ ਬਿਲਕੁਲ ਇਸੇ ਤਰ੍ਹਾਂ ਦਾ ਸਮਾਂ 3:03 ਦਾ ਸੋਮਵਾਰ ਦੀ ਬਾਅਦ ਦੁਪਹਿਰ ਉੱਥੇ ਵੀ ਚੱਲ ਰਹੀ ਹੈ ਜੀ ਤੇ ਯੂਐਸਏ ਦੇ ਮਿਆਮੀ ਸ਼ਹਿਰ ਦੇ ਵਿਚ 6:03 ਹੋਏ ਆ ਸ਼ਾਮ ਉੱਥੇ ਸੋਮਵਾਰ ਦੀ ਪਈ ਹੋਈ ਆ ਤੇ ਇਸੇ ਤਰ੍ਹਾਂ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 11:04 ਹੋਏ ਆ ਜੀ ਤੇ ਇੱਥੇ ਤੁਸੀਂ ਦੇਖ ਲੋ ਰਾਤ ਪਈ ਹੋਈ ਹੈ ਸੋਮਵਾਰ ਦੀ ਤੇ ਇਹ ਸਾਰੇ ਦੇਸ਼ਾਂ ਦੀ ਤੇ ਮੈਨੂੰ ਲੱਗਦਾ ਕਿ ਆਪਣੇ ਸ਼ਹਿਰਾਂ ਦੀ ਆਸਟ੍ਰੇਲੀਅਨ ਸ਼ਹਿਰਾਂ ਦੀ ਅਸੀਂ ਸਮੇਂ ਦੀ ਗੱਲ ਕੀਤੀ ਹੈ ਸੋ ਸਮਾਂ ਜੋ ਵੀ ਚੱਲ ਰਿਹਾ ਹੋਵੇ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਅੱਜ ਇਸ ਆਵਾਜ਼ ਦੇ ਸਫ਼ਰ ਦੇ ਵਿਚ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਾਡੇ ਨਾਲ ਰਾਬਤਾ ਬਣਾਇਆ ਹੋਇਆ ਸਾਨੂੰ ਸੁਣ ਰਹੇ ਹੋ ਸਾਡਾ ਸਾਥ ਦੇ ਰਹੇ ਹੋ ਤੁਹਾਨੂੰ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਜੀ ਲਹਿਰਾਂ ਪ੍ਰੋਗਰਾਮ ਦੇ ਵਿਚ ਤੇ ਨਾਲ ਹੀ ਨਾਲ ਤੁਹਾਡੇ ਸਾਰਿਆਂ ਦੇ ਲਈ ਅਰਦਾਸ ਤੇ ਦੁਆ ਇਹੀ ਕਿ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ ਤੁਹਾਡੀ ਜ਼ਿੰਦਗੀ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਖੂਬਸੂਰਤ ਹੋਵੇ ਤੇ ਦੋਸਤੋ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ, ਪ੍ਰੋਗਰਾਮ ਦੇ ਵਿਚ ਅੱਜ ਆਪਾਂ ਖਬਰਾਂ ਦਾ ਜਿਹੜਾ ਸਿਲਸਿਲਾ ਜੀ ਉਹ ਵੀ ਚਲਾਉਣਾ ਹੈ, ਪਰ ਖਬਰਾਂ ਦੇ ਸਿਲਸਿਲੇ ਦੇ ਵਿਚ ਅੱਜ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮਿੰਟੂ ਬਰਾੜਹੁਰੀ ਐਡੀਲੇਡ ਤੋਂ ਸ਼ਾਮਲ ਹੋਣਗੇ, ਪਰ ਅੱਜ ਉਹ ਥੋੜਾ ਸਮਾਂ ਸਾਡੇ ਨਾਲ ਗੁਜ਼ਾਰਨਗੇ ਕਿਉਂਕਿ ਉਹਨਾਂ ਦਾ ਜਿਹੜਾ ਸੁਨੇਹਾ ਉਹ ਸਾਡੇ ਤੱਕ ਪਹੁੰਚ ਗਿਆ ਤੇ ਆਪਾਂ ਜਿੰਨਾ ਵੀ ਸਮਾਂ ਉਹਨਾਂ ਦੇ ਨਾਲ ਖਬਰਾਂ ਦੇ ਉੱਤੇ ਉਹਨਾਂ ਦੀਆਂ ਟਿੱਪਣੀਆਂ ਲਵਾਂਗੇ, ਜ਼ਰੂਰ ਉਹ ਸ਼ਾਮਲ ਹੋਣਗੇ ਸਾਡੇ ਨਾਲ ਤੇ ਪ੍ਰੋਗਰਾਮ ਦੇ ਵਿਚ ਕੁਝ ਖਾਸ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਸਾਡੇ ਨਾਲ ਆਸਟ੍ਰੇਲੀਅਨ ਹੈਰੀਟੇਜ ਮੰਥ ਜਿਹੜਾ ਜੀ ਅਸੀਂ ਮਨਾ ਰਹੇ ਹਾਂ, ਸਿੱਖ ਹੈਰੀਟੇਜ ਮੰਥ ਮੈਲਬਨ ਦੇ ਵਿਚ ਉਹਨਾਂ ਦੇ ਜਿਹੜੇ ਆਯੋਜਕ ਉਹਨਾਂ ਦੇ ਜਿਹੜੇ ਪ੍ਰਬੰਧਕ ਉਹਨਾਂ ਦੇ ਵਿਚੋਂ ਗੁਰਿੰਦਰ ਕੌਰ ਹੁਰੀ ਸਾਡੇ ਨਾਲ ਅੱਜ ਵਿਸ਼ੇਸ਼ ਜਾਣਕਾਰੀ ਦੇਣ ਦੇ ਲਈ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ ਤੇ ਉਹ ਦੱਸਣਗੇ ਜੀ ਕਿ 30 ਅਪ੍ਰੈਲ ਨੂੰ ਉਹਨਾਂ ਨੇ ਇੱਥੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਵਿਸਾਖੀ ਦੇ ਸੰਦਰਭ ਦੇ ਵਿਚ ਤੇ ਉਹਦੀ ਰੂਪਰੇਖਾ ਜਿਹੜੀ ਆ ਉਹ ਕੀ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਤੇ ਪ੍ਰੋਗਰਾਮ ਦੇ ਉਸ ਤੋਂ ਅਗਲੇ ਹਿੱਸੇ ਦੇ ਵਿਚ ਯਾਨੀ ਅਗਲੇ ਘੰਟੇ ਦੇ ਵਿਚ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਹੁੰਦਾ ਅੱਜ ਜਿਹੜਾ ਸਾਡਾ ਵਿਸ਼ਾ ਹੋਵੇਗਾ ਜੀ ਉਹ ਹੈ ਕਿ ਪ੍ਰਵਾਸ ਦੇ ਚੱਕਰਵਿਊਹ ਚ ਜਿਹੜੇ ਪੰਜਾਬੀ ਆ ਉਹ ਕਿਵੇਂ ਫਸਦੇ ਆ ਤੇ ਦੁਆਬੇ ਦੇ ਖਾਸ ਕਰਕੇ ਲੋਕ ਜਿਹੜੇ ਆ ਵਿਦੇਸ਼ ਪ੍ਰਤੀ ਚਾਹਤ ਦੇ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਆ ਪਰ ਆਉਣ ਵਾਲੇ ਸਮੇਂ ਦੇ ਵਿਚ ਪ੍ਰਵਾਸ ਦੇ ਚੱਕਰਵਿਊਹ ਦੇ ਵਿਚ ਫਸਣ ਤੋਂ ਪਹਿਲਾਂ ਕਿਹੜੀਆਂ ਜਿਹੜੀਆਂ ਗੱਲਾਂ ਉਹ ਵਿਚਾਰ ਲੈਣੀਆਂ ਚਾਹੀਦੀਆਂ। ਜੇ ਅਸੀਂ ਇਕੱਲੇ ਦੁਆਬੇ ਦੀ ਗੱਲ ਨਾ ਵੀ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਸਭ ਤੋਂ ਵੱਧ ਲੋਕ ਜਿਹੜੇ ਆ ਜੀ ਉਹ ਵਿਦੇਸ਼ਾਂ ਦੇ ਵਿਚ ਬੈਠੇ ਹੋਏ ਆ, ਬਸ਼ਰਤੇ ਪੰਜਾਬ ਤੋਂ ਬਾਹਰਲੀਆਂ ਜਿਹੜੀਆਂ ਸਟੇਟਸ ਆ ਗੁਜਰਾਤ ਆ, ਗੁਜਰਾਤ ਦੇ ਵੀ ਲੋਕ ਜਿਹੜੇ ਆ ਬਹੁਤ ਜ਼ਿਆਦਾ ਬਾਹਰਲੇ ਮੁਲਕਾਂ ਦੇ ਵਿਚ ਹੈਗੇ ਆ, ਪਰ ਪੰਜਾਬੀਆਂ ਦੇ ਵਿਚ ਜਿਹੜਾ ਬਾਹਰਲੇ ਦੇਸ਼ਾਂ ਦੇ ਵਿਚ ਵਸਣ ਦੀ ਜਿਹੜੀ ਰੁਚੀ ਆ ਜਾਂ ਚਾਹਤ ਆ ਉਹ ਬਹੁਤ ਜ਼ਿਆਦਾ ਹੋਣ ਕਾਰਨ ਕਈ ਵਾਰ ਕੀ ਹੁੰਦਾ ਕਿ ਉਹ ਕੁਛ ਇਹੋ ਜਿਹੇ ਜਿਹੜੇ ਕਦਮ ਆ ਜੀ ਉਹ ਚੁੱਕ ਲੈਂਦੇ ਆ, ਕੁਛ ਇਹੋ ਜਿਹੇ ਰਸਤੇ ਅਖਤਿਆਰ ਕਰ ਲੈਂਦੇ ਆ ਜਿਨ੍ਹਾਂ ਕਾਰਨ ਉਹਨਾਂ ਨੂੰ ਪਛਤਾਉਣਾ ਪੈਂਦਾ, ਬਾਅਦ ਵਿਚ ਪਛਤਾਵਾ ਜਿਹੜਾ ਜੀ ਉਹਨਾਂ ਦੇ ਹੱਥ ਰਹਿ ਜਾਂਦਾ। ਸੋ ਅੱਜ ਕੱਲ ਜਿਵੇਂ ਅਸੀਂ ਕਈ ਮੁਲਕਾਂ ਦੇ ਵਿਚ ਦੇਖਦੇ ਆ ਕਿ ਵੀਜ਼ਿਆਂ ਨੂੰ ਲੈ ਕੇ ਕਾਫੀ ਰੱਦੋ ਬਦਲ ਜਿਹੜੀ ਆ ਜੀ ਉਹ ਹੋ ਰਹੀ ਆ। ਸੋ ਉਹ ਰੱਦੋ ਬਦਲ ਦੇ ਨਾਲ ਕੀ ਹੁੰਦਾ ਕਿ ਸਟੂਡੈਂਟ ਵੀਜ਼ਾਸ ਦੇ ਨਾਲ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਆ ਉਹ ਇੱਥੇ ਪਹੁੰਚਦੇ ਆ, ਇਸੇ ਤਰ੍ਹਾਂ ਕੈਨੇਡਾ ਦੇ ਵਿਚ ਵੀ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਪਹੁੰਚਦੇ ਆ, ਇੰਗਲੈਂਡ ਦੇ ਵਿਚ ਪਹੁੰਚਦੇ ਆ, ਪਰ ਉਹ ਵੀਜ਼ਾਸ ਜਾਂ ਉਹ ਕੋਰਸਿਸ ਉਹ ਪੜ੍ਹਾਈਆਂ ਜਿਹੜੀਆਂ ਜੀ ਉਹ ਉਹਨਾਂ ਦੇ ਲਈ ਕਿੰਨੀਆਂ ਕੁ ਕਾਰਗਰ ਸਿੱਧ ਹੁੰਦੀਆਂ ਆ ਬਾਅਦ ਵਿਚ ਪਰਮਾਨੈਂਟ ਰੈਜੀਡੈਂਸੀ ਲੈਣ ਦੇ ਲਈ, ਇਹ ਇੱਕ ਬਹੁਤ ਵੱਡਾ ਸਵਾਲ ਹਮੇਸ਼ਾ ਬਣਿਆ ਰਹਿੰਦਾ ਤੇ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਇਹਦੇ ਨਾਲ ਸੰਬੰਧਿਤ ਹੋ ਜਾਂਦੇ ਆ। ਸੋ ਅਸੀਂ ਇਸ ਗੱਲਬਾਤ ਨੂੰ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਸ਼ੁਰੂ ਕਰਾਂਗੇ, ਪਰ ਉਹਦੇ ਵਿਚ ਤੁਹਾਡਾ ਹੁੰਗਾਰਾ ਜ਼ਰੂਰ ਸਾਨੂੰ ਚਾਹੀਦਾ ਹੁੰਦਾ ਕਿ ਤੁਹਾਡੇ ਆਪਣੇ ਐਕਸਪੀਰੀਅੰਸ ਕੀ ਰਹੇ ਆ, ਤੁਸੀਂ ਆਪਣੇ ਭੈਣਾਂ ਭਰਾਵਾਂ ਨੂੰ ਕੀ ਸੰਦੇਸ਼ ਕੀ ਸੁਨੇਹਾ ਜਿਹੜਾ ਜੀ ਦੇਣਾ ਚਾਹੋਗੇ ਜਦੋਂ ਤੁਸੀਂ ਸਟੂਡੈਂਟ ਵੀਜ਼ੇ ਤੇ ਆਉਂਦੇ ਹੋ ਜਾਂ ਫਿਰ ਜਦੋਂ ਤੁਸੀਂ ਪ੍ਰਵਾਸ ਜਿਹੜਾ ਲੈਣ ਦਾ ਸੋਚਦੇ ਹੋ ਜਾਂ ਫਿਰ ਵਿਦੇਸ਼ਾਂ ਦੇ ਵਿਚ ਵਸਣ ਦੀ ਚਾਹਤ ਜਿਹੜੀ ਲੈ ਕੇ ਵਿਦੇਸ਼ਾਂ ਦੇ ਵਿਚ ਪਹੁੰਚਦੇ ਹੋ, ਸੋ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਆ ਉਹ ਜ਼ਰੂਰ ਤੁਹਾਨੂੰ ਰੱਖਣਾ ਚਾਹੀਦਾ, ਇਹਦੇ ਉੱਤੇ ਅਸੀਂ ਤੁਹਾਡੇ ਜਿਹੜੇ ਵਿਚਾਰ ਆ ਉਹ ਜ਼ਰੂਰ ਜਾਣਨਾ ਚਾਹਾਂਗੇ। ਸੋ ਵਿਚਾਰਾਂ ਦੇ ਲਈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, request@harmanradio.com ਸਾਡਾ ਈਮੇਲ ਪਤਾ ਜੀ, ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਸਾਡਾ ਟੈਲੀਗ੍ਰਾਮ ਜਿਹੜਾ ਮੈਸੇਜ ਸਾਨੂੰ ਤੁਸੀਂ ਕਰ ਸਕਦੇ ਹੋ ਜੀ, ਉਹਦੇ ਲਈ ਸਾਡਾ ਜਿਹੜਾ ਨੰਬਰ ਹੈ ਉਹ ਹੈਗਾ 9175080144489 ਯਾਨੀ 91 ਲਗਾ ਕੇ 7508014499। ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਦੋਸਤੋ, ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8599-2811। ਸੋ ਇਹ ਜ਼ਰੀਏ ਆ, ਇਸ ਤੋਂ ਇਲਾਵਾ ਸਾਡਾ ਸਕਾਈਪ ਨੰਬਰ, ਸਕਾਈਪ ਵੀ ਮੈਂ ਤੁਹਾਨੂੰ ਪ੍ਰੋਗਰਾਮ ਦੇ ਪਹਿਲੇ ਗੀਤ ਤੋਂ ਬਾਅਦ ਦੱਸਦੀ ਆ ਜੀ, ਸਕਾਈਪ ਤੇ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸੋ ਦੋਸਤੋ ਤੁਸੀਂ ਜ਼ਰੂਰ ਆਪਣੇ ਵਿਚਾਰ ਦੇਣੇ ਆ ਕਿ ਵਿਦੇਸ਼ਾਂ ਦੇ ਵਿੱਚ ਵਸਣ ਦੀ ਜਿਹੜੀ ਲਾਲਸਾ ਚਾਹਤ ਆ, ਇੱਛਾ ਆ, ਰੁਚੀ ਆ, ਹਨਾ, ਤੇ ਉਹ ਕਿਹੜੇ ਹਾਲਾਤਾਂ ਤਹਿਤ ਸਾਡੇ ਅੰਦਰ ਪਨਪਦੀ ਆ, ਪਰ ਉਹਨੂੰ ਸੁਖਾਲਾ ਬਣਾਉਣ ਦੇ ਲਈ ਜਾਂ ਫਿਰ ਵਿਦੇਸ਼ਾਂ ਦੇ ਵਿਚ ਆਉਣ ਤੋਂ ਬਾਅਦ ਜਾਂ ਆਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਜਿਹੜੀਆਂ ਉਹ ਵਿਚਾਰਨੀਆਂ ਜ਼ਰੂਰੀ ਆ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਇੱਥੇ ਆਉਂਦੇ ਆ ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ, ਪਰ ਕਈ ਵਾਰ ਕੀ ਹੁੰਦਾ ਕਿ ਜਿਹੜੇ ਰੂਲਸ ਆ ਉਹ ਆਏ ਦਿਨ ਬਦਲਦੇ ਰਹਿੰਦੇ ਆ, ਜਿਨ੍ਹਾਂ ਕਾਰਨ ਉਹਨਾਂ ਨੂੰ ਬੜੇ ਹੀ ਔਖੇ ਹਾਲਾਤਾਂ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈਂਦਾ ਹੈ। ਬਹੁਤ ਸੰਘਰਸ਼ ਪੂਰਨ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਹੋ ਜਾਂਦੀ ਹੈ ਤੇ ਕਈ ਵਾਰ ਉਹ ਤਣਾਅ ਗ੍ਰਸਤ ਵੀ ਹੋ ਜਾਂਦੇ ਆ। ਸੋ ਇਹਨਾਂ ਗੱਲਾਂ ਨੂੰ ਅਸੀਂ ਕਿਸ ਤਰ੍ਹਾਂ ਵਿਚਾਰ ਸਕਦੇ ਹਾਂ ਤੇ ਕਿਸ ਤਰ੍ਹਾਂ ਅਸੀਂ ਉਹ ਰਸਤੇ ਜਿਹੜੇ ਆ ਸੁਖਾਲੇ ਕਰ ਸਕਦੇ ਹਾਂ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਭੇਜਿਓ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ ਸਿਮਰਦੀਪ ਕੌਰ। ਸੋ ਇਹਨਾਂ ਗੱਲਾਂ ਨੂੰ ਅਸੀਂ ਵਿਚਾਰਾਂਗੇ ਪ੍ਰੋਗਰਾਮ ਦੇ ਦੌਰਾਨ, ਪਰ ਅੱਜ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਉਹ ਆਪਾਂ ਕਰਨੀ ਆ ਹਮੇਸ਼ਾ ਦੀ ਤਰ੍ਹਾਂ ਇੱਕ ਗੀਤ ਤੋਂ, ਪਰ ਗੀਤ ਤੋਂ ਵੀ ਪਹਿਲਾਂ ਅੱਜ ਖਾਸ ਦਿਨ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਅੱਜ ਐਨਜ਼ੈਕ ਡੇ ਆ ਜੀ। ਸੋ ਐਨਜ਼ੈਕ ਡੇ ਜਿਹੜਾ ਜੀ ਉਹ 102ਵੀਂ ਐਨੀਵਰਸਰੀ ਜਿਹੜੀ ਆ ਅੱਜ ਉਹਦੇ ਵਿੱਚ ਪਹੁੰਚ ਚੁੱਕਿਆ, ਯਾਨੀ ਕਿ 1915 ਦੇ ਵਿੱਚ ਗਾਲੀਪੋਲੀ ਦੇ ਮੈਦਾਨ ਦੇ ਵਿੱਚ ਜਿਹੜੇ ਸ਼ਹੀਦ ਹੋਏ ਆਸਟ੍ਰੇਲੀਅਨ ਸੀ, ਜਿਨ੍ਹਾਂ ਨੇ ਜੰਗ ਦੌਰਾਨ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਆਪਣੀਆਂ ਜਾਨਾਂ ਜਿਹੜੀਆਂ ਸੀ ਉਹ ਕੁਰਬਾਨ ਕੀਤੀਆਂ ਸੀ, ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਜਿਹੜੀ ਆ ਉਹ ਦਿੱਤੀ ਜਾਂਦੀ ਆ ਅੱਜ ਦੇ ਦਿਨ, ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਜੀ। ਸੋ ਆਪਣੀ ਰਾਸ਼ਟਰੀ ਪਛਾਣ, ਹਿੱਤ, ਹੌਸਲੇ ਤੇ ਬਲੀਦਾਨ ਦੀ ਭਾਵਨਾ ਨੂੰ ਇਹ ਦਿਨ ਜਿਹੜਾ ਜੀ ਉਹ ਦ੍ਰਿੜ ਕਰਵਾਉਂਦਾ। ਸੋ ਅਸੀਂ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ, ਹਰਮਨ ਰੇਡੀਓ ਦੇ ਇਸ ਮੰਚ ਤੋਂ ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸਿਜਦਾ ਕਰਦੇ ਹਾਂ, ਨਤਮਸਤਕ ਹੁੰਦੇ ਹਾਂ, ਤੇ ਅੱਜ ਦਾ ਪ੍ਰੋਗਰਾਮ ਦਾ ਪਹਿਲਾ ਗੀਤ ਵੀ ਅਸੀਂ ਸਮਰਪਿਤ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ। ਦੋਸਤੋ, ਸਿੱਪੀ ਗਿੱਲ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਅਸੀਂ ਤੁਹਾਡੇ ਲਈ ਲੈ ਕੇ ਆਏ ਸੀ। ਸੋ ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ, ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜ ਵੀ ਰਹੇ ਆ ਈਮੇਲ ਦੇ ਜ਼ਰੀਏ ਵੀ ਤੇ ਨਾਲ ਹੀ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ। ਸੋ ਈਮੇਲ ਪਤਾ ਸਾਡਾ request@harmanradio.com ਤੇ ਟੈਲੀਗ੍ਰਾਮ ਨੰਬਰ ਜਿਹੜਾ ਜੀ ਸਾਡਾ 9175080144489, ਤੇ ਤੁਸੀਂ ਸਾਨੂੰ ਹੋਰ ਵੀ ਜਿਹੜੇ ਜ਼ਰੀਏ ਉਹਨਾਂ ਦੇ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ, ਆਪਣਾ ਜਿਹੜਾ ਮੈਸੇਜ ਹੈ ਜੀ ਉਹ ਭੇਜ ਸਕਦੇ ਹੋ। ਸਕਾਈਪ ਦੇ ਲਈ ਜਿਹੜਾ ਸਾਡੀ ਜਿਹੜੀ ਆਈਡੀ ਹੈ ਜੀ harman.radio ਹੈ। ਸੋ ਸਕਾਈਪ ਦੇ ਜ਼ਰੀਏ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਦੋਸਤੋ। ਤੇ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਵਧਾਉਣਾ ਹੈ ਤੇ ਜਿਵੇਂ ਮੈਂ ਗੱਲ ਕਰ ਰਹੀ ਸੀ ਕਿ ਅੱਜ ਆਸਟ੍ਰੇਲੀਆ ਦੇ ਵਿੱਚ ਐਨਜ਼ੈਕ ਡੇ ਮਨਾਇਆ ਜਾਣਾ। ਸੋ ਐਨਜ਼ੈਕ ਡੇ ਦੀ ਜਿਹੜੀ ਪਰੇਡ ਹੈ ਉਹ ਕੈਨਬਰਾ ਦੇ ਵਿੱਚ ਉਹਦੀਆਂ ਜਿਹੜੀਆਂ ਤਿਆਰੀਆਂ ਜੀ ਉਹ ਹੋਈਆਂ। ਤੇ ਇਹਦੇ ਬਾਬਤ ਜੇ ਤੁਸੀਂ ਕੋਈ ਹੋਰ ਜਾਣਕਾਰੀ ਵੀ ਲੈਣੀ ਚਾਹੁੰਦੇ ਹੋਵੋ, ਤੁਸੀਂ ਉਸ ਪਰੇਡ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋਵੋ, ਦੇਖਣਾ ਚਾਹੁੰਦੇ ਹੋਵੋ, ਐਜ਼ ਅ ਦਰਸ਼ਕ ਤੁਸੀਂ ਉੱਥੇ ਪਹੁੰਚਣਾ ਚਾਹੁੰਦੇ ਹੋਵੋ, ਤਾਂ ਇਹਦੇ ਲਈ ਜਿਹੜੀ ਜੀ ਵੈਬਸਾਈਟ ਹੈ ਇੱਕ www.awm.gov.au। ਸੋ ਇਸ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਇਹਦੇ ਬਾਬਤ ਜਿਹੜੀਆਂ ਤਿਆਰੀਆਂ ਨੇ ਉਹਦੇ ਬਾਬਤ ਸਾਰੀ ਜਾਣਕਾਰੀ ਲੈ ਸਕਦੇ ਹੋ। ਕੈਨਬਰਾ ਦੇ ਵਿੱਚ ਸਾਰਾ ਜਿਹੜਾ ਇਹ ਇਵੈਂਟ ਹੈ ਜੀ ਉਹ ਉਲੀਕਿਆ ਗਿਆ ਤੇ ਇਹਦੇ ਬਾਬਤ ਤੁਸੀਂ ਹੋਰ ਜਾਣਕਾਰੀ ਜਿਹੜੀ ਆ ਉਹ ਉੱਥੇ ਲੈ ਸਕਦੇ ਹੋ। ਤੇ ਬਾਕੀ ਸ਼ਹਿਰਾਂ ਦੇ ਵਿੱਚ ਵੱਖਰੇ ਤੌਰ ਤੇ ਜਿਹੜੀ ਪਰੇਡ ਹੈ ਉਹ ਹਮੇਸ਼ਾ ਹੁੰਦੀ ਹੈ, ਸ਼ਰਧਾਂਜਲੀ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ ਹੈ ਉਹਨਾਂ ਯੋਧਿਆਂ ਨੂੰ, ਉਹਨਾਂ ਸੂਰਬੀਰਾਂ ਨੂੰ ਜਿਨ੍ਹਾਂ ਨੇ 1915 ਦੇ ਵਿੱਚ ਜਿਹੜੀਆਂ ਆਪਣੀਆਂ ਜਾਨਾਂ ਸੀ ਗਾਲੀਬੋਲ ਦੇ ਮੈਦਾਨ ਦੇ ਵਿੱਚ ਗਵਾਈਆਂ ਸਨ। ਤੇ ਦੋਸਤੋ ਪ੍ਰੋਗਰਾਮ ਨੂੰ ਹੁਣ ਅੱਗੇ ਲੈ ਕੇ ਚੱਲਦੇ ਹਾਂ ਤੇ ਆਪਾਂ ਥੋੜਾ ਜਿਹਾ ਮੌਸਮ ਦੇ ਉੱਤੇ ਵੀ ਝਾਤ ਜਿਹੜੀ ਆ ਉਹ ਮਾਰ ਲੈਂਦੇ ਹਾਂ, ਕਿਉਂਕਿ ਨਾ ਸਾਡੇ ਮੈਲਬਨ ਦੇ ਵਿੱਚ ਕੱਲ ਦਾ ਜਿਹੜਾ ਮੀਂਹ ਆ ਉਹ ਪੈ ਰਿਹਾ। ਵੈਸੇ ਤਾਂ ਕੁਛ ਦਿਨਾਂ ਤੋਂ ਥੋੜਾ ਥੋੜਾ ਜਿਹੜਾ ਬੂੰਦਾਬਾਂਦੀ ਜਿਹੀ ਆ ਉਹ ਸ਼ੁਰੂ ਹੋਈ ਹੋਈ ਆ, ਪਰ ਕੱਲ ਰਾਤ ਵੀ ਜਿਹੜਾ ਮੀਂਹ ਆ ਉਹ ਲਗਾਤਾਰ ਪੈਂਦਾ ਰਿਹਾ, ਪਰਸੋਂ ਰਾਤ ਵੀ ਜਿਹੜਾ ਮੀਂਹ ਪਿਆ, ਪਰ ਕੱਲ ਦਿਨ ਜਿਹੜਾ ਸੀ ਉਹ ਸਾਫ਼ ਸੀਗਾ ਤੇ ਅੱਜ ਵੀ ਰਾਤ ਤੋਂ ਮੀਂਹ ਜਿਹੜਾ ਪੈ ਰਿਹਾ ਤੇ ਇਸ ਵੇਲੇ ਵੀ ਜੇ ਖਿੜਕੀ ਚੋਂ ਦੇਖਾਂ ਤਾਂ ਜਿਹੜੀ ਥੋੜੀ ਬਹੁਤੀ ਬੂੰਦਾਬਾਂਦੀ ਆ ਉਹ ਲਗਾਤਾਰ ਹੋ ਰਹੀ ਆ। ਤੇ ਅੱਜ ਮੈਲਬਨ ਦੇ ਵਿੱਚ ਘੱਟ ਤੋਂ ਘੱਟ 17 ਡਿਗਰੀ ਤੇ ਵੱਧ ਤੋਂ ਵੱਧ 19 ਡਿਗਰੀ ਤੱਕ ਜਿਹੜਾ ਤਾਪਮਾਨ ਆ ਉਹ ਜਾਣ ਦੀ ਉਮੀਦ ਦੱਸੀ ਗਈ ਹੈ ਜੀ। ਤੇ ਸਿਡਨੀ ਦੇ ਵਿੱਚ ਅੱਜ 16 ਡਿਗਰੀ ਘੱਟ ਤੋਂ ਘੱਟ 23 ਡਿਗਰੀ ਵੱਧ ਤੋਂ ਵੱਧ ਉੱਥੇ ਤਾਪਮਾਨ ਜਾਣਾ ਤੇ ਇੱਥੇ ਵੀ ਕਹਿੰਦੇ ਜੀ ਮੀਂਹ ਜਿਹੜਾ ਆ ਉਹ ਪੈਣਾ। ਤੇ ਬ੍ਰਿਸਬੇਨ ਦੇ ਵਿੱਚ 16 ਡਿਗਰੀ ਘੱਟ ਤੋਂ ਘੱਟ 27 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਹੈ ਤੇ ਇੱਥੇ ਧੁੱਪ ਬਣੀ ਰਹਿਣੀ ਆ। ਸੋ ਸੋਹਣਾ ਦਿਨ ਹੈ ਜੀ ਬ੍ਰਿਸਬੇਨ ਦੇ ਵਿੱਚ। ਪਰਥ ਦੇ ਵਿੱਚ 11 ਡਿਗਰੀ ਘੱਟ ਤੋਂ ਘੱਟ 25 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਗਈ ਆ। ਇੱਥੇ ਵੀ ਦਿਨ ਜਿਹੜਾ ਖਿੜਿਆ ਰਹਿਣਾ, ਧੁੱਪ ਜਿਹੜੀ ਆ ਬਣੀ ਰਹਿਣੀ ਆ। ਐਡੀਲੇਡ ਦੇ ਵਿੱਚ 14 ਡਿਗਰੀ ਘੱਟ ਤੋਂ ਘੱਟ 20 ਡਿਗਰੀ ਤੱਕ ਤਾਪਮਾਨ ਜਾਣਾ ਜੀ। ਤੇ ਇੱਥੇ ਬਾਅਦ ਦੁਪਹਿਰ ਮੀਂਹ ਦੇ ਜਿਹੜੇ ਸਰਾਟੇ ਆ ਉਹ ਦੱਸੇ ਗਏ ਆ। ਤੇ ਕੈਨਬਰਾ ਦੇ ਵਿੱਚ ਵੀ ਅੱਜ ਮੀਂਹ ਦੱਸਿਆ ਗਿਆ ਜੀ, 10 ਡਿਗਰੀ ਘੱਟ ਤੋਂ ਘੱਟ 16 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣਾ, ਪਰ ਇੱਥੇ ਮੀਂਹ ਜਿਹੜਾ ਜੀ ਉਹ ਪੈਣਾ। ਹੋਬਾਰਟ ਦੇ ਵਿੱਚ 10 ਡਿਗਰੀ ਘੱਟ ਤੋਂ ਘੱਟ 18 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣਾ। ਤੇ ਇੱਥੇ ਜਿਹੜਾ ਮੀਂਹ ਪੈ ਕੇ ਮੌਸਮ ਜਿਹੜਾ ਸਾਫ਼ ਹੋ ਜਾਣਾ। ਡਾਰਵਿਨ ਦੇ ਵਿੱਚ 25 ਡਿਗਰੀ ਘੱਟ ਤੋਂ ਘੱਟ 34 ਡਿਗਰੀ ਵੱਧ ਤੋਂ ਵੱਧ। ਵੈਸੇ ਡਾਰਵਿਨ ਦਾ ਜਿਹੜਾ ਮੌਸਮ ਆ ਉਹ ਲਗਭਗ ਇੱਕੋ ਜਿਹਾ ਹੀ ਹਮੇਸ਼ਾ ਰਹਿੰਦਾ, ਸੋ ਧੁੱਪ ਉੱਥੇ ਬਣੀ ਰਹਿਣੀ ਆ। ਸੋ ਦੋਸਤੋ ਤੁਹਾਡੇ ਸ਼ਹਿਰਾਂ ਮੁਤਾਬਕ ਜਿਸ ਤਰ੍ਹਾਂ ਦਾ ਵੀ ਮੌਸਮ ਹੈ ਉਸ ਢੰਗ ਦੇ ਨਾਲ ਹੀ ਤੁਸੀਂ ਅੱਜ ਬਾਹਰ ਨਿਕਲੋ, ਕਿਉਂਕਿ ਅੱਜ ਵੈਸੇ ਛੁੱਟੀ ਦਾ ਦਿਨ ਵੀ ਹੈ। ਛੁੱਟੀ ਤਾਂ ਤੁਸੀਂ ਇੰਜੋਏ ਕਰੋ ਹੀ ਕਰੋ, ਪਰ ਜਿਹੜਾ ਮੌਸਮ ਆ ਉਹਦਾ ਜ਼ਰੂਰ ਧਿਆਨ ਰੱਖੋ। ਜਿਸ ਤਰ੍ਹਾਂ ਜੇ ਮੈਲਬਨ ਦੇ ਵਿੱਚ ਤੁਸੀਂ ਕਿਤੇ ਆਊਟਸਾਈਡ ਜਾ ਰਹੇ ਹੋ ਤਾਂ ਥੋੜਾ ਜਿਹਾ ਆਪਣੀ ਬਰਸਾਤੀ ਤੇ ਜਿਹੜੀ ਛੱਤਰੀ ਆ ਉਹ ਨਾਲ ਰੱਖਿਓ ਜ਼ਰੂਰ। ਸਿਡਨੀ ਦੇ ਵਿੱਚ ਵੀ ਕੁਛ ਹਾਲਾਤ ਇੱਦਾਂ ਦੇ ਹੀ ਆ, ਤੇ ਕੈਨਬਰਾ ਦੇ ਵਿੱਚ ਖਾਸ ਤੌਰ ਤੇ, ਕਿਉਂਕਿ ਅੱਜ ਬਹੁਤੇ ਲੋਕ ਜਿਹੜੇ ਆ ਜੀ ਉਹ ਨਿਕਲਣਗੇ ਬਾਹਰ, ਤੇ ਜੇ ਤੁਸੀਂ ਪਰੇਡ ਦੇਖਣ ਜਾ ਰਹੇ ਹੋ ਤਾਂ ਜ਼ਰੂਰ ਛੱਤਰੀ ਤੇ ਬਰਸਾਤੀ ਜਿਹੜੀ ਆ ਉਹ ਜ਼ਰੂਰ ਨਾਲ ਲੈ ਕੇ ਨਿਕਲਿਓ। ਤੇ ਇਹ ਸੀ ਜੀ ਅੱਜ ਦਾ ਮੌਸਮ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ ਦਾ। ਤੇ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਖਬਰਾਂ ਦੇ ਸਿਲਸਿਲੇ ਵੱਲ। ਤੇ ਖਬਰਾਂ ਦੇ ਸਿਲਸਿਲੇ ਦੇ ਉੱਤੇ ਝਾਤ ਪਾਉਣ ਦੇ ਲਈ ਹਮੇਸ਼ਾ ਸਾਡੇ ਨਾਲ ਐਡੀਲੇਡ ਤੋਂ ਜੁੜਦੇ ਹੁੰਦੇ ਆ ਜੀ ਮਿੰਟੂ ਬਰਾੜਹੁਰੀ, ਤੇ ਅਸੀਂ ਉਡੀਕ ਕਰ ਰਹੇ ਹਾਂ ਕਿ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਤੇ ਆਪਾਂ ਖਬਰਾਂ ਦੇ ਸਿਲਸਿਲੇ ਨੂੰ ਅੱਗੇ ਵਧਾਈਏ। ਪਰ ਉਸ ਤੋਂ ਪਹਿਲਾਂ ਮੈਂ ਕੁਝ ਖਾਸ ਜਿਹੜੀਆਂ ਸੁਰਖੀਆਂ ਅੱਜ ਦੀਆਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਦਿੰਨੀ ਆ ਜੀ। ਖਬਰਾਂ ਜਿਹੜੀਆਂ ਅੱਜ ਹਿੱਸਾ ਬਣੀਆਂ ਨੇ ਅਖਬਾਰਾਂ ਦਾ। ਸੋ ਅੱਜ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੀ ਉਹ ਹੈਗੀ ਆ ਰਾਏਪੁਰ ਦੇ ਵਿੱਚ ਨਕਸਲੀ ਹਮਲਾ ਹੋਇਆ, ਕਾਫੀ ਵੱਡਾ ਨਕਸਲੀ ਹਮਲਾ ਜੀ, ਜਿਹਦੇ ਵਿੱਚ 26 ਜਵਾਨ ਸ਼ਹੀਦ ਹੋਏ ਆ ਤੇ 350 ਨਕਸਲੀਆਂ ਨੇ ਅੰਨੇਵਾਹ ਇੱਕ ਗੋਲੀਬਾਰੀ ਕਰਕੇ ਜਿਹੜੀ ਘਟਨਾ ਆ ਉਹਨੂੰ ਅੰਜਾਮ ਦਿੱਤਾ ਤੇ ਕਾਫੀ ਵੱਡਾ ਨਕਸਲੀ ਹਮਲਾ ਜਿਹੜਾ ਜੀ ਇਹਨੂੰ ਮੰਨਿਆ ਜਾ ਰਿਹਾ। ਤੇ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਹੈ ਜੀ ਉਹ ਹੈ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਇੱਕ ਜਿਹੜੀ ਮੁਲਾਕਾਤ ਆ ਹੋਈ ਆ, ਜਿਹਦੇ ਵਿੱਚ ਮਹਿਬੂਬਾ ਮੁਫਤੀ ਨੇ ਸੰਕੇਤ ਦਿੱਤੇ ਆ ਜੀ ਕਿ 3 ਮਹੀਨਿਆਂ ਦੇ ਵਿੱਚ ਜੰਮੂ ਕਸ਼ਮੀਰ ਦੇ ਜਿਹੜੇ ਹਾਲਾਤ ਆ ਉਹ ਸੁਧਰਨਗੇ ਤੇ ਬਦਲਣਗੇ, ਤੇ ਇਹਦੇ ਬਾਬਤ ਆਪਾਂ ਹੋਰ ਟਿੱਪਣੀਆਂ ਜਿਹੜੀਆਂ ਜੀ ਉਹ ਮਿੰਟੂ ਬਰਾੜ ਹੋਰਾਂ ਕੋਲੋਂ ਲਵਾਂਗੇ। ਸੋ ਅਗਲੀ ਜਿਹੜੀ ਖਬਰ ਆ ਜੀ ਪੰਜਾਬ ਤੋਂ ਕਿ ਜਾਇਦਾਦ ਦੇ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਇਸ ਵੇਲੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੂੰ ਸੰਮਨ ਜਿਹੜੇ ਆ ਜੀ ਉਹ ਜਾਰੀ ਕੀਤੇ ਗਏ ਆ, ਤੇ ਇਹ ਸੰਮਨ ਜਿਹੜੇ ਆ ਜੀ ਇਹ ਵਿਦੇਸ਼ਾਂ ਦੇ ਵਿੱਚ ਸਥਿਤ ਜਾਇਦਾਦਾਂ ਦੇ ਮਾਮਲੇ ਚ ਲੁਧਿਆਣਾ ਦੀ ਇੱਕ ਅਦਾਲਤ ਵੱਲੋਂ ਉਹਨਾਂ ਨੂੰ ਜਾਰੀ ਕੀਤੇ ਗਏ ਆ। ਤੇ ਅਗਲੀ ਖਬਰ ਵੱਲ ਦੋਸਤੋ ਚਲੀਏ ਤਾਂ ਅਗਲੀ ਖਬਰ ਹੈ ਜੀ ਕਿ ਆਮ ਆਦਮੀ ਪਾਰਟੀ ਵੱਲੋਂ 1 ਮਈ ਤੋਂ ਪੰਜਾਬ ਯਾਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ, ਤੇ ਅੰਮ੍ਰਿਤਸਰ ਤੋਂ ਇਹਦੀ ਸ਼ੁਰੂਆਤ ਹੋਣ ਦੇ ਆਸਾਰ ਜਿਹੜੇ ਉਹ ਦੱਸੇ ਗਏ ਆ, ਤੇ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੀ ਪੰਜਾਬ ਯਾਤਰਾ ਆ ਚੋਣ ਵਾਅਦੇ ਯਾਦ ਕਰਵਾਏਗੀ। ਸੋ ਲੋਕਾਂ ਨੂੰ ਵੀ ਤੇ ਨਾਲ ਹੀ ਨਾਲ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੂੰ ਵੀ, ਤੇ ਨਾਲ ਹੀ ਨਾਲ ਇੱਕ ਹੋਰ ਜਿਹੜਾ ਫੂਲਕਾ ਸਾਹਿਬ ਦਾ ਬਿਆਨ ਆ ਉਹ ਵੀ ਆਇਆ ਕਿ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਜਿਹੜਾ ਗੈਂਗਸਟਰ ਵਾਰ ਬਾਰੇ ਜਿਹੜਾ ਇੱਕ ਬਿਆਨ ਦਿੱਤਾ ਆ ਉਹ ਕਾਫੀ ਨਿੰਦਣ ਯੋਗ ਆ। ਇਹਦੇ ਬਾਰੇ ਵੀ ਜਿਹੜੀ ਟਿੱਪਣੀ ਆ ਉਹ ਅਸੀਂ ਮਿੰਟੂ ਬਰਾੜ ਹੋਰਾਂ ਤੋਂ ਲਵਾਂਗੇ। ਤੇ ਅਗਲੀ ਖਬਰ ਵੱਲ ਚਲੀਏ ਤਾਂ ਪ੍ਰਮੋਸ਼ਨ ਜਿਹੜੀਆਂ ਜੀ ਹੋਈਆਂ ਅਕਾਲੀ ਭਾਜਪਾ ਰਾਜ ਦੌਰਾਨ, ਇਹਦੇ ਬਾਰੇ ਸਥਾਨਕ ਸੇਵਾਵਾਂ ਮੰਤਰੀ ਜਿਹੜੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਜਿਹੜੇ ਆ ਜੀ ਉਹ ਕਾਫੀ ਸੀਰੀਅਸ ਦਿਖਾਈ ਦੇ ਰਹੇ ਆ, ਤੇ ਉਹਨਾਂ ਨੇ ਕਿਹਾ ਜੀ ਪ੍ਰਮੋਸ਼ਨ ਨੂੰ ਲੈ ਕੇ ਉਹ ਜਿਹੜੀ ਅਕਾਲੀ ਤੇ ਭਾਜਪਾ ਸਰਕਾਰ ਦੌਰਾਨ ਜਿਹੜੇ ਵੀ ਅਫਸਰਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਗਈਆਂ ਉਹਦੇ ਉੱਤੇ ਉਹ ਖਾਸ ਕਾਰਵਾਈ ਜਿਹੜੀ ਆ ਜੀ ਕਰਨਗੇ, ਯਾਨੀ ਕਿ ਪੜਤਾਲ ਜਿਹੜੀ ਆ ਜੀ ਉਹ ਕੀਤੀ ਜਾਵੇਗੀ ਕਿ ਕਿੰਨੀਆਂ ਕੁ ਜਿਹੜੀਆਂ ਪ੍ਰਮੋਸ਼ਨ ਆ ਉਹ ਸਹੀ ਆਧਾਰ ਤੇ ਹੋਈਆਂ। ਤੇ ਇਸੇ ਤਰ੍ਹਾਂ ਅਗਲੀ ਖਬਰ ਵੱਲ ਚਲੀਏ ਤਾਂ ਇੱਕ ਹੋਰ ਜਿਹੜੀ ਵੱਡੀ ਕਾਰਵਾਈ ਜਿਹੜੀ ਆ ਉਹ ਇਹ ਹੈ ਕਿ ਥਰਡ ਪਾਰਟੀ ਆਡਿਟ ਦੇ ਲਈ ਹੁਣ ਜਿਹੜੇ ਇੰਜੀਨੀਅਰਿੰਗ ਕਾਲਜਾਂ ਦੇ ਜਿਹੜੇ ਵਿਦਿਆਰਥੀ ਆ ਜੀ ਉਹਨਾਂ ਨੂੰ ਲਾਇਆ ਜਾਵੇਗਾ ਜੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਚ ਕਰਵਾਏ ਗਏ ਕੰਮ ਕਾਜ ਦਾ ਆਡਿਟ ਕਰਨ ਦੇ ਲਈ। ਸੋ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਹ ਕੰਮ ਜਿਹੜਾ ਕਰਵਾਇਆ ਜਾਣਾ ਤੇ ਪਰਖੀ ਜਾਵੇਗੀ ਕੰਮਾਂ ਦੀ ਗੁਣਵੱਤਾ। ਸੋ ਇਹ ਦੇਖੋ ਜੀ ਜਦੋਂ ਸਰਕਾਰਾਂ ਬਦਲਦੀਆਂ ਨੇ ਨਿਜ਼ਾਮ ਜਿਹੜਾ ਜੀ ਉਹ ਬਦਲਦਾ ਤੇ ਉਹਦੇ ਦੌਰਾਨ ਕੀ ਕੁਛ ਨਵਾਂ ਹੁੰਦਾ ਇਹ ਸਾਰਾ ਕੁਛ ਬਦਲੇ ਦੀ ਭਾਵਨਾ ਅਧੀਨ ਹੁੰਦਾ ਜਾਂ ਫਿਰ ਇਹ ਸਾਰਾ ਕੁਛ ਜਿਹੜਾ ਸਹੀ ਪ੍ਰੋਟੋਕੋਲ ਆ ਉਹਦੇ ਅਧੀਨ ਹੁੰਦਾ ਇਹ ਤਾਂ ਬਾਅਦ ਦੀ ਗੱਲ ਹੈ, ਪਰ ਜਿਹੜੇ ਇਹੋ ਜਿਹੇ ਫੇਰ ਬਦਲਾਅ ਸਾਹਮਣੇ ਆ ਰਹੇ ਆ ਚਾਹੇ ਉਹ ਪ੍ਰਮੋਸ਼ਨਸ ਨੂੰ ਲੈ ਕੇ ਹੋਣ ਚਾਹੇ ਉਹ ਆਡਿਟ ਨੂੰ ਲੈ ਕੇ ਹੋਣ ਅਕਾਲੀ ਭਾਜਪਾ ਸਰਕਾਰ ਦੇ ਕੰਮਾਂ ਦੇ ਉੱਤੇ ਜਿਹੜੀਆਂ ਟਿੱਪਣੀਆਂ ਉਹ ਆਏ ਦਿਨ ਸਰਕਾਰ ਦੇ ਕੁਛ ਮੰਤਰੀ ਜਿਹੜੇ ਆ ਉਹ ਕਰਦੇ ਰਹਿੰਦੇ ਆ। ਸੋ ਜਦੋਂ ਤੁਸੀਂ ਵਿਰੋਧੀ ਪਾਰਟੀ ਦੇ ਵਿੱਚ ਹੁੰਦੇ ਹੋ ਉਦੋਂ ਵੀ ਜਿਹੜੀਆਂ ਇਹ ਟਿੱਪਣੀਆਂ ਜਾਂ ਦੂਸ਼ਣਬਾਜ਼ੀਆਂ ਜਿਹੜੀਆਂ ਇੱਕ ਦੂਸਰੇ ਤੇ ਲੱਗਦੀਆਂ ਰਹਿੰਦੀਆਂ, ਪਰ ਜਦੋਂ ਸੱਤਾ ਦੇ ਵਿੱਚ ਆਉਣ ਦਾ ਮੌਕਾ ਮਿਲਦਾ ਤਾਂ ਫੇਰ ਜ਼ਰੂਰ ਮੈਨੂੰ ਲੱਗਦਾ ਕਿ ਜਿੱਥੇ ਕੁਛ ਗਲਤੀਆਂ ਹੋਈਆਂ ਹੁੰਦੀਆਂ ਜਿੱਥੇ ਕੁਛ ਗਲਤ ਕੰਮ ਹੋਏ ਹੁੰਦੇ ਆ ਤੇ ਉਹਨਾਂ ਨੂੰ ਨਿੰਦਣਾ ਵੀ ਬਣਦਾ ਤੇ ਉਹਨਾਂ ਨੂੰ ਸਹੀ ਕਰਨਾ ਸੁਧਾਰਨਾ ਜਿਹੜਾ ਜੀ ਉਹ ਵੀ ਤੁਹਾਡੇ ਹੱਥ ਦੇ ਵਿੱਚ ਹੁੰਦਾ ਜੇ ਤੁਸੀਂ ਕਰ ਸਕਦੇ ਹੋਵੋ। ਸੋ ਕੁਛ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਉਹ ਕੀਤੀਆਂ ਜਾਣੀਆਂ ਨੇ। ਤੇ ਦੋਸਤੋ ਇੱਕ ਹੋਰ ਜਿਹੜੀ ਖਾਸ ਖਬਰ ਉਹ ਸਾਡੇ ਗਵਾਂਢੀ ਮੁਲਕ ਨਿਊਜ਼ੀਲੈਂਡ ਤੋਂ ਤੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਨਿਊਜ਼ੀਲੈਂਡ ਦੇ ਵਿੱਚ ਕਿਉਂਕਿ ਵਰਲਡ ਮਾਸਟਰ ਗੇਮਸ ਚੱਲ ਰਹੀਆਂ ਜੀ ਸੋ 9ਵੇਂ ਸਾਲ ਦੇ ਵਿੱਚ ਇਸ ਸਾਲ ਪ੍ਰਵੇਸ਼ ਕੀਤੀਆਂ ਤੇ ਇਹਨਾਂ ਗੇਮਸ ਦੇ ਵਿੱਚ ਸਾਡੇ ਭਾਈਚਾਰੇ ਦੇ ਲਈ ਖੁਸ਼ਖਬਰੀ ਇਹ ਹੈ ਕਿ ਸਾਡੀ 101 ਸਾਲਾ ਬੇਬੇ ਨੇ ਦੌੜ ਦੇ ਵਿੱਚ ਗੋਲਡ ਮੈਡਲ ਜਿੱਤਿਆ ਜੀ। ਸੋ ਇਹ ਜਿਹੜੇ ਮੁਕਾਬਲੇ ਸੀ ਜੀ 100 ਸਾਲ ਉਮਰ ਵਰਗ ਚ ਦੇ ਮੁਕਾਬਲੇ ਸੀਗੇ ਤੇ ਇਹਨਾਂ ਮੁਕਾਬਲਿਆਂ ਦੇ ਵਿੱਚ ਪੰਜਾਬੀ ਬੇਬੇ ਮਨ ਕੌਰ ਜਿਹੜੇ ਆ ਜੀ ਉਹਨਾਂ ਨੇ ਗੋਲਡ ਮੈਡਲ ਜਿੱਤ ਕੇ ਨਿਊਜ਼ੀਲੈਂਡ ਦੀ ਧਰਤੀ ਤੇ ਤਿਰੰਗਾ ਲਹਿਰਾਇਆ ਤੇ ਬੇਬੇ ਨੇ ਕਹਿੰਦੇ ਜੀ 1 ਮਿੰਟ ਤੇ 15 ਸੈਕਿੰਡ ਤੋਂ ਵੀ ਪਹਿਲਾਂ ਇਹ ਦੌੜ ਜਿਹੜੀ ਆ ਉਹ ਪੂਰੀ ਕਰ ਲਈ ਤੇ ਜਿੱਤ ਤੋਂ ਬਾਅਦ मैदान दे विच झूम के कहिंदे उन्हां ने खुशी दा प्रगटावा भी कीता ते मन कौर इन्हां खेडां च कहिंदे सब तों ज्यादा उमर दी एथलीट है। सारा मीडिया उन्हां दी कहिंदे कवरेज वास्ते उत्साहित दिखाई दिता है जी। ते नाल ही नाल उन्हां दे बारे दसीए तां कहिंदे भारत दी इको एक गोल्डन लेडी है जिन्हां ने 8 वर्ल्ड रिकॉर्ड भी कायम कीते आ। वैनकूवर दे विच भी कहिंदे उन्हां ने पिछले साल 4 गोल्ड मैडल जीते सीगे ते उन्हां दे कोल 26 गोल्ड मैडलां समेत कुल 70 मैडल। क्या बात है जी, क्या बात है। सो उन्हां दा लिमका बुक आफ वर्ल्ड रिकॉर्ड 2016 च भी नाम जिहड़ा है जी ओह दर्ज आ। ते इसे तरह कहिंदे होर भी जड़े भारतीय उन्हां ने भी ना खेडां दे विच जलवा दिखाया जिहदे विच उन्हां दे पुत्तर मन कौर होरां दे भी पुत्तर जड़े आ गुरदेव सिंह 75 साल दी उम्र दे आ ते कांसी दा मैडल उन्हां ने जित्तिया जी। ते कपूरथला तों बहादुर सिंह बल ने भी 100 मीटर दौड़ दे विच 70 प्लस उम्र वर्ग दे विच कांसी दा मैडल जित्तिया जी। ते महाराष्ट्र तों आईश्रेया यादव जिहड़ी आ जी उन्हें 5000 मीटर दौड़ च 30-35 उम्र वर्ग दे विच सोने दा मैडल जित्तिया। इन्हां खेडां दे विच जज दी भूमिका जिहड़ी आ ओह भी इक पंजाबी जड़े बाकी जजां दे नाल निभा रहे आ रणबीर सिंह पाबला इन्हां ने भारतीय जेतुआं नूं अपनी पगड़ी वाली पहचान दे नाल इनाम वंडे आ। सो ए भी साडे लई माण वाली गल आ। ते उधर ए भी दस्या गया जी कि पुलिस जड़ी आ जी ओह सन्मानित करेगी। लेडी पुलिस अधिकारी मनदीप कौर अनुसार बेबे मान कौर जी दा हैंडरसन पुलिस वालों 27 अप्रैल नूं विशेष सन्मान भी किया जाना ते भारतीय भाईचारे चों वड्डी गिणती च लोग जड़े आ जी ओह इहदे गवाह बनणगे। सो दोस्तो खबरां दा जड़ा सिलसिला इसे तरह चलदा रखांगे। फिलहाल एक आपां ब्रेक लैंने आ ते ब्रेक तो बाद खबरां दे उत्ते टिप्पणी दे लई शामिल करदे आ मिंटू बराड़ होरां नूं प्रोग्राम दे अगले सिलसिले दे विच। आपां लैंने आ जी ब्रेक, सुनदे आ इक गीत ते वापस आउने आ। बहुत जल्दी जाना किते नहीं, तुहाडे मैसेजेस जिहड़े आ जी ओह भी साडे तक पहुंच रहे आ, उहनां नूं भी शामिल करदे आ प्रोग्राम दे अगले हिस्से दे विच।
रब्बा प्यार मिला दे मैनू मेरा एहसान मैं भुलना नहीं तेरा बैठे रब्बा आसा तेरिया हाँ सुन फरियादा मेरिया है दुख चंद्रे जे दिल च बथेरा माही अड होके चले आए मेरा बैठे रब्बा आसा तेरिया हाँ सुन फरियादा मेरिया कानू चले आओ वक मेथों होके जिनू मैं ना किता प्यार वे हो तू मिलाया भी सानू दस क्यों ए बनाया उनू मेरा यार वे मेरी आदा तेरे दा ओदा केरा मेरे दिल चो हटा दे तू हनेरा बैठे रब्बा आसा तेरिया हाँ सुन फरियादा मेरिया नहीं ओ मिलनी वफावा मेरे वर की ए गल दिल ओदा जानदा हो हाँ मेरे दिल विच दुआवां रहंदी चलती तेनू दिल मेरा मानदा तेरे उत्ते भरोसा है बथेरा राज मुड़ के आ जाना मेरा बैठे रब्बा आसा तेरिया हाँ सुन फरियादा मेरिया
तुसी सुन रहे हो हरमन रेडियो आस्ट्रेलिया। तुसी हरमन रेडियो नू फोन करके भी सुन सकते हो। नाउ कॉल टू लिसन डायरेक्ट डायल नंबर फॉर आस्ट्रेलिया कॉल +61 280 805 606 फॉर यूएसए कॉल +1 +1 2 1 3 9 9 2 4 2 4 2 और +1 1 7 1 2 4 3 2 5 8 5 7. For UK, call +44 3 3 0 0 1 0 2 4 5 5. For Canada, call +1 8 6 7 6 7 5 0 2 6 4. इस प्रोग्राम नु स्पॉन्सर करने लिए संपर्क करो account@harmanradio.com या विजिट करो साडी वेबसाइट harmanradio.com.
सवेर दी फिजा च सरगश्ती करदे हुए सवेर दी ताजगी संग ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक.
ਦੋਸਤੋ ਸਵਾਗਤ ਕਰਦੇ ਆ ਜੀ ਇੱਕ ਵਾਰ ਫੇਰ ਤੋਂ. ਤੁਸੀਂ ਗੀਤ ਸੁਣਿਆ ਤੇ ਬ੍ਰੇਕ ਆਪਾਂ ਲਈ ਸੀਗੀ. ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਜਿਹੜੇ ਦੋਸਤ ਸਾਡੇ ਨਾਲ ਹੁਣੇ ਹੁਣੇ ਜੁੜੇ ਆ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ. ਮੈਂ ਮੈਲਬਨ ਤੋਂ ਅੱਜ ਤੁਹਾਡੇ ਲਈ ਖਾਸ ਸ਼ੋ ਲਹਿਰਾਂ ਜਿਹੜਾ ਜੀ ਉਹ ਲੈ ਕੇ ਹਾਜ਼ਰ ਹੋਈ ਆ ਹਮੇਸ਼ਾ ਦੀ ਤਰ੍ਹਾਂ. ਤੇ ਮੇਰੇ ਨਾਲ ਪਟਿਆਲਾ ਸਟੂਡੀਓ ਤੋਂ ਸਾਥ ਦੇ ਰਹੇ ਨੇ ਜੀ, ਟੈਕਨੀਕਲ ਸਪੋਰਟ ਜਿਹੜੀ ਆ ਉਹ ਮੈਨੂੰ ਦੇ ਰਹੇ ਨੇ ਸਰਬਜੀਤ ਸਿੰਘ ਹੋਰੀ. ਅਸੀਂ ਦੋਵੇਂ ਤੁਹਾਡਾ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ. ਤੇ ਜਿਵੇਂ ਮੈਂ ਤੁਹਾਨੂੰ ਦੱਸਦੀ ਆਈ ਹਾਂ ਜੀ ਕਿ ਐਨਜ਼ੈਕ ਡੇ ਆਸਟ੍ਰੇਲੀਆ ਦੇ ਵਿੱਚ ਮਨਾਇਆ ਜਾ ਰਿਹਾ ਅੱਜ. ਸੋ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਸਾਰੇ ਸੂਰਵੀਰਾਂ ਨੂੰ, ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ 1915 ਦੇ ਵਿੱਚ ਆਪਣੀਆਂ ਜਾਨਾਂ ਜਿਹੜੀਆਂ ਸੀ ਗਾਲੀ ਪੁਲੀ ਦੇ ਮੈਦਾਨ ਦੇ ਵਿੱਚ ਗਵਾਈਆਂ. ਸੋ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਸਿੱਖ ਸੈਨਿਕ ਸੀ ਉਹ ਵੀ ਮੌਜੂਦ ਸਨ. ਸੋ ਅਸੀਂ ਅੱਜ ਦੇ ਦਿਨ ਸਾਰਿਆਂ ਨੂੰ ਯਾਦ ਕਰਦੇ ਹਾਂ, ਸਿਜਦਾ ਕਰਦੇ ਹਾਂ ਜੀ, ਤੇ ਉਹਨਾਂ ਦਾ ਜਿਹੜਾ ਯੋਗਦਾਨ ਆ ਉਹਨਾਂ ਨੂੰ ਅਸੀਂ ਸਲਿਊਟ ਕਰਦੇ ਹਾਂ, ਉਹਨਾਂ ਨੂੰ ਸਲਾਮ ਕਰਦੇ ਹਾਂ ਹਰਮਨ ਰੇਡੀਓ ਦੇ ਇਸ ਮੰਚ ਤੋਂ. ਤੇ ਸਾਡੇ ਆਪਣੇ ਭਾਈਚਾਰੇ ਦੇ ਜਿਹੜੇ ਲੋਕ ਸਾਡੇ ਸਿੱਖ ਆਈਡੈਂਟੀ ਦੇ ਨਾਲ, ਕਿਉਂਕਿ ਸਿੱਖਾਂ ਦਾ ਜਿਹੜਾ ਸ਼ੁਰੂ ਤੋਂ ਹੀ ਜਜ਼ਬਾ ਰਿਹਾ ਜੀ, ਸਿੱਖੀ ਜਿਹੜੀ ਆ ਉਹ ਆਪਣੇ ਸਵਾਰਥ ਦੇ ਲਈ ਨਹੀਂ ਸਗੋਂ ਦੂਜਿਆਂ ਦੇ ਸਵਾਰਥ ਦੇ ਲਈ ਹਮੇਸ਼ਾ ਕੁਰਬਾਨੀਆਂ ਦਿੰਦੀ ਆਈ ਆ. ਸੋ ਇਹਦੀ ਸਭ ਤੋਂ ਵੱਡੀ ਜਿਹੜੀ ਮਿਸਾਲ ਹੈ ਸਾਡੇ ਗੁਰੂ ਸਾਹਿਬਾਨ ਦਾ ਜੀਵਨ ਆ, ਜਿਸ ਜੀਵਨ ਨੂੰ ਜਦੋਂ ਅਸੀਂ ਜਾਂਚੀਏ ਪੜ੍ਹੀਏ ਤਾਂ ਬਹੁਤ ਕੁਛ ਸਿੱਖਣ ਨੂੰ ਮਿਲਦਾ. ਸੋ ਆਪਾਂ ਆਪ ਨਛਾਵਰ ਕਰਨ ਦਾ ਜਜ਼ਬਾ ਜਿਹੜਾ, ਆਪਾਂ ਆਪ ਕੁਰਬਾਨ ਕਰਨ ਦਾ ਜਜ਼ਬਾ ਜਿਹੜਾ ਜੀ, ਮਨੁੱਖਤਾ ਦੇ ਲਈ ਬਲੀਦਾਨ ਦੇਣਾ ਜਿਹੜਾ ਉਹ ਸਾਡੇ ਹਿੱਸੇ ਦੇ ਵਿੱਚ ਆਇਆ. ਤੇ ਉਸ ਚੀਜ਼ ਨੂੰ, ਉਸ ਭਾਵਨਾ ਨੂੰ ਅਸੀਂ ਅੱਜ ਵੀ ਜੇ ਆਪਣੇ ਅੰਦਰ ਬੁਲੰਦ ਕਰੀਏ, ਸੋ ਆਪੇ ਤੋਂ ਉੱਪਰ ਉੱਠ ਕੇ ਦੂਜਿਆਂ ਦੇ ਲਈ ਜੀਣਾ ਜਿਹੜਾ ਜੀ ਉਹ ਸਿੱਖੀਏ, ਤਾਂ ਮੈਨੂੰ ਲੱਗਦਾ ਕਿ ਆਪਣੇ ਅੰਦਰ ਜਿਹੜੀ ਇਸ ਭਾਵਨਾ ਦੇ ਆਉਣ ਦੇ ਨਾਲ ਇੱਕ ਤਾਂ ਜਿਹੜੀ ਮਨੁੱਖਤਾ ਨੂੰ ਸਹੀ ਰੂਪ ਦੇ ਵਿੱਚ ਅਸੀਂ ਜਜ਼ਬ ਕਰ ਸਕਾਂਗੇ, ਤੇ ਦੂਸਰਾ ਇਹ ਆ ਕਿ ਇਨਸਾਨ ਹੋਣ ਦਾ ਜਿਹੜਾ ਅਸਲ ਫਰਜ਼ ਆ ਉਹ ਅਸੀਂ ਨਿਭਾ ਸਕਾਂਗੇ. ਸੋ ਇੱਕ ਵਾਰ ਫੇਰ ਅਸੀਂ ਸੈਲਿਊਟ ਕਰਦੇ ਹਾਂ ਉਹਨਾਂ ਸਾਰੇ ਸੂਰਬੀਰਾਂ ਨੂੰ. ਤੇ ਦੋਸਤੋ ਖਬਰਾਂ ਦੇ ਸਿਲਸਿਲੇ ਚ ਅਸੀਂ ਕੁਛ ਖਾਸ ਸੁਰਖੀਆਂ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕੀਤੀਆਂ, ਪਰ ਇਹਨਾਂ ਸੁਰਖੀਆਂ ਤੋਂ ਬਾਅਦ ਅਸੀਂ ਟਿੱਪਣੀ ਜਿਹੜੀ ਆ ਜੀ ਉਹ ਮਿੰਟੂ ਬਰਾੜ ਹੋਣਾ ਤੋਂ ਲੈਣੀ ਆ. ਪਰ ਸਾਡੇ ਨਾਲ ਇਸ ਦੌਰਾਨ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਜੁੜੇ ਹੋਏ ਆ, ਅਸੀਂ ਉਹਨਾਂ ਨੂੰ ਪਹਿਲਾਂ ਜੀ ਆਇਆਂ ਕਹਿ ਲੈਂਦੇ ਹਾਂ ਤੇ ਫੇਰ ਆਪਾਂ ਟਿੱਪਣੀਆਂ ਵੱਲ ਵੀ ਜਾਵਾਂਗੇ. ਤੇ ਸਾਡੇ ਨਾਲ ਜੋਗਾ ਲੁਬਾਣਾ ਹੋਰੀ ਕਾਫੀ ਪਹਿਲਾਂ ਤੋਂ ਜੁੜੇ ਹੋਏ ਆ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ. ਜਗਜੀਤ ਸਿੰਘ ਵੀ ਜੁੜੇ ਆ ਜੀ ਕਾਫੀ ਤੜਕੇ, ਮੈਨੂੰ ਲੱਗਦਾ ਜੁੜੇ ਹੋਣੇ ਆ ਪ੍ਰੋਗਰਾਮ ਸੁਣ ਰਹੇ ਹੋਣੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ. ਤੇ ਉਸ ਤੋਂ ਬਾਅਦ 8:05 ਤੇ ਸਾਡੇ ਨਾਲ ਰਾਬਤਾ ਬਣਾਇਆ ਜੀ ਦਲਜੀਤ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ ਸਾਹਿਬ ਤੋਂ. ਕਾਫੀ ਤੜਕਾ ਉੱਥੇ ਭਾਰਤ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ, ਪਰ ਉਹਨਾਂ ਦਾ ਜਿਹੜਾ ਸਾਡੇ ਨਾਲ ਇੱਕ ਮੋਹ ਆ, ਇੱਕ ਪਿਆਰ ਆ, ਸਾਡੇ ਉਹ ਪ੍ਰੈਜੈਂਟਰ ਸਾਥੀ ਵੀ ਨੇ, ਕਿਉਂਕਿ ਤੁਸੀਂ ਗੁਰਬਾਣੀ ਦਾ ਜਿਹੜਾ ਪ੍ਰੋਗਰਾਮ ਆ ਉਹ ਹਮੇਸ਼ਾ ਸੁਣਦੇ ਹੋ ਲਹਿਰਾਂ ਪ੍ਰੋਗਰਾਮ ਤੋਂ ਪਹਿਲਾਂ, ਜਿਹੜਾ ਕਿ ਉਹ ਖਾਸ ਤੌਰ ਤੇ ਤੁਹਾਡੇ ਲਈ ਲੈ ਕੇ ਆਉਂਦੇ ਆ. ਤੇ ਸਾਡੇ ਨਾਲ ਸਾਂਝ ਬਣਾਈ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੁਹਾਨੂੰ. ਤੇ ਉਹਨਾਂ ਨੇ ਨਾਲ ਹੀ ਨਾਲ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਵੀ ਸਾਡੇ ਨਾਲ ਸਾਂਝਾ ਕੀਤਾ, ਮੈਂ ਤੁਹਾਡੇ ਨਾਲ ਸਾਂਝ ਪਾਵਾਂ. ਗੁੱਡ ਮਾਰਨਿੰਗ ਕਹਿੰਦੇ, ਓਨੈਸਟ ਰਿਲੇਸ਼ਨਸ ਆਰ ਜਸਟ ਲਾਈਕ ਵਾਟਰ, ਨੋ ਕਲਰ, ਨੋ ਸ਼ੇਪ, ਨੋ ਪਲੇਸ, ਨੋ ਟੇਸਟ, ਬਟ ਸਟਿਲ ਵੈਰੀ ਇੰਪੋਰਟੈਂਟ ਫਾਰ ਲਾਈਫ. ਕਿਆ ਬਾਤ ਹੈ ਜੀ, ਬਿਲਕੁਲ ਸਹੀ ਗੱਲ ਹੈ. ਸੋ ਰਿਸ਼ਤਿਆਂ ਦੇ ਵਿੱਚ ਇਮਾਨਦਾਰੀ ਜਿਹੜੀ ਆ ਉਹ ਬਿਲਕੁਲ ਏਦਾਂ ਹੀ ਆ, ਭਾਵੇਂ ਉਹਦਾ ਕੋਈ ਸਵਾਦ ਨਹੀਂ ਆ, ਹਨਾ, ਪਾਣੀ ਵਰਗੀ ਆ, ਉਹਦਾ ਕੋਈ ਰੰਗ ਨਹੀਂ ਆ, ਤੇ ਥਾਂ ਉਹਦੀ ਕੋਈ ਖਾਸ ਕਿੱਦਾਂ ਬਣਨੀ ਆ ਉਹ ਕੋਈ ਮਾਇਨੇ ਨਹੀਂ ਰੱਖਦੀ, ਪਰ ਜ਼ਿੰਦਗੀ ਦੇ ਵਿੱਚ ਉਹ ਫਿਰ ਵੀ ਹਮੇਸ਼ਾ ਮਹੱਤਵਪੂਰਨ ਰਹਿੰਦੇ ਆ। ਸੋ ਬਹੁਤ ਬਹੁਤ ਧੰਨਵਾਦ ਇੱਕ ਸੋਹਣੇ ਜਿਹੇ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਬਣਾਉਣ ਦੇ ਲਈ ਢਿੱਲੋਂ ਸਾਹਿਬ। ਤੇ ਅੱਗੇ ਸਾਡੇ ਨਾਲ ਗੁਰੀ ਸਿੰਧ ਹੋਰੀ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਭਾਜੀ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਰੇਨਿੰਗ ਹੇਅਰ ਟੂਡੇ ਇੰਜੋਇੰਗ ਇੰਜੋਏ ਪ੍ਰੋਗਰਾਮ ਐਟ ਹੋਮ, ਕਿਆ ਬਾਤ ਹੈ ਜੀ। ਸੋ ਮੀਂਹ ਪੈ ਰਿਹਾ ਗੁਰੀ ਜੀ, ਮੈਨੂੰ ਲੱਗਦਾ ਤੁਸੀਂ ਮੈਲਬਰਨ ਤੋਂ ਜੁੜੇ ਹੋ ਜਾਂ ਫਿਰ ਸਿਡਨੀ ਤੋਂ, ਕਿਉਂਕਿ ਮੀਂਹ ਜਿਹੜਾ ਆ ਸਾਡੇ ਦੋਨਾਂ ਸ਼ਹਿਰਾਂ ਦੇ ਵਿੱਚ ਹੀ ਅੱਜ ਹੈਗਾ ਹਨਾ, ਤੇ ਤੁਸੀਂ ਕਿੱਥੋਂ ਜੁੜੇ ਹੋ ਇਹ ਨਹੀਂ ਦੱਸਿਆ, ਪਰ ਚਲੋ ਤੁਸੀਂ ਮੀਂਹ ਦੇ ਵਿੱਚ ਨਾਲ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੇ ਮੈਨੂੰ ਲੱਗਦਾ ਅੱਜ ਛੁੱਟੀ ਦਾ ਦਿਨ ਹੈ, ਚਾਹ ਪਕੌੜੇ ਤਾਂ ਫਿਰ ਇੰਜੋਏ ਹੋਣਗੇ ਹੋਣਗੇ ਹਨਾ। ਸੋ ਚਾਹ ਪਕੌੜਿਆਂ ਦੀ ਗੱਲ ਜਿਹੜੀ ਹੈ ਫਿਰ ਮੀਂਹ ਵਾਲੇ ਦਿਨ ਅਧੂਰੀ ਜਿਹੀ ਰਹਿ ਜਾਂਦੀ ਜੇ ਨਾ ਕਰੀਏ, ਤੇ ਉਮੀਦ ਕਰਦੇ ਹਾਂ ਜੀ ਕਿ ਤੁਹਾਡਾ ਦਿਨ ਅੱਜ ਦਾ ਵਧੀਆ ਨਿਕਲੇਗਾ। ਸੋ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਜੀ ਈਮੇਲ ਦੇ ਜ਼ਰੀਏ, ਪਰਸ਼ੋਤਮ ਸਰੋਏ ਜੀ। ਸੋ ਇਹਨਾਂ ਨੇ ਨਾ ਕੁਛ ਕਵਿਤਾਵਾਂ ਦੀਆਂ ਜਿਹੜੀਆਂ ਸਤਰਾਂ ਜੀ ਉਹ ਵੀ ਸਾਨੂੰ ਭੇਜੀਆਂ ਨੇ, ਆਪਾਂ ਉਹ ਵੀ ਸ਼ਾਮਲ ਕਰਦੇ ਹਾਂ ਜੀ। ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਕੁਛ ਦੋਸਤ ਜਿਹੜੇ ਆ ਜੀ ਉਹ ਜੁੜੇ ਆ ਈਮੇਲ ਦੇ ਜ਼ਰੀਏ, ਉਹਨਾਂ ਦੇ ਜਿਹੜੇ ਸੁਨੇਹੇ ਆ ਉਹ ਵੀ ਆਪਾਂ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਅੱਗੇ ਜੀ ਸਾਂਝ ਜਿਹੜੀ ਉਹ ਬਣਾਈ ਹੈ ਗੁਰੀ ਸਿੰਧ ਹੋਰਾਂ ਨੇ ਇੱਕ ਵਾਰ ਫੇਰ ਤੋਂ। ਹਾਂਜੀ ਕਹਿੰਦੇ ਕਹਿੰਦੇ ਮੈਂ ਨਾ ਸ਼ੈਪਟਨ ਤੋਂ ਹੀ ਆ ਮੈਡਮ ਜੀ, ਮਾਫ਼ੀ ਤਾਂ ਮੈਂ ਚਾਹੂੰਗੀ ਵੈਸੇ, ਕਿਉਂਕਿ ਦੇਖੋ ਤੁਸੀਂ ਸ਼ੈਪਟਨ ਤੋਂ ਆ ਤੇ ਮੈਂ ਭੁੱਲ ਗਈ ਹਨਾ। ਤੇ ਬਿਲਕੁਲ ਜੀ ਮੀਂਹ ਦਾ ਤੁਸੀਂ ਨਜ਼ਾਰਾ ਲੈ ਰਹੇ ਹੋ ਤੇ ਉਮੀਦ ਕਰਦੇ ਹਾਂ ਸੋਹਣਾ ਦਿਨ ਅੱਜ ਤੁਹਾਡੇ ਲਈ, ਕਿਉਂਕਿ ਛੁੱਟੀ ਦਾ ਵੀ ਨਾਲ ਨਜ਼ਾਰਾ ਹਨਾ, ਆਨੰਦ ਮਾਣੋ ਜੀ। ਤੇ ਮਾਫ਼ੀ ਚਾਹਾਂਗੀ ਗੁਰੀ ਜੀ ਕਿ ਮੈਂ ਤੁਹਾਡਾ ਸ਼ਹਿਰ ਭੁੱਲ ਗਈ। ਅੱਗੇ ਰਿੱਕੀ ਮਦਹੜ ਹੋਈ ਸਾਡੇ ਨਾਲ ਜੁੜੇ ਆ, ਰਿੱਕੀ ਮਦਹੜ। ਸੋ ਸਤਿ ਸ੍ਰੀ ਅਕਾਲ ਟੂ ਐਵਰੀ ਵਨ, ਕਹਿੰਦੇ ਡਰਾਈਵਿੰਗ ਥਰੂ ਓਕਲਾਮਾ ਐਂਡ ਲਿਸਨਿੰਗ ਮਰਕਰੀ ਵੈਂਟ ਹਾਈ ਨਾਓ 85 ਫਰਨਡੇਜ, ਪਲੀਜ਼ ਪਲੇ ਖੋਇਆ ਖੋਇਆ ਚਾਂਦ। ਅੱਛਾ ਜੀ ਕਿਆ ਬਾਤ ਹੈ, ਤੁਸੀਂ ਇਹਦਾ ਮਤਲਬ ਕਾਫੀ ਦੂਰੋਂ ਸਾਨੂੰ ਜਿਹੜਾ ਇਹ ਮੈਸੇਜ ਕੀਤਾ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਤੇ ਤੁਸੀਂ ਡਰਾਈਵ ਕਰ ਰਹੇ ਹੋ ਤੇ ਨਾਲ ਨਾਲ ਪ੍ਰੋਗਰਾਮ ਸੁਣ ਰਹੇ ਹੋ, ਤੇ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ, ਗੀਤ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ ਦੇ ਦੌਰਾਨ ਜਦੋਂ ਵੀ ਕਿਤੇ ਟਾਈਮ ਲੱਗਿਆ ਜੀ, ਤੁਹਾਡਾ ਇਹੀ ਫਰਮਾਇਸ਼ ਤੁਹਾਡੀ ਜ਼ਰੂਰ ਪੂਰੀ ਕਰਾਂਗੇ। ਸੁਖਵਿੰਦਰ ਸੌਂਦ ਅੱਗੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਿਡਨੀ ਤੋਂ ਸ਼ਾਮਲ ਹੋਏ ਨੇ। ਵੈਸੇ ਹਮੇਸ਼ਾ ਤੁਸੀਂ ਆਪਣੀ ਜਿਹੜੀ ਰੁਟੀਨ ਆ ਉਹ ਤੋੜਦੇ ਨਹੀਂ, ਸ਼ਾਮਲ ਹੁੰਦੇ ਹੋ ਸਿਡਨੀ ਤੋਂ। ਸੁਖਵਿੰਦਰ ਜੀ ਤੁਹਾਡਾ ਤਾਂ ਪੱਕਾ ਹੀ ਪ੍ਰੋਗਰਾਮ ਦੇ ਵਿੱਚ ਨਾਮ ਜਿਹੜਾ ਜੀ ਉਹ ਜੁੜਿਆ ਹੋਇਆ, ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਆਪਣੇ ਕੀਮਤੀ ਰੁਝੇਵੇਂ ਦੇ ਵਿੱਚੋਂ ਇੱਕ ਹਾਜ਼ਰੀ ਜਿਹੜੀ ਆ ਜ਼ਰੂਰ ਪ੍ਰੋਗਰਾਮ ਚ ਲਗਾਉਂਦੇ ਹੋ। ਸੋ ਕੁਐਕਰ ਹਿੱਲ ਤੋਂ ਸਿਡਨੀ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ, ਬਹੁਤ ਬਹੁਤ ਸਵਾਗਤ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਬਹੁਤ ਬਹੁਤ ਧੰਨਵਾਦ ਵੀ ਜੀ। ਤੇ ਅੱਗੇ ਸਾਡੇ ਨਾਲ ਬਚਿੱਤਰ ਮਾੜਪੁਲਰ ਫਿਰੋਜ਼ਪੁਰ ਵਾਲੇ ਵੀ ਸ਼ਾਮਲ ਹੋਏ ਆ, ਗੁੱਡ ਮਾਰਨਿੰਗ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਬਚਿੱਤਰ ਜੀ ਬਹੁਤ ਬਹੁਤ ਸ਼ੁਭ ਸਵੇਰ ਤੁਹਾਨੂੰ ਵੀ, ਤੇ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਜੀ। ਤੇ ਹੌਸਲਾ ਜਿਹੜਾ ਜੀ ਉਹ ਤੁਹਾਡੇ ਦਿੱਤਿਆਂ ਹੀ ਪ੍ਰੋਗਰਾਮ ਸੋਹਣਾ ਬਣਦਾ, ਤੇ ਤੁਹਾਡੀ ਹਾਜ਼ਰੀ ਦੇ ਨਾਲ ਪ੍ਰੋਗਰਾਮ ਜਿਹੜਾ ਆ ਉਹ ਖੂਬਸੂਰਤ ਤੇ ਖੁਸ਼ਗਵਾਰ ਵੀ ਹੁੰਦਾ, ਕਿਉਂਕਿ ਸਾਡੇ ਇਕੱਲਿਆਂ ਦੇ ਬੋਲਣ ਦੇ ਨਾਲ ਗੱਲ ਨਹੀਂ ਬਣਦੀ ਜਦੋਂ ਤੱਕ ਤੁਸੀਂ ਹੁੰਗਾਰਾ ਨਾ ਭਰੋ। ਤੁਹਾਡੇ ਜਿਹੜੇ ਇਹ ਵਿਚਾਰ ਆ ਜਾਂ ਫਿਰ ਤੁਹਾਡੇ ਜਿਹੜੇ ਸੁਨੇਹੇ ਆ ਇਹ ਵੀ ਪ੍ਰੋਗਰਾਮ ਨੂੰ ਚਾਰ ਚੰਦ ਲਾਉਂਦੇ ਆ। ਸੋ ਦੋਸਤੋ ਤੁਹਾਡੇ ਸੁਨੇਹੇ ਅਸੀਂ ਨਾਲ ਨਾਲ ਲੈਂਦੇ ਜਾਵਾਂਗੇ, ਪਰ ਹੁਣ ਕਿਉਂਕਿ ਆਪਾਂ ਖਬਰਾਂ ਦੀਆਂ ਜਿਹੜੀਆਂ ਸੁਰਖੀਆਂ ਉਹ ਜ਼ਰੂਰ ਲਈਆਂ ਸੀ, ਪਰ ਖਬਰਾਂ ਦਾ ਸਿਲਸਿਲਾ ਅਜੇ ਖਤਮ ਨਹੀਂ ਹੋਇਆ। ਅਸੀਂ ਹੁਣ ਕੁਛ ਖਾਸ ਟਿੱਪਣੀਆਂ ਜਿਹੜੀਆਂ ਉਹ ਇਹਦੇ ਤੇ ਜ਼ਰੂਰ ਲਵਾਂਗੇ ਖਬਰਾਂ ਦੇ ਉੱਤੇ। ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸ ਖਬਰਾਂ ਦੇ ਸਿਲਸਿਲੇ ਦੇ ਉੱਤੇ ਹੋਰ ਝਾਤ ਪਾਉਣ ਦੇ ਲਈ ਮਿੰਟੂ ਬਰਾਡਹੋਰੀ ਐਡੀਲੇਟ ਤੋਂ ਸ਼ਾਮਲ ਹੋ ਚੁੱਕੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਜੀ ਆਇਆਂ ਕਹਿੰਦੇ ਆ ਜੀ ਬਰਾਡ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮਾਫੀ ਚਾਹੁੰਦਾ ਥੋੜੀ ਜਿਹੀ ਦੇਰੀ ਹੋ ਗਈ ਆ ਜਾਣ ਚ, ਤੇ ਪਰ ਚਲੋ ਕੋਈ ਨੀ, ਦੇਰ ਆਏ ਦਰੁਸਤ ਆਏ।
ਬਿਲਕੁਲ ਜੀ ਦੇਰ ਆਏ ਦਰੁਸਤ ਆਏ, ਕਿਉਂਕਿ ਮਾਫੀ ਵਾਲੀ ਕੋਈ ਗੱਲ ਨੀ ਹੈ। ਅਸੀਂ ਜਿਹੜੀਆਂ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਸੁਰਖੀਆਂ ਜਿਹੜੀਆਂ ਸੀ ਜੀ ਉਹ ਜ਼ਰੂਰ ਸਾਂਝੀਆਂ ਕਰ ਦਿੱਤੀਆਂ ਦੋਸਤਾਂ ਦੇ ਨਾਲ, ਤੇ ਹੁਣ ਆਪਾਂ ਉਹਨਾਂ ਦੇ ਉੱਤੇ ਤੁਹਾਡੀਆਂ ਜਿਹੜੀਆਂ ਟਿੱਪਣੀਆਂ ਉਹ ਵੀ ਜ਼ਰੂਰ ਲੈਣੇ ਆ। ਤੇ ਬਰਾੜ ਸਾਹਿਬ ਇਸ ਤੋਂ ਪਹਿਲਾਂ ਕਿ ਮੈਂ ਅੱਜ ਖਬਰਾਂ ਦਾ ਇਹ ਸਿਲਸਿਲਾ ਜਿਹੜਾ ਇਸ ਨੂੰ ਅੱਗੇ ਤੋਰਾਂ, ਤੁਸੀਂ ਪਹਿਲਾਂ ਦੱਸੋ ਜੀ ਐਡੀਲੇਡ ਦੇ ਵਿੱਚ ਅੱਜ ਮੌਸਮ ਕਿੱਦਾਂ ਦਾ?
ਪੂਰੀ ਬਰਸਾਤ ਪੈ ਰਹੀ ਹੈ ਜੀ ਐਡੀਲੇਡ ਦੇ ਵਿੱਚ, ਰਾਤ ਦੀ ਰੁਕ ਰੁਕ ਕੇ ਮੀਂਹ ਹੋ ਰਿਹਾ, ਹੁਣ ਸੁਬਹ ਤਾਂ ਬਹੁਤ ਜ਼ੋਰ ਦੀ ਬਰਸਾਤ ਜਿਹੜੀ ਪੈ ਰਹੀ ਸੀਗੀ। ਤੇ ਗਾਂ ਵੀ ਜਿਹੜਾ ਦਿਨ ਲੱਗਦਾ ਜੋ ਸਾਰਾ ਦਿਨ ਬਰਸਾਤ ਦੇ ਵਿੱਚ ਹੀ ਰਹਿਣਾ ਤੇ ਬਾਰ ਬਾਰ ਚੇਤੇ ਆਉਂਦਾ ਜੀ ਇਹੀ ਗੱਲ ਵੀ ਸਿਰਫ ਇੱਕ ਹਫ਼ਤਾ ਪਹਿਲਾਂ ਇੰਨਾ ਵਧੀਆ ਮੌਸਮ ਸੀ ਤੇ ਜੇ ਇੱਕ ਹਫ਼ਤਾ ਹੋਰ ਲੇਟ ਜਾਂ ਇਹ ਮੌਸਮ ਅੱਗੇ ਆ ਜਾਂਦਾ ਤਾਂ ਸਾਡਾ ਕਰਿਆ ਕਰਾਇਆ ਖੇਚ ਹੋ ਜਾਣਾ ਸੀ। ਸੋ ਸ਼ੁਕਰਗੁਜ਼ਾਰ ਹਾਂ ਜੀ ਕੁਦਰਤ ਦੇ, ਵਾਹਿਗੁਰੂ ਦੇ ਜਿਨ੍ਹਾਂ ਨੇ ਸਾਨੂੰ ਬੜਾ ਵਧੀਆ ਟਾਈਮ ਦਿੱਤਾ ਪਿਛਲਾ ਤੇ ਹੁਣ ਤਕਰੀਬਨ ਅਗਲੇ 2-3 ਮਹੀਨੇ ਬਰਸਾਤ ਚ ਹੀ ਰਹਿਣੇ ਆ ਜੀ।
ਬਿਲਕੁਲ ਜੀ, ਸੋ ਅੱਜ ਮੈਨੂੰ ਲੱਗਦਾ ਕਿ ਆਸਟ੍ਰੇਲੀਆ ਦੇ ਕਾਫੀ ਸ਼ਹਿਰਾਂ ਦੇ ਵਿੱਚ ਬਰਸਾਤ ਦਾ ਮੌਸਮ ਹੈਗਾ। ਅੱਜ ਮੀਂਹ ਜਿਹੜਾ ਸਿਡਨੀ ਚ ਵੀ ਹੈ, ਮੈਲਬਰਨ ਦੇ ਵਿੱਚ ਵੀ ਹੈ, ਐਡੀਲੇਡ ਦੇ ਵਿੱਚ ਵੀ ਹੈ ਤੇ ਕੈਨਬਰਾ ਦੇ ਵਿੱਚ ਵੀ ਹੈ। ਸੋ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮੀਂਹ ਦਾ ਆਨੰਦ ਸਾਡੇ ਸਰੋਤੇ ਲੈ ਰਹੇ, ਨਾਲ ਨਾਲ ਰੇਡੀਓ ਵੀ ਸੁਣ ਰਹੇ ਤੇ ਹੁਣ ਆਪਾਂ ਉਹਨਾਂ ਨੂੰ ਖ਼ਬਰਾਂ ਦੇ ਲਈ ਹੋਰ ਲੇਟ ਨਾ ਕਰੀਏ। ਤੇ ਬ੍ਰਾਡ ਸਾਹਿਬ, ਜਿਹੜੀ ਪਹਿਲੀ ਖ਼ਬਰ ਅੱਜ ਸੁਰਖੀ ਬਣੀ ਹੈ ਅਖ਼ਬਾਰਾਂ ਦੀ, ਉਹ ਹੈਗੀ ਹੈ ਕਿ ਨਕਸਲੀ ਹਮਲਾ, ਇੱਕ ਕਾਫੀ ਵੱਡਾ ਨਕਸਲੀ ਹਮਲਾ ਜਿਹੜਾ ਜੀ ਉਹ ਰਾਏਪੁਰ ਵਿੱਚ ਹੋਇਆ, 26 ਫੌਜ ਦੇ ਜਿਹੜੇ ਜਵਾਨ ਆ ਉਹ ਸ਼ਹੀਦ ਹੋਏ ਆ। ਤੇ ਇਹ ਜਿਹੜਾ ਨਕਸਲੀ ਹਮਲਾ ਜੀ 350 ਨਕਸਲੀਆਂ ਨੇ ਅੰਨੇ ਵਾਹ ਗੋਲੀਬਾਰੀ ਕਰਕੇ ਕੀਤਾ ਤੇ ਇੱਕ ਵੱਡਾ ਹਮਲਾ ਜਿਹੜਾ ਇਹਨੂੰ ਮੰਨਿਆ ਜਾ ਰਿਹਾ। CRPF 74ਵੀਂ ਬਟਾਲੀਅਨ ਦੇ ਜਵਾਨ ਜਿਹੜੇ ਸੀ ਉਹਨਾਂ ਦੇ ਉੱਤੇ ਇਹ ਹਮਲਾ ਹੋਇਆ।
ਬਿਲਕੁਲ ਜੀ, ਇਹ ਜਿਹੜੇ ਨਕਸਲੀ ਹਮਲੇ ਦੀ ਗੱਲ ਕਰੀਏ, ਅਸੀਂ ਫੇਰ ਲੱਗਦਾ ਸਾਨੂੰ ਪੰਜਾਬ ਵਾਲੇ ਫੇਰ ਥੋੜੇ ਜਿਹੇ ਤਾਂ ਇਹਨਾਂ ਨਾਲੋਂ ਚੰਗੇ ਭਾਗਾਂ ਵਾਲੇ ਨਿਕਲੇ, ਜਿਹੜੇ 20 ਸਾਲ ਦੇ ਦੌਰ ਤੇ ਵਿੱਚੋਂ ਮਾੜੇ ਟੌਪ ਚੋਂ ਨਿਕਲੇ ਤੇ। ਪਰ ਜਿਹੜਾ ਝਾਰਖੰਡ ਵਰਗੇ ਏਰੀਆ ਜਾਂ ਬਿਹਾਰ ਦੇ ਕੁਝ ਏਰੀਏ, ਇਹ ਏਰੀਏ ਹਲੇ ਵੀ ਨਕਸਲਵਾਦ ਦੀ ਮਾਰ ਹੇਠ ਆ ਤੇ ਇਹ ਕਾਫੀ ਇਹਨਾਂ ਦੇ ਉੱਤੇ ਜਿਹੜੀ ਕਹਿ ਸਕਦੇ ਸਮਾਂ ਬਹੁਤ ਲੰਮਾ ਸਮਾਂ ਹੋ ਗਿਆ ਜਿਹੜਾ ਇਸ ਮਾਰ ਨੂੰ ਝੱਲਦੇ ਹੋਏ। ਹੁਣ ਜਦੋਂ ਇੱਕ ਸੜਕ ਬਣ ਰਹੀ ਆ, ਸੜਕ ਬਣਨ ਦਾ ਕਾਰਨ ਇਹ ਆ ਵੀ ਉਸ ਏਰੀਆ ਨੂੰ, ਦੂਰ ਦੁਰਾਡੇ ਏਰੀਆ ਨੂੰ ਜੋੜਿਆ ਜਾ ਰਿਹਾ ਵੀ ਤਾਂ ਕਿ ਕੱਲ ਨੂੰ ਜਿਹੜੀ ਫੌਜ ਆ ਜਾਂ ਕੋਈ ਵੀ ਕੰਟਰੋਲ ਆ ਸਰਕਾਰ ਦਾ ਵੱਧ ਸਕੇ, ਜੇ ਸੜਕਾਂ ਵੱਧ ਹੋਣਗੀਆਂ ਤਾਂ। ਉਹ ਸੜਕ ਬਣਾਉਣ ਵੇਲੇ ਬਹੁਤ ਵੱਡੀ ਪੱਧਰ ਦੇ ਉੱਤੇ ਫੌਜ ਦੀ ਜਿਹੜੀ ਨਿਗਰਾਨੀ ਦੇ ਹੇਠ ਉਹ ਸੜਕ ਬਣ ਰਹੀ ਆ, ਪਰ ਫੇਰ ਵੀ ਉੱਥੇ 350 ਨਕਸਲੀ ਆਉਂਦੇ ਆ, ਅੰਨੇ ਵਾਹ ਫਾਇਰਿੰਗ ਕਰਦੇ ਆ, ਫੌਜ ਦੇ ਹਥਿਆਰ ਲੁੱਟ ਕੇ ਲੈ ਜਾਂਦੇ ਆ। ਇਹ ਸਾਰੀ ਖਬਰ ਦਾ ਅੰਡੇ ਹੀ ਨਿਕਲਦਾ ਜੀ ਵੀ ਸਰਕਾਰ
ਕਾਫੀ ਜ਼ਿਆਦਾ ਸਮੱਸਿਆ ਜਿਹੜੀ ਉਹ ਆ ਰਹੀ। ਮੈਨੂੰ ਲੱਗਦਾ ਤੁਹਾਡੀ ਆਵਾਜ਼ ਕਾਫੀ ਜ਼ਿਆਦਾ ਕੱਟ ਕੇ ਆ ਰਹੀ ਆ ਤੇ
ਜੀ, ਮੈਨੂੰ ਸਰਬਜੀਤ ਹੋਰਾਂ ਨੂੰ ਕਹਿਣਾ ਮੈਂ ਦੂਜੇ ਚੈਨਲ ਦੇ ਥਰੂ ਮੈਨੂੰ ਜੋੜਨਗੇ ਤੇ ਮੈਂ ਜ਼ਰੂਰ ਛੇਤੀ ਦੂਜੇ ਚੈਨਲ ਦੇ ਥਰੂ ਆਉਣਾ
ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਜੀ, ਆਵਾਜ਼ ਜਿਹੜੀ ਆ, ਸਰਬਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਆਵਾਜ਼ ਬਾਹਰ ਠੀਕ ਜਾ ਰਹੀ ਹੈ। ਸੋ ਕਈ ਵਾਰ ਹੁੰਦਾ ਕਿ ਸਾਡਾ ਆਪਸੀ ਲਿੰਕ ਜਿਹੜਾ ਉਹਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਜੀ।
ਓਕੇ, ਮੈਂ ਕਰਦਾ।
ਸੋ ਖਬਰਾਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਬ੍ਰਾਡ ਸਾਹਿਬ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ ਜੀ ਨਕਸਲੀ ਹਮਲੇ ਦੇ ਬਾਰੇ। ਬਿਲਕੁਲ, ਤੁਸੀਂ ਬ੍ਰਾਡ ਸਾਹਿਬ ਆਪਣੀ ਗੱਲ ਜਿਹੜੀ ਕੰਟੀਨਿਊ।
ਬਿਲਕੁਲ ਜੀ, ਮੈਂ ਗੱਲ ਇਹੀ ਕਰ ਰਿਹਾ ਸੀਗਾ ਵੀ ਜਿਹੜੀ ਲੰਮਾ ਦੌਰ ਭੰਡਾਰੇ ਜਦੋਂ ਹੋਵੇ ਤੇ ਉਦੋਂ ਤੱਕ ਪਹਿਲੇ ਸਾਲ ਚ ਗਲਤੀਆਂ ਹੋ ਜਾਂਦੀਆਂ, ਦੂਜੇ ਚ ਹੋ ਜਾਂਦੀਆਂ, ਚੌਥੇ ਚ ਹੋ ਜਾਂਦੀਆਂ। ਇੱਕ ਨਕਸਲਵਾਦ ਲਹਿਰ ਨੂੰ 20-30 ਸਾਲ ਹੋ ਗਏ ਤੇ ਹਜੇ ਵੀ ਉਸੇ ਢੰਗ ਨਾਲ ਹੀ ਹਮਲੇ ਹੋਈ ਜਾ ਰਹੇ ਆ। 350 ਬੰਦੇ ਦਾ ਕਾਫਲਾ ਜੇ ਕਿਸੇ ਪਾਸੇ ਵੱਧ ਰਿਹਾ, ਉਹ ਵੀ ਹਥਿਆਰਾਂ ਨਾਲ ਲੈਸ ਹੋ ਕੇ, ਤਾਂ ਕੀ ਜਿਹੜੀਆਂ ਸਰਕਾਰ ਦੀਆਂ ਸੂਈਆਂ ਜਾਂ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਕੁਝ ਨੀ ਪਤਾ ਲੱਗਿਆ? ਸਰਕਾਰ ਇਸ ਤਰ੍ਹਾਂ ਤੇ ਪੂਰਨ ਤੌਰ ਤੇ ਫੇਲ ਹੋ ਗਈ ਆ। ਸੋ ਇਹ ਗੱਲਾਂ ਸੋਚਣੀਆਂ ਪੈਣੀਆਂ, ਦੇਖਣੀਆਂ ਪੈਣੀਆਂ। ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹਨਾਂ ਚ ਵੀ ਮਿਲੀ ਭੁਗਤ ਨਾ ਨਿਕਲਿਆ ਵੀ ਕਿਸੇ ਗੱਲ ਦੀ ਵੀ ਨਹੀਂ ਏਦਾਂ ਬਹੁਤ ਔਖਾ ਵੀ ਇੱਕ ਥਾਂ ਤੇ ਫੌਜ ਬਣੀ, ਉਹ ਪੂਰਨ ਰੂਪ ਵਿੱਚ ਉੱਥੇ ਪਹਿਰਾ ਦਿੱਤਾ ਜਾ ਰਿਹਾ ਤੇ ਇੱਕ ਪਾਸੇ 350 ਬੰਦਾ, ਉਹ ਕਾਸੇ ਤੇ ਤਾਂ ਆਏ ਹੋਊਗਾ ਨਾ, ਦੂਰੋਂ ਨੇੜਿਓਂ ਕਾਸੇ ਤੇ ਤਾਂ ਦੇਖ ਹੀ ਰਿਹਾ ਹੋਊ ਆਉਂਦਾ, ਚਾਹੇ ਜੰਗਲਾਂ ਦੇ ਥਰੂ ਵੀ ਆ ਰਿਹਾ, ਇਕੱਠੇ ਹੋਣਾ ਵੀ, ਇੱਕ ਦੋ ਬੰਦੇ ਤਾਂ ਭੀੜ ਦੇ ਵਿੱਚ ਆ ਕੇ ਗਲਤ ਤੁਹਾਡੇ ਚ ਅਟੈਕ ਕਰ ਸਕਦੇ ਆ, ਪਰ ਇਹ 350 ਬੰਦੇ ਦਾ ਜੋ ਅਟੈਕ ਤੁਹਾਡੇ ਤੇ ਹੋ ਰਿਹਾ ਤੇ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ, ਤਾਂ ਇਹ ਕਿਤੇ ਨਾ ਕਿਤੇ ਨਾਕਾਮੀ ਆ, ਸਰਕਾਰ ਦੀ ਨਾਕਾਮੀ ਮੈਂ ਤਾਂ ਕਹੂੰਗਾ, ਮੈਂ ਤਾਂ ਫੌਜ ਦੀ ਵੀ ਨਾਕਾਮੀ ਕਹੂੰਗਾ। ਮੈਨੂੰ ਤਾਂ ਇੱਥੇ ਕਹਿੰਦੇ ਵੀ ਹੈਰਾਨੀ ਹੁੰਦੀ ਆ ਵੀ ਫੌਜ ਆ ਜਿਹੜੀ ਇੱਕ ਦੇਸ਼ ਦੀ ਰੱਖਿਆ ਕਰ ਰਹੀ ਆ, ਉਹ ਫੌਜ ਚਾਹੇ ਅਸੀਂ ਉਹ ਖਾਣਾ ਹੀ ਖਾ ਰਹੀ ਆ ਚਾਹੇ ਕੁਛ ਵੀ ਕਰ ਰਹੀ ਆ, ਪਰ ਫੌਜ ਨੂੰ ਅਸੀਂ ਅਕਸਰ ਆਮ ਉਦਾਹਰਣ ਦਿੰਦੇ ਆ ਵੀ ਜਰ ਫੌਜੀਆਂ ਵਰਗੇ ਸੂਲ ਆ ਫਲਾਨੇ ਦੇ, ਫੌਜੀਆਂ ਵਰਗੇ ਸੂਲ ਦਾ ਮਤਲਬ ਇਹ ਹੁੰਦਾ ਵੀ ਜੇ ਖਾਣਾ ਵੀ ਖਾ ਰਹੇ ਆ ਤਾਂ ਜੋ ਡਿਊਟੀ ਤੇ ਆ, ਡਿਊਟੀ ਤੇ ਆ, ਉਹ ਉਹਨਾਂ ਦੀ ਸ਼ੈਲਟਰ ਕਰਨ ਵਾਲੇ ਆਪਦੀ ਡਿਊਟੀ ਤੇ ਖੜੇ ਆ। ਇਹ ਥੋੜਾ ਹੁੰਦਾ ਹੁੰਦਾ ਵੀ ਜੇ ਖਾਣਾ ਖਾਣ ਲੱਗ ਗਏ ਤਾਂ ਫਿਰ ਉਹਨਾਂ ਨੇ ਹਥਿਆਰ ਚੱਕ ਕੇ ਕੀ ਲੈਣਾ, ਜੇ ਐਂ ਰਿਲੈਕਸ ਹੋ ਕੇ ਬੈਠਣਾ। ਤਾਂ ਮੈਂ ਇੱਥੇ ਭਾਵੇਂ ਬਹੁਤ ਸਾਰੇ ਜਵਾਨ ਸ਼ਹੀਦ ਹੋਏ, ਮੇਰਾ ਦਿਲ ਵੀ ਦੁਖਿਆ, ਪਰ ਮੇਰਾ ਦਿਲ ਇਹ ਵੀ ਦੁਖਿਆ ਵੀ ਕਿਤੇ ਨਾ ਕਿਤੇ ਇਹ ਫੌਜ ਜੇ ਜਿਹੜੀ ਫੌਜ ਦੇ ਉੱਤੇ ਇੱਦਾਂ ਹਮਲਾ ਹੋ ਕੇ ਇੱਦਾਂ ਕੋਈ ਨਕਸਲੀ ਬੰਦੇ ਜਿਹੜੇ ਕਿ ਬਿਨਾਂ ਸਾਧਨਾਂ ਤੋਂ ਬੰਦੇ ਆ ਜੰਗਲਾਂ ਚ ਰਹਿੰਦੇ ਆ, ਉਹ ਆ ਕੇ ਏਡੇ ਆਧੁਨਿਕ ਫੌਜ ਨੂੰ ਏਦਾਂ ਹੀ ਮਾਤ ਦੇ ਗਏ ਤਾਂ ਫਿਰ ਉਹ ਫੌਜ ਦੇਸ਼ ਦੀ ਰੱਖਿਆ ਕਿਵੇਂ ਕਰੂਗੀ? ਸੋ ਕਈ ਐਂਗਲਾਂ ਤੋਂ ਸੋਚਣਾ ਪੈਣਾ ਇਸ ਚੀਜ਼ ਦਾ, ਤੇ ਬਹੁਤ ਦੁੱਖ ਹੋਇਆ ਨਿਹੱਥੇ ਫੌਜੀ ਜਦੋਂ ਐ ਬੈਠੇ ਮਾਰੇ ਗਏ ਆ, ਪਰ ਦੁੱਖ ਇਸ ਗੱਲ ਦਾ ਵੀ ਆ ਜਿਹੜੇ ਨੈਕਸਲੀ ਆ ਉਹ ਕਿਉਂ ਬਣੇ, ਕਿੱਥੇ ਬਣੇ, ਕਿਹੜੇ ਸਿਆਸੀ ਲੋਕਾਂ ਦੀ ਉਹ ਦੇਣ ਆ? ਸੋ ਬਹੁਤ ਗਹਿਰਾਈ ਚ ਸੋਚਣਾ ਪੈਣਾ। ਜਿਵੇਂ ਅੱਜ ਜੰਮੂ ਇਸੇ ਨਾਲ ਰਲਦੀ ਖਬਰ ਆਪਾਂ ਜੰਮੂ ਕਸ਼ਮੀਰ ਦੀ ਵੀ ਜੇ ਸਾਂਝੀ ਕਰੀਏ ਤਾਂ ਅੱਜ ਕਲੀਅਰ ਕੱਟ ਪ੍ਰਧਾਨ ਮੰਤਰੀ ਨੇ ਵੀ ਮੰਨਿਆ ਤੇ ਮਹਿਬੂਬਾ ਮੁਫਤੀ ਨੇ ਵੀ ਮੰਨਿਆ ਵੀ ਗੱਲਬਾਤ ਕਰਨੀ ਹੀ ਪੈਣੀ ਆ, ਜੇ ਗੱਲਬਾਤ ਨਹੀਂ ਕਰੀ ਤੇ ਹੋਮਿਓ ਆੜੇ ਆਈ ਵੀ ਫਲਾਨੇ ਜਥੇਬੰਦੀ ਨਾਲ ਨੀ ਗੱਲ ਕਰਨੀ, ਧਮਕੇ ਨਾਲ ਨੀ ਕਰਨੀ, ਤਾਂ ਇਹ ਇਹ ਕਤਲੇਆਮ ਇਹ ਆਮ ਲੋਕਾਂ ਲਈ ਜਿਹੜੀ ਜ਼ਿੰਦਗੀ ਜਿਉਣਾ ਦੁਰਲਭ ਇਹ ਹੁੰਦਾ ਹੀ ਰਹੂਗਾ ਤੇ ਇਵੇਂ ਚੱਲਦਾ ਰਹੂਗਾ। ਸੋ ਜੇ ਇਹਨਾਂ ਚੀਜ਼ਾਂ ਤੋਂ ਬਚਣਾ ਤਾਂ ਇੱਕੋ ਹੀ ਤਰੀਕਾ ਜੀ ਉਹ ਗੱਲਬਾਤ ਦਾ, ਤੇ ਇਹੀ ਗੱਲਬਾਤ ਨਕਸਲੀਆਂ ਨਾਲ ਹੋਊਗੀ ਤੇ ਇਹੀ ਗੱਲਬਾਤ ਜੰਮੂ ਕਸ਼ਮੀਰ ਚ ਹੋਊਗੀ। ਪਰ ਹੁਣ ਦੇਖਦੇ ਹਾਂ ਵੀ ਇਹ ਗੱਲਬਾਤ ਨੂੰ ਵੀ ਇੱਕ ਸਿਰੇ ਨੀ ਚੜਨ ਦਿੰਦੇ, ਕੁਝ ਇੱਕ ਧਰਾਂ ਹੁੰਦੀਆਂ, ਕੁਝ ਇੱਕ ਲੋਕ ਹੁੰਦੇ ਆ, ਕੁਝ ਇੱਕ ਜਿਨ੍ਹਾਂ ਦੀ ਰੋਜੀ ਰੋਟੀ ਇਹਨਾਂ ਰੌਲਿਆਂ ਤੇ ਚੱਲਦੀ ਹੈ, ਜੇ ਰੌਲੇ ਰਹਿਣਗੇ ਤਾਂ ਰੋਟੀ ਰੋਟੀ ਚੱਲਦੀ ਰਹੂਗੀ। ਸੋ ਕਈ ਵਾਰੀ ਇਹਨਾਂ ਇਹ ਧਰਾਂ ਵੀ ਹੈ ਨਾ ਜਿਹਨਾਂ ਨੂੰ ਕਹੀਏ ਵੀ ਆਹ ਚੀਜ਼ ਲੈ ਲਓ ਤੋਂ ਲੈਣਾ ਇਹਨਾਂ ਨੇ ਵੀ ਨੀ। ਸੋ ਇਹ ਬਹੁਤ ਜ਼ਿਆਦਾ ਗਧਾਲ ਪੈ ਚੁੱਕਿਆ। ਇਸ ਤਾਂ ਵਾਹਿਗੁਰੂ ਅੱਗੇ ਤੇ ਅਰਦਾਸ ਹੀ ਕਰ ਸਕਦੇ ਹਾਂ ਵੀ ਇਹ ਸਮੱਤ ਬਖਸ਼ੇ ਸਭ ਨੂੰ। ਇਹ ਛੋਟੀ ਜਿਹੀ ਜੀਵਨ ਆ, ਉਸ ਜੀਵਨ ਚ ਲੜਾਈਆਂ ਝਗੜੇ ਇੱਕ ਦੂਜੇ ਨੂੰ ਮਾਰੋ ਗੌਰਤ ਤੇ ਕਰਕੇ ਲੰਘੇ ਤੇ ਦੱਸੋ ਕੀ ਖੱਟਿਆ। ਜਾਂ ਜਿਹਦਾ ਮੰਨ ਲਓ ਇੱਕ ਫੌਜੀ ਦਾ ਫੌਜੀ ਮਰ ਗਿਆ, ਉਹ ਪਿਛਲੇ ਗੁਰਮੇਹਰ ਵਾਲੀ ਗੱਲ ਹੀ ਫੇਰ ਹੁੰਦੀ ਹੈ ਇੱਥੇ, ਤਾਂ ਉਹਦੇ ਬੱਚਿਆਂ ਦੀ ਤਾਂ ਜ਼ਿੰਦਗੀ ਬਰਬਾਦ ਹੋਊਗੀ, ਉਹਨਾਂ ਨੂੰ ਕੋਈ ਦੋ ਤਿੰਨ ਜ਼ਿੰਦਗੀਆਂ ਤਾਂ ਮਿਲਣੀਆਂ ਨਹੀਂ ਵੀ ਅਗਲੀ ਜ਼ਿੰਦਗੀ ਚ ਹੋਰ ਪਿਓ ਲੈ ਲੈਣਗੇ ਤੇ ਫੇਰ ਆਪਦਾ ਉਹ ਸ਼ੌਂਕ ਪੂਰੇ ਕਰ ਲੈਣਗੇ। ਇੱਕ ਜ਼ਿੰਦਗੀ ਮਿਲੀ ਆ, ਉਸ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਬੱਚੇ ਰੁਲ ਗਏ ਤੇ ਉਹਨਾਂ ਲਈ ਪੁੱਛੋ ਵੀ ਇਹ ਨਕਸਲ ਕੀ ਚੀਜ਼ ਆ ਜਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਵੱਖਵਾਦ ਕੀ ਚੀਜ਼ ਆ।
ਜੀ ਜੀ ਬਿਲਕੁਲ। ਸੋ ਤੁਸੀਂ ਜਿਵੇਂ ਗੱਲ ਕੀਤੀ ਆ ਕਿ ਮੋਦੀ ਹੋਰਾਂ ਦੇ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਮਹਿਬੂਬਾ ਮੁਫਤੀ ਹੋਰਾਂ ਨੇ ਵੀ ਜਿਹੜੀ ਮੁਲਾਕਾਤ ਆ ਉਹ ਕੀਤੀ ਆ। ਸੋ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤ ਆ ਉਹਨਾਂ ਨੂੰ ਸੁਧਾਰਨ ਦੀ ਉਹਨਾਂ ਨੇ ਇੱਕ ਸੰਕੇਤ ਜਿਹੜਾ ਦਿੱਤਾ ਜੀ 3 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਲਾਤ ਜਿਹੜੇ ਆ ਸੁਧਰਨਗੇ ਬਦਲਣਗੇ, ਪਰ ਜਿਹੜੇ ਹਾਲਾਤ ਆ ਉਹ ਮੈਨੂੰ ਲੱਗਦਾ ਕਿ ਕਾਫੀ ਰਾਜਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਬਣੇ ਹੋਏ ਆ ਜਿਹੜੇ ਕਿ ਕਈ ਵਾਰ ਕਾਬੂ ਤੋਂ ਬਾਹਰ ਹੋ ਜਾਂਦੇ ਆ। ਸੋ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜਿਹੜੇ ਆ ਜੀ ਉਹਨਾਂ ਨੂੰ ਸੰਮਨ ਜਾਰੀ ਕੀਤੇ ਗਏ ਜੀ, ਜਿਹੜੀ ਵਿਦੇਸ਼ਾਂ ਦੇ ਵਿੱਚ ਜਿਹੜੀ ਸਥਿਤ ਉਹਨਾਂ ਦੀ ਜਾਇਦਾਦ ਹੈ, ਤੇ ਲੁਧਿਆਣੇ ਦੀ ਇੱਕ ਅਦਾਲਤ ਵੱਲੋਂ ਮੁੱਖ ਮੰਤਰੀ ਹੋਰਾਂ ਨੂੰ 20 ਜੁਲਾਈ ਨੂੰ ਅਦਾਲਤ ਚ ਪੇਸ਼ ਹੋਣ ਦਾ ਹੁਕਮ ਵੀ ਜਾਰੀ ਕੀਤਾ ਗਿਆ।
ਦੇਖੋ ਇਹ ਇੱਕ ਨਵੀਂ ਪਿਰਤ ਚੱਲੀ ਹੈ, ਜਿਵੇਂ ਉਧਰ ਵੀਰ ਬਹਾਦਰ ਸਿੰਘ ਮੁੱਖ ਮੰਤਰੀ ਹੁੰਦੇ ਆ ਤੇ ਉਹ ਵੀ ਆਪਦੀ ਜਿਹੜੀ ਮਾਰ ਦੇ ਵਿੱਚ ਚੱਲ ਰਹੇ ਆ ਤੇ ਉਹਨਾਂ ਨੂੰ ਹਰ ਰੋਜ਼ ਕੋਈ ਨਾ ਕੋਈ ਪੇਸ਼ੀ ਭੁਗਤਣੀ ਪੈ ਰਹੀ ਆ, ਤੇ ਉਹੀ ਚੀਜ਼ ਹੁਣ ਨਵੀਂ ਜਿਹੜੀ ਪਿਰਤ ਪੈ ਗਈ ਆ ਵੀ ਮੁੱਖ ਮੰਤਰੀ ਹੁੰਦਿਆਂ ਵੀ ਤੁਹਾਨੂੰ ਕਿਤੇ ਵੀ ਕੋਈ ਘੇਰਾ ਪਾ ਸਕਦਾ ਜੇ ਤੁਸੀਂ ਗਲਤ ਹੋ ਤਾਂ। ਜਿਹੜੀਆਂ ਅਦਾਲਤਾਂ ਦੇ ਸੰਮਣ ਹੁੰਦੇ ਆ ਉਹ ਨਿੱਕੀ ਮੋਟੀ ਗੱਲ ਤੇ ਜਾਰੀ ਨਹੀਂ ਹੁੰਦੇ, ਨਿੱਕੀ ਮੋਟੀ ਗੱਲ ਦੇ ਉੱਤੇ ਤਾਂ ਉਹਨੂੰ ਟਾਲਿਆ ਹੀ ਜਾਂਦਾ ਤੇ ਜਿੱਥੋਂ ਤੱਕ ਸਰਦਾ ਸਾਰਿਆ ਜਾਂਦਾ ਹੁੰਦਾ। ਪਰ ਜੇ ਹੁਣ ਪੰਜਾਬ ਦੀ ਇੱਕ ਅਦਾਲਤ ਦੇ ਵਿੱਚ ਇਹ ਸੰਮਣ ਜਾਰੀ ਹੋਇਆ ਤਾਂ ਥੋੜੀ ਜਿਹੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਦੀ ਜਿਗਿਆਸਾ ਜਾਗ ਵੀ ਆ ਵੀ ਇਹੋ ਜਿਹੇ ਕਿਹੜੇ ਸਬੂਤ ਆ ਜਿਹੜੇ ਅਦਾਲਤ ਨੂੰ ਲੱਗੇ ਵੀ ਇਹ ਵਿਚਾਰੇ ਜਾਣੇ ਚਾਹੀਦੇ ਆ, ਕਿਉਂਕਿ ਦੋਸ਼ ਇੱਕ ਚੀਜ਼ ਹੋਰ ਹੁੰਦੀ ਆ, ਉਹ ਤਾਂ ਮੇਰੇ ਵਰਗਾ ਬੈਠਾ ਹੀ ਗਲਤ ਉੱਤੇ ਲਾ ਦਿੰਦਾ, ਜਿਹੜੇ ਮਰਜ਼ੀ ਕਿਸੇ ਦੇ ਉਂਗਲ ਉਠਾ ਦਿਓ ਕੋਈ ਫਰਕ ਨਹੀਂ ਪੈਂਦਾ। ਪਰ ਇੱਕ ਹੁੰਦੇ ਆ ਜਿਹੜੇ ਕੋਈ ਸਬੂਤਾਂ ਦੇ ਆਧਾਰਤ ਗੱਲ ਜਿੱਥੇ ਕਿ ਅਦਾਲਤਾਂ ਖੜਦੀਆਂ ਜਾਂ ਅਦਾਲਤਾਂ ਕੰਮ ਕਰਦੀਆਂ। ਸੋ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਤਾਂ ਸਬੂਤ ਆ ਜਿਹੜਾ ਉਹ ਇਹੋ ਜਿਹਾ ਸਾਹਮਣੇ ਪੇਸ਼ ਕੀਤਾ ਗਿਆ ਜਿਹਦੇ ਕਰਕੇ ਸੰਮਣ ਜਾਰੀ ਕਰਨੇ ਪਏ ਆ। ਦੇਖਦੇ ਹੁਣ ਇਹ ਸੰਮਣਾਂ ਦੀ ਤਾਲੀਮ ਕਰਨ ਤੇ ਅਸਲ ਹੁੰਦਾ ਵੀ ਉਹ ਕਰਦੇ ਆ ਜਾਂ ਇਹਨਾਂ ਨੂੰ ਇਗਨੋਰ ਕਰਦੇ ਆ ਤੇ ਫਿਰ ਕਿਸ ਢੰਗ ਨਾਲ ਉਹ ਪੇਸ਼ ਹੁੰਦੇ ਆ ਜਾਂ ਅਗਾਊਂ ਜ਼ਮਾਨਤ ਕਰਾਉਂਦੇ ਆ, ਇਹ ਚੀਜ਼ਾਂ ਦੇਖਣ ਵਾਲੀਆਂ। ਪਰ ਕਈ ਵਾਰੀ ਇਹ ਵੀ ਹੁੰਦਾ ਵੀ ਤੁਹਾਡੇ ਸੁਪਨੇ ਧਰੇ ਧਰਾਏ ਰਹਿ ਜਾਂਦੇ ਆ, ਤੁਸੀਂ ਇੱਕ ਅੱਧੀ ਗਲਤੀ ਕਰ ਲਈ ਜ਼ਿੰਦਗੀ ਦੇ ਵਿੱਚ ਤਾਂ ਉਹ ਗਲਤੀ ਕਿਤੇ ਇਹੋ ਜਿਹੇ ਟਾਈਮ ਦੇ ਉੱਤੇ ਆੜੇ ਆਉਂਦੀ ਆ ਵੀ ਤੁਹਾਡੇ ਕਰੇ ਕਿਰਾਏ ਸਾਰੇ ਖੇਹ ਚ ਪੈ ਜਾਂਦੇ ਆ। ਹੋ ਸਕਦਾ ਵੀ ਇਹਨਾਂ ਚੀਜ਼ਾਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਇਹ ਇਹਨਾਂ ਚ ਦੋਸ਼ੀ ਕਰਾਰ ਹੋ ਕੇ ਉਹਨਾਂ ਨੂੰ ਆਪਣੀ ਅਹੁਦਾ ਛੱਡਣਾ ਪਵੇ। ਜਿਵੇਂ ਅਸੀਂ ਪਿਛਲੇ ਦਿਨੀ ਦੇਖਿਆ ਹੀ ਆ ਵੀ ਸ਼ਸ਼ੀਕਲਾ ਦਾ ਜਿਹੜਾ ਹਾਲ ਹੋਇਆ ਵੀ ਇੱਕ ਪਾਸੇ ਮੁੱਖ ਮੰਤਰੀ ਬਣਨ ਲਈ ਤਿਆਰ ਆ ਤੇ ਦੂਜੇ ਪਾਸੇ ਉਹਨੂੰ ਇੱਕ ਦਿਨ ਰਹਿੰਦੇ ਸਜ਼ਾ ਹੋ ਗਈ, ਤਾਂ ਉਹ ਉਹਦੇ ਕੋਲੋਂ ਸਾਰਾ ਕੁਛ ਖੁੱਸ ਗਿਆ ਇੱਕੋ ਰਾਤ ਦੇ ਵਿੱਚ। ਤਾਂ ਇਹ ਵੀ ਹੋਣ ਦੇ ਚਾਂਸਿਸ ਆ, ਕੁਛ ਵੀ ਹੋ ਸਕਦਾ ਇੱਥੇ, ਇਹਦੇ ਤੋਂ ਆਪਾਂ ਮੁਨਕਰ ਨਹੀਂ ਹਾਂ। ਪਰ ਦੇਖਦੇ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਸਦਾ ਹੀ ਕਰਲਾਉਂਦੇ ਰਹੇ ਆ ਵੀ ਮੈਂ ਕਿਸੇ ਵੀ ਘੁਟਾਲੇ ਦੇ ਵਿੱਚ ਨਹੀਂ ਹਾਂ ਜਾਂ ਮੈਂ ਕੋਈ ਘੁਟਾਲਾ ਨਹੀਂ ਕੀਤਾ। ਭਾਵੇਂ ਉਹਨਾਂ ਦੇ ਉੱਤੇ ਬਾਰ ਬਾਰ ਉਹਨਾਂ ਦੇ ਬੇਟੇ ਦੇ ਉੱਤੇ ਦੋਸ਼ ਲੱਗੇ ਆ ਵੀ ਉਹਨਾਂ ਦੇ ਉੱਤੇ ਉਹਨਾਂ ਦੇ ਬਹੁਤ ਸਾਰੇ ਖਾਤੇ ਆ ਤੇ ਪਰ ਮੈਂ ਹੁਣ ਇੰਨਾ ਕੁ ਦੱਸ ਦਿੰਦਾ ਜੀ ਵੀ ਪਿਛਲੇ ਜਿਹੜੇ ਜਿਹੜਾ ਇਹਨਾਂ ਦਾ ਕਾਰਜਕਾਲ ਸੀ ਮੁੱਖ ਮੰਤਰੀ ਦਾ ਉਦੋਂ ਪਹਿਲਾਂ ਤੱਕ ਤਾਂ ਮੋਤੀ ਮਹਿਲ ਦੇ ਉੱਤੇ ਰੰਗ ਕਰਾਏ ਨੂੰ ਵੀ 22-25 ਸਾਲ ਹੋ ਗਏ ਸੀ ਤੇ ਮੋਤੀ ਮਹਿਲ ਦੀ ਹਾਲਾਤ ਉਜਾੜ ਵਰਗੀ ਹੋ ਗਈ ਸੀ ਤੇ ਉਦੋਂ ਵੱਡੀਆਂ ਸੁਰਖੀਆਂ ਵੀ ਲੱਗੀਆਂ ਸੀ ਤੇ ਮੈਂ ਆਪਦੇ ਅੱਖੀ ਵੀ ਦੇਖਿਆ ਸੀ ਵੀ ਮੁੱਖ ਮੰਤਰੀ ਬਣਨ ਤੋਂ ਬਾਅਦ ਅਚਾਨਕ ਫਿਰ ਪਟਿਆਲੇ ਦੇ ਮੋਤੀ ਮਹਿਲ ਨੂੰ ਸਾਲਾਂ ਬਾਅਦ ਰੰਗ ਕੀਤਾ ਗਿਆ ਸੀਗਾ ਤੇ ਉਹ ਨਿਸ਼ਾਨੀ ਹੁੰਦੀ ਹੈ ਕਈ ਵਾਰੀ ਅਸੀਂ ਦੇਖ ਲੈਂਦੇ ਵੀ ਫਲਾਨਾ ਬਹੁਤ ਵੱਡਾ ਬੰਦਾ ਵੱਡਾ ਜ਼ਿਮੀਦਾਰ ਆ ਜਿੰਨਾ ਵੱਡਾ ਜ਼ਿਮੀਦਾਰ ਉਨੇ ਵੱਡੇ ਕਰਜਾਊ ਸੋ ਕੈਪਟਨ ਦੀ ਵੀ ਇਹੀ ਪੋਜੀਸ਼ਨ ਸੀ ਜੀ ਪਰ 5 ਸਾਲ ਦੇ ਉਸ ਰਾਜਕਾਜ ਤੋਂ ਬਾਅਦ ਜਿਹੜਾ ਇੱਕ ਦੋਸ਼ ਇਹ ਲੱਗੇ ਵੀ ਉਹਨਾਂ ਦੇ ਸਵਿਸ ਬੈਂਕਾਂ 'ਚ ਖਾਤੇ ਆ ਸਵਿਸ ਬੈਂਕਾਂ ਦੇ ਵਿੱਚ ਖਾਤੇ ਖਿਲਾ ਲਏ ਆ ਸੋ ਹੁਣ ਦੇਖੋ ਜੀ ਅੰਦਰ ਖਾਤੇ ਕਿੱਥੋਂ ਕਿੱਥੋਂ ਕਿਹੜੇ ਢੰਗ ਨਾਲ ਪੈਸਾ ਜਮ੍ਹਾਂ ਹੁੰਦਾ ਜਾਂ ਕਿੱਥੇ ਜਾਂਦਾ ਇਹ ਆਉਣ ਵਾਲੇ ਦਿਨਾਂ 'ਚ ਅਦਾਲਤਾਂ ਤੈਅ ਕਰਨਗੀਆਂ ਜਾਂ ਦੱਸਣਗੀਆਂ ਸਾਨੂੰ ਪਰ ਕੁੱਲ ਮਿਲਾ ਕੇ ਇਹ ਜਿਹੜੀ ਨਿੱਕੀ ਜਿਹੀ ਖ਼ਬਰ ਆ ਇਹ ਖ਼ਬਰ ਮੈਨੂੰ ਦਬਦੀ ਲੱਗਦੀ ਨਹੀਂ ਆਉਣ ਵਾਲੇ 2-4 ਮਹੀਨੇ 6 ਮਹੀਨੇ 'ਚ ਕਾਫ਼ੀ ਵੱਡੀਆਂ ਸੁਰਖੀਆਂ ਬਣਨ ਦੇ ਦਾਲੇ ਜਾ ਸਕਦੀ ਆ ਕਿਉਂਕਿ ਸੰਮਣ ਜਾਰੀ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ
ਜੀ ਜੀ ਬਿਲਕੁਲ ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਆਮ ਆਦਮੀ ਪਾਰਟੀ ਵੱਲੋਂ 1 ਮਈ ਤੋਂ ਪੰਜਾਬ ਯਾਤਰਾ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਇਹਨਾਂ ਨੇ ਇਹ ਯਾਤਰਾ ਜਿਹੜੀ ਸ਼ੁਰੂ ਕਰਨੀ ਹੈ ਤੇ ਕਿਹਾ ਜਾ ਰਿਹਾ ਜੀ ਕਿ ਚੋਣ ਵਾਅਦੇ ਯਾਦ ਕਰਵਾਉਣ ਦੇ ਲਈ ਇਹ ਯਾਤਰਾ ਜਿਹੜੀ ਆ ਉਹ ਆਰੰਭੀ ਜਾਣੀ ਆ ਤੇ ਯਾਤਰਾ ਦੇ ਨਾਲ ਹੀ ਦੂਜੇ ਪਾਸੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੋਂ ਹੀ ਇੱਕ ਹੋਰ ਬਿਆਨ ਜਿਹੜਾ ਜੀ ਉਹ ਆ ਰਿਹਾ ਸੋ ਫੂਲਕਾ ਸਾਹਿਬ ਨੇ ਬਿਆਨ ਦਿੱਤਾ ਕਿ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਜਿਹੜਾ ਇੱਕ ਬਿਆਨ ਗੈਂਗਸਟਰ ਵਾਰ ਬਾਰੇ ਦਿੱਤਾ ਸੀਗਾ ਸੋ ਫੂਲਕਾ ਸਾਹਿਬ ਨੇ ਕਿਹਾ ਕਿ ਇਹ ਬਿਆਨ ਜਿਹੜਾ ਜੀ ਉਹ ਨਿੰਦਣ ਯੋਗ ਆ ਕਿਉਂਕਿ ਜਦੋਂ ਗੱਲ ਇਹੋ ਜਿਹੀਆਂ ਘਟਨਾਵਾਂ ਨੂੰ ਕਾਬੂ ਕਰਨ ਦੀ ਆਉਂਦੀ ਆ ਤਾਂ ਫੇਰ ਉੱਥੇ ਇਹੋ ਜਿਹੇ ਜਿਹੜੇ ਜ਼ਿੰਮੇਵਾਰ ਮੰਤਰੀ ਆ ਉਹਨਾਂ ਦੇ ਇਹੋ ਜਿਹੇ ਬਿਆਨ ਜਿਹੜੇ ਆ ਉਹ ਬਹੁਤ ਨਿੰਦਣਯੋਗ ਹੋ ਜਾਂਦੇ ਆ ਕਿਉਂਕਿ ਇਹ ਬਿਆਨ ਜਿਹੜਾ ਸੀ ਜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਪੰਜਾਬ 'ਚ ਗੈਂਗਵਾਰ ਹੋ ਰਹੀਆਂ ਆ ਤੇ ਅਪਰਾਧੀ ਇੱਕ ਦੂਸਰੇ ਨੂੰ ਮਾਰ ਰਹੇ ਆ ਜਿਸ ਨਾਲ ਉਹ ਆਪਣੇ ਆਪ ਹੀ ਖਤਮ ਹੋ ਜਾਣਗੇ ਆਪਸ 'ਚ ਲੜ ਮਰ ਕੇ ਤੇ ਇਹ ਬਿਆਨ ਜਿਹੜਾ ਜੀ ਉਹ ਇੱਕ ਜ਼ਿੰਮੇਵਾਰ ਮੰਤਰੀ ਵੱਲੋਂ ਦਿੱਤਾ ਗਿਆ ਪਰ ਫੂਲਕਾ ਸਾਹਿਬ ਨੇ ਇਸ ਬਿਆਨ ਦੇ ਉੱਤੇ ਆਪਣਾ ਜਿਹੜਾ ਵਿਰੋਧ ਹੈ ਉਹ ਪ੍ਰਗਟ ਕੀਤਾ
ਬਿਲਕੁਲ ਜੀ ਗੱਲ ਤਾਂ ਇਹੀ ਆ ਵੈਸੇ ਤਾਂ ਗੈਂਗਵਾਰ ਦੀ ਜੇ ਕਰੀਏ ਗੱਲ ਤਾਂ ਹਰ ਰੋਜ਼ ਇੱਕ ਖਬਰ ਦੇਖਣ ਨੂੰ ਸੁਣਨ ਨੂੰ ਮਿਲ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਪੇਜ ਚਲਾ ਰਹੇ ਆ ਕੱਲ ਪਰਸੋਂ ਕਿਸੇ ਨੇ ਚਿੰਤਾ ਵੀ ਜ਼ਾਹਰ ਕੀਤੀ ਸੀ ਵੀ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਬੱਚਿਆਂ ਦੇ ਉੱਤੇ ਗਲਤ ਅਸਰ ਪੈਂਦਾ ਕਿਸੇ ਨੇ ਬਠਿੰਡੇ ਦੇ ਤੋਂ ਸਪੈਸ਼ਲ ਧਿਆਨ ਵੀ ਦਵਾਇਆ ਸੀ ਸਰਕਾਰ ਦਾ ਵੀ ਇਹ ਬਲੌਕ ਹੋਣੇ ਚਾਹੀਦੇ ਆ ਦੇਖੋ ਇੱਕ ਗੱਲ ਤਾਂ ਜਿਹੜੀ ਨਾਰਮਲ ਬੰਦਾ ਤਾਂ ਇਹ ਗੱਲ ਕਰੇ ਕੋਈ ਗੱਲ ਨਹੀਂ ਹੈਗੀ ਬਿਲਕੁਲ ਇਹ ਸੱਚਾਈ ਆ ਵੀ ਆਪਸ ਵਿੱਚ ਲੜ ਮਰ ਜਾਣਗੇ ਇਹ ਪਰ ਮੰਤਰੀ ਵੱਲੋਂ ਇਹੋ ਜਿਹੀ ਗੱਲ ਨਹੀਂ ਕੀਤੀ ਜਾ ਸਕਦੀ ਮੰਤਰੀ ਇੱਕ ਸਰਕਾਰੀ ਸਹੁੰ ਚੱਕੀ ਹੁੰਦੀ ਆ ਉਹਨੇ ਤੇ ਉਹਨੇ ਹਰ ਹਿੱਲੇ ਜਿਹੜਾ ਉਹ ਸੰਵਿਧਾਨ ਦੀ ਸੁਰੱਖਿਆ ਸੰਵਿਧਾਨ ਦਾ ਦਾਇਰਾ ਕਾਇਮ ਰੱਖਣਾ ਹੁੰਦਾ ਸੋ ਜੈ ਜੀ ਫੂਲਕਾ ਸਾਹਿਬ ਨੇ ਉਹਨਾਂ ਦੀ ਇਸ ਗੱਲ ਨੂੰ ਨਿੰਦਣਯੋਗ ਕਿਹਾ ਪਰ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਆਪਣੇ ਇੱਕ ਪਿਛਲੇ 1.5 ਮਹੀਨੇ ਦੇ ਵਿੱਚ ਬਹੁਤ ਹੀ ਹਾਸ਼ੀਏ ਤੇ ਚਲੀ ਗਈ ਸੀ ਜਿੰਨੀ ਉੱਤੇ ਸੀ ਉਨੀ ਹਾਸ਼ੀਏ ਤੇ ਚਲੀ ਗਈ ਭਾਵੇਂ ਉਹ ਮੁੱਖ ਵਿਰੋਧੀ ਧਿਰ ਬਣ ਗਈ ਆ ਪਰ ਫੇਰ ਵੀ ਉਹਦਾ ਜਿਹੜਾ ਪਬਲਿਕ ਆਧਾਰ ਸੀ ਜਾਂ ਪਬਲਿਕ ਦੇ ਵਿੱਚ ਜਿਹੜੀ ਗੱਲਬਾਤ ਸੀ ਉਹ ਕਿਤੇ ਨਾ ਕਿਤੇ ਦੂਰ ਹੁੰਦੀ ਦਿਖਾਈ ਦੇ ਰਹੀ ਸੀ ਸੋ ਪਾਰਟੀ ਲਈ ਇਹ ਜ਼ਰੂਰੀ ਹੈ ਜੀ ਹੁਣ ਇਸ ਟਾਈਮ ਜਿਹੜੀ ਇੱਕ ਰੈਲੀ ਕਰਨਾ ਜਾਂ ਇੱਕ ਜਿਹੜੀ ਰੈਲੀ ਜਿਹੜੀ ਕਹਿ ਸਕਦੇ ਹਾਂ ਯਾਤਰਾ ਕੱਢਣੀ ਜਿਹੜੀ ਪੰਜਾਬ ਦੇ ਵਿੱਚ ਦੀ ਸਾਰਿਆਂ ਨੂੰ ਲੋਕਾਂ ਨੂੰ ਫੇਰ ਉਸੇ ਢੰਗ ਨਾਲ ਜੋੜਨ ਦੀ ਕੋਸ਼ਿਸ਼ ਕਰੇ ਪਰ ਮੈਨੂੰ ਜਿਹੜੀ ਕਲੀਅਰ ਕੱਟ ਇਹ ਲੱਗ ਰਿਹਾ ਹੁਣ ਵੀ ਜਦੋਂ ਇਹ ਯਾਤਰਾ ਨਿਕਲੂਗੀ ਔਰ ਸਫਲਤਾ ਜਿਹੜਾ ਉਹ ਰੈਲੀਆਂ 'ਚ ਇਕੱਠ ਹੁੰਦਾ ਸੀ ਜਾਂ ਜਿਹੜੀ ਉਹ ਲੋਕ ਸੁਣਨ ਆਉਂਦੇ ਸੀ ਮੇਰਾ ਇਹ ਮੰਨਣਾ ਪਰਸਨਲ ਤੌਰ ਤੇ ਹੋ ਸਕਦਾ ਵੀ ਮੈਂ 1-2 ਦਿਨਾਂ 'ਚ ਹੀ ਝੂਠਾ ਪੈ ਜਾਂ ਕਿਉਂਕਿ ਇਹ ਤਾਂ ਸਾਹਮਣੇ ਆ ਜਾਣੀ ਹੈ ਗੱਲ ਪਰ ਮੈਨੂੰ ਨਹੀਂ ਲੱਗਦਾ ਵੀ ਉਨਾ ਉਤਸ਼ਾਹ ਹੁਣ ਇਸ ਯਾਤਰਾ ਪ੍ਰਤੀ ਲੋਕਾਂ ਦਾ ਹੋਵੇਗਾ ਜਿੰਨਾ ਕਿਸੇ ਵੇਲੇ ਸੀ ਕਾਰਨ ਕੀ ਆ ਕਾਰਨ 2 ਆ ਜੀ ਇੱਕ ਤਾਂ ਇਹ ਆ ਵੀ ਜਦੋਂ ਕੋਈ ਸਰਕਾਰ ਬਣ ਜਾਂਦੀ ਹੈ ਤੇ ਲੋਕ ਕੋਈ ਪੰਗਾ ਲੈਣਾ ਨਹੀਂ ਚਾਹੁੰਦੇ ਵੀ ਚੱਲ ਅਸੀਂ ਕੀ ਲੈਣਾ ਚੱਲ ਹੁਣ ਕੈਪਟਨ ਦੀ ਸਰਕਾਰ ਬਣੀ ਆ ਚੱਲ ਠੀਕ ਆ ਜਿਵੇਂ ਵੀ ਅਸੀਂ ਵਿਰੋਧੀਆਂ ਦੀ ਲਾਈਨ 'ਚ ਕਿਉਂ ਖੜੀਏ ਅਸੀਂ ਆਪਦੇ ਕੋਈ ਫਾਇਦੇ ਲਈਏ ਕੁਝ ਕੁ ਇਸ ਸੋਚ ਦੇ ਲੋਕ ਹੁੰਦੇ ਆ ਕੁਝ ਕੁ ਲੋਕ ਇਹ ਸੋਚਦੇ ਹੁੰਦੇ ਆ ਵੀ ਉਹਨਾਂ ਨੂੰ ਲੱਗਦਾ ਵੀ ਜਿਹੜੀ ਸੋਚ ਲੈ ਕੇ ਚੱਲੀ ਸੀ ਆਮ ਆਦਮੀ ਪਾਰਟੀ ਜਾਂ ਜੇ ਜੀ ਉਹ ਆਮ ਆਦਮੀ ਪਾਰਟੀ ਚਾਹੁੰਦੇ ਸੀ ਉਹ ਜੀ ਨਹੀਂ ਨਿਕਲੀ ਤਾਂ ਇਸ ਕਰਕੇ ਵੀ ਉਹ ਕਿਤੇ ਨਾ ਕਿਤੇ ਪਿੱਛੇ ਹਟਣਗੇ ਸੋ ਕਾਫੀ ਫਰਕ ਆਊਗਾ ਜੀ ਇਸ ਮੇਰੀ ਗੱਲ ਤੁਸੀਂ ਅੱਜ ਨੋਟ ਕਰਿਓ ਵੀ ਜਿਹੜੀ ਇਹ ਰੈਲੀ ਨਿਕਲੂਗੀ ਜਾਂ ਜੋ ਯਾਤਰਾ ਨਿਕਲੂਗੀ ਉਨੀ ਕਾਮਯਾਬੀ ਮਿਲਣੀ ਹੁਣ ਔਖੀ ਗੱਲ ਆ
ਜੀ ਜੀ ਸੋ ਅਗਲੀ ਖਬਰ ਵੱਲ ਚੱਲੀਏ ਤਾਂ ਬਰਾੜ ਸਾਹਿਬ, ਜਿਹੜੀਆਂ ਅਕਾਲੀ ਭਾਜਪਾ ਸਰਕਾਰ ਦੌਰਾਨ ਪ੍ਰਮੋਸ਼ਨਜ਼ ਹੋਈਆਂ ਜੀ ਅਫਸਰਾਂ ਦੀਆਂ, ਸੋ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਜਿਹੜੇ ਆ ਉਹਨਾਂ ਪ੍ਰਮੋਸ਼ਨਜ਼ ਨੂੰ ਲੈ ਕੇ ਕਾਫੀ ਗੰਭੀਰ ਦਿਖਾਈ ਦੇ ਰਹੇ ਆ। ਸੋ ਉਹਨਾਂ ਨੇ ਪ੍ਰਮੋਸ਼ਨਜ਼ ਨੂੰ ਲੈ ਕੇ ਕੁਛ ਜਿਹੜੇ ਖਾਸ ਮੰਤਰੀ ਆ ਉਹਨਾਂ ਨੂੰ ਵੀ ਨਿਸ਼ਾਨੇ ਤੇ ਲਾਇਆ, ਤੇ ਨਾਲ ਹੀ ਨਾਲ ਜੋਸ਼ੀ ਦੇ ਜਿਹੜੇ ਅਨਿਲ ਜੋਸ਼ੀ ਆ ਖਾਸ ਤੌਰ ਤੇ ਉਹਨਾਂ ਨੂੰ ਨਿਸ਼ਾਨੇ ਤੇ ਲਿਆਂਦਾ ਜੀ, ਤੇ ਜੋਸ਼ੀ ਦੇ ਕਾਰਜਕਾਲ ਚ ਜਿਹੜੀਆਂ ਪ੍ਰਮੋਸ਼ਨਾਂ ਹੋਈਆਂ ਜੀ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਆ ਉਹ ਵੀ ਸਿੱਧੂ ਸਾਹਿਬ ਨੇ ਮੰਗਵਾ ਲਈਆਂ ਆ, ਤੇ ਇਹਦੀ ਸਾਰੀ ਹੁਣ ਜਿਹੜੀ ਪੜਤਾਲ ਆ ਜੀ ਉਹ ਕੀਤੀ ਜਾਣੀ ਆ।
ਬਿਲਕੁਲ ਜੀ, ਮਾਫੀ ਚਾਹੁੰਦਾ, ਕਿਸੇ ਕੋਈ ਵਕਤ ਹੁੰਦਾ ਸੀ ਅਨਿਲ ਜੋਸ਼ੀ ਤੇ ਨਵਜੋਤ ਸਿੱਧੂ ਇੱਕ ਦੂਜੇ ਨਾਲ ਲਾ ਕੇ ਖਾਂਦੇ ਸੀ, ਇਕੱਠੇ ਚੱਲਦੇ ਸੀ, ਇੱਕ ਪਾਰਟੀ ਸੀ, ਪਰ ਜਦੋਂ ਵੱਖਰੇ ਵੱਖਰੇ ਹੁੰਦਾ ਬੰਦਾ ਤੇ ਇਹ ਚੀਜ਼ਾਂ ਨਿਕਲਦੀਆਂ ਹੀ ਆ, ਤੇ ਉਹ ਹੁਣ ਵੀ ਨਿਕਲਣਗੀਆਂ। ਜਿਹੜੀ ਇਹ ਮੇਨ ਕਾਰਨ ਕੀ ਬਣ ਰਿਹਾ, ਕਾਰਨ ਇਹ ਬਣ ਰਿਹਾ ਵੀ ਜਦੋਂ ਕਿਸੇ ਵੀ ਚੀਜ਼ ਦਾ ਪੇਪਰ ਵਰਕ, ਕਿਸੇ ਵੀ ਚੀਜ਼ ਦੀ ਕੋਈ ਕੰਮ ਕੀਤਾ ਜਾਂਦਾ ਤਾਂ ਉਹਦੇ ਨਾਲ ਉਹਨੂੰ ਪੇਪਰ ਵਰਕ ਜ਼ਰੂਰ ਕਰਦੇ ਆ ਆਪਦੇ ਹੱਡ ਬਚਾਉਣ ਲਈ, ਵੀ ਕੱਲ ਨੂੰ ਇਨਕੁਆਇਰੀ ਹੁੰਦੀ ਆ ਤੇ ਆਪਾਂ ਪੇਪਰ ਵਰਕ ਵੀ ਕਰੀਏ। ਹੁਣ ਕਿਸੇ ਬੰਦੇ ਨੂੰ ਉਹਦੀ ਯੋਗਤਾ ਤੇ ਛੱਡ ਕੇ ਜਾਂ ਉਹਨੂੰ ਬਾਈਪਾਸ ਕਰਕੇ ਉਹਨੂੰ ਪ੍ਰਮੋਸ਼ਨ ਦੇਣੀ ਆ ਤਾਂ ਉਹਦੇ ਲਈ ਕੋਈ ਐਕਸਟਰਾ ਆਰਡੀਨਰੀ ਕੋਈ ਗੱਲ ਤਿਆਰ ਕੀਤੀ ਜਾਂਦੀ ਆ, ਕੋਈ ਬੇਸ ਤਿਆਰ ਕੀਤਾ ਜਾਂਦਾ ਤੇ ਉਹ ਬੇਸ ਦੇ ਤਹਿਤ ਫਿਰ ਉਹਨੂੰ ਪ੍ਰਮੋਸ਼ਨ ਦਿੱਤੀ ਜਾਂਦੀ ਆ। ਸੋ ਇਹੋ ਜਿਹਾ ਹੀ ਬੇਸ ਜਿਹੜਾ ਤਿਆਰ ਕੀਤਾ ਗਿਆ ਕਿਸੇ ਇੱਕ ਖਾਸ ਲਈ ਵੀ ਉਹਨੇ ਸੁਵਿਧਾ ਟੈਕਸ ਦੇ ਵਿੱਚ 50 ਲੱਖ ਰੁਪਇਆ ਇਕੱਠਾ ਕਰਕੇ ਦਿੱਤਾ, ਇਸ ਕਰਕੇ ਉਹਨੂੰ ਪ੍ਰਮੋਸ਼ਨ ਮਿਲੀ ਆ। ਹੁਣ ਤੁਸੀਂ ਦੇਖੋ ਵੀ ਇੱਕ ਵੱਡੇ ਆਫਿਸਰ ਲਈ ਜਿੱਥੇ ਮੋਟੇ ਪੈਸੇ ਬਣਦੇ ਆ ਉਹਨਾਂ ਲਈ 50 ਲੱਖ ਦੇਣਾ, ਜੇਬ ਚੋਂ ਦੇਣਾ ਵੀ ਕਿੱਡੀ ਔਖੀ ਗੱਲ ਆ। ਹੁਣ ਨਵਜੋਤ ਸਿੱਧੂ ਨੇ ਉਹ ਅੰਕੜੇ ਮੰਗੇ ਆ ਵੀ ਉਹ 50 ਲੱਖ ਕਿੱਥੋਂ ਆਇਆ, ਉਹ ਕੀ ਸੱਚੀ ਉਹਨੇ ਟੈਕਸ ਅਗਰਾ ਕੇ ਦਿੱਤਾ ਜਾਂ ਉਹਨੇ ਆਪਦੀ ਜੇਬ ਚੋਂ ਦਿੱਤਾ? ਕਿਉਂਕਿ ਮੈਂ ਇਹੋ ਜਿਹੇ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਜਾਣਦਾ ਜਦੋਂ ਜੇਬ ਚੋਂ ਪੈਸੇ ਦੇ ਕੇ ਜੇਬ ਚੋਂ ਕੋਈ ਸਕੀਮਾਂ ਪੂਰੀਆਂ ਕੀਤੀਆਂ ਜਾਂਦੀਆਂ। ਆ ਪਰਲ ਕੰਪਨੀ ਜਿਹੜੀ ਡੁੱਬੀ ਆ ਉਹਦੇ ਵਿੱਚ ਵੀ ਮੈਨੂੰ ਪਤਾ ਵੀ ਉਹਦੇ ਵਿੱਚ ਸਕੀਮਾਂ ਹੁੰਦੀਆਂ ਸੀ ਵੀ ਜੇ ਕੋਈ ਬੰਦਾ 1 ਸਾਲ ਦੇ ਵਿੱਚ 12 ਲੱਖ ਦੇ ਪੈਕੇਜ ਪੂਰੇ ਕਰਕੇ ਦਿੰਦਾ ਤਾਂ ਉਹਨੂੰ ਮਰੂਤੀ ਕਾਰ ਦਿੱਤੀ ਜਾਂਦੀ ਸੀ। 90 ਦੇ ਦੌਰ ਦੀ ਗੱਲ ਆ ਜਦੋਂ ਮਰੂਤੀ ਹੋਣ ਚ ਆਈ ਆ, ਤਾਂ ਉਦੋਂ ਜਿਹੜੇ ਨੌਜਵਾਨ ਲੱਗੇ ਹੋਏ ਸੀ ਉਹਨਾਂ ਦੇ ਵਿੱਚ ਮੈਂ ਇੱਕ ਇਹੋ ਜਿਹੇ ਨੌਜਵਾਨ ਨੂੰ ਜਾਣਦਾ ਜਿਨ੍ਹਾਂ ਦੇ ਬਜ਼ੁਰਗ ਵੱਡੇ ਪੁਲਿਸ ਆਫਿਸਰ ਸਨ, ਉਹਨਾਂ ਨੇ ਆਪਦੇ ਮੁੰਡੇ ਨੂੰ ਇਸ ਕੰਪਨੀ ਦੇ ਵਿੱਚ ਲਾਇਆ ਤੇ ਉਹਦੇ ਚ ਉਹਨਾਂ ਨੇ ਕਿਹਾ ਵੀ ਭਾਈ ਆਪਾਂ ਜਿਹੜੇ ਇੰਸ਼ੋਰੈਂਸ ਕਰਨੇ ਆ ਜਾਂ 12 ਲੱਖ ਦਾ ਟਾਰਗੇਟ ਪੂਰਾ ਕਰਨਾ ਤਾਂ ਉਹਦੇ ਨਾਲ ਕਾਰ ਮਿਲਣੀ ਆ ਤੇ, ਪਰ ਉਹ 12 ਲੱਖ ਦਾ ਟਾਰਗੇਟ ਆ ਉਹ ਪੁਲਿਸ ਅਫਸਰ ਨੇ ਆਪਦੇ ਜਿਹੜੇ ਕਲਾਇੰਟ ਸੀ ਜਾਂ ਆਪਦੇ ਲੋਕਾਂ ਨੂੰ ਕਹਿ ਕੇ ਵੀ ਹੁਣੇ ਪੂਰੇ ਕਰੋ ਜੀ ਮੇਰੇ ਮੁੰਡੇ ਦੇ ਬੀਮੇ ਆ, ਇੱਦਾਂ ਵੀ ਪੂਰੇ ਕਰਾ ਲਏ ਜਾਂਦੇ ਆ ਤੇ ਫਿਰ ਉਹ ਕਾਰ ਲੈ ਲਈ ਜਾਂਦੀ ਆ। ਸੋ ਇਹ ਵੀ ਇੱਕ ਸੱਚਾਈ ਆ, ਇਹ ਵੀ ਇੱਕ ਤਰੀਕਾ ਹੈ ਜਿਹੜਾ ਕਿ ਪ੍ਰਮੋਸ਼ਨ ਲੈਣ ਦਾ। ਪਰ ਹੁਣ ਨਵਜੋਤ ਸਿੱਧੂ ਕਾਫੀ ਐਕਸ਼ਨ ਚ ਆ ਕਈ ਦਿਨਾਂ ਦੇ ਮੈਂ ਦੇਖ ਰਿਹਾ, ਤੇ ਦੂਜਾ ਇਹਨਾਂ ਦੀਆਂ ਜਿਹੜੀਆਂ ਅੰਦਰਲੀਆਂ ਅੰਦਰੂਨੀ ਪ੍ਰੋਬਲਮਾਂ ਸਨ ਭਾਜਪਾ ਨਾਲ, ਉਹਨਾਂ ਕਰਕੇ ਉਹ ਕਿਸੇ ਕਸਰ ਨਹੀਂ ਛੱਡਣਗੇ ਮੇਰੇ ਹਿਸਾਬ ਨਾਲ।
ਜੀ ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚੱਲੀਏ ਤਾਂ ਇਹ ਵੀ ਥੋੜੀ ਜਿਹੀ ਮਿਲਦੀ ਜੁਲਦੀ ਆ, ਕਿਉਂਕਿ ਥਰਡ ਪਾਰਟੀ ਆਡਿਟ ਜਿਹੜਾ ਆ ਜੀ ਉਹ ਕੀਤਾ ਜਾਣਾ ਆ, ਤੇ ਥਰਡ ਪਾਰਟੀ ਆਡਿਟ ਜਿਹੜਾ ਜੀ ਇਹ ਕਰਨ ਦੇ ਲਈ ਵਿਦਿਆਰਥੀਆਂ ਨੂੰ ਇਹਨਾਂ ਕੰਮਾਂ ਦਾ ਮੁਲਾਂਕਣ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਸੌਂਪੀ ਗਈ ਆ। ਸੋ ਇੰਜੀਨੀਅਰਿੰਗ ਕਾਲਜ ਜਿਹੜੇ ਆ ਜੀ ਪੰਜਾਬ ਦੇ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਤੋਂ ਥਰਡ ਪਾਰਟੀ ਆਡਿਟ ਜਿਹੜੀ ਆ ਕਰਵਾਈ ਜਾਣੀ ਆ। ਸੋ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਚ ਜਿਹੜੇ ਕੰਮ ਕੀਤੇ ਗਏ ਆ, ਸੋ ਉਹਨਾਂ ਕੰਮ ਕਾਜਾਂ ਦਾ TPA ਯਾਨੀ ਥਰਡ ਪਾਰਟੀ ਆਡਿਟ ਜਿਹੜਾ ਜੀ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਕਰਨਗੇ, ਤੇ ਇਹਨਾਂ ਕੰਮਾਂ ਦੀ ਜਿਹੜੀ ਗੁਣਵੱਤਾ ਆ ਉਹ ਪਰਖੀ ਜਾਊਗੀ। ਤੇ ਅਕਾਲੀ ਭਾਜਪਾ ਸਰਕਾਰ ਵੱਲੋਂ 13,000 ਤੋਂ ਜ਼ਿਆਦਾ ਪਿੰਡਾਂ ਲਈ ਮਨਜ਼ੂਰ ਕੀਤੇ ਗਏ 60,666 ਵਿਕਾਸ ਕਾਰਜਾਂ ਦੀ ਕਹਿੰਦੇ ਥਰਡ ਪਾਰਟੀ ਆਡਿਟ ਪੰਜਾਬ ਦੇ ਅਲੱਗ ਅਲੱਗ ਇੰਜੀਨੀਅਰਿੰਗ ਕਾਲਜਾਂ ਚ ਕਰਵਾਉਣ ਦੀ ਜਿਹੜੀ ਨੀਤੀ ਹੈ ਜੀ ਉਹ ਬਣਾਈ ਗਈ ਹੈ।
ਮੈਂ ਅੱਜ ਹੀ ਕਹਿ ਦਿੰਦਾ ਜੀ ਵੀ 60,666 ਚੋਂ ਉਤਲੇ 66 ਵੀ ਪਾਸ ਨਹੀਂ ਹੁੰਦੇ। ਜੇ ਥਰਡ ਪਾਰਟੀ ਨੇ ਇਮਾਨਦਾਰੀ ਨਾਲ ਉਹ ਕੀਤੀ ਤਾਂ ਉਤਲੇ 66 ਵੀ ਨਹੀਂ ਪਾਸ ਹੁੰਦੇ। ਮੇਰੀ ਅੱਜ ਗੱਲ ਲਿਖ ਲਓ ਵੀ 60,000 ਸਾਰੇ ਦੇ ਸਾਰੇ ਉਹ ਫੇਲ ਹੋਣਗੇ। ਸਿਰਫ ਤੇ ਸਿਰਫ ਗੱਲ ਇਹ ਹੋਣੀ ਚਾਹੀਦੀ ਆ ਵੀ ਜਿਹੜੇ ਉਹ ਵਿਦਿਆਰਥੀ ਜਾਣਗੇ ਉਹ ਵਿਦਿਆਰਥੀ ਇਮਾਨਦਾਰੀ ਨਾਲ ਆਪਦਾ ਕੰਮ ਕਰਨ। ਜੇ ਉਹ ਵਿਦਿਆਰਥੀ ਹੁਣ ਜਾਣਗੇ ਉਹਨਾਂ ਨਾਲ ਕੋਈ ਦੇਖੋ ਜਿਹੜਾ ਬੰਦੇ ਜੇ ਸਰਕਾਰ ਨੇ ਉਲੀਕੀ ਆ ਉਹ ਇਹੋ ਜਿਹਾ ਕੋਈ ਵੀ ਇੰਸਟਰੂਮੈਂਟ ਨਹੀਂ ਲਾ ਸਕਦੀ ਵੀ ਉਹ ਵਿਦਿਆਰਥੀਆਂ ਨੂੰ ਵੀ ਇਮਾਨਦਾਰ ਰੱਖਿਆ ਜਾ ਸਕੇ। ਮੈਨੂੰ ਤਾਂ ਹੁਣ ਇਹ ਲੱਗਦਾ ਵੀ ਜਿਹੜਾ ਵਿਦਿਆਰਥੀਆਂ ਦਾ ਗਰੁੱਪ ਕਿਸੇ ਪਿੰਡ ਚ ਜਾਊਗਾ ਉਸ ਪਿੰਡ ਦੇ ਸਰਪੰਚ ਦਾ ਪ੍ਰਾਹੁਣਾ ਹੋਊਗਾ, ਉਹ ਪਿੰਡ ਦੇ ਵਿੱਚ ਉਹਨੂੰ ਫਿਰ ਕਾਫੀ ਉਹਦੀ ਇੱਜ਼ਤ ਮਾਣ ਹੋਊਗੀ, ਉਹਨਾਂ ਨੂੰ ਉਹਨਾਂ ਦੇ ਫੰਡ ਦੇ ਅਰੇਂਜ ਕੀਤੇ ਜਾਣਗੇ ਉਹਨਾਂ ਨੂੰ, ਤੇ ਉਹਨਾਂ ਤੋਂ ਫਿਰ ਆਪਦੇ ਮਰਜ਼ੀ ਦੀ ਰਿਪੋਰਟ ਲਿਖਾ ਲਈ ਜਾਊਗੀ ਇਹ ਕੁਛ ਹੋਊਗਾ ਜੀ, ਚਾਹੇ ਸਾਡਾ ਵਿਦਿਆਰਥੀ ਵਰਗ ਬਹੁਤ ਜਾਗਰੂਕ ਹੋ ਚੁੱਕਿਆ ਤੇ ਮੈਂ ਆਸ ਰੱਖਦਾ ਵਿਦਿਆਰਥੀ ਵਰਗ ਤੋਂ ਵੀ ਉਹ ਚੰਗਾ ਜਿਹਾ ਚੰਗਾ ਮੁਲਕ ਚਾਹੁੰਦੇ ਆ, ਤੇ ਜੇ ਉਹਨਾਂ ਨੂੰ ਇਹ ਚਾਂਸ ਮਿਲ ਰਿਹਾ ਥਰਡ ਪਾਰਟੀ, ਭਾਵੇਂ ਇਹਦੇ ਨਤੀਜੇ ਕੁਛ ਨਾ ਆਉਣ, ਬਾਅਦ ਚ ਕੋਰਟਾਂ ਦੇ ਕੇਸ ਚੱਲਦੇ ਰਹਿਣ, ਪਰ ਉਹਨਾਂ ਨੂੰ ਇਮਾਨਦਾਰੀ ਨਾਲ ਇਹ ਥਰਡ ਪਾਰਟੀ ਜਿਹੜਾ ਸਰਵੇਖਣ ਕਰਨਾ ਚਾਹੀਦਾ, ਪਰ ਮੈਨੂੰ ਨੀ ਲੱਗਦਾ ਵੀ ਹੋ ਪਾਊਗਾ। ਇਹ ਉਹੀ ਗੱਲ ਹੀ ਹੋਊਗੀ ਜੀ ਵੀ ਜਿਹੜੇ ਪਿੰਡ ਚ ਜਾਣਗੇ ਉਸ ਪਿੰਡ ਦੇ ਵਿੱਚ ਕੁਛ ਟਾਈਮ ਵਿਦਿਆਰਥੀਆਂ ਲਈ ਆਊਟ ਜਿਹੜੀ ਆਊਟਿੰਗ ਕਰਨ ਲਈ ਤੇ ਫੰਡ ਛਣ ਦਾ ਲਈ ਇੱਕ ਵਧੀਆ ਤਰੀਕਾ ਬਣ ਜੂਗਾ, ਤੇ ਇਹਦੇ ਵਿੱਚ ਇਹ ਜਿਹੜਾ ਮੋਟਾ ਪੈਸਾ ਬਜਟ ਹੋਰ ਲੱਗ ਜੂਗਾ ਇਸ ਕੰਮ ਨੂੰ ਕਰਾਉਣ ਤੇ। ਵਿਦਿਆਰਥੀਆਂ ਨੂੰ TADA ਤਾਂ ਦੇਣੇ ਪੈਣਾ ਨਾ ਜੋ ਸਰਕਾਰ ਭੇਜ ਰਹੀ ਆ, ਤਾਂ ਇਸੇ ਚੀਜ਼ ਚ ਕੁੱਲ ਮਿਲ ਕੇ ਰਹਿ ਜੂਗੀ ਜਿਹੜੀ ਸਕੀਮ ਆ।
ਜੀ ਜੀ ਬਿਲਕੁਲ। ਸੋ ਬ੍ਰਾਂਡ ਸਾਹਿਬ, ਇਹਨਾਂ ਖ਼ਬਰਾਂ ਤੋਂ ਹਟ ਕੇ ਇੱਕ ਖ਼ਬਰ ਜਿਹੜੀ ਹੈ ਸਾਡੇ ਪੰਜਾਬੀ ਭਾਈਚਾਰੇ ਦੇ ਲਈ ਵੀ ਬੜੀ ਖੁਸ਼ੀ ਵਾਲੀ ਹੈ, ਬੜੀ ਅਹਿਮ ਆ, ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਜਿਹੜੀਆਂ ਖੇਡਾਂ ਚੱਲ ਰਹੀਆਂ ਸੀ, ਜਿਹੜੀ ਖ਼ਬਰਾਂ ਦੀਆਂ ਸੁਰਖੀਆਂ ਦੇ ਵਿੱਚ ਗੱਲ ਜਿਹੜੀ ਸੀ ਕੀਤੀ ਸੀਗੀ ਸੀ। ਸੋ ਨਿਊਜ਼ੀਲੈਂਡ ਦੇ ਵਿੱਚ ਜਿਹੜੀਆਂ ਖੇਡਾਂ ਚੱਲ ਰਹੀਆਂ ਜੀ, 9ਵੇਂ ਸਾਲ ਦੇ ਵਿੱਚ ਇਸ ਵਾਰ ਉਹ ਪਹੁੰਚੀਆਂ ਨੇ, ਜਿਨ੍ਹਾਂ ਨੂੰ ਅਸੀਂ ਨਾਮ ਦਿੰਦੇ ਹਾਂ ਵਰਲਡ ਮਾਸਟਰਸ ਗੇਮਸ ਦਾ। ਉਹਨਾਂ ਖੇਡਾਂ ਦੇ ਵਿੱਚ 101 ਸਾਲਾ ਬੇਬੇ ਮਨ ਕੌਰ ਜਿਹੜੇ ਕਿ ਪੰਜਾਬੀ ਭਾਈਚਾਰੇ ਚੋਂ ਨੇ, ਤੇ ਉਹਨਾਂ ਨੇ ਗੋਲਡ ਮੈਡਲ ਜਿੱਤ ਕੇ ਨਿਊਜ਼ੀਲੈਂਡ ਦੀ ਧਰਤੀ ਤੇ ਕਹਿੰਦੇ ਤਿਰੰਗਾ ਲਹਿਰਾਇਆ। ਸੋ 1 ਮਿੰਟ ਤੇ 15 ਸੈਕਿੰਡ ਤੋਂ ਵੀ ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਆਪਣੀ ਦੌੜ ਜਿਹੜੀ ਹੈ ਜੀ ਉਹ ਪੂਰੀ ਕੀਤੀ ਹੈ। ਸੋ ਵਧਾਈ ਦੇ ਹੱਕਦਾਰ ਨੇ ਤੇ ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ।
ਬਿਲਕੁਲ ਜੀ, ਅਸੀਂ ਸਾਡੇ ਵੀ ਆਸਟ੍ਰੇਲੀਆ ਤੋਂ ਹਰਭਜਨ ਸਿੰਘ ਔਲਖੋਰਾ ਨੇ ਇਹਨਾਂ ਖੇਡਾਂ ਚ ਹਿੱਸਾ ਲੈਣ ਜਾਣਾ ਸੀ, ਤੇ ਹਰਮਨ ਰੇਡੀਓ ਵੱਲੋਂ ਕੁਝ ਇੱਕ ਫੰਡ ਵੀ ਇਕੱਠਾ ਕੀਤਾ ਗਿਆ ਸੀ ਉਹਨਾਂ ਲਈ, ਤੇ ਅਸੀਂ ਸਾਨੂੰ ਉਮੀਦ ਸੀ ਵੀ ਜੇ ਉਹ ਜਾਂਦੇ ਤਾਂ ਬਹੁਤ ਸਾਰੇ ਮੈਡਲ ਉੱਥੋਂ ਲੈ ਕੇ ਆਉਂਦੇ, ਪਰ ਉਹ ਉਹਨਾਂ ਦੀ ਘਰੇਲੂ ਪ੍ਰੋਬਲਮ ਆਉਣ ਕਰਕੇ, ਉਹਨਾਂ ਦੀ ਘਰਵਾਲੀ ਦਾ ਜ਼ਿਆਦਾ ਬਿਮਾਰ ਹੋਣ ਕਾਰਨ ਉਹ ਨਹੀਂ ਜਾ ਸਕੇ, ਤੇ ਇਸ ਕਰਕੇ ਉਹਨਾਂ ਨੂੰ ਇਹ ਕੈਂਸਲ ਕਰਨਾ ਪਿਆ। ਪਰ ਕੁੱਲ ਮਿਲਾ ਕੇ ਹਰ ਸਾਲ ਹੁੰਦੀਆਂ ਖੇਡਾਂ ਦੇ ਵਿੱਚ ਸਾਡੇ ਪੰਜਾਬੀਆਂ ਨੇ ਐਤਕੀ ਕਾਫੀ ਮੱਲਾਂ ਮਾਰੀਆਂ। ਉਹ ਚ ਇੱਕ ਹੋਰ ਵੱਡੀ ਗੱਲ ਵੀ ਜਿਹੜੀ ਦੇਖਣ ਸੁਣਨ ਨੂੰ ਮਿਲੀ ਆ, ਉਹ ਇਹ ਵੀ ਪਹਿਲੀ ਵਾਰ ਉੱਥੇ ਕਿਸੇ ਪਗੜੀਧਾਰੀ ਜਿਹੜੇ ਇਨਸਾਨ ਨੇ ਅਵਾਰਡ ਵੰਡੇ ਆ ਗੋਰਿਆਂ ਦੀ। ਇਸ ਵਿੱਚ ਉਹ ਪਾਵਲਾ ਸਾਹਿਬ ਸਨ ਜੀ, ਨਿਊਜ਼ੀਲੈਂਡ ਦੇ ਵਿੱਚ ਰਣਵੀਰ ਸਿੰਘ ਪਾਵਲਾ ਜਿਹੜੇ ਕਿ ਕਾਫੀ ਉੱਦਮੀ ਨੇ,
ਤੇ
ਜੀ ਜੀ ਉਹਨਾਂ ਨੂੰ ਜੱਜਮੈਂਟ ਟੀਮ ਦੇ ਵਿੱਚ ਵੀ ਰੱਖਿਆ ਗਿਆ ਸੀ ਤੇ ਉਹਨਾਂ ਨੇ ਅਵਾਰਡ ਵੀ ਵੰਡੇ ਆ। ਸੋ ਇਸ ਨਾਲ ਕਿਤੇ ਨਾ ਕਿਤੇ ਪਛਾਣ ਦੇ ਵਿੱਚ ਵੀ ਵਾਧਾ ਹੁੰਦਾ ਤੇ ਲੋਕਾਂ ਨੂੰ ਪਤਾ ਵੀ ਲੱਗਦਾ ਵੀ ਇਹ ਲੋਕ ਆ ਜਿਹੜੇ ਇਹ ਮੁੱਖ ਧਾਰਾ ਦੇ ਵਿੱਚ ਕਿੰਨੇ ਕੁ ਸਹਾਈ ਕੌਮ ਆ, ਉਹ ਵੀ ਇੱਕ ਕਾਰਨ ਬਣਦੀ ਆ। ਸੋ ਵਧਾਈ ਦੇਣ ਦਾ ਵੇਲਾ ਜੀ, ਤੇ ਸਾਡਾ ਵੀ ਫਰਜ਼ ਬਣਦਾ ਵਧਾਈ ਦੇਈਏ
ਜੀ। ਬਿਲਕੁਲ। ਸੋ ਬ੍ਰਾਡ ਸਾਹਿਬ, ਅੱਜ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਇੱਕ ਅਹਿਮ ਦਿਨ ਹੈ, ਐਨਜ਼ੈਕ ਡੇ ਜਿਹੜਾ ਜੀ ਉਹ ਮਨਾਇਆ ਜਾ ਰਿਹਾ। ਸੋ ਯਾਦ ਕੀਤਾ ਜਾ ਰਿਹਾ ਜੀ ਉਹਨਾਂ ਯੋਧਿਆਂ ਸੂਰਵੀਰਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਜਿਹੜੀ ਸੀ ਵਿਸ਼ਵ ਜੰਗ ਦੌਰਾਨ ਗਵਾਈ। ਸੋ ਜੇ ਅਸੀਂ ਗੱਲ ਕਰੀਏ ਜੀ ਸਿੱਖ ਰੈਜੀਮੈਂਟ ਦੀ, ਤਾਂ 14ਵੀਂ ਸਿੱਖ ਰੈਜੀਮੈਂਟ ਜਿਹੜੀ ਸੀ ਜੀ ਉਸ ਦੇ 379 ਦੇ ਕਰੀਬ ਅਫਸਰ ਤੇ ਲੋਕ ਜਿਹੜੇ ਸੀਗੇ ਉਹਨਾਂ ਨੇ ਜਾਨਾਂ ਗਵਾਈਆਂ ਸੀਗੀਆਂ ਇਹਦੇ ਵਿੱਚ, ਤੇ ਆਖਿਰਕਾਰ 19 ਜਿਹੜੇ ਸਿੱਖ ਆ ਉਹਨਾਂ ਨੂੰ ਐਨਲਿਸਟਡ ਵੀ ਕੀਤਾ ਗਿਆ ਜੀ ਆਸਟ੍ਰੇਲੀਅਨ ਇੰਪੀਰੀਅਲ ਫੋਰਸ ਦੇ ਵਿੱਚ ਤੇ ਨਿਊਜ਼ੀਲੈਂਡ ਐਕਸਪੈਡੀਸ਼ਨਰੀ ਫੋਰਸ ਦੇ ਵਿੱਚ। ਤੇ ਅੱਜ ਦੇ ਦਿਨ ਅਸੀਂ ਉਹਨਾਂ ਯੋਧਿਆਂ ਨੂੰ ਯਾਦ ਕਰ ਰਹੇ ਹਾਂ, ਵੱਖ ਵੱਖ ਸ਼ਹਿਰਾਂ ਦੇ ਵਿੱਚ ਵਿਸ਼ੇਸ਼ ਜਿਹੜੇ ਸ਼ਰਧਾਂਜਲੀ ਸਮਾਰੋਹ ਆ ਅੱਜ ਉਲੀਕੇ ਗਏ ਆਸਟ੍ਰੇਲੀਆ ਦੇ ਵਿੱਚ ਵੀ ਤੇ ਨਿਊਜ਼ੀਲੈਂਡ ਦੇ ਵਿੱਚ ਵੀ। ਸੋ ਅਸੀਂ ਵੀ ਹਰਮਨ ਰੇਡੀਓ ਪਰਿਵਾਰ ਵੱਲੋਂ ਉਹਨਾਂ ਯੋਧਿਆਂ ਨੂੰ ਸੂਰਵੀਰਾਂ ਨੂੰ ਨਤਮਸਤਕ ਹੁੰਦੇ ਹਾਂ ਜੀ, ਸੈਲੂਟ ਕਰਦੇ ਹਾਂ।
ਬਿਲਕੁਲ ਜੀ, ਅੱਜ ਸਾਊਥ ਆਸਟ੍ਰੇਲੀਆ ਚ ਹੋਰ ਵੀ ਖਾਸ ਦਿਹਾੜਾ ਜੀ, ਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਸਰਨ ਸਿੰਘ ਜਿਨ੍ਹਾਂ ਦੇ ਬਾਰੇ ਚ ਮੈਂ ਪੋਸਟ ਵੀ ਪਾਈ ਸੀ, ਸਰਨ ਸਿੰਘ ਜਿਹੜੇ ਕਿ ਜਲੰਧਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਸਨ ਤੇ ਉਹ ਇੱਥੇ ਸਾਊਥ ਆਸਟ੍ਰੇਲੀਆ ਦੇ ਵਸਨੀਕ ਸਨ, ਤੇ ਉਹਨਾਂ ਨੇ ਵੀ ਪਹਿਲੀ ਜਿਹੜੀ ਵਰਲਡ ਵਾਰ ਉਹਦੇ ਵਿੱਚ ਹਿੱਸਾ ਲਿਆ ਸੀ, ਤੇ ਉਹ ਬੈਲਜੀਅਮ ਦੇ ਵਿੱਚ ਉਹਨਾਂ ਨੇ ਸ਼ਹਾਦਤ ਪਾਈ ਸੀ ਇਸੇ ਸਾਲ 100 ਸਾਲ ਪਹਿਲਾਂ ਅੱਜ ਤੋਂ, ਤੇ ਜੂਨ 1917 ਦੇ ਵਿੱਚ। ਤਾਂ ਉਹਨਾਂ ਦੀ ਜਿਹੜੀ ਅੱਜ ਐਨਜੈਕ ਦੇ ਉੱਤੇ ਉਹਨਾਂ ਦੇ ਪਿੰਡ, ਇੱਕ ਛੋਟਾ ਜਿਹਾ ਪਿੰਡ ਆ ਜੀ ਜਿਹੜਾ ਕਿ ਬਲੈਂਚਟਾਊਨ ਤੇ ਲੌਕਸਟਨ ਦੇ ਵਿਚਾਲੇ ਪੈਂਦਾ ਰਿਵਰਲੈਂਡ ਦੇ ਵਿੱਚ, ਉੱਥੇ ਉਹ ਵਸਦੇ ਸਨ, ਕੁਛ ਚਿਰ ਰਹੇ ਸਨ ਉਸ ਪਿੰਡ ਚ, 5-6 ਘਰ ਆ, ਪਰ ਉੱਥੇ ਉਹਨਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਜੀ। ਤੇ ਉੱਥੋਂ ਦੀ ਜਿਹੜੀ ਸੈਰਾਮਨੀ ਦੇ ਵਿੱਚ ਹਿੱਸਾ ਲੈਣ ਲਈ ਐਡਲੇਡ ਤੋਂ ਖਾਸ ਤੌਰ ਤੇ ਸਾਡੇ ਬਾਈ ਸੁਖਵਿੰਦਰ ਉਰੇ ਪਹੁੰਚੇ ਆ, ਹੋਰ ਕਈ ਫੈਮਿਲੀਜ਼ ਉੱਥੇ ਰਾਤ ਦੀਆਂ ਪਹੁੰਚੀਆਂ ਹੋਈਆਂ, ਤੇ ਉਹ ਅੱਜ ਜਿਹੜੀ ਉੱਥੇ ਉਹ ਸੈਰਾਮਨੀ ਦੇ ਵਿੱਚ ਹਿੱਸਾ ਲਿਆ। ਉਹਨਾਂ ਨੇ ਸੁਬਹਾ ਜਿਹੜੀ ਅਰਲੀ ਮਾਰਨਿੰਗ ਚ ਹੋਣੀ ਸੀ, ਮੈਂ ਵੀ ਜਾਣਾ ਸੀ, ਪਰ ਮੇਰੀ ਮਜਬੂਰੀ ਹੋਈ ਕੁਝ ਇੱਕ ਕਾਰਨਾਂ ਕਰਕੇ ਵੀ ਮੈਂ ਉੱਥੇ ਪਹੁੰਚ ਨਹੀਂ ਸਕਿਆ, ਤੇ ਪਰ ਛੇਤੀ ਅਸੀਂ ਕੋਸ਼ਿਸ਼ ਕਰਾਂਗੇ, ਉੱਥੋਂ ਦੀਆਂ ਫੋਟੋਆਂ ਵੀ ਸ਼ੇਅਰ ਕਰਾਂਗੇ, ਤੇ ਸਰਨ ਸਿੰਘ ਨੂੰ ਜਿਹੜਾ ਯਾਦ ਕੀਤਾ ਗਿਆ ਅੱਜ ਇੱਥੇ 100 ਸਾਲਾਂ ਬਾਅਦ ਉਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਵੀ 100 ਸਾਲਾਂ ਬਾਅਦ ਉਹਨਾਂ ਦਾ ਭਾਈਚਾਰਾ ਇੰਨਾ ਕੁ ਪ੍ਰਫੁੱਲਤ ਹੋਊਗਾ ਇੱਥੇ। ਤਾਂ ਅੱਜ ਉਹ ਦਿਨ ਆਇਆ ਜੀ ਤੇ ਆਉਣ ਵਾਲੀ ਜੂਨ ਦੇ ਵਿੱਚ ਵੀ ਅਸੀਂ ਇੱਕ ਫੰਕਸ਼ਨ ਜਿਹੜਾ ਅਰੇਂਜ ਕਰ ਰਹੇ ਹਾਂ ਜਿਹੜੀ ਕਿ ਸਾਊਥ ਆਸਟ੍ਰੇਲੀਆ ਦੀ ਮਾਨਯੋਗ ਗਵਰਨਰ ਵੱਲੋਂ ਰੱਖਿਆ ਜਾ ਰਿਹਾ ਤੇ ਜਿਹਦੇ ਚ ਇਹਨਾਂ ਯੋਧਿਆਂ ਨੂੰ ਯਾਦ ਕੀਤਾ ਜਾਊਗਾ
ਜੀ। ਬਿਲਕੁਲ। ਸੋ ਆਸਟ੍ਰੇਲੀਆ ਦਾ ਜਿਹੜਾ ਮੁੱਖ ਸਮਾਗਮ ਆ ਜੀ ਉਹ ਰਾਜਧਾਨੀ ਦੇ ਵਿੱਚ ਵੈਸੇ ਹਰ ਸਾਲ ਉਲੀਕਿਆ ਜਾਂਦਾ ਆਸਟ੍ਰੇਲੀਅਨ ਵਾਰ ਮੈਮੋਰੀਅਲ ਵੱਲੋਂ। ਅੱਜ ਵੀ 5:30 ਵਜੇ ਜਿਹੜਾ ਸਮਾਗਮ ਦੀ ਸ਼ੁਰੂਆਤ ਹੋਣੀ ਸੀਗੀ, ਸ਼ਾਮ 5:30 ਵਜੇ ਤੱਕ ਇਹ ਜਿਹੜਾ ਜੀ ਚੱਲਦਾ ਰਹਿਣਾ, ਇੱਥੇ ਖੁੱਲਾ ਰਹਿਣਾ ਜੀ ਜਿਹੜਾ ਵਾਰ ਮੈਮੋਰੀਅਲ ਆ। ਤੇ ਜਿਹੜੇ ਕੈਨਬਰਾ ਚ ਰਹਿਣ ਵਾਲੇ ਜਾਂ ਬਾਹਰੋਂ ਗਏ ਹੋਏ ਜਿਹੜੇ ਲੋਕ ਆ ਉਹ ਅੱਜ ਉੱਥੇ ਪਹੁੰਚ ਕੇ ਦੇਖ ਸਕਦੇ ਆ ਤੇ ਯਾਦਾਂ ਜਿਹੜੀਆਂ ਤਾਜ਼ਾ ਕਰ ਸਕਦੇ ਆ। ਸੋ ਬਰਾੜ ਸਾਹਿਬ ਖਬਰਾਂ ਦੇ ਸਿਲਸਿਲੇ ਚ ਅੱਜ ਇੰਨਾ ਹੀ, ਤੁਸੀਂ ਜਾਂਦੇ ਜਾਂਦੇ ਕੁਛ ਸਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਪਾਓ।
ਬਸ ਜੀ ਅੱਜ ਖਬਰਾਂ ਜਿੰਨਾ ਚਿਕਰ ਤੱਤੀਆਂ ਹੀ ਆ ਖਬਰਾਂ ਨਾ ਹੋਣ ਉਹਨਾਂ ਚਿਕਰ ਖਬਰਾਂ ਕਰਨ ਦਾ ਮਜ਼ਾ ਵੀ ਨੀ ਆਉਂਦਾ, ਇਹ ਵੀ ਇੱਕ ਸੱਚ ਆ। ਤੇ ਪਰ ਜਿਹੜੀ ਅੱਜ ਥੋੜਾ ਜਿਹਾ ਠੰਡਾ ਜਿਹਾ ਦਿਨ ਸੀ ਖਬਰਾਂ ਦੇ ਮਾਮਲੇ ਚ ਜੇ ਗੱਲ ਕਰੀਏ ਤਾਂ ਉਹ ਜਿਹੀਆਂ ਠੰਡੀਆਂ ਹੀ ਗੱਲਾਂ ਆਪਾਂ ਕਰਤੀਆਂ ਤੇ ਕੱਲ ਨੂੰ ਕਿਸੇ ਨਾ ਕਿਸੇ ਗਰਮਾ ਗਰਮ ਤੱਤੀਆਂ ਖਬਰਾਂ ਲੈ ਕੇ ਆਵਾਂਗੇ ਜੀ। ਫੇਰ ਥੋੜਾ ਜਿਹਾ ਮੌਸਮ ਮਾਹੌਲ ਭਖਦਾ ਗਾ, ਅੱਜ ਮੀਂਹ ਚ ਖਬਰਾਂ ਵੀ ਗਿੱਲੀਆਂ ਜਿਹੀਆਂ ਰਹਿਗੀਆਂ ਅੱਜ ਮੈਨੂੰ ਲੱਗਦਾ
ਜੀ ਜੀ। ਸੋ ਗੱਲਾਂ ਵੀ ਗਿੱਲੀਆਂ ਗਿੱਲੀਆਂ ਬਰਾੜ ਸਾਹਿਬ, ਨਹੀਂ ਤੁਸੀਂ ਇਹਨਾਂ ਨੂੰ ਥੋੜੀਆਂ ਕਰਾਰੀਆਂ ਕਰ ਸਕਦੇ ਹੋ ਕਿਉਂਕਿ ਮੀਂਹ ਜੇ ਪੈਂਦਾ ਹੋਵੇ ਤਾਂ ਚਾਹ ਪਕੌੜਿਆਂ ਦਾ ਜਿਹੜਾ ਨਜ਼ਾਰਾ ਨਾ ਉਹ ਫੇਰ ਥੋੜਾ ਜਿਹਾ ਕਰਾਰਾ ਕਰ ਦਿੰਦਾ ਦਿਨ ਨੂੰ। ਤੇ ਮੈਨੂੰ ਲੱਗਦਾ ਕਿ ਤੁਸੀਂ ਗਿੱਲੀਆਂ ਗਿੱਲੀਆਂ ਵਾਲੀ ਗੱਲ ਨਾ ਕਰੋ, ਤੁਸੀਂ ਥੋੜੇ ਕਰਾਰੇ ਕਰੋ ਜੀ, ਪਕੌੜੇ ਤੇ ਚਾਹ ਦਾ ਆਨੰਦ ਲਓ ਜਿਵੇਂ ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਆ ਜੀ ਉਹ ਇਸ ਵੇਲੇ ਰੇਡੀਓ ਵੀ ਸੁਣ ਰਹੇ ਆ ਤੇ ਨਾਲ ਨਾਲ ਚਾਹ ਪਕੌੜਿਆਂ ਦਾ ਨਜ਼ਾਰਾ ਲੈ ਰਹੇ ਆ ਮੀਂਹ ਦਾ ਜੀ
ਜੀ ਜੀ ਜੀ। ਜਾਂਦੇ ਜਾਂਦੇ ਆਪਾਂ ਇੱਕ ਵਿਚਾਰ ਸਾਂਝਾ ਕਰ ਜਾਂਦੇ ਆ ਜੀ ਚਾਣਕਿਆ ਦੀ ਨੀਤੀਆਂ ਦੇ ਵਿੱਚੋਂ। ਚਾਣਕਿਆ ਦੀਆਂ ਨੀਤੀਆਂ ਵੈਸੇ ਤਾਂ ਜਿਹੜੀਆਂ ਅਸਲੀ ਚਾਣਕਿਆ ਦੀਆਂ ਨੀਤੀਆਂ ਸੀ ਉਹਨਾਂ ਦੇ ਵਿੱਚ ਬਹੁਤ ਸਾਰੀ ਘੁਸਪੈਠ ਹੋ ਕੇ ਸਾਡੇ ਤੱਕ ਪਹੁੰਚਦੀਆਂ ਕਾਫੀ ਖਰਾਬ ਹੋ ਗਈਆਂ। ਪਰ ਉਹਨਾਂ ਦਾ ਇੱਕ ਸ਼ਲੋਕ ਸੀਗਾ ਜੀ, ਉਹ ਸ਼ਲੋਕ ਤਾਂ ਹੁਣ ਮੈਂ ਪੂਰਾ ਪੜੂੰਗਾ ਤਾਂ ਸੰਸਕ੍ਰਿਤ ਚ ਸਮਝ ਨਹੀਂ ਆਉਣਾ ਕਿਉਂਕਿ ਸੰਸਕ੍ਰਿਤ ਦੇ ਵਿੱਚ ਪ੍ਰਾਗਿਆ ਬੁੱਧੀਮਾਨ ਅਹਰਮ ਭੋਜਨ ਸੰਬੰਧੀ ਚਿੰਤਰੋ ਚਿੰਤਾ। ਪਰ ਜੇ ਉਹਦਾ ਸ਼ਲੋਕ ਦਾ ਅਰਥ ਕਰੀਏ ਤਾਂ ਕਹਿੰਦੇ ਬੁੱਧੀਮਾਨ ਵਿਅਕਤੀ ਨੂੰ ਆਪਣੇ ਭੋਜਨ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਉਸਨੂੰ ਤਾਂ ਆਪਣੇ ਧਰਮ ਕੰਮ ਪ੍ਰਤੀ ਜਾਣੀ ਕਿ ਧਰਮ ਮੀਨਸ ਕੰਮ ਤੁਹਾਡਾ ਫਰਜ਼ ਨਿਭਾਵਣਾ ਦੀ ਚਿੰਤਾ ਕਰਨੀ ਚਾਹੀਦੀ ਆ ਕਿਉਂਕਿ ਮਨੁੱਖ ਦਾ ਭੋਜਨ ਉਹਦੇ ਜਨਮ ਦੇ ਨਾਲ ਹੀ ਉਤਪੰਨ ਹੋ ਜਾਂਦਾ। ਸੋ ਜਿਹੜੀ ਅਸੀਂ ਕਹਿੰਦੇ ਨਾ ਵੀ ਹਰ ਬੰਦੇ ਦਾ ਜਿਹੜਾ ਰਿਜ਼ਕਰ ਵਾਹਿਗੁਰੂ ਨੇ ਪੈਦਾ ਕੀਤਾ ਤਾਂ ਉਹੀ ਚਾਨਕਾ ਨੇ ਕਿਹਾ ਜੀ, ਕਹਿੰਦਾ ਜਿਹੜਾ ਵਿਅਕਤੀ ਆ ਉਹਨੂੰ ਆਪਣੇ ਧਰਮ ਨਿਭਾਉਣੇ ਚਾਹੀਦੇ, ਆਪਣੇ ਕਰਮ ਕਰੀ ਜਾਣੇ ਚਾਹੀਦੇ ਆ। ਜੇ ਭੋਜਨ ਦੀ ਚਿੰਤਾ ਜਿਹੜਾ ਕਰਦਾ ਉਹ ਇਸ ਦੁਨੀਆਂ ਦੇ ਉੱਤੇ ਮਹਾਨ ਬੇਵਕੂਫ ਬੰਦਾ, ਜਿਹੜਾ ਕਹਿੰਦਾ ਵੀ ਮੈਂ ਰੋਜ਼ੀ ਰੋਟੀ ਮੈਂ ਪੈਦਾ ਕਰਦਾ। ਉਹ ਰੋਜ਼ੀ ਰੋਟੀ ਤੁਸੀਂ ਨਹੀਂ ਪੈਦਾ ਕਰਦੇ, ਉਹ ਤਾਂ ਜਨਮ ਦੇ ਨਾਲ ਹੀ ਤੁਹਾਡੇ ਪੈਦਾ ਹੋ ਜਾਂਦੀ ਆ। ਇਹ ਸੱਚਾਈ ਨੂੰ ਚਾਨਕਿਆ ਨੇ ਆਪਦੀ ਨੀਤੀ ਦੇ ਵਿੱਚ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਮੋਹਰ ਲੱਗੀ ਹੈ ਜੀ। ਸੋ ਮੈਨੂੰ ਲੱਗਦਾ ਸਾਡੇ ਸਰੋਤੇ ਸਹਿਮਤ ਹੋਣਗੇ ਇਸ ਗੱਲ ਨਾਲ
ਜੀ। ਬਿਲਕੁਲ, ਕਿਆ ਬਾਤ ਹੈ। ਵੈਸੇ ਸਿੱਧੀ ਜੀ ਗੱਲ ਹੈ ਜੀ ਕਿ ਜਦੋਂ ਆਪਾਂ ਇਸ ਸੰਸਾਰ ਤੇ ਆਏ, ਵੈਸੇ ਸਾਨੂੰ ਸੰਸਾਰ ਤੇ ਪੈਦਾ ਕਰਨ ਵਾਲਾ ਵੀ ਜਿਹੜਾ ਉਹ ਪਰਮਾਤਮਾ ਹਨਾ, ਪਰ ਆਉਂਦਿਆਂ ਹੀ ਜਿਹੜਾ ਸਾਡੇ ਨਾਲ ਇੱਕ ਇਹ ਜਿਹੜਾ ਭਾਣਾ ਉਹ ਇਹੀ ਹੈ ਵਾਪਰਦਾ ਕਿ ਆਉਂਦਿਆਂ ਹੀ ਇਸ ਸੰਸਾਰ ਤੇ ਉਤਪਤੀ ਹੁੰਦਿਆਂ ਹੀ ਸਾਡੇ ਅੰਦਰ ਜਿਹੜੀ ਮੈਂ ਆ ਉਹ ਭਾਰੂ ਹੋ ਜਾਂਦੀ ਹੈ ਹਨਾ। ਸੋ ਸਾਨੂੰ ਇੱਥੇ ਲਿਆਉਣ ਵਾਲਾ ਵੀ ਕੋਈ ਹੋਰ ਹੈ, ਉਹ ਅਧਿਕ ਸ਼ਕਤੀ ਹੈ ਜਿਹਨੇ ਸਾਨੂੰ ਪੈਦਾ ਕੀਤਾ, ਸਾਡੇ ਲਈ ਜਿਹੜੇ ਸਾਧਨ ਆ ਉਹ ਮੁਹੱਈਆ ਕੀਤੇ, ਪਰ ਅਸੀਂ ਫਿਰ ਉਸ ਸ਼ਕਤੀ ਨੂੰ ਇਗਨੋਰ ਕਰਕੇ, ਉਸ ਪਰਮਾਤਮਾ ਨੂੰ, ਉਸ ਅਕਾਲ ਪੁਰਖ ਨੂੰ ਇਗਨੋਰ ਕਰਕੇ ਅਸੀਂ ਜਿਹੜੀਆਂ ਕੁਛ ਦੁਨਿਆਵੀ ਚੀਜ਼ਾਂ, ਜਿਹੜੀਆਂ ਦੁਨਿਆਵੀ ਜਿਹੜੇ ਰੰਗ ਆ ਉਹ ਸਾਨੂੰ ਆਪਣੇ ਵੱਲ ਖਿੱਚਦੇ ਆ, ਜਾਂ ਫਿਰ ਅਸੀਂ ਉਹਨਾਂ ਵੱਲ ਖਿੱਚੇ ਜਾਂਦੇ ਹਾਂ ਜਿਹਦੇ ਕਰਕੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਬਣਦੀਆਂ ਆ ਤੇ ਉਹ ਹੋਰ ਵੱਡੀਆਂ ਹੁੰਦੀਆਂ ਜਾਂਦੀਆਂ। ਸੋ ਤੁਹਾਡੇ ਕਹਿਣ ਮੁਤਾਬਕ ਜਾਂ ਫਿਰ ਇਸ ਵਿਚਾਰ ਮੁਤਾਬਕ ਵਾਕਈ ਇਹ ਚੀਜ਼ਾਂ ਜਿਹੜੀਆਂ ਜੀ ਜਿਹੜੀਆਂ ਦੁਨਿਆਵੀ ਆ, ਚਾਹੇ ਉਹ ਸਾਡੀਆਂ ਸਾਡੇ ਮੂੰਹ ਦੇ ਸਵਾਦ ਹੋਣ, ਚਾਹੇ ਸਾਡੀਆਂ ਭੁੱਖਾਂ ਹੋਣ, ਚਾਹੇ ਸਾਡੀਆਂ ਲਾਲਸਾਵਾਂ ਹੋਣ, ਹਨਾ, ਉਹ ਅਸਲ ਦੇ ਵਿੱਚ ਸਾਡੇ ਦੁੱਖਾਂ ਦਾ ਅਸਲ ਕਾਰਨ ਹੀ ਹੁੰਦੀਆਂ ਆ, ਪਰ ਸਮਝਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਸਾਡੇ ਵਰਗੇ ਜਿਹੜੇ ਦੁਨਿਆਵੀ ਲੋਕਾਂ ਦੇ ਲਈ ਜੀ।
ਜੀ ਜੀ ਜੀ। ਸੋ ਬਹੁਤ ਮਿਹਰਬਾਨੀ ਅਮਰਦੀਪ, ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਤੁਹਾਨੂੰ ਕਾਲ ਵੀ ਆ ਰਹੀ ਹੈ ਤੇ ਫਿਰ ਆਪਾਂ ਪ੍ਰੋਗਰਾਮ ਜੁੜਦੇ ਹਾਂ ਅਗਲੇ ਪ੍ਰੋਗਰਾਮ ਚ। ਥੈਂਕ ਯੂ।
ਜੀ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਮਿੰਟੂ ਬਰਾੜ ਹੁਰੀ ਜਿਹੜੇ ਕਿ ਸਾਡੇ ਨਾਲ ਸਾਂਝ ਪਾ ਰਹੇ ਸੀਗੇ ਜੀ, ਤੇ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਉਹ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਹੁੰਦੇ ਆ, ਆਪਣੀਆਂ ਟਿੱਪਣੀਆਂ ਦਿੰਦੇ ਹੁੰਦੇ ਆ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਲੇਟ ਆਏ ਸੀ, ਪਰ ਖਬਰਾਂ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਮੂਲੀਅਤ ਆ ਉਹ ਖਾਸ ਅਹਿਮੀਅਤ ਰੱਖਦੀ ਹੁੰਦੀ ਆ। ਸੋ ਇੱਕ ਵਾਰ ਫਿਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ, ਤੇ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਇੱਕ ਖਾਸ ਜਾਣਕਾਰੀ ਜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਰ ਫਿਲਹਾਲ ਇੱਕ ਬ੍ਰੇਕ ਜ਼ਰੂਰ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਆਪਣੇ ਮਹਿਮਾਨ ਦੇ ਨਾਲ ਜਿਹੜੇ ਕਿ ਸਿੱਖ ਹੈਰੀਟੇਜ ਮੰਥ ਆਰਗੇਨਾਈਜ਼ ਕਰ ਰਹੇ ਆ, ਤੇ ਉਸ ਅਧੀਨ ਹੀ ਉਹਨਾਂ ਨੇ 30 ਅਪ੍ਰੈਲ ਨੂੰ ਵਿਸਾਖੀ ਦੇ ਸੰਦਰਭ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਜਿਹੜਾ ਜੀ ਉਹ ਲਿਖਿਆ ਮੈਲਬਰਨ ਦੇ ਵਿੱਚ ਫੈਡਰੇਸ਼ਨ ਸਕੁਅਰ ਵਿਖੇ। ਸੋ ਇਸ ਪ੍ਰੋਗਰਾਮ ਬਾਬਤ ਅਸੀਂ ਵਧੇਰੇ ਜਾਣਕਾਰੀ ਜਿਹੜੀ ਲਵਾਂਗੇ ਉਹਨਾਂ ਦੇ ਪ੍ਰਬੰਧਕ ਗੁਰਿੰਦਰ ਕੌਰ ਹੋਰਾਂ ਤੋਂ ਤੇ ਉਹਨਾਂ ਦੇ ਟੀਮ ਮੈਂਬਰਸ ਤੋਂ। ਬਹੁਤ ਜਲਦੀ ਵਾਪਸ ਆਉਂਦੇ ਹਾਂ, ਬਣੇ ਰਹੋ ਜੁੜੇ ਰਹੋ ਹਰਮਨ ਰੇਡੀ ਦੇ ਇਸ ਮੰਚ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਾਡੇ ਨਾਲ।
Dear international students and migrants, je tuhanu education ya migration bare mahir salah di zarurat hai ta aaj hi call karo CACA nu 03-9663-1318. Assi admissions, student visa, journal skilled migration, 457 employer sponsored visas, partner visa, state sponsorship, MRT ate ministerial intervention de kisma vich mahir ha। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au। CECA, ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 04301798900। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਅਰਦਾਸ ਦੀ ਕਾਮਯਾਬੀ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਸ ਐਂਡ ਵਾਈਟਲ ਪ੍ਰੋਡਕਸ਼ਨ ਲੈ ਕੇ ਆਏ ਨੇ ਰੋਮਕਾਮ ਐਂਟਰਟੇਨਿੰਗ ਮੂਵੀ ਮੰਜੇ ਬਿਸਤਰੇ।
ਮੱਥਾ ਟੇਕਦਾ
ਟੇਕੀ ਜਾ, ਘਰੇ ਤਾਂ ਕੋਈ ਹੈ ਨੀ।
ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਕੁੱਗੀ, ਰਾਣਾ ਰਣਵੀਰ, ਕਰਮਜੀਤ ਅਨਮੋਲ। ਮੰਜੇ ਬਿਸਤਰੇ 14 ਅਪ੍ਰੈਲ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ ਵਾਈਟਲ ਪ੍ਰੋਡਕਸ਼ਨ ਡਾਟ ਕਾਮ।
ਜੇ ਮੈਂ ਬਹਿ ਗਿਆ ਤਾਂ ਵਿਆਹ ਚ ਮੰਜੇ ਬਿਸਤਰੇ ਕੌਣ ਇਕੱਠੇ ਕਰੂ?
ਉਹ ਮੰਜੇ ਬਿਸਤਰੇ ਇਕੱਠੇ ਕਰੂੰਗਾ ਮੈਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 03-8759-0629।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ, ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ।
महत्वपूर्ण जानकारियां, मनमोहक संगीत, सेहत संबंधी सिलसिले, मुलाकातां दा दौर अते सरगोशियां। मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक।
ਪ੍ਰੋਗਰਾਮ ਲਹਿਰਾਂ ਤੁਸੀਂ ਸੁਣ ਰਹੇ ਹੋ ਜੀ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਇਸ ਤੋਂ ਪਹਿਲਾਂ ਵਕਫੇ ਦੇ ਦੌਰਾਨ ਵੀ ਅਨਾਊਂਸਮੈਂਟ ਜਿਹੜੀ ਤੁਸੀਂ ਸੁਣੀ ਸੀ ਆਪਾਂ ਹਰ ਮੰਗਲਵਾਰ ਜੁੜ ਬੈਠਦੇ ਹੁੰਦੇ ਹਾਂ ਮੈਲਬਨ ਤੋਂ 8 ਵਜੇ ਤੋਂ 10 ਵਜੇ ਤੱਕ ਸੋ 10 ਵਜੇ ਤੋਂ ਵੀ ਕਈ ਵਾਰ ਜਿਹੜਾ ਸਮਾਂ ਉਹ ਥੋੜਾ ਜਿਹਾ ਜ਼ਿਆਦਾ ਵੀ ਹੋ ਜਾਂਦਾ ਪਰ ਜਦੋਂ ਤੁਸੀਂ ਹੁੰਗਾਰਾ ਭਰਦੇ ਹੋ ਤਾਂ ਬੜਾ ਚੰਗਾ ਲੱਗਦਾ ਪ੍ਰੋਗਰਾਮ ਦੇ ਵਿੱਚ ਤੇ ਅੱਜ ਵੀ ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਸ਼ਾਮਲ ਹੋ ਰਹੇ ਆ ਉਹਨਾਂ ਨੂੰ ਆਪਾਂ ਪਹਿਲਾਂ ਸ਼ਾਮਲ ਕਰਦੇ ਹਾਂ ਤੇ ਫੇਰ ਲੈ ਕੇ ਆਉਂਦੇ ਹਾਂ ਜੀ ਆਪਣੇ ਖਾਸ ਮਹਿਮਾਨ ਨੂੰ ਖਾਸ ਜਾਣਕਾਰੀ ਦੇ ਨਾਲ ਸਾਡੇ ਨਾਲ ਇੱਕ ਵਾਰ ਫੇਰ ਜੁੜੇ ਨੇ ਜੀ ਰਿੱਕੀ ਜੀ ਸੋ ਰਿੱਕੀ ਮਡਾਹਰ ਕਹਿੰਦੇ ਮੇਰਾ ਅਸਲ ਦੇ ਵਿੱਚ ਇਹ ਨਾਮ ਆ ਜੀ ਸੋ ਮੈਨੂੰ ਲੱਗਦਾ ਕਿ ਮੈਂ ਥੋੜਾ ਜਿਹਾ ਬੋਲਣ ਦੇ ਵਿੱਚ ਕੁਤਾਹੀ ਕਰ ਗਈ ਸੀਗੀ ਉਹਦੇ ਲਈ ਮਾਫੀ ਚਾਹੁੰਦੀ ਹਾਂ ਤੇ ਇਹਨਾਂ ਕੈਲੀਫੋਰਨੀਆ ਤੋਂ ਡਿਲੈਨੋ ਤੋਂ ਨੇ ਸੋ ਕੈਲੀਫੋਰਨੀਆ ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਸਾਨੂੰ ਬੜਾ ਚੰਗਾ ਲੱਗ ਰਿਹਾ ਰਿੱਕੀ ਜੀ ਤੇ ਕਹਿੰਦੇ ਮੈਂ ਨਾ ਇਸ ਵੇਲੇ ਡਰਾਈਵ ਕਰ ਰਿਹਾ ਤੇ ਓਕਲਾਹੋਮਾ USA ਤੋਂ ਜਾ ਰਿਹਾ ਉਸ ਜਿਹੜੇ ਰੋਡ ਤੋਂ ਜਾ ਰਿਹਾ ਤੇ ਕਹਿੰਦੇ ਮੈਂ ਤੁਹਾਨੂੰ ਦੁਬਾਰਾ ਕੁਰੈਕਟ ਕਰਕੇ ਭੇਜ ਰਿਹਾ ਮੈਸੇਜ ਕੋਈ ਗੱਲ ਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਰਿੱਕੀ ਜੀ ਤੁਸੀਂ ਇਸ ਵੇਲੇ ਸਾਨੂੰ ਸੁਣ ਰਹੇ ਹੋ ਬੜਾ ਚੰਗਾ ਲੱਗਦਾ ਕਿ ਇੰਨੀ ਦੂਰੋਂ ਹਨਾ ਬੜੀ ਜਿਹੜੀ ਦੂਰੀ ਆ ਉਹ ਭਾਵੇਂ ਬਣੀ ਹੋਈ ਆ ਜ਼ਮੀਨੀ ਤੌਰ ਤੇ ਪਰ ਦਿਲਾਂ ਦੀਆਂ ਜਿਹੜੀਆਂ ਦੂਰੀਆਂ ਨਹੀਂ ਹੋਣੀਆਂ ਚਾਹੀਦੀਆਂ ਸੋ ਬਹੁਤ ਚੰਗਾ ਲੱਗਦਾ ਤੁਹਾਡੇ ਵਰਗੇ ਦੋਸਤਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਦੇਖ ਕੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਤੇ ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ ਸਾਹਿਬ ਵਾਲੇ ਇੱਕ ਵਾਰ ਫਿਰ ਤੋਂ ਜੁੜੇ ਆ ਤੇ ਇਹਨਾਂ ਨੇ ਨਾ ਬਹੁਤ ਸੋਹਣਾ ਕੇਕ ਭੇਜਿਆ ਕਿਆ ਬਾਤ ਹੈ ਜੀ ਅੱਛਾ ਜੀ ਕਹਿੰਦੇ ਕੁਲਦੀਪ ਔਲਖ ਹੁਰਾਂ ਦਾ ਅੱਜ ਜਨਮ ਦਿਨ ਹੈ ਜੀ ਸੋ ਬੈਸਟ ਵਿਸ਼ੇਸ ਟੂ ਕੁਲਦੀਪ ਔਲਖ ਕਿਆ ਬਾਤ ਹੈ ਬਹੁਤ ਬਹੁਤ ਮੁਬਾਰਕਾਂ ਹਰਮਨ ਰੇਡੀਓ ਪਰਿਵਾਰ ਵੱਲੋਂ ਕੁਲਦੀਪ ਸਿੰਘ ਔਲਖ ਹੁਰਾਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਜਨਮ ਦਿਨ ਦੀਆਂ ਵਧਾਈਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਹਮੇਸ਼ਾ ਖੁਸ਼ ਰਹੋ ਅੱਗੇ ਸਾਡੇ ਨਾਲ ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ ਤੇ ਇਹਨਾਂ ਨੇ ਵੀ ਹਮੇਸ਼ਾ ਵਾਂਗ ਇੱਕ ਬਹੁਤ ਸੋਹਣਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਕਹਿੰਦੇ ਆਓ ਆਪਾਂ ਪਾਣੀ ਦੀ ਤਰ੍ਹਾਂ ਨਰਮ ਤੇ ਕੂਲ ਬਣੀਏ ਜੋ ਹਰ ਜਗ੍ਹਾ ਫਿੱਟ ਹੋ ਸਕੀਏ ਆਓ ਹੀਰੇ ਦੀ ਤਰ੍ਹਾਂ ਸਖਤ ਤੇ ਖਿੱਚ ਪੂਰਨ ਬਣੀਏ ਤਾਂ ਜੋ ਕੋਈ ਸਾਡੀਆਂ ਭਾਵਨਾ ਨਾਲ ਖੇਡ ਨਾ ਸਕੇ ਸ਼ੁਭ ਸਵੇਰ ਦੋਸਤੋ ਕਿਆ ਬਾਤ ਹੈ ਬਹੁਤ ਖੂਬਸੂਰਤ ਵਿਚਾਰ ਢੁੱਡੀ ਕੇ ਸਾਹਿਬ ਤੇ ਇਹਨਾਂ ਨੇ ਨਾ ਸਵਾਲ ਭੇਜਿਆ ਪਰ ਥੋੜਾ ਜਿਹਾ ਲੇਟ ਹੋ ਗਿਆ ਤੁਹਾਡਾ ਸਵਾਲ ਜਗਤਾਰ ਗਿੱਲ ਜੀ ਕਹਿੰਦੇ ਮਿੰਟੂ ਜੀ ਪੁਲਿਸ ਤੰਤਰ ਨਾਲ ਕਾਂਗਰਸ ਲੀਡਰਸ਼ਿਪ ਵੱਲੋਂ ਕੀਤੇ ਜਾ ਰਹੇ ਵਿਵਹਾਰ ਬਾਰੇ ਤੁਹਾਡਾ ਕੀ ਕਹਿਣਾ ਪਿਛਲੇ ਦਿਨੀ ਵਾਪਰੀਆਂ 2-3 ਘਟਨਾਵਾਂ ਸੰਬੰਧੀ ਇਹਨਾਂ ਨੇ ਪੁੱਛਿਆ ਪਰ ਥੋੜਾ ਜਿਹਾ ਤੁਸੀਂ ਲੇਟ ਹੋ ਗਏ ਜਗਤਾਰ ਗਿੱਲ ਜੀ ਮਿੰਟੂ ਬਰਾੜਪੁਰੀ ਜਾ ਚੁੱਕੇ ਆ ਪ੍ਰੋਗਰਾਮ ਚੋਂ ਕੱਲ ਦੇ ਪ੍ਰੋਗਰਾਮ ਚ ਤੁਸੀਂ ਉਹਨਾਂ ਨੂੰ ਇਹ ਸਵਾਲ ਜਿਹੜਾ ਜ਼ਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸੁਨੇਹੇ ਦੇ ਲਈ ਅੱਗੇ ਸਾਡੇ ਨਾਲ ਕੁਲਦੀਪ ਕੌਰ ਹੋਰੀ ਜੁੜੇ ਆ ਬ੍ਰਿਸਬੇਨ ਤੋਂ ਸੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਸੁਣ ਰਹੇ ਹਾਂ ਸਾਰੇ ਸਰੋਤਿਆਂ ਨੂੰ ਤੇ ਸੁਣਾ ਵੀ ਰਹੇ ਹਾਂ ਕਹਿੰਦੇ ਅਮਰਦੀਪ ਕੌਰ ਜੀ ਤੇ ਬਰਾੜਵੀਰ ਜੀ ਬਹੁਤ ਵਧੀਆ ਚੱਲ ਰਹੇ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਜੀ ਤੇ ਸਾਨੂੰ ਬਹੁਤ ਵਧੀਆ ਤਾਂ ਲੱਗਦਾ ਜਦੋਂ ਤੁਸੀਂ ਸਾਰੇ ਜਣੇ ਸੁਣਦੇ ਹੋ ਹਨਾ ਤੇ ਸਾਨੂੰ ਕਰਨ ਦਾ ਮਜ਼ਾ ਵੀ ਤਾਂ ਹੀ ਆਉਂਦਾ ਪ੍ਰੋਗਰਾਮ ਤੇ ਤੁਸੀਂ ਸਾਰੇ ਸੁਣ ਰਹੇ ਹੋ ਇਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਨਾਲ ਤੁਹਾਡੇ ਸੁਨੇਹੇ ਦੇ ਲਈ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ ਪ੍ਰੋਗਰਾਮ ਦੇ ਵਿੱਚ ਪਰ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ ਤੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਜਾਣਕਾਰੀ ਜਿਹੜੀ ਕਿ ਅਸੀਂ ਲੈ ਕੇ ਆ ਰਹੇ ਹਾਂ ਮੈਲਬਨ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਵਿਸਾਖੀ ਦੇ ਸੰਦਰਭ ਦੇ ਵਿੱਚ ਇੱਕ ਖਾਸ ਸਮਾਗਮ ਜਿਹੜਾ ਜੀ ਉਹ ਉਲੀਕਿਆ ਜਾ ਰਿਹਾ ਵੈਸੇ ਤਾਂ ਬਹੁਤ ਸਾਰੇ ਸਮਾਗਮ ਜਿਹੜੇ ਆ ਉਹ ਕੜੀ ਦਰ ਕੜੀ ਜਿਹੜੇ ਮੈਲਬਨ ਦੇ ਵਿੱਚ ਹੀ ਨਹੀਂ ਸਗੋਂ ਆਸਟ੍ਰੇਲੀਆ ਭਰ ਦੇ ਵਿੱਚ ਉਲੀਕੇ ਗਏ ਆ ਖਾਲਸਾ ਡੇ ਨੂੰ ਲੈ ਕੇ ਜਾਂ ਫਿਰ ਵਿਸਾਖੀ ਨੂੰ ਲੈ ਕੇ ਸੋ ਇਹ ਸਮਾਗਮ ਆਪਣੇ ਆਪ ਦੇ ਵਿੱਚ ਵੱਖਰੀ ਤਰ੍ਹਾਂ ਦਾ ਆ ਇਹ ਪ੍ਰਬੰਧਕਾਂ ਦਾ ਕਹਿਣਾ ਸੋ ਸਾਡੇ ਨਾਲ ਉਹਨਾਂ ਦੇ ਪ੍ਰਬੰਧਕ ਜਿਹੜੇ ਆ ਸੋ ਸਿੱਖ ਹੈਰੀਟੇਜ ਮੰਥ ਆਸਟ੍ਰੇਲੀਆ ਤੋਂ ਸਾਡੇ ਨਾਲ ਇਸ ਵੇਲੇ ਗੁਰਿੰਦਰ ਕੌਰ ਹੁਣੀ ਸ਼ਾਮਲ ਹੋਏ ਆ ਹਰਮਨ ਰੇੜੀ ਦੇ ਸਮੰਚ ਤੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਗੁਰਿੰਦਰ ਕੌਰ ਜੀ ਬਹੁਤ ਬਹੁਤ ਸਵਾਗਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਤੇ ਸਾਰੇ ਹੀ ਟੀਮ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜੀ
ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਤੁਸੀਂ ਟਾਈਮ ਕੱਢ ਕੇ ਆਪਣੇ ਇਸ ਇਵੈਂਟ ਦੇ ਬਾਰੇ ਇਸ ਸਮਾਗਮ ਦੇ ਬਾਰੇ ਚ ਸਾਡੇ ਸਰੋਤਿਆਂ ਨੂੰ ਜਿਹੜੀ ਜਾਣਕਾਰੀ ਦੇਣ ਦੇ ਲਈ ਫੋਨ ਦੇ ਜ਼ਰੀਏ ਭਾਵੇਂ ਸ਼ਾਮਲ ਹੋਏ ਪਰ ਤੁਹਾਡਾ ਸ਼ਾਮਲ ਹੋਣਾ ਜਿਹੜਾ ਜੀ ਉਹ ਸਾਡੇ ਲਈ ਅਹਿਮ ਹੈ ਸੋ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਸਿੱਖ ਹੈਰੀਟੇਜ ਮੰਥ ਆਸਟ੍ਰੇਲੀਆ ਅਸਲ ਦੇ ਵਿੱਚ ਕੀ ਹੈ
ਜੀ ਭੈਣ ਜੀ ਜਿਸ ਤਰ੍ਹਾਂ ਕਿ ਅਸੀਂ ਪਿਛਲੇ 2013 ਕਿ 14 ਵਿਚ ਜਿਸ ਤਰ੍ਹਾਂ ਕੈਨੇਡਾ ਦੇ ਵਿਚ ਤੁਸੀਂ ਸੁਣਿਆ ਹੋਏਗਾ ਕਿ ਓਨਟਾਰੀਓ ਦੇ ਵਿਚ ਜਿਹੜੇ ਆਪਣੇ ਐਮ ਪੀ ਪੀ ਜਗਮੀਤ ਸਿੰਘ ਹੈਗੇ ਆ ਉਹਨਾਂ ਨੇ ਅਪ੍ਰੈਲ ਦੇ ਮੰਥ ਨੂੰ ਸਿੱਖ ਹੈਰੀਟੇਜ ਮੰਥ ਦਾ ਜਿਹੜਾ ਦਰਜਾ ਦਿਵਾਇਆ ਤੇ ਇਹ ਸਾਰੀ ਹੀ ਕੌਮ ਵਾਸਤੇ ਇੱਕ ਬੜੇ ਹੀ ਮਾਣ ਦੀ ਗੱਲ ਸੀ ਕਿ ਇੱਕ ਆਪਣੇ ਪੰਜਾਬ ਤੋਂ ਬਾਹਰ ਜਾ ਕੇ ਵੀ ਇਸ ਆਪਣੇ ਜਿਹੜਾ ਸਿੱਖ ਵਿਰਸੇ ਦਾ ਜਿਹੜਾ ਇੱਕ ਸਭ ਤੋਂ ਇੰਪੋਰਟੈਂਟ ਫੈਸਟੀਵਲ ਹੈ ਤੇ ਉਸ ਮਹੀਨੇ ਨੂੰ ਇਹ ਵਾਲਾ ਦਰਜਾ ਮਿਲਣਾ ਇੱਕ ਬੜੀ ਵਧੀਆ ਗੱਲ ਸੀ ਇਹ ਵਾਲੀ ਤੇ ਉਸੇ ਸੰਦਰਭ ਨੂੰ ਅੱਗੇ ਚਲਾਉਂਦੇ ਹੋਏ ਇੱਥੇ ਵੀ ਅਸੀਂ ਜਿਸ ਤਰ੍ਹਾਂ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਵੀ ਇੱਥੇ ਵੀ ਕੁਛ ਇਸ ਤਰ੍ਹਾਂ ਦਾ ਦਰਜਾ ਜਿਹੜਾ ਹੈ ਉਹ ਦਵਾਇਆ ਜਾਵੇ ਤੇ ਜਦੋਂ ਅਸੀਂ ਕੌਂਸਲ ਚ ਇੱਥੇ ਸਟਾਰਟਅਪ ਅਸੀਂ ਆਪਣੇ ਕੌਂਸਲ ਤੋਂ ਸ਼ੁਰੂਆਤ ਕੀਤੀ ਤੇ ਕੌਂਸਲ ਨਾਲ ਗੱਲਾਂ ਕੀਤੀਆਂ ਤੇ ਉਹਨਾਂ ਨੇ ਸਾਨੂੰ ਜਿਹੜੀ ਸਾਰੀ ਪ੍ਰੋਸੈਸ ਸਮਝਾਈ ਤੇ ਪ੍ਰੋਸੈਸ ਨੂੰ ਸਮਝਾਉਣ ਦੇ ਲਈ ਪਹਿਲਾਂ ਬਹੁਤ ਜ਼ਰੂਰੀ ਸੀ ਕਿ ਜੇ ਉਹਨਾਂ ਨੂੰ ਅਸੀਂ ਆਪਣਾ ਕਲਚਰ ਦਿਖਾਇਆ ਜਾਵੇ ਕਿਉਂਕਿ ਜਦੋਂ ਅਸੀਂ ਦੂਸਰੀਆਂ ਕਮਿਊਨਿਟੀਜ਼ ਨੂੰ ਇਹਨਾਂ ਜਿਹੜੇ ਅਫੀਸ਼ੀਅਲ ਵੀ ਹੈਗੇ ਆ ਜਦੋਂ ਤੱਕ ਅਸੀਂ ਇਸ ਸੈਲੀਬ੍ਰੇਸ਼ਨ ਨੂੰ ਉਹਨਾਂ ਨਾਲ ਦੇ ਨਾਲ ਇੱਕ ਮਲਟੀਕਲਚਰਲ ਰੂਪ ਵਿੱਚ ਨਹੀਂ ਕਰਾਂਗੇ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਸਾਡੇ ਫੈਸਟੀਵਿਟੀਜ਼ ਬਾਰੇ ਪਤਾ ਨਹੀਂ ਲੱਗੇਗਾ ਤੋ ਇਹ ਇੱਕ ਪਲੇਟਫਾਰਮ ਨੂੰ ਪ੍ਰੋਵਾਈਡ ਕਰਨਾ ਬਹੁਤ ਜ਼ਰੂਰੀ ਸੀ ਕਿ ਅਸੀਂ ਇਹਨੂੰ ਅੱਗੇ ਚਲਾਉਣ ਦੇ ਲਈ ਕਿ ਸਿੱਖ ਹੈਰੀਟੇਜ ਮੰਥ ਨੂੰ ਇੱਥੇ ਵੀ ਇੱਕ ਅਫੀਸ਼ਲੀ ਰੈਕੋਗਨਾਈਜ਼ ਕਰਵਾਉਣ ਦੇ ਲਈ ਇਹ ਪਹਿਲਾਂ ਜਿਹੜੀ ਸੈਲੀਬ੍ਰੇਸ਼ਨ ਕਰਨੀਆਂ ਪੈਣਗੀਆਂ ਦਿਖਾਉਣਾ ਪਏਗਾ ਤੇ ਫਿਰ ਅਸੀਂ ਅਫੀਸ਼ਲ ਰੈਕੋਗਨੀਸ਼ਨ ਵੀ ਸੋ ਇਹਨੂੰ ਅਸੀਂ ਇੱਕ ਸਟੈਪ ਕਹਿ ਸਕਦੇ ਹਾਂ ਕਿ ਸਿੱਖ ਹੈਰੀਟੇਜ ਮੰਥ ਨੂੰ ਅੱਗੇ ਅਫੀਸ਼ਲੀ ਸਟੈਂਪ ਲਗਵਾਉਣ ਦੇ ਲਈ ਇਹ ਪਹਿਲਾ ਸਟੈਪ ਹੈ ਕਿ ਅਸੀਂ ਸਾਰੀ ਕਮਿਊਨਿਟੀਜ਼ ਨੂੰ ਇਕੱਠੇ ਕਰਕੇ ਇੱਕ ਪਲੇਟਫਾਰਮ ਤੇ ਲੈ ਕੇ ਇਹ ਜਿਹੜਾ ਉਪਰਾਲਾ ਕਰ ਰਹੇ ਹਾਂ ਜੀ ਤੋ ਇਹ ਇਸ ਤਰ੍ਹਾਂ ਓਰੀਜਿਨੇਟ ਹੋਇਆ ਤੇ ਇਸ ਓਰੀਜਿਨੇਟ ਨੂੰ ਜਿਹੜੇ ਅੱਗੇ ਫੁੱਲ ਲਗਾਉਣ ਲਈ ਜਿਹੜੀ ਮੇਨ ਕੋਸ਼ਿਸ਼ ਹੈ ਇਹ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਵੱਲੋਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਸਾਰਾ ਆਰਗੇਨਾਈਜ਼ ਜਿਹੜਾ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਵੱਲੋਂ ਸਾਰੇ ਹੀ ਗੁਰਦੁਆਰਿਆਂ ਦੇ ਸਹਿਯੋਗ ਨਾਲ ਤੇ ਆਪਣੀਆਂ ਮੋਰ ਦੈਨ 25 ਸਿੱਖ ਆਰਗੇਨਾਈਜੇਸ਼ਨ ਜਿਹੜੀਆਂ ਆਸਟ੍ਰੇਲੀਆ ਚ ਹੈਗੀਆਂ ਸਿੱਖ ਆਰਗੇਨਾਈਜੇਸ਼ਨ ਐਂਡ ਆਸਟ੍ਰੇਲੀਅਨ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਮਿਲ ਕੇ ਜਿਹੜਾ ਉਪਰਾਲਾ ਜੀ ਹੋ ਰਿਹਾ ਤੇ ਸਿੱਖ ਹੈਰੀਟੇਜ ਮੰਥ ਜਿਹੜਾ ਉਹ ਇੱਕ ਨੇਮ ਹੈ ਇਵੈਂਟ ਦਾ ਬਟ ਜਿਹੜਾ ਆਰਗੇਨਾਈਜ਼ ਕਮੇਟੀ ਹੈ ਉਹ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਹੈ ਜੀ
ਜੀ ਸੋ ਚੰਗਾ ਲੱਗਿਆ ਜਾਣ ਕੇ ਸੋ ਮੈਨੂੰ ਲੱਗਦਾ ਕਿ ਸਰੋਤਿਆਂ ਨੂੰ ਵੀ ਕਾਫੀ ਹੱਦ ਤੱਕ ਕਲੀਅਰ ਹੁੰਦਾ ਕਿਉਂਕਿ ਕਈ ਵਾਰ ਹੁੰਦਾ ਕਿ ਬਹੁਤ ਸਾਰੇ ਜਿਹੜੇ ਸਮਾਗਮ ਆ ਉਹ ਇੱਕੋ ਜਿਹੇ ਦੇਖਣ ਨੂੰ ਲੱਗਦੇ ਹੁੰਦੇ ਆ ਹਨਾ ਤੇ ਉਲੀਕੇ ਵੀ ਜਾ ਰਹੇ ਆ ਜੇ ਅਸੀਂ ਦੇਖੀਏ ਆਸਟ੍ਰੇਲੀਆ ਭਰ ਦੇ ਵਿੱਚ ਵਿਸਾਖੀ ਨੂੰ ਲੈ ਕੇ ਵਿਸਾਖੀ ਦੇ ਸੰਦਰਭ ਦੇ ਵਿੱਚ ਬਹੁਤ ਸਾਰੇ ਜਿਹੜੇ ਸਮਾਗਮ ਆ ਉਲੀਕੇ ਗਏ ਸੋ ਸਿੱਖ ਹੈਰੀਟੇਜ ਮੰਥ ਆਸਟ੍ਰੇਲੀਆ ਵੱਲੋਂ ਵੀ ਵਿਸਾਖੀ ਦਾ ਇੱਕ ਖਾਸ ਸਮਾਗਮ ਜਿਹੜਾ ਆਉਂਦੀ 30 ਅਪ੍ਰੈਲ ਨੂੰ ਮੈਨੂੰ ਲੱਗਦਾ ਕਿ ਜਿਹੜਾ ਖਾਸ ਤੌਰ ਤੇ ਉਲੀਕਿਆ ਗਿਆ ਇਹਦੇ ਬਾਬਤ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਹੋਰ ਵੀ ਜਾਣਕਾਰੀ ਜਿਹੜੀ ਆ ਉਹ ਲੈਣਾ ਚਾਹੁੰਦੇ ਸੀਗੇ ਸੋ ਸਿੱਖ ਹੈਰੀਟੇਜ ਮੰਥ ਆਸਟ੍ਰੇਲੀਆ ਦੇ ਬਾਰੇ ਚ ਤੁਸੀਂ ਬੜੀ ਸੋਹਣੀ ਝਾਤ ਪੁਆਈ ਆ ਸੋ ਜਿਹੜੀਆਂ ਸਾਡੀਆਂ ਇੱਥੋਂ ਦੀਆਂ ਗੁਰਦੁਆਰਾ ਕੌਂਸਲ ਜਾਂ ਕਮੇਟੀਜ਼ ਆ ਉਹ ਇਸ ਸਮਾਗਮ ਨੂੰ ਖਾਸ ਤੌਰ ਤੇ ਸਪੋਰਟ ਕਰ ਰਹੀ ਆ ਤੇ ਹੁਣ ਥੋੜਾ ਜਿਹਾ ਸਾਨੂੰ ਖਾਲਸਾ ਡੇ ਜਿਹੜਾ ਫੈਡਰੇਸ਼ਨ ਸਕੇਅਰ ਦੇ ਵਿੱਚ ਉਲੀਕਿਆ ਗਿਆ ਵਿਸਾਖੀ ਦਾ ਜਿਹੜਾ ਇਸ ਸਮਾਗਮ ਉਲੀਕਿਆ ਗਿਆ ਉਹਦੇ ਬਾਰੇ ਵੀ ਜਾਣਕਾਰੀ ਦਿਓ ਕਿ ਇਹ ਜਿਹੜਾ ਸਿੱਖ ਹੈਰੀਟੇਜ ਮੰਥ ਆਸਟ੍ਰੇਲੀਆ ਆ ਇਹ ਅਪ੍ਰੈਲ ਦੇ ਪੂਰੇ ਮਹੀਨੇ ਨੂੰ ਸਮਰਪਿਤ ਕਰਕੇ ਸਾਰੀਆਂ ਜਿਹੜੀਆਂ ਗਤੀਵਿਧੀਆਂ ਉਹ ਪੂਰੇ ਮਹੀਨੇ ਦੇ ਵਿੱਚ ਤੁਸੀਂ ਪਲਾਨ ਕੀਤੀਆਂ ਜਾਂ ਫਿਰ ਉਹ ਇੱਕ ਖਾਸ ਦਿਨ ਜਿਹੜਾ ਆ ਉਹ ਇਹਨੂੰ ਸਮਰਪਿਤ ਕੀਤਾ ਗਿਆ
ਹਾਂਜੀ ਕਿਉਂਕਿ ਅਸੀਂ ਜਿਹੜਾ ਉਪਰਾਲਾ ਸੀ ਪਹਿਲੀ ਵਾਰੀ ਜਿਵੇਂ ਅਜੇ ਪਹਿਲਾ ਵਾਰੀ ਕੋਸ਼ਿਸ਼ ਹੋਈ ਹੈ ਤੋ ਪਹਿਲੀ ਵਾਰੀ ਜਿਹੜਾ ਅਸੀਂ ਇੱਕ ਇਵੈਂਟ ਰੱਖਿਆ ਸਮਰਪਿਤ ਪੂਰੇ ਮੰਥ ਨੂੰ ਹੈਗਾ ਤੇ ਕਿਉਂਕਿ ਅਸੀਂ ਸਾਰੀਆਂ ਕਮਿਊਨਿਟੀਜ਼ ਨੂੰ ਇਨਵੋਲਵ ਕਰਨਾ ਚਾਹੁੰਦੇ ਸੀ ਤੇ ਇਸ ਕਰਕੇ ਜਿਹੜੀ ਪਹਿਲੀ ਜਿਹੜਾ ਫੋਕਸ ਹੈਗਾ ਸੀ ਕਿ ਅਸੀਂ ਸਾਰੇ ਹੀ ਗੁਰਦੁਆਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰੇ ਹੀ ਸਿੱਖ ਆਰਗੇਨਾਈਜੇਸ਼ਨ ਨੂੰ ਇਹ ਨਹੀਂ ਕਹਿਣਾ ਕਿ ਇਹ ਇੱਕ ਕੱਲੀ ਇੱਕ ਆਰਗੇਨਾਈਜੇਸ਼ਨ ਦਾ ਪ੍ਰੋਗਰਾਮ ਹੈ ਤੋ ਜੇ ਅਸੀਂ ਸਾਰੇ ਗੁਰਦੁਆਰਿਆਂ ਨੂੰ ਇਕੱਠੇ ਲੈ ਕੇ ਚੱਲਣਾ ਸੀ ਤੇ ਉਹਦੇ ਵਿੱਚ ਫਿਰ ਕੌਂਸਲ ਦਾ ਆਉਣਾ ਬਹੁਤ ਜ਼ਰੂਰੀ ਸੀ ਜਿਹਨੂੰ ਕਿ ਅਸੀਂ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਕਹਿੰਦੇ ਹਾਂ ਤੇ ਇਸ ਵਾਰੀ ਜਿਹੜਾ ਫਿਰ ਅਸੀਂ ਜੋ ਡਿਸਕਸ਼ਨ ਹੋਈ ਸਾਰੇ ਹੀ ਗੁਰਦੁਆਰਿਆਂ ਨਾਲ ਅਸੀਂ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਜਿਦਾ ਕਿ ਅਸੀਂ ਵਿਸਾਖੀ ਜਿਹਨੂੰ ਅਸੀਂ ਖਾਲਸਾ ਡੇ ਐਟ ਫੈਡਰੇਸ਼ਨ ਸਕੇਅਰ ਤੋ ਇਹ ਜਿਹੜਾ ਪ੍ਰੋਗਰਾਮ ਇਸ ਕਰਕੇ ਫੈਡਰੇਸ਼ਨ ਸਕੇਅਰ ਜਿਵੇਂ ਸਾਰਿਆਂ ਨੂੰ ਅਸੀਂ ਪਤਾ ਕਿ ਇੱਕ ਮੈਲਬਰਨ ਦੇ ਵਿੱਚ ਇੱਕ ਸੈਂਟਰਲ ਪਲੇਸ ਹੈ ਜਿੱਥੇ ਕਿ ਕੋਈ ਵੀ ਟੂਰਿਸਟ ਜਿਹੜੇ ਆ ਉਹ ਮਿਸ ਨਹੀਂ ਕਰ ਸਕਦੇ ਤੇ ਮੋਸਟਲੀ ਹਰ ਕਮਿਊਨਿਟੀ ਜਿਹੜੀ ਆਪਣੀ ਵੀ ਕਮਿਊਨਿਟੀ ਹੈ ਉਹਨਾਂ ਨੇ ਫੈਡਰੇਸ਼ਨ ਸਕੇਅਰ ਤੇ ਜ਼ਰੂਰ ਉੱਥੇ ਜਾ ਕੇ ਦੇਖਿਆ ਹੋਏਗਾ ਤੋ ਲੋਕੇਸ਼ਨ ਬੜੀ ਵਧੀਆ ਹੈ ਹਰ ਕਮਿਊਨਿਟੀ ਜਿਹੜੀ ਹੈ ਉਹਨੂੰ ਅਪਰੋਚੇਬਲ ਹੈਗਾ ਬੜਾ ਈਜ਼ੀਲੀ ਐਕਸੈਸੀਬਲ ਹੈ ਤੇ ਉੱਥੇ ਕਰਨ ਦਾ ਇਹ ਸੀ ਕਿ ਜੇ ਤੁਸੀਂ ਪਿਛਲੇ ਮਤਲਬ ਕਾਫੀ ਲੰਬੀ ਲਿਸਟ ਦੇਖੋਗੇ ਨਾ ਜਿਹੜੇ ਪੁਰਾਣੇ ਉੱਥੇ ਫੈਸਟੀਵਲ ਹੁੰਦੇ ਨੇ ਫੈਡਰੇਸ਼ਨ ਸਕੇਅਰ ਤੇ ਹਰ ਕਮਿਊਨਿਟੀ ਆਪਣਾ ਸਭ ਤੋਂ ਜਿਹੜਾ ਇੰਪੋਰਟੈਂਟ ਫੈਸਟੀਵਲ ਹੁੰਦਾ ਉਹ ਫੈਡਰੇਸ਼ਨ ਸਕੇਅਰ ਤੇ ਐਨੂਅਲੀ ਕਰ ਰਹੀ ਹੈ ਈਵਨ ਕਿ ਤੁਸੀਂ ਅਫਰੀਕਨ ਕਮਿਊਨਿਟੀਜ਼ ਹੈਗੀਆਂ ਜੈਪਨੀਜ਼ ਹੈ ਬੁੱਧਿਜ਼ਮ ਹੈ ਪੋਲਿਸ਼ ਕਮਿਊਨਿਟੀਜ਼ ਹੈਗੀਆਂ ਮਤਲਬ ਜਿੰਨੀਆਂ ਵੀ ਤੁਸੀਂ ਕਮਿਊਨਿਟੀ ਸੋਚ ਸਕਦੇ ਹੋ ਨਾ ਤੁਸੀਂ ਮਤਲਬ ਲੰਬੀ ਲਿਸਟ ਬਹੁਤ ਜ਼ਿਆਦਾ ਉਹ ਹਰ ਸਾਲ ਮਤਲਬ ਪਿਛਲੇ 20-25 ਸਾਲਾਂ ਤੋਂ ਕਰ ਰਹੇ ਆ ਤੇ ਹੋਰ ਵੀ ਫੈਸਟੀਵਲ ਦੇਖੇ ਮੈਂ ਵਿੱਚੋਂ, ਜਿਵੇਂ ਦੀਵਾਲੀ ਵੀ ਚਲੋ ਪਿਛਲੇ 3-4 ਸਾਲ ਤੋਂ ਇੰਡੀਅਨ ਕਮਿਊਨਿਟੀ ਦੇ ਅੰਡਰ ਹੋ ਰਿਹਾ ਇੱਥੇ ਫੈਸਟੀਵਲ ਮਲਟੀਕਲਚਰਲ ਤਰੀਕੇ ਨਾਲ, ਉਹ ਵੀ ਵਧੀਆ ਕੋਸ਼ਿਸ਼ ਹੈ। ਬਟ ਆਪਣੇ ਸਿੱਖਾਂ ਦਾ ਕੋਈ ਵੀ ਫੈਸਟੀਵਲ ਜਿਹੜਾ ਸੀ ਅਸੀਂ ਆਪਣੇ ਗੁਰਦੁਆਰਿਆਂ ਵਿੱਚ ਬਹੁਤ ਕਰ ਰਹੇ ਹਾਂ ਜਾਂ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਕਰ ਰਹੇ ਹਾਂ, ਬਟ ਜਦੋਂ ਅਸੀਂ ਦੂਸਰੀ ਕਮਿਊਨਿਟੀਜ਼ ਨੂੰ ਇਨਵੋਲਵ ਕਰਨਾ ਹੁੰਦਾ ਉਹਦੇ ਵਿੱਚ ਸਾਡਾ ਠੀਕ ਹੈ, ਅਸੀਂ ਕੀ ਹੁੰਦਾ ਕਿ ਮੋਸਟਲੀ 95% ਸਿੱਖ ਕਮਿਊਨਿਟੀ ਹੋਏਗੀ, 5% ਦੂਸਰੇ ਹੋਣਗੇ। ਬਟ ਜੇ ਅਸੀਂ ਜ਼ਿਆਦਾ ਸ਼ਮੂਲੀਅਤ ਚਾਹੁੰਦੇ ਹਾਂ ਕਿ ਦੂਸਰੀ ਕਮਿਊਨਿਟੀਜ਼ ਦੀ ਵੀ ਇੱਕ ਮੇਜਰ ਵਿੱਚ ਹੋਵੇ ਪਾਰਟੀਸੀਪੇਸ਼ਨ, ਤੇ ਉਹ ਆ ਕੇ ਸਾਡਾ ਕਲਚਰ ਦੇਖਣ, ਤੇ ਉਹਦੇ ਵਾਸਤੇ ਇੱਕ ਮੈਨੂੰ ਲੱਗਦਾ ਨੀ ਕਿ ਫੈਡਰੇਸ਼ਨ ਸਕੇਅਰ ਤੋਂ ਵਧੀਆ ਕੋਈ ਜਗ੍ਹਾ ਹੋ ਸਕਦੀ ਸੀ। ਤੋ ਇਹ ਇੱਕ ਪ੍ਰਪੋਜ਼ਲ ਸੀ ਜਿਹੜਾ ਅਸੀਂ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੇ ਸਾਹਮਣੇ ਪੇਸ਼ ਕੀਤਾ, ਉਹਨਾਂ ਸਾਰਿਆਂ ਨੂੰ ਬਹੁਤ ਚੰਗਾ ਲੱਗਾ। ਤੇ ਈਵਨ ਕਿ ਕਈਆਂ ਨੇ ਇਹ ਕਿਹਾ ਕਿ ਦਿਸ ਇਜ਼ ਲਾਈਕ ਮਾਈ ਡ੍ਰੀਮ ਪ੍ਰੋਜੈਕਟ। ਤੇ ਉਹ ਫਿਰ ਜਿਵੇਂ ਸਾਰਿਆਂ ਨੂੰ ਪਸੰਦ ਆਇਆ ਤੇ ਉਹ ਰੱਬ ਨੇ, ਹਾਂਜੀ, ਤੇ ਉਹ ਜਦੋਂ ਪ੍ਰਮਾਤਮਾ ਨੇ ਕਈ ਵਾਰੀ ਸਾਰਿਆਂ ਦੀ ਜਦੋਂ ਸੋਚ ਰਲਾਣੀ ਹੁੰਦੀ ਹੈ ਤੇ ਉਹ ਮਿਲ ਕੇ ਜੀ ਫਿਰ ਇਹ ਜਿਹੜਾ ਇਵੈਂਟ ਹੈ ਇਹ ਉੱਥੋਂ ਓਰਿਜਿਨੇਟ ਹੋਇਆ। ਤੇ ਇਸ ਤੋਂ ਬਾਅਦ ਜਿਹੜੀਆਂ ਕੋਸ਼ਿਸ਼ਾਂ ਸੀ ਕਿ ਇਹਨੂੰ ਸਫਲ ਕਿਵੇਂ ਕਰਨਾ ਹੈ ਜਾਂ ਇਹਨੂੰ ਕਿਵੇਂ ਇੰਪਲੀਮੈਂਟ ਕਰਨਾ, ਉਸ ਤੋਂ ਬਾਅਦ ਸਾਰਿਆਂ ਦੀ ਸਹਿਯੋਗ ਨਾਲ ਚੱਲ ਰਹੀ ਹੈ। ਤੇ ਸਾਨੂੰ ਬੜਾ ਹੀ ਵਧੀਆ ਹੁੰਗਾਰਾ, ਮੈਂ ਕਹਾਂਗੀ ਕਿ ਈਵਨ ਕਿ ਆਪਣੀ ਕਮਿਊਨਿਟੀ ਤੋਂ ਬਾਹਰ ਵੀ ਸਾਨੂੰ ਇੰਨਾ ਵਧੀਆ ਹੁੰਗਾਰਾ ਮਿਲ ਰਿਹਾ ਤੇ ਬੜਾ ਵਧੀਆ ਮਤਲਬ ਕੋਸ਼ਿਸ਼ ਚੱਲ ਰਹੀ ਹੈ। ਤੇ ਹੁਣ ਤੱਕ ਸਾਡੇ ਕੋਲ ਤੁਸੀਂ ਮੰਨੋਗੇ ਨੀ ਕਿ ਨੀਅਰਲੀ ਮੈਲਬਰਨ ਦੇ ਜਿਵੇਂ ਅਸੀਂ ਜਿਵੇਂ 4 ਪਾਰਟਸ ਕਵਾਂ, ਨੌਰਥ, ਸਾਊਥ, ਵੈਸਟ, ਈਸਟ, ਸਾਰੇ ਹੀ ਸਬਰਬਸ ਵਿੱਚੋਂ ਜਿੰਨੇ ਇੰਟਰਫੇਥ ਗਰੁੱਪਸ ਹੈ ਉਹਨਾਂ ਨੇ ਆਪਣੀ ਸਪੈਸ਼ਲ ਨਿਊਜ਼ਲੈਟਰ ਕੱਢੀ ਹੈ ਜਿਹਦੇ ਵਿੱਚ ਸਾਡਾ ਇਵੈਂਟ ਜਿਹੜਾ ਇਨਕਲੂਡ ਕੀਤਾ। ਤੇ ਉਹ ਈਵਨ ਕਿ ਵੈਸਟਰਨ ਕਮਿਊਨਿਟੀਜ਼ ਦੇ ਵਿੱਚ ਬ੍ਰਿੰਪੈਂਗ ਕੌਂਸਲ ਤੇ ਮੈਰੀਬੈਰੋਂਗ ਕੌਂਸਲ, ਦੋ ਕੌਂਸਲਸ ਨੇ ਜਿਹੜੀ ਕਿ ਫ੍ਰੀ ਬੈਸਟ ਸਰਵਿਸ ਪ੍ਰੋਵਾਈਡ ਕਰਕੇ ਲੈ ਕੇ ਆ ਰਹੀਆਂ। ਤੇ ਉਹਨਾਂ ਨੇ ਓਪਨ ਇਨਵੀਟੇਸ਼ਨ ਦਿੱਤਾ ਕਿ ਕਿਸੇ ਨੇ ਵੀ, ਹਾਂਜੀ, ਕਿਸੇ ਨੇ ਵੀ ਉਸ ਆਉਣਾ ਹੈ ਉਸ ਦਿਨ ਫੈਡਰੇਸ਼ਨ ਸਕੇਅਰ ਤੇ ਇਵੈਂਟ ਅਟੈਂਡ ਕਰਨ ਤੇ ਉਹ ਦੇ ਮੋਰ ਦੈਨ ਵੈਲਕਮ ਟੂ ਜੁਆਇਨ ਦੈਮ। ਤੋ ਜਿਹੜੀ ਫ੍ਰੀ ਬੱਸ ਸਨਸ਼ਾਈਨ ਤੇ ਕੁਸ਼ਤੀ ਤੇ ਚੱਲੇਗੀ ਦੋ ਜੀ
ਜੀ। ਸੋ ਗੁਰਿੰਦਰ ਕੌਰ ਜੀ, ਇਸ ਗੱਲ ਲਈ ਅਸੀਂ ਵਧਾਈ ਵੀ ਤੁਹਾਨੂੰ ਦਿੰਨੇ ਆ, ਕਿਉਂਕਿ ਸਹਿਯੋਗ ਜਿਹੜਾ ਉਹ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਕੋਈ ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਵਿੱਢੇ ਜਾਂਦੇ ਆ। ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇਹ 30 ਅਪ੍ਰੈਲ ਨੂੰ ਖਾਸ ਉੱਥੇ ਜਿਹੜੀਆਂ ਸੈਲੀਬ੍ਰੇਸ਼ਨ ਆ ਉਹ ਤੁਸੀਂ ਉਲੀਕੀਆਂ, ਸੋ ਇਹ ਸਾਰੇ ਪ੍ਰੋਗਰਾਮ ਦੌਰਾਨ ਜਿਵੇਂ ਦੂਜੇ ਭਾਈਚਾਰਿਆਂ ਦੇ ਜਿਹੜੇ ਲੋਕ ਆ ਉਹ ਵੀ ਉੱਥੇ ਸ਼ਿਰਕਤ ਕਰਨਗੇ, ਤੇ ਕਿਸ ਤਰ੍ਹਾਂ ਇਸ ਸਾਰੇ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਉਹ ਤਿਆਰ ਕੀਤੀ ਆ, ਕੀ ਖਾਸ ਹੋਏਗਾ ਉੱਥੇ ਦਰਸ਼ਕਾਂ ਦੇ ਲਈ, ਦੂਸਰੇ ਭਾਈਚਾਰਿਆਂ ਦੇ ਲਈ, ਆਪਣੇ ਭਾਈਚਾਰੇ ਦੇ ਲਈ?
ਬਿਲਕੁਲ ਜੀ, ਵੈਸੇ ਜਿਹੜਾ ਇਹ ਸਕੈਡਿਊਲ ਅਸੀਂ ਅੱਜ ਸ਼ਾਇਦ ਰਾਤ ਤੱਕ ਜਾਂ ਕੱਲ ਤੱਕ ਅਸੀਂ ਆਪਣੀ ਵੈਬਸਾਈਟ ਤੇ ਵੀ ਪਾ ਦੇਵਾਂਗੇ। ਵੈਬਸਾਈਟ ਦਾ ਨਾਮ ਜਿਹੜਾ ਹੈਗਾ ਸਿੱਖ ਹੈਰੀਟੇਜ ਮੰਥ .com.au। ਮੈਂ ਥੋੜੀ ਜਿਹੀ ਤੁਹਾਨੂੰ ਰੂਪਰੇਖਾ ਸ਼ੇਅਰ ਕਰਦੀ ਹਾਂ ਕਿ ਜਿਵੇਂ ਪ੍ਰੋਗਰਾਮ ਜਿਹੜਾ ਸਟਾਰਟ ਹੈ 11 ਵਜੇ ਹੋਏਗਾ ਜੀ ਫੈਡਰੇਸ਼ਨ ਸਕੇਅਰ। ਫੈਡਰੇਸ਼ਨ ਸਕੇਅਰ ਤੇ ਤੁਹਾਨੂੰ 11 ਵਜੇ ਕੱਲ ਗੁਰਬਾਣੀ ਜਿਹੜੀ ਸੁਣਨੀ, 30 ਅਪ੍ਰੈਲ ਨੂੰ ਤੁਹਾਨੂੰ ਗੁਰਬਾਣੀ ਦੀਆਂ ਧੁਨਾਂ ਜਿਹੜੀਆਂ ਸੁਣਨੀਆਂ ਸ਼ੁਰੂ ਹੋ ਜਾਣਗੀਆਂ 11 ਵਜੇ। ਜਿਹੜੇ ਸਾਡੇ ਜਿੰਨੇ ਇੱਥੇ ਸਟਾਲਸ ਹੈਗੇ ਆ, ਸਟਾਲਸ ਦੇ ਵਿੱਚ ਸਾਡੇ ਕੋਲ ਜੀ ਟਰਬਨ ਟਾਈਮ ਸਟਾਲਸ ਨੇ, ਸਿੱਖ ਐਗਜੀਬਿਸ਼ਨ ਹੈਗੀਆਂ ਨੇ, ਜਿਹੜੇ ਇੱਥੇ ਬਿਜ਼ਨਸ ਸਟਾਲਸ ਵੀ ਹੈਗੇ ਨੇ, ਉਹ ਸਾਰੇ ਜਿਹੜੇ ਅਸੀਂ 11 ਵਜੇ ਓਪਨ ਹੋ ਜਾਣਗੇ। ਜਿਹੜੇ ਸਾਡੇ ਫੂਡ ਸਟਾਲ ਜਿਹਨੂੰ ਅਸੀਂ ਲੰਗਰ ਵੀ ਕਹਿੰਦੇ ਹਾਂ, ਉਹ 12 ਵਜੇ ਅਸੀਂ ਓਪਨ ਕਰਾਂਗੇ ਉਹਨਾਂ ਨੂੰ, ਕਿ ਕਿਸ ਤੋਂ ਥੋੜੀ ਤਿਆਰੀ ਕਰਕੇ ਤੇ 12 ਵਜੇ ਅਸੀਂ ਇਹਨੂੰ ਓਪਨ ਕਰ ਦੇਵਾਂਗੇ ਜੀ। ਤੇ ਜਿਹੜਾ ਪ੍ਰੋਗਰਾਮ ਜਿਹੜਾ ਅਸੀਂ ਸਟਾਰਟਅਪ ਕਰਨਾ ਹੈ ਉਹ 5 ਪੈਰਿਆਂ ਦੀ ਐਂਟਰੀ ਦੇ ਨਾਲ, ਇੱਕ ਅਸੀਂ ਰਿਲੀਜੀਅਸ ਪ੍ਰੋਸੈਸ਼ਨ ਜਿਹਨੂੰ ਕਹਿੰਦੇ ਹਨ ਛੋਟਾ ਜਿਹਾ, ਕਿਉਂਕਿ ਅਸੀਂ ਫੈਡਰੇਸ਼ਨ ਸਕੇਅਰ ਤੋਂ ਬਾਹਰ ਨਹੀਂ ਜਾਣਾ, ਅਸੀਂ ਫੈਡਰੇਸ਼ਨ ਸਕੇਅਰ ਦੇ ਅੰਦਰ ਹੀ ਇੱਕ, ਕਿਉਂਕਿ ਅਸੀਂ ਦੂਸਰੀ ਕਮਿਊਨਿਟੀਜ਼ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਸਾਡਾ ਕਲਚਰ ਕੀ ਹੈ, ਕਿ ਸਾਡੇ ਵਿੱਚ 5 ਸਿੰਘਾਂ ਦੀ ਕਿਵੇਂ ਅਗਵਾਈ ਹੁੰਦੀ ਹੈ, ਤੇ ਜਿਹੜਾ ਇੱਕ ਉਹ ਨਜ਼ਾਰਾ ਹੈ ਤੇ ਅਸੀਂ ਨਗਾਰਿਆਂ ਦੇ ਨਾਲ ਉਹਨਾਂ ਦੀ ਇੱਕ ਐਂਟਰੀ ਕਰਵਾਵਾਂਗੇ ਫੈਡਰੇਸ਼ਨ ਸਕੇਅਰ ਦੇ ਅੰਦਰ, ਤੇ ਉਹ ਸਾਰਾ ਅਸੀਂ ਮਾਹੌਲ ਬਣਾਇਆ ਜਾਏਗਾ ਇੱਕ, ਤੇ ਉਹਦੇ ਵਿੱਚ ਸੰਗਤਾਂ ਉਹਨਾਂ ਨੂੰ ਫੋਲੋ ਕਰਕੇ ਤੇ ਅਸੀਂ ਫੈਡਰੇਸ਼ਨ ਸਕੇਅਰ ਦਾ ਰਾਊਂਡ ਲਗਾ ਕੇ, ਤੋ ਇਹ ਮੇਰੀ ਬੇਨਤੀ ਹੈ ਕਿ ਸੰਗਤਾਂ ਜਿਹੜੀਆਂ ਸੁਣ ਰਹੀਆਂ ਨੇ ਤੋ ਉਹ ਇਹ ਨਜ਼ਾਰਾ ਜਿਹੜਾ, ਕਿਉਂਕਿ ਪਹਿਲੀ ਵਾਰੀ ਇਹ ਫੈਡਰੇਸ਼ਨ ਸਕੇਅਰ ਤੇ ਹੋਣਾ, ਤੋ ਇਹ ਉੱਥੇ ਕਾਫੀ ਸੰਗਤ ਪਹੁੰਚੇ ਉੱਥੇ ਤਾਂ ਕਿ ਅਸੀਂ ਇਹਨਾਂ ਨੂੰ ਦੂਜੀਆਂ ਕਮਿਊਨਿਟੀਜ਼ ਨੂੰ ਦਿਖਾ ਸਕੀਏ ਕਿ ਸਾਡਾ ਜਾਹੋ ਜਹਲਾਲ, ਮੈਂ ਕਹਾਂਗੀ ਕਿ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਅਸੀਂ 5 ਸਿੰਘਾਂ ਦੀ ਅਗਵਾਈ ਵਿੱਚ ਚੱਲਦੇ ਹਾਂ, ਨਿਸ਼ਾਨ ਸਾਹਿਬ ਦੇ ਥੱਲੇ ਚੱਲਦੇ ਹਾਂ। ਤੋ ਉਹ ਜੀ ਉਹ ਚੱਕਰ, ਫਿਰ ਉਹ ਪ੍ਰੋਸੈਸ਼ਨ ਜਿਹੜਾ ਅਸੀਂ ਸਟੇਜ ਤੇ ਪਹੁੰਚ ਕੇ, ਉਸ ਤੋਂ ਬਾਅਦ ਅਰਦਾਸ ਹੋਏਗੀ ਉੱਥੇ, ਅਰਦਾਸ ਤੋਂ ਬਾਅਦ ਜਿਵੇਂ ਨਾਲ ਹੀ ਬੱਚਿਆਂ ਦਾ ਕੀਰਤਨ ਹੋਏਗਾ, ਅਸੀਂ ਇੱਕ ਅਗਵਾਈ ਲਵਾਂਗੇ ਕਿ ਅਰਦਾਸ ਤੋਂ ਬਾਅਦ, ਤੇ ਉਸ ਤੋਂ ਬਾਅਦ ਜਿਵੇਂ ਸਾਡੇ ਗੈਸਟ ਆਏ ਹੋਣਗੇ, ਗੈਸਟ ਵਿੱਚ ਵੀ ਮੈਂ ਨਾਮ ਦੱਸ ਦਿੰਦੀ ਹਾਂ, ਸਾਡੇ ਕੋਲ 3 ਜਿਹੜੇ ਮੇਨ ਗੈਸਟ ਜਿਹੜੇ ਆਪਾਂ ਬੁਲਾ ਰਹੇ ਹਾਂ, ਉਹ ਸਾਡੇ ਕੋਲ ਫੈਡਰਲ MP ਜਿਹੜੇ ਹੈਗੇ ਨੇ ਐਂਡਰਿਊ ਰਾਇਲ, ਜਿਹੜੇ ਕਿ ਮੈਂਬਰ ਆਫ ਸਕੋਲਿਨ ਹੈਗੇ ਨੇ, ਲਿਬਰਲ ਤੋਂ ਅਸੀਂ MP D ਰਾਇਲ ਜਿਹੜੇ ਕਿ ਮੈਂਬਰ ਆਫ ਰਿੰਗਵੁੱਡ ਨੇ, ਤੇ ਅਸੀਂ ਗ੍ਰੀਨ ਤੋਂ ਵੀ ਅਸੀਂ ਚਾਹੁੰਦੇ ਸੀ ਕਿ ਹਰ ਪਾਰਟੀ ਤੋਂ ਕੋਈ ਨਾ ਕੋਈ ਇੱਕ ਮੈਂਬਰ ਆਵੇ ਤੇ ਗ੍ਰੀਨ ਤੋਂ ਸਾਡੇ ਕੋਲ ਅਸੀਂ ਅਜੇ ਵੀ ਇਨ ਪ੍ਰੋਸੈਸ ਹੈਗੇ ਆ ਤੇ ਮੇ ਬੀ ਸਾਡੇ ਕੋਲ ਕੱਲ ਤੱਕ ਇੱਕ ਜਣਾ ਕਨਫਰਮ ਹੋ ਜਾਵੇ ਤੇ ਉਹਨਾਂ ਤੋਂ ਇਲਾਵਾ ਸਾਡੇ ਕੋਲ ਇੱਕ ਬੜੇ ਮਾਣ ਦੀ ਗੱਲ ਹੈ ਕਿ ਵਿਕਟੋਰੀਆ ਦੇ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਨੇ ਐਂਡਰੀ ਫਿਲਿਪਸ ਉਹਨਾਂ ਨੇ ਸਾਡਾ ਜਿਹੜਾ ਇਨਵੀਟੇਸ਼ਨ ਹੈ ਬੜੇ ਹੀ ਸ਼ਾਰਟ ਨੋਟਿਸ ਤੇ ਐਕਸੈਪਟ ਕੀਤਾ ਸੋ ਹੀ ਇਜ਼ ਕਮਿੰਗ ਐਸ ਵੈਲ ਤੇ ਇਹ ਸਾਡੇ ਆਨਰੇਬਲ ਗੈਸਟ ਹੋਣਗੇ ਉਸ ਦਿਨ ਦੇ ਤੇ ਉਹਨਾਂ ਨੂੰ ਸਪੀਚ ਇਹਨਾਂ ਨੂੰ ਵੈਲਕਮ ਕੀਤਾ ਜਾਏਗਾ ਸਾਡੇ ਕੋਲ ਐਬੋਰੀਜਨਲ ਤੋਂ ਵੀ ਜਿਹੜੇ ਐਲਡਰਸ ਗਰੁੱਪ ਆ ਰਿਹਾ ਹੈ ਤੇ ਉਹਨਾਂ ਦੀ ਵੀ ਜਿਹੜੀ ਪ੍ਰੇਅਰ ਵੈਲਕਮ ਹੋਏਗਾ ਉਹਨਾਂ ਦਾ ਇੰਟਰਫੇਥ ਗਰੁੱਪ ਜਿਹੜੇ ਹੋਣਗੇ ਉਹ ਸਾਰੇ ਸਾਨੂੰ ਤੇ ਸੰਬੋਧਿਤ ਕਰਨਗੇ ਕਿ ਉਹ ਸਿੱਖ ਕਮਿਊਨਿਟੀ ਬਾਰੇ ਕੀ ਸੋਚਦੇ ਨੇ ਤੇ ਸਾਡੇ ਫੈਸਟੀਵਲ ਬਾਰੇ ਉਹਨਾਂ ਦੀ ਕੀ ਅੰਡਰਸਟੈਂਡਿੰਗ ਹੈ ਉੱਥੇ ਸਾਡੇ ਨਾਲ ਥੋੜਾ ਸ਼ੇਅਰ ਕਰਨਗੇ ਸਟੇਜ ਤੋਂ ਜੀ ਉਹ ਚੀਜ਼ ਤੇ ਇਸ ਤੋਂ ਇਲਾਵਾ ਜੀ ਬੜੀ ਖਾਸ ਪਰਫਾਰਮੈਂਸ ਜਿਹੜੀਆਂ ਮੇਨ ਹੈਗੀਆਂ ਬਲੈਕਬਰਨ ਤੋਂ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਗੁਰਮਤਿ ਮਿਊਜ਼ੀਕਲ ਅਕੈਡਮੀ ਉੱਥੇ ਹੈਗੀ ਹੈ ਤੇ ਉਹਨਾਂ ਕੋਲ ਅਲੱਗ ਅਲੱਗ ਜਿਹੜੇ ਤਾਂਤੀ ਸਾਜਾਂ ਦੇ ਨਾਲ ਜਿਹੜਾ ਪੁਰਾਤਨ ਸਮੇਂ ਦੇ ਜਿਹੜੇ ਸਾਜ ਨੇ ਉਹਨਾਂ ਦੇ ਨਾਲ ਕੀਰਤਨ ਸਿਖਾਇਆ ਜਾਂਦਾ ਤੇ ਉਹ ਜਿਹੜੇ ਮਿਊਜ਼ੀਕਲ ਇੰਸਟਰੂਮੈਂਟਸ ਹੋਣਗੇ ਉਹਨਾਂ ਬਾਰੇ ਇੰਗਲਿਸ਼ ਦੇ ਵਿੱਚ ਦੱਸਿਆ ਵੀ ਜਾਏਗਾ ਪਹਿਲਾਂ ਇੱਕ ਇੱਕ ਮਿੰਟ ਲਈ ਕਿ ਹਰ ਸਾਜ ਦਾ ਕੀ ਇੰਪੋਰਟੈਂਸ ਐਂਡ ਵਟ ਇਜ਼ ਦੈਟ ਸਾਜ ਆਲ ਅਬਾਊਟ ਤੇ ਉਸ ਤੋਂ ਬਾਅਦ ਉਹ ਤਾਂਤੀ ਸਜਾ ਰਾਗ ਕੀਰਤਨ ਦਰਬਾਰ ਕਰਨਗੇ ਜੀ ਸਾਰੇ ਬੱਚਿਆਂ ਦੀ ਟੀਮ ਨਾਲ ਜਿਹੜੇ ਉਹਨਾਂ ਨੇ ਸਿਖਲਾਈ ਕੀਤੀ ਵੱਡੇ ਵੀ ਹੋਣਗੇ ਉਹਦੇ ਵਿੱਚ ਛੋਟੇ ਵੀ ਹੋਣਗੇ ਤੇ ਸਾਰਾ ਉਹ ਕੋਲੈਬੋਰੇਸ਼ਨ ਦੇ ਨਾਲ ਉਹਨਾਂ ਨੇ ਬੜਾ ਵਧੀਆ ਇੱਕ ਪਰਫਾਰਮੈਂਸ ਤਿਆਰ ਕੀਤੀ ਹੈ ਜਿਹੜੀ ਕਿ ਉੱਥੇ ਸਾਡੇ ਗੈਸਟ ਆਫ ਆਨਰ ਆਉਣਗੇ ਉਹਨਾਂ ਦੇ ਸਾਹਮਣੇ ਜਿਹੜੀ ਹੈ ਇੱਕ ਪ੍ਰੈਜੈਂਟੇਸ਼ਨ ਕੀਤੀ ਜਾਏਗੀ ਤੇ ਇਸ ਤੋਂ ਇਲਾਵਾ ਜੀ ਸਾਡੇ ਕੋਲ ਦਿਆ ਸਿੰਘ ਮਿਊਜ਼ੀਕਲ ਗਰੁੱਪ ਜਿਹੜੇ ਕਿ ਵਰਲਡ ਵਾਈਡ ਰਿਨਾਊਂਡ ਨੇ ਤੇ ਉਹਨਾਂ ਕੋਲ ਜਲਦੀ ਇਨਵੀਟੇਸ਼ਨ ਐਕਸੈਪਟ ਵੀ ਨਹੀਂ ਕਰਦੇ ਬਟ ਉਹਨਾਂ ਨੇ ਸਾਨੂੰ ਖੁਦ ਇੰਨੀ ਗੱਲ ਕਹੀ ਕਿ ਆਈ ਫੀਲ ਆਨਰਡ ਟੂ ਬੀ ਪਾਰਟ ਆਫ ਦਿਸ ਤੇ ਸਾਡੇ ਵਾਸਤੇ ਵੀ ਮਾਣ ਦੀ ਗੱਲ ਹੈ ਕਿ ਉਹਨਾਂ ਨੇ ਸਾਡਾ ਜਿਹੜਾ ਇਨਵੀਟੇਸ਼ਨ ਐਕਸੈਪਟ ਕਰਕੇ ਤੇ ਉਹਨਾਂ ਨੇ ਇੱਕ ਬੜੀ ਵਧੀਆ ਪਰਫਾਰਮੈਂਸ ਜਿਹੜੀ ਆ ਉਹ ਵੀ ਇਸ ਪ੍ਰੋਗਰਾਮ ਦੇ ਦੌਰਾਨ ਕਰਨਗੇ ਇਸ ਤੋਂ ਇਲਾਵਾ ਜੀ ਗੱਤਕਾ ਹੋਏਗਾ ਅਸੀਂ ਇੱਕ ਬੜੀ ਸਪੈਸ਼ਲ ਕੋਰੀਓਗ੍ਰਾਫੀ ਇੱਕ ਸਿੰਘਾਂ ਦੇ ਸਿੰਘਣੀਆਂ ਦੀ ਅਸੀਂ ਕਰਵਾ ਰਹੇ ਹਾਂ ਜੇ ਅਸੀਂ ਬੱਚੇ ਵੀ ਇੰਕਲੂਡ ਹੋਣਗੇ ਤੇ ਫਿਰ ਫਸਟ ਟਾਈਮ ਹੋਏਗਾ ਕਿ ਜਿਹੜੀ ਇਸ ਤਰ੍ਹਾਂ ਦੀ ਕੋਰੀਓਗ੍ਰਾਫੀ ਤੁਹਾਨੂੰ ਮੈਲਬਨ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਹੋਰ ਵੀ ਸਾਡੇ ਕੋਲ ਇਸ ਤੋਂ ਇਲਾਵਾ ਜਿਹੜੇ ਲੋਕਲ ਗਰੁੱਪਸ ਹੈਗੇ ਨੇ ਜਿਵੇਂ ਭਾਈ ਬਲਵਿੰਦਰ ਸਿੰਘ ਜੀ ਨੇ ਉਹ ਗਿਟਾਰ ਦੇ ਨਾਲ ਕੀਰਤਨ ਕਰਦੇ ਨੇ ਸਾਡੇ ਲੋਕਲ ਕਰੈਗੀ ਬੰਦ ਤੋਂ ਭਾਈ ਜਗਜੀਤ ਸਿੰਘ ਜੀ ਨੇ ਉਹਨਾਂ ਦੀ ਟੀਮ ਹੈ ਤੋ ਇਸ ਤਰ੍ਹਾਂ ਦੀ ਕਾਫੀ ਐਕਟੀਵਿਟੀਜ਼ ਹੈਗੀਆਂ ਕਿ ਜਿਹੜਾ ਸਾਰਾ ਦਿਨ ਜਿਹੜਾ ਪ੍ਰੋਗਰਾਮ ਹੈ 11 ਵਜੇ ਤੋਂ ਲੈ ਕੇ 6 ਵਜੇ ਤੱਕ ਚੱਲਦਾ ਰਹੇਗਾ ਤੋ ਉਹ ਸਾਨੂੰ ਕਾਫੀ ਕੁਛ ਡਿਫਰੈਂਟ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਫੈਡਰੇਸ਼ਨ ਫੇਅਰ ਤੇ ਜੀ
ਜੀ ਸੋ ਗੁਰਿੰਦਰ ਕੌਰ ਜੀ ਜੇ ਐਂਟਰੀ ਦੀ ਗੱਲ ਕਰੀਏ ਕਿਉਂਕਿ ਕਈ ਵਾਰ ਹੁੰਦਾ ਕਿ ਕੁਛ ਜਿਹੜੇ ਇਹੋ ਜਿਹੇ ਸਮਾਰੋਹ ਆ ਉਹ ਉਹਨਾਂ ਦੀ ਖਾਸ ਕੋਈ ਟਿਕਟ ਹੁੰਦੀ ਆ ਪਰ ਥੋੜਾ ਜਿਹਾ ਇਹਦੇ ਬਾਰੇ ਦੱਸ ਰਹੇ ਹੋ ਕਿਉਂਕਿ ਮੈਨੂੰ ਲੱਗਦਾ ਕਿ ਇਹਦੀ ਜਿਹੜੀ ਐਂਟਰੀ ਤੁਸੀਂ ਫ੍ਰੀ ਰੱਖੀ ਆ ਤੇ ਬਿਲਕੁਲ ਓਪਨ ਇਵੈਂਟ ਹੈ ਇਹ ਹਨਾ ਸਾਰਿਆਂ ਲਈ
ਬਿਲਕੁਲ ਜੀ ਇਹ ਬਿਲਕੁਲ ਓਪਨ ਫੈਮਿਲੀ ਇਵੈਂਟ ਹੈਗਾ ਤੇ ਇਹਦੀ ਕੋਈ ਵੀ ਐਂਟਰੀ ਫੀ ਨਹੀਂ ਹੈਗੀ ਤੇ ਇਹਦੇ ਚ ਸਾਰੀਆਂ ਹੀ ਕਮਿਊਨਿਟੀਜ਼ ਨੂੰ ਮੋਸਟ ਵੈਲਕਮ ਹੈ ਤੇ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਫ੍ਰੀ ਫੂਡ ਵੀ ਇੱਥੇ ਹੈਗਾ ਜੀ ਤੇ ਫੂਡ ਬਾਰੇ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਫੂਡ ਨੂੰ ਅਸੀਂ ਇਸ ਇਵੈਂਟ ਮੋਸਟਲੀ ਕੀ ਹੁੰਦਾ ਜਦੋਂ ਅਸੀਂ ਬਹੁਤ ਸਾਰਾ ਫੂਡ ਵੀ ਕਰ ਦਿੰਦੇ ਹਾਂ ਤੇ ਉਹ ਫੂਡ ਅਟ੍ਰੈਕਸ਼ਨ ਜ਼ਿਆਦਾ ਬਣ ਜਾਂਦਾ ਇਨਸਟੈਡ ਕਿ ਅਸੀਂ ਜਿਹੜੇ ਕੰਮ ਲਈ ਅਸੀਂ ਆਏ ਹਾਂ ਜਿਹੜਾ ਸਟੇਜ ਤੇ ਜੋ ਐਕਟੀਵਿਟੀਜ਼ ਹੋ ਰਹੀਆਂ ਤੇ ਫ੍ਰੀ ਫੂਡ ਨੂੰ ਅਸੀਂ ਇੰਨੀ ਕੁ ਕੋਸ਼ਿਸ਼ ਤਾਂ ਕੀਤੀ ਹੈ ਕਿ ਅਸੀਂ ਉਹਨੂੰ ਲੰਗਰ ਵਾਂਗ ਹੀ ਵਰਤਾਇਆ ਜਾਵੇ ਤੇ ਜਿੰਨੀ ਸਾਨੂੰ ਜ਼ਰੂਰਤ ਹੈ ਕਿਉਂਕਿ ਇੱਕ ਮੈਂ ਸੰਗਤ ਨੂੰ ਜਿਹੜੀ ਸੁਣ ਰਹੀ ਹੈ ਕਮਿਊਨਿਟੀ ਨੂੰ ਇੱਕ ਜੋ ਜ਼ਰੂਰ ਰਿਕੁਐਸਟ ਕਰਾਂਗੀ ਕਿਉਂਕਿ ਇਹ ਪ੍ਰੋਗਰਾਮ ਫਸਟ ਟਾਈਮ ਇੱਥੇ ਹੋ ਰਿਹਾ ਹੈ ਤੇ ਸਾਡੇ ਸਾਰਿਆਂ ਦੀ ਰਿਸਪੋਨਸੀਬਿਲਟੀ ਬਣਦੀ ਕਿ ਅਸੀਂ ਇਹਨੂੰ ਇੰਨਾ ਕੁ ਸਕਸੈਸਫੁਲ ਬਣਾਈਏ ਕਿ ਉਹ ਵੈਨਿਊ ਵਾਲੇ ਵੀ ਬਾਅਦ ਚੋਂ ਇਸ ਚੀਜ਼ ਨੂੰ ਅਸੈਸ ਕਰਨ ਸਾਡੀ ਰਿਪੋਰਟ ਬਣਾਉਣ ਬਾਅਦ ਵਿੱਚ ਤੇ ਉਹ ਵੀ ਕਹਿਣ ਕਿ ਇਹਨਾਂ ਨੇ ਬੜੀ ਅੱਛੀ ਮੇਨਟੇਨੈਂਸ ਨਾਲ ਗਏ ਹਾਂ ਕਿਉਂਕਿ ਅਸੀਂ ਕਈ ਵਾਰ ਫੋਟੋਆਂ ਦੇਖਦੇ ਹਾਂ ਜਦੋਂ ਇਵੈਂਟ ਹੋ ਜਾਂਦੇ ਆ ਤੇ ਬਹੁਤ ਹੀ ਗੰਦ ਪਾਇਆ ਪਿੱਛੇ ਜਿਹੜਾ ਰਹਿ ਜਾਂਦਾ ਤੇ ਅਸੀਂ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਲੰਗਰ ਜਾਂ ਫੂਡ ਜਾਂ ਕੁਛ ਵੀ ਇੱਥੇ ਕਰਨਾ ਆਪਣਾ ਬੱਚਿਆਂ ਨੂੰ ਸੰਭਾਲ ਕਰਨੀ ਹੈ ਤੇ ਅਸੀਂ ਜੇ ਇੱਥੇ ਕੁਛ ਵੀ ਲੱਗਦਾ ਕਿ ਕੋਈ ਡੂੰਘਾ ਜਾਂ ਪਲੇਟ ਕੁਛ ਖਾਣ ਵਾਲਾ ਸਮਾਨ ਕਿਸੇ ਤੱਕ ਛੱਡ ਕੇ ਚਲਾ ਗਿਆ ਤੇ ਅਸੀਂ ਉਹਨੂੰ ਬਿਨ ਦੇ ਵਿੱਚ ਪਾ ਦਈਏ ਤੇ ਇਹ ਚੀਜ਼ਾਂ ਸਾਨੂੰ ਸਪੋਰਟ ਦੀ ਬਹੁਤ ਲੋੜ ਹੈ ਕਿ ਅਸੀਂ ਇੱਥੇ ਕਲੀਨਿੰਗ ਜਿਹੜੀ ਹੈ ਉਹ ਵੱਧ ਤੋਂ ਵੱਧ ਮੇਨਟੇਨ ਕਰਕੇ ਰੱਖੀਏ ਉੱਥੇ ਜੀ
ਜੀ ਬਿਲਕੁਲ ਸੋ ਆਪਣੇ ਭਾਈਚਾਰੇ ਦੇ ਲਈ ਵੀ ਇਹ ਇੱਕ ਮੈਨੂੰ ਲੱਗਦਾ ਕਿ ਜ਼ਰੂਰੀ ਫਰਜ਼ ਬਣ ਜਾਂਦਾ ਬਹੁਤ ਸਾਰੇ ਜਿਹੜੇ ਸਮਾਰੋਹ ਬਹੁਤ ਸਾਰੇ ਸਮਾਗਮ ਜਿਹੜੇ ਆ ਬਹੁਤ ਸਾਰੀਆਂ ਜਿਹੜੀਆਂ ਖੇਡ ਗਰਾਊਂਡ ਦੇ ਵਿੱਚ ਵੀ ਆਯੋਜਿਤ ਕੀਤੇ ਜਾਂਦੇ ਆ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਸਿਰਦਰਦੀ ਜਿਹੜੀ ਆ ਉਹ ਪ੍ਰਬੰਧਕਾਂ ਦੇ ਲਈ ਇਹੀ ਬਣਦੀ ਆ ਕਿ ਸਮਾਗਮ ਜਿਹੜਾ ਜੀ ਉਹ ਸਫਲਤਾ ਦੇ ਨਾਲ ਨੇਪਰੇ ਚੜਦਾ ਪਰ ਉਸ ਤੋਂ ਬਾਅਦ ਜਿਹੜਾ ਖਿਲਾਰਾ ਜਾਂ ਫਿਰ ਜਿਹੜੀ ਉੱਥੇ ਪ੍ਰੋਗਰਾਮ ਹੋਣ ਤੋਂ ਬਾਅਦ ਹਨਾ ਗੰਦਗੀ ਖਿਲਰਦੀ ਆ ਉਹਨੂੰ ਇਕੱਠਾ ਕਰਨਾ ਜਾਂ ਫਿਰ ਉਹ ਸਾਰਾ ਕੁਛ ਜਿਹੜਾ ਮੈਨੇਜ ਕਰਨਾ ਬਾਅਦ ਵਿੱਚ ਪ੍ਰਬੰਧਕਾਂ ਦੇ ਲਈ ਕਾਫੀ ਮੁਸ਼ਕਲ ਹੁੰਦਾ ਸੋ ਆਪਣੇ ਭਾਈਚਾਰੇ ਨੂੰ ਅਸੀਂ ਵਧੀਆ ਤਰ੍ਹਾਂ ਉੱਥੇ ਪੇਸ਼ ਕਰੀਏ ਤੇ ਵਧੀਆ ਜਿਹੜਾ ਸਬੂਤ ਦੇਈਏ ਅਸੀਂ ਸਫਾਈ ਦਾ ਵੀ ਤੇ ਪ੍ਰਬੰਧ ਦਾ ਵੀ ਵਧੀਆ ਪ੍ਰਬੰਧ ਦਾ ਸਬੂਤ ਜਿਹੜਾ ਉਹ ਵੀ ਦੇਈਏ। ਸੋ ਗੁਰਿੰਦਰ ਕੌਰ ਜੀ ਜੇ ਅਸੀਂ ਗੱਲ ਕਰੀਏ ਜਿਵੇਂ ਤੁਸੀਂ ਲੰਗਰ ਦੀ ਗੱਲ ਕੀਤੀ ਆ ਸੋ ਇਹ ਜਿਹੜਾ ਲੰਗਰ ਹੈ ਤੁਸੀਂ ਦੱਸਿਆ ਕਿ ਫ੍ਰੀ ਹੋਣਾ ਪਰ ਤੁਸੀਂ ਨਾਲ ਫੂਡ ਸਟਾਲਸ ਦੀ ਗੱਲ ਕੀਤੀ ਆ ਕਿ ਉੱਥੇ ਨਾਲ ਫੂਡ ਸਟਾਲਸ ਵੀ ਤੁਸੀਂ ਰੱਖੀਆਂ ਨੇ ਜਾਂ ਫਿਰ ਸਿਰਫ ਤੇ ਸਿਰਫ ਲੰਗਰ ਹੀ ਚੱਲੇਗਾ?
ਹਾਂਜੀ ਸਿਰਫ ਲੰਗਰ ਹੀ ਚੱਲੇਗਾ ਜੀ। ਫੂਡ ਸਟਾਲਸ ਤੋਂ ਮੇਰਾ ਮਤਲਬ ਇਹ ਸੀ ਕਿ ਜਿਵੇਂ ਇੱਕ ਸਟਾਲ ਦਾ ਇੱਕ ਸਟਾਲ ਤੇ ਕਿਤੇ ਡਰਿੰਕਸ ਹੋਣਗੇ ਜਿਸ ਤਰ੍ਹਾਂ ਪਾਣੀ ਦੀ ਸੇਵਾ ਜਾਂ ਆਪਣੇ ਜਿਹੜੇ ਕੋਲਡ ਡਰਿੰਕਸ ਹੁੰਦੇ ਆ, ਇੱਕ ਜਿਹੜਾ ਸਟਾਲ ਹੈ ਉੱਥੇ ਦੂਸਰੇ ਟੀ ਵਾਲੇ ਸਨੈਕਸ ਹੋ ਸਕਦੇ ਨੇ, ਤੀਸਰੀ ਜਿਹੜਾ ਲੰਗਰ ਆਪਣਾ ਜਿਹੜਾ ਰੋਟੀ ਆਪਾਂ ਮੇਨ ਲੰਚ ਪਲੇਸ ਹੁੰਦੇ ਆ ਪ੍ਰੋਪਰ ਉਹ ਵਾਲਾ ਫੂਡ ਜਿਹੜਾ ਹੋਏਗਾ। ਤੋ ਬਟ ਸਾਰਾ ਲੰਗਰ ਹੈ ਜੀ, ਕੋਈ ਅਸੀਂ ਪੇਡ ਸਟਾਲ ਉੱਥੇ ਨਹੀਂ ਰੱਖਿਆ। ਬਟ ਜੇ ਕਿਸੇ ਨੂੰ ਕੋਈ ਲੋੜ ਹੋਵੇ ਆਪਣੇ ਅਕੋਰਡਿੰਗ ਕੋਈ ਚੀਜ਼ ਹੋਰ ਖਾਣਾ ਚਾਹੁੰਦਾ ਹੋਵੇ ਤਾਂ ਉਹਦੇ ਆਲੇ ਦੁਆਲੇ ਬਹੁਤ ਜ਼ਿਆਦਾ ਕੈਫੇਟੇਰੀਆਜ਼ ਵੀ ਹੈਗੇ ਨੇ, ਸਾਹਮਣੇ ਵੀ ਹੈ ਤੇ ਤੁਸੀਂ ਕੁਛ ਵੀ ਇੱਥੋਂ ਪੇ ਆਪਣਾ ਕਰਕੇ ਲੈ ਵੀ ਸਕਦੇ ਹੋ, ਕੋਈ ਅੱਗੇ ਪ੍ਰੋਬਲਮ ਨਹੀਂ ਆਏਗੀ। ਬੱਚਿਆਂ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰੇਗੀ ਕਿ ਅੱਗੇ ਇੱਥੇ ਜਿਵੇਂ ਚਿਪਸ ਦੇ ਪੈਕਟ ਹੁੰਦੇ ਆ, ਪੌਪਕੋਰਨ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ, ਤਾਂ ਅਸੀਂ ਬੱਚਿਆਂ ਨੂੰ ਵੀ ਉਹਨਾਂ ਦਾ ਫੂਡ ਥੋੜਾ ਪ੍ਰੋਵਾਈਡ ਉੱਥੇ ਕਰੀਏ ਤੇ ਇਹ ਬਹੁਤ ਜ਼ਰੂਰੀ ਹਨ ਜੀ। ਇਹ ਸਾਰਾ ਕੁਛ ਲੰਗਰ ਦੇ ਵਿੱਚ ਦੇ ਫਾਰਮ ਦੇ ਵਿੱਚ ਹੀ ਹੋਏਗਾ ਜੀ।
ਕੁਛ ਹੋਰ ਗੱਲਾਂ ਜਿਹੜੀਆਂ ਆਪਾਂ ਪੁੱਛਣੀਆਂ ਉਸ ਤੋਂ ਪਹਿਲਾਂ ਸਾਡੇ ਨਾਲ ਕੁਛ ਸਰੋਤੇ ਜੁੜ ਰਹੇ ਸੀ, ਉਹਨਾਂ ਦੇ ਮੈਸੇਜ ਜ਼ਰੂਰ ਸ਼ਾਮਲ ਕਰ ਲਈਏ। ਸਾਡੇ ਨਾਲ ਧਨੀ ਸਾਹਿਬ ਜੁੜੇ ਨੇ, ਕਹਿੰਦੇ ਗੁੱਡ ਮਾਰਨਿੰਗ ਅਮਰਦੀਪ ਕੌਰ ਜੀ, ਤੇ ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ। ਤੇ ਗੁਰਿੰਦਰ ਕੌਰ ਜੀ, ਬਾਬਾ ਨਾਨਕ ਚੜ੍ਹਦੀ ਕਲਾ ਚ ਰੱਖੇ, ਕਹਿੰਦੇ ਤੁਹਾਨੂੰ
ਥੈਂਕ ਯੂ ਜੀ ਬਹੁਤ ਬਹੁਤ
ਜੀ। ਸਾਡੇ ਨਾਲ ਅੱਗੇ ਕੁਲਦੀਪ ਕੌਰ ਹੋਰੀ ਇੱਕ ਵਾਰ ਫੇਰ ਜੁੜੇ ਨੇ ਜੀ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਤੇ ਇਹਨਾਂ ਨੇ ਨਾ ਇੱਕ ਅਟੈਚਮੈਂਟ ਭੇਜੀ ਆ, ਮੈਂ ਉਹ ਅਟੈਚਮੈਂਟ ਬਾਅਦ ਚ ਸ਼ਾਮਲ ਕਰਦੀ ਆ। ਉਸ ਤੋਂ ਬਾਅਦ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਵੀ ਜੁੜੇ ਨੇ, ਬੜੀ ਮਾਣ ਵਾਲੀ ਗੱਲ ਹੈ, ਸਾਡੀ ਚੱਲਦੀ ਗੱਲਬਾਤ ਜਿਹੜੀ ਆ ਉਹ ਸੁਣ ਰਹੇ ਆ, ਕਹਿੰਦੇ ਤਾਇਆ ਵੀ ਸੁਣ ਕੇ ਗਿਆਨ ਹਾਸਲ ਕਰ ਰਿਹਾ ਜੀ ਸਿਡਨੀ ਤੋਂ। ਸੋ ਗਿਆਨੀ ਜੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਔਰ ਖਾਸ ਤੌਰ ਤੇ ਜਿਵੇਂ ਅੱਜ ਆਪਾਂ ਸਿੱਖ ਹੈਰੀਟੇਜ ਮੰਥ ਦੇ ਬਾਰੇ ਗੱਲਬਾਤ ਜਿਹੜੀ ਉਹ ਕਰ ਰਹੇ ਆ, ਤੇ ਤੁਸੀਂ ਵੀ ਆਪਣੇ ਜ਼ਰੂਰ ਜਿਹੜੇ ਵਿਚਾਰ ਆ ਉਹ ਜ਼ਰੂਰ ਦਿਓ ਕਿ ਜਿਹੜੇ ਇਹੋ ਜਿਹੇ ਸਮਾਰੋਹ ਆ ਉਹ ਤੁਹਾਡੇ ਵਰਗੇ ਜਿਹੜੇ ਗਿਆਨਵਾਨ ਲੋਕ ਹੈ ਜੀ ਉਹਨਾਂ ਦੀ ਅਗਵਾਈ ਹੇਠ ਹੀ ਵਧੀਆ ਤਰ੍ਹਾਂ ਲਿਖੇ ਜਾ ਸਕਦੇ ਆ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸ਼ਿਰਕਤ ਕੀਤੀ ਹੈ ਜੀ ਪ੍ਰੋਗਰਾਮ ਦੇ ਵਿੱਚ। ਅੱਗੇ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ। ਬ੍ਰਿਸਬੇਨ ਦੇ ਵਿੱਚ 29 April ਨੂੰ ਬ੍ਰਿਸਬੇਨ ਸਿਟੀ ਦੇ ਵਿੱਚ ਕਹਿੰਦੇ ਨਗਰ ਕੀਰਤਨ ਵੀ ਹੋ ਰਿਹਾ, ਕਿਆ ਬਾਤ ਹੈ, ਜਿੱਥੇ ਵੀ ਸਿੱਖੀ ਫੈਲ ਰਹੀ ਆ ਹਨਾ, ਤੇ ਉਹ ਸਾਰੀ ਸਿੱਖੀ ਜਿਹੜੀ ਉਹਦੀ ਫੈਲਾਵਟ ਹੋ ਰਹੀ ਆ ਉਹਦੇ ਲਈ ਆਪਾਂ ਸਾਰੇ ਹੀ ਵਧਾਈ ਦੇ ਪਾਤਰ ਆ, ਤੇ ਖਾਸ ਤੌਰ ਤੇ ਵਧਾਈ ਦੇਣੀ ਬਣਦੀ ਆ ਆਯੋਜਕਾਂ ਨੂੰ, ਪ੍ਰਬੰਧਕਾਂ ਨੂੰ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਜੀਤ ਸਿੰਘ ਜੀ, ਤੁਸੀਂ ਵੀ ਸ਼ਮੂਲੀਅਤ ਕੀਤੀ ਆ। ਅੱਗੇ ਸਾਡੇ ਨਾਲ ਬਚਿੱਤਰ ਮੌੜਪੁਲਰ ਫਿਰੋਜ਼ਪੁਰ ਵਾਲੇ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਨੇ ਨਾ ਇੱਕ ਅਟੈਚਮੈਂਟ ਭੇਜੀ ਆ ਜੀ, ਕਹਿੰਦੇ ਪਿੱਪਲ ਦੇ ਪੱਤਿਆਂ ਵਰਗੇ ਨਾ ਬਣੋ ਜੋ ਸਮਾਂ ਆਉਣ ਤੇ ਸੁੱਕ ਕੇ ਡਿੱਗ ਜਾਂਦੇ ਹਨ, ਬਣਨਾ ਹੈ ਤਾਂ ਮਹਿੰਦੀ ਦੇ ਪੱਤਿਆਂ ਵਰਗੇ ਬਣੋ ਜੋ ਖੁਦ ਪਿਸਕੇ ਵੀ ਦੂਜਿਆਂ ਦੀ ਜ਼ਿੰਦਗੀ ਚ ਰੰਗ ਭਰ ਦਿੰਦੇ ਆ। ਕਿਆ ਬਾਤ ਆ ਜੀ, ਸੋ ਬਹੁਤ ਖੂਬਸੂਰਤ ਵਿਚਾਰ, ਤੇ ਬਹੁਤ ਬਹੁਤ ਧੰਨਵਾਦ ਬਚਿੱਤਰ ਜੀ। ਅੱਗੇ ਸਾਡੇ ਨਾਲ ਜਸਵਿੰਦਰ ਔਲਕ ਸ਼ਾਮਲ ਹੋਏ ਆ, ਮਲੇਸ਼ੀਆ ਤੋਂ ਸੁਣ ਰਹੇ ਆ ਜੀ ਪ੍ਰੋਗਰਾਮ। ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਦੇ, ਕਹਿੰਦੇ ਸਾਰੇ ਪਰਿਵਾਰ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਜੀ, ਤੇ ਗੁੱਡ ਮਾਰਨਿੰਗ, ਕਹਿੰਦੇ ਪਿਆਰ ਅਤੇ ਨਿਮਰਤਾ ਬਹੁਤ ਵੱਡੀ ਤਾਕਤ ਹੈ ਜੋ ਸਾਰਿਆਂ ਦਾ ਮਨ ਜਿੱਤ ਲੈਂਦੀ ਆ। ਕਿਆ ਬਾਤ ਹੈ ਜੀ, ਬਿਲਕੁਲ। ਸੋ ਇਹ ਜਿਹੜੇ ਵਿਚਾਰ ਹੈ ਇਹਨਾਂ ਨੂੰ ਅਮਲੀ ਰੂਪ ਦੇ ਵਿੱਚ ਜ਼ਿੰਦਗੀ ਦੇ ਵਿੱਚ ਸ਼ਾਮਲ ਕਰੀਏ ਤਾਂ ਜ਼ਿੰਦਗੀ ਵੀ ਬਹੁਤ ਖੂਬਸੂਰਤ ਬਣ ਸਕਦੀ ਹੈ ਸਾਡੀ। ਬਹੁਤ ਬਹੁਤ ਧੰਨਵਾਦ ਸੋਹਣੇ ਜਿਹੇ ਵਿਚਾਰਾਂ ਦੇ ਨਾਲ ਸਾਡੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਸਾਡੇ ਨਾਲ ਰਵਿੰਦਰ ਰਵੀ ਸ਼ਾਮਲ ਹੋਏ ਆ ਪ੍ਰੋਗਰਾਮ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ ਵੀ। ਸਤਿ ਸ੍ਰੀ ਅਕਾਲ ਭੈਣ ਜੀ, ਕਹਿੰਦੇ
ਸਤਿ ਸ੍ਰੀ ਅਕਾਲ ਜੀ, ਮੈਂ ਕੁਲਦੀਪ ਕੌਰ ਜੀ ਨੂੰ ਵੀ ਸਤਿ ਸ੍ਰੀ ਅਕਾਲ, ਤੇ ਗਿਆਨੀ ਸੰਤੋਖ ਸਿੰਘ ਜੀ ਨੂੰ ਵੀ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਹੋਰ ਵੀ ਜਿਹੜੇ ਸਰੋਤੇ ਸੁਣ ਰਹੇ ਆ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਬਹੁਤ ਸੋਹਣੇ ਮੈਸੇਜਸ ਤੇ ਬੜਾ ਵਧੀਆ ਲੱਗ ਰਿਹਾ ਕਿ ਤੁਸੀਂ ਸੁਣ ਰਹੇ ਹੋ ਤੇ ਨਾਲ ਤੁਸੀਂ ਆਪਣਾ ਜਿਹੜਾ ਵਿਚਾਰ ਹੈ ਉਹ ਵੀ ਨਾਲ ਸਾਂਝੇ ਕਰ ਰਹੇ ਹੋ
ਜੀ, ਬਿਲਕੁਲ। ਸੋ ਗੁਰਿੰਦਰ ਕੌਰ ਜੀ, ਅੱਗੇ ਤੁਸੀਂ ਇਸ ਇਵੈਂਟ ਦੇ ਬਾਰੇ ਕੁਛ ਹੋਰ ਸਾਡੇ ਨਾਲ ਕੋਈ ਜ਼ਰੂਰੀ ਜਿਹੜੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਹੋਵੋ ਤੇ ਜ਼ਰੂਰ ਕਰੋ, ਕਿਉਂਕਿ ਸਭ ਤੋਂ ਪਹਿਲੀ ਗੱਲ ਜਿਹੜੀ ਉਹ ਇਹ ਹੋ ਜਾਂਦੀ ਹੈ ਕਿ 11 AM ਐਗਜ਼ੈਕਟ ਤੁਸੀਂ ਲਿਖਿਆ ਜੀ ਜਿਹੜਾ ਪ੍ਰੋਗਰਾਮ ਹੈ ਉਹ ਸਟਾਰਟ ਹੋ ਜਾਣਾ। ਸੋ ਆਪਾਂ ਇਸ ਮੰਚ ਤੋਂ ਜ਼ਰੂਰ ਗੁਜ਼ਾਰਿਸ਼ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ, ਸਰੋਤਿਆਂ ਨੂੰ, ਕਿ ਆਪਾਂ ਐਤਵਾਰ ਵਾਲਾ ਦਿਨ ਆ ਤੇ ਮੈਨੂੰ ਲੱਗਦਾ ਕੋਈ ਔਖਾ ਨਹੀਂ ਆ। ਸਭ ਤੋਂ ਵੱਡੀ ਗੱਲ ਹੈ ਕਿ ਬਿਲਕੁਲ ਫਲਿੰਡਰ ਸਟਰੀਟ ਸਟੇਸ਼ਨ ਦੇ ਸਾਹਮਣੇ ਫੈਡਰੇਸ਼ਨ ਸਕੁਅਰ ਹੈ, ਤੇ ਜੇਕਰ ਕਿਸੇ ਨੇ ਵੀ ਆਉਣਾ ਜੀ ਉਹ ਟ੍ਰੇਨ ਦੇ ਰਾਹੀਂ ਕਿਸੇ ਵੀ ਪਾਸੇ ਆਉਣਾ ਤਾਂ ਬਹੁਤ ਸੌਖਾ ਉਹਨਾਂ ਦੇ ਲਈ ਪਹੁੰਚਣਾ ਤੇ ਬਾਕੀ ਤੁਸੀਂ ਹੋਰ ਜੋ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਪਾਓ।
ਜੀ ਬਿਲਕੁਲ, ਵੈਸੇ ਤੁਸੀਂ ਕਾਫੀ ਇਨਫੋਰਮੇਸ਼ਨ ਦੇ ਦਿੱਤੀ ਹੈ। ਜਿਸ ਤਰ੍ਹਾਂ ਦੱਸਿਆ ਭੈਣ ਜੀ ਨੇ ਕਿ ਫੈਡਰੇਸ਼ਨ ਕੇਅਰ ਜਿਹੜਾ ਸਿਲੰਡਰ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ ਤੇ ਮੈਨੂੰ ਕਈ ਕਾਲਸ ਆਈਆਂ ਸੀ ਕਿ ਜੇ ਕਿਸੇ ਨੂੰ ਕੋਈ ਡਿਸੇਬਿਲਿਟੀ ਹੈ ਤੇ ਉਹਨਾਂ ਲਈ ਆਉਣ ਲਈ ਐਕਸੈਸੀਬਲ ਕਿਸ ਤਰ੍ਹਾਂ ਹੈਗਾ ਤਾਂ ਉਹ ਵੀ ਮੈਂ ਦੱਸਾਂਗੀ ਜੀ। ਉੱਥੇ ਇਟਸ ਅ ਫੁੱਲੀ ਐਕਸੈਸੀਬਲ ਉੱਥੇ ਬਣਿਆ ਹੋਇਆ ਤੇ ਜੇ ਤੁਸੀਂ ਕੋਈ ਜੇ ਕਿਸੇ ਨੂੰ ਕੋਈ ਲੱਗਦਾ ਕਿ ਉਹਨਾਂ ਨੂੰ ਕੋਈ ਵੀਲ ਚੇਅਰ ਦੀ ਲੋੜ ਹੈ ਜਾਂ ਉੱਥੇ ਇਸ ਤਰ੍ਹਾਂ ਦਾ ਕੁਛ ਚਾਹੀਦਾ ਤਾਂ ਉੱਥੇ ਉਹਦੀ ਵੀ ਫੈਸਿਲਿਟੀ ਹੈਗੀ ਹੈ ਜੀ, ਤਾਂ ਤੁਸੀਂ ਬਿਲਕੁਲ ਆ ਸਕਦੇ ਹੋ। ਉੱਥੇ ਜਿਹੜੇ ਬਜ਼ੁਰਗ ਹੈਗੇ ਨੇ ਬਜ਼ੁਰਗਾਂ ਵਾਸਤੇ ਅਸੀਂ ਉੱਥੇ ਚੇਅਰਸ ਦਾ ਇੰਤਜ਼ਾਮ ਕੀਤਾ ਹੋਇਆ ਕਿ ਉਹ ਚੇਅਰਸ ਤੇ ਬੈਠ ਸਕਦੇ ਨੇ ਤੇ ਇਸ ਤੋਂ ਇਲਾਵਾ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਮੈਂ ਮੈਂਸ਼ਨ ਕਰਨੀ ਸੀ ਕਿ ਕਿਡਸ ਏਰੀਆ ਸੀ, ਸਪੈਸ਼ਲੀ ਕਿਡਸ ਏਰੀਆ ਬਣਾਇਆ ਹੋਇਆ ਉੱਥੇ ਜਿਹਦੇ ਵਿੱਚ ਬੱਚੇ ਆਰਟ ਐਂਡ ਕਰਾਫਟ ਉਹਨਾਂ ਵਾਸਤੇ ਫੇਸ ਪੇਂਟਿੰਗ ਤੇ ਹੋਰ ਕਾਫੀ ਐਕਟੀਵਿਟੀਜ਼ ਜਿਹੜੀਆਂ ਸਾਡਾ ਜਿਹੜਾ 13 ਖਾਲਸਾ ਗਰੁੱਪ ਹੈ ਜਿਹੜਾ ਮੈਲਬਨ ਦੇ ਵਿੱਚ ਉਹ ਉਹਨਾਂ ਦੇ ਨਾਲ ਕਰਕੇ ਕੋਆਰਡੀਨੇਟ ਤੇ ਉਹਨਾਂ ਨੂੰ ਸਾਰਾ ਦਿਨ ਬਿਜ਼ੀ ਰੱਖਣ ਲਈ ਉਹਨਾਂ ਨੇ ਕੀਤਾ ਹੋਇਆ ਜੀ ਤੇ ਇੱਕ ਵੱਡੀ ਸਕਰੀਨ ਵੀ ਲੱਗੀ ਹੋਈ ਹੈ ਫੈਡਰੇਸ਼ਨ ਕੇਅਰ ਦੇ ਜਿੱਥੇ ਕਿ ਤੁਸੀਂ ਸਾਰਾ ਪ੍ਰੋਗਰਾਮ ਜਿਹੜਾ ਪਿੱਛੋਂ ਵੀ ਦੂਰੀ ਤੋਂ ਵੀ ਦੇਖ ਸਕਦੇ ਹੋ। ਸਾਰਾ ਦਿਨ ਜਿਹੜਾ ਜੀ ਉਹ ਕਾਫੀ ਬਿਜ਼ੀ ਉੱਥੇ ਜਾਏਗਾ ਜੀ ਤੇ ਸਾਰਿਆਂ ਨੂੰ ਬਸ ਇਹੀ ਬੇਨਤੀ ਹੈ ਕਿਸੇ ਨੇ ਆਪਣੀ ਕਾਰਾਂ ਜਾਣਾ ਹੈ ਤੇ ਉੱਥੇ ਉਸ ਦਿਨ ਜੀ $16 ਫਲੈਟ ਰੇਟ ਹੈਗਾ ਸਾਰੇ ਦਿਨ ਦਾ ਜਿਹੜਾ ਫੀਸ ਹੈਗੀ ਹੈ ਕਾਰ ਪਾਰਕ ਦੀ ਤੇ ਫੈਡਰੇਸ਼ਨ ਕੇਅਰ ਦੀ ਆਪਣੀ ਕਾਰ ਪਾਰਕ ਹੈਗੀ ਹੈ ਤੇ ਉਹਨਾਂ ਨੇ ਸਾਡੇ ਵਾਸਤੇ ਉਸ ਦਿਨ ਐਕਸਟੈਂਡਡ ਆਵਰਸ ਵੀ ਰੱਖੇ ਨੇ। ਪਾਰਕਿੰਗ ਕਾਫੀ ਵੱਡੀ ਹੈ, ਤੁਸੀਂ ਕਾਰਾਂ ਤੇ ਵੀ ਬੜੇ ਆਰਾਮ ਨਾਲ ਜਿਹੜਾ ਉੱਥੇ ਆ ਸਕਦੇ ਹੋ ਤੇ ਪਬਲਿਕ ਟਰਾਂਸਪੋਰਟ ਦੀ ਵੀ ਮਤਲਬ ਕੋਈ ਕਮੀ ਨਹੀਂ ਹੈ ਤੇ ਆਈ ਥਿੰਕ ਕਾਫੀ ਤਰੀਕੇ ਨੇ। ਜੇ ਫਿਰ ਵੀ ਕਿਸੇ ਨੂੰ ਕੋਈ ਬਹੁਤ ਹੀ ਮਜਬੂਰੀ ਜਾਂ ਕੋਈ ਕਿਸੇ ਰੀਜ਼ਨ ਕਰਕੇ ਕੋਈ ਪ੍ਰੋਬਲਮ ਲੱਗਦਾ ਹੈ ਵੀ ਉਹਨਾਂ ਨੂੰ ਟਰਾਂਸਪੋਰਟ ਦੀ ਲੋੜ ਹੈ, ਸੇਵਾ ਦੀ ਲੋੜ ਹੈ, ਤਾਂ ਉਹ ਪਲੀਜ਼ ਸਾਨੂੰ ਆਪਣੇ ਕੰਟੈਕਟ ਨੰਬਰ ਤੇ ਨਾਮ ਜਿਹੜੇ ਹੈ ਉਹ ਸਾਡੇ ਪੇਜ ਤੇ ਜਾ ਕੇ ਜਿਹੜਾ ਅਸੀਂ ਸਿੱਖ ਹੈਰੀਟੇਜ ਮੰਥ ਜਾਂ VSTC ਦੇ ਪੇਜ ਤੇ ਜਾ ਕੇ ਕਿਤੇ ਵੀ ਤੁਸੀਂ ਹਰਮਨ ਰੇਡੀਓ ਤੁਸੀਂ ਆਪਣੇ ਰੇਡੀਓ ਤੇ ਵੀ ਤੁਸੀਂ ਸੈਂਡ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਕੰਟੈਕਟ ਕਰਕੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਕੋਈ ਨਾ ਕੋਈ ਤੁਹਾਨੂੰ ਅਸੀਂ ਇਹ ਸੇਵਾ ਜਿਹੜੀ ਪ੍ਰੋਵਾਈਡ ਕਰ ਸਕੀਏ। ਤੇ ਇਸ ਤੋਂ ਇਲਾਵਾ ਜੀ ਬਾਕੀ ਜਿਹੜੀ ਲੰਗਰ ਦੀ ਸੇਵਾ ਹੈ ਉਹ ਵੱਖਰੇ ਵੱਖਰੇ ਗੁਰਦੁਆਰੇ ਜਿਹੜੇ ਕਰ ਰਹੇ ਨੇ ਤੇ ਜਿਹੜੇ ਵੀ ਤੁਸੀਂ ਗੁਰਦੁਆਰੇ ਦੇ ਲਾਗੇ ਰਹਿੰਦੇ ਹੋ ਤੁਸੀਂ ਉਹਨਾਂ ਨੂੰ ਕੰਟੈਕਟ ਕਰਕੇ ਜ਼ਰੂਰ ਪੁੱਛ ਸਕਦੇ ਹੋ। ਮੇਨਲੀ ਜਿਹੜੇ ਮੈਂ ਦੱਸ ਦਿੰਦੀ ਹਾਂ ਕਿ ਜਿਵੇਂ ਖਾਲਸਾ ਸ਼੍ਰੇਣੀ ਪਲੰਪਟਨ ਤੋਂ ਸਾਨੂੰ ਸੇਵਾ ਆਉਣੀ ਹੈ ਤੇ ਜਿਹੜੀ ਉੱਧਰ ਸੰਗਤਾਂ ਰਹਿੰਦੀਆਂ ਤਾਂ ਉਹ ਪਲੀਜ਼ ਜ਼ਰੂਰ ਤੁਸੀਂ ਉਹਨਾਂ ਨਾਲ ਵੀ ਕੰਟੈਕਟ ਕਰੋ ਕਿ ਉਸ ਦਿਨ ਤੁਸੀਂ ਸੇਵਾ ਦਾ ਵਿੱਚ ਕਿਵੇਂ ਯੋਗਦਾਨ ਪਾ ਸਕਦੇ ਹੋ। ਗੁਰਦੁਆਰਾ ਕ੍ਰੈਜੀਬਨ, ਗੁਰਦੁਆਰਾ ਸਾਹਿਬ ਬਲੈਕਬਨ, ਇੱਥੋਂ ਤਿੰਨਾਂ ਗੁਰਦੁਆਰਾ ਤੋਂ ਲੰਗਰ ਦੀ ਸਪਲਾਈ ਆਉਣੀ ਹੈ ਜੀ ਤੇ ਸਾਰੀ ਜਿਹੜੀ ਸੇਵਾ ਨਾਲ ਵਿੱਚ ਸਿੱਖ ਵਲੰਟੀਅਰਸ ਆਫ ਆਸਟ੍ਰੇਲੀਆ ਤੇ ਹੋਰ ਜਿਹਨੇ ਦੱਸਿਆ ਮੈਂ ਸ਼ੁਰੂ ਚ ਦੱਸਿਆ ਕਿ ਮੋਰ ਦੈਨ 25 ਆਰਗਨਾਈਜੇਸ਼ਨ, ਸਾਰਿਆਂ ਦੇ ਨਾਮ ਨਹੀਂ ਲੈ ਪਾਵਾਂਗੀ ਬਟ ਸਾਰੇ ਹੀ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਯੋਗਦਾਨ ਜਿਹੜਾ ਉਹ ਪਾ ਰਹੇ ਨੇ ਆਪਣਾ ਤੇ ਸਾਰਿਆਂ ਦਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ।
ਜੀ ਸੋ ਗੱਲਬਾਤ ਮੈਨੂੰ ਲੱਗਦਾ ਕਾਫੀ ਵਿਸਥਾਰ ਦੇ ਵਿੱਚ ਤੁਸੀਂ ਕੀਤੀ ਹੈ ਸੋ ਸਾਰੇ ਇਵੈਂਟ ਦੇ ਬਾਰੇ ਮੈਨੂੰ ਲੱਗਦਾ ਸਰੋਤਿਆਂ ਤੱਕ ਕਾਫੀ ਹੱਦ ਤੱਕ ਜਾਣਕਾਰੀ ਜਿਹੜੀ ਪਹੁੰਚ ਚੁੱਕੀ ਹੈ। ਅਖੀਰ ਦੇ ਵਿੱਚ ਗੁਰਿੰਦਰ ਕੌਰ ਜੀ ਸਿਰਫ ਇੰਨਾ ਹੀ ਕਹਾਂਗੀ ਕਿ ਜਿੰਨੇ ਵੀ ਇਹੋ ਜਿਹੇ ਸਮਾਗਮ ਉਲੀਕੇ ਜਾਂਦੇ ਆ ਵੈਸੇ ਤਾਂ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਸਾਡਾ ਵਿਸਥਾਰ ਹੋ ਰਿਹਾ, ਫੈਲ ਹੋ ਰਹੀ ਹੈ ਸਿੱਖੀ, ਹੈ ਨਾ, ਪਰ ਕਿਤੇ ਨਾ ਕਿਤੇ ਸਹਿਯੋਗ ਦੀ ਹਰ ਜਗ੍ਹਾ ਇੱਕ ਦੂਸਰੇ ਨੂੰ ਸਹਿਯੋਗ ਦੀ ਜਿਹੜੀ ਲੋੜ ਆ ਉਹ ਮਹਿਸੂਸ ਕੀਤੀ ਜਾਂਦੀ ਆ ਤੇ ਤੁਸੀਂ ਇਹ ਜਿਹੜੀ ਕੋਸ਼ਿਸ਼ ਆ ਇਹ ਕੀਤੀ ਆ ਕਿ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਆ ਉਹ ਇਕੱਠੀਆਂ ਕਰਨ ਦੀ ਔਰ ਨਾਲ ਹੀ ਨਾਲ ਜਿਹੜੀ ਗੁਰਦੁਆਰਾ ਕੌਂਸਲ ਆ ਉਹ ਇਸ ਇਵੈਂਟ ਦੇ ਵਿੱਚ ਖਾਸ ਭੂਮਿਕਾ ਨਿਭਾ ਰਹੀ ਆ ਤੇ ਅਸੀਂ ਇਹੋ ਹੀ ਉਮੀਦ ਕਰਦੇ ਆ ਜੀ, ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਜਿੰਨੇ ਵੀ ਜਿਹੜੇ ਸਮਾਗਮ ਆ ਉਹ ਇਕੱਠਿਆਂ ਹੋ ਕੇ ਮਨਾਏ ਜਾਣ ਤਾਂ ਉਹਦੇ ਨਾਲ ਜਿਹੜਾ ਜਿਹੜੀ ਸਾਡਾ ਜਾਹੋ ਜਲਾਲ ਹੈ, ਜਿਹੜੀ ਸਾਡੀ ਸ਼ਾਨੋ ਸ਼ੌਕਤ ਆ ਉਹ ਹੋਰ ਵਧੇਗੀ ਤੇ ਦੂਸਰੀਆਂ ਕਮਿਊਨਿਟੀਜ਼ ਤੱਕ ਵੀ ਇੱਕ ਵਧੀਆ ਸੁਨੇਹਾ ਜਿਹੜਾ ਜੀ ਅਸੀਂ ਦੇਣ ਦੇ ਵਿੱਚ ਸਫਲ ਹੋ ਸਕਾਂਗੇ। ਸੋ ਇੱਥੇ ਸਾਨੂੰ ਆਪ ਨੂੰ ਸਾਰਿਆਂ ਨੂੰ ਹੀ ਮੈਨੂੰ ਲੱਗਦਾ ਕਿ ਇਹ ਸਮਝਣਾ ਚਾਹੀਦਾ ਆ, ਇਹ ਜਾਣਨਾ ਚਾਹੀਦਾ ਆ ਕਿ ਅਸੀਂ ਇਕੱਠੇ ਹੋਵਾਂਗੇ ਤਾਂ ਉਸ ਵਰਗੀ ਜਿਹੜੀ ਤਾਕਤ ਹੋਰ ਕੋਈ ਨਹੀਂ ਆ, ਪਰ ਕਿਤੇ ਨਾ ਕਿਤੇ ਇਹ ਘਾਟ ਜਿਹੜੀ ਆ ਕਿਤੇ ਨਾ ਕਿਤੇ ਜ਼ਰੂਰ ਮਹਿਸੂਸ ਕੀਤੀ ਜਾਂਦੀ ਆ। ਜਾਂਦੇ ਹੋਏ ਇਹਦੇ ਤੇ ਕੀ ਕਹਿਣਾ ਚਾਹੋਗੇ?
ਹਾਂਜੀ ਭੈਣ ਜੀ, ਬਿਲਕੁਲ ਸਹੀ ਗੱਲ ਹੈ ਕਿ ਜਿਹੜੀ ਸਹਿਯੋਗ ਦੀ ਜਿਹੜੀ ਗੱਲ ਹੈਗੀ ਹੈ ਇਹਦੇ ਚ ਹਮੇਸ਼ਾ ਸਾਨੂੰ ਆਪਣਿਆਂ ਕੋਲੋਂ ਹੀ ਥੋੜਾ ਪਿੱਛੇ ਜਿਹੜਾ ਬੈਕ ਸਟੈਪ ਕਈ ਵਾਰੀ ਲੱਗਦਾ ਕਿ ਜਦੋਂ ਲੱਗਦਾ ਕਿ ਅਸੀਂ ਕਮਿਊਨਿਟੀ ਦੇ ਲਈ ਕੋਈ ਕੰਮ ਕਰ ਰਹੇ ਹਾਂ ਤੇ ਆਪਣੇ ਵੱਲੋਂ ਸਾਥ ਘੱਟ ਆਉਂਦਾ ਤੇ ਇਹਦੀ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ ਤੇ ਆਈ ਥਿੰਕ ਬਟ ਉਹੀ ਪਰਮਾਤਮਾ ਨੇ ਜਿਸ ਤਰ੍ਹਾਂ ਕਿਹਾ ਕਿ ਚਲੋ ਆਪਾਂ ਤੁਰਦੇ ਰਹਿਣਾ, ਕੋਸ਼ਿਸ਼ ਕਰਦੇ ਰਹਿਣਾ ਤੇ ਗੁਰੂ ਸਾਹਿਬ ਦਾ ਜਿਹੜਾ ਹੱਥ ਹੈ ਉਹ ਤੁਹਾਡੇ ਤੇ ਨਹੀਂ ਉੱਠਣਾ ਚਾਹੀਦਾ ਹੈਗਾ, ਬਾਕੀ ਜਿਹੜੀ ਦੁਨੀਆਂ ਹੈ ਉਹ ਓਹਦਾ ਇਸ ਤਰ੍ਹਾਂ ਹੀ ਆਣ ਜਾਣ ਜਿਸ ਤਰ੍ਹਾਂ ਚੱਲਦਾ ਰਹੇਗਾ। ਬਟ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਫਿਰ ਵੀ ਕਹਾਂਗੀ ਕਿ ਬਹੁਤ ਵਧੀਆ ਸਹਿਯੋਗ ਜਿਹੜਾ ਸਾਰੇ ਹੀ ਗੁਰਦੁਆਰਾ ਸਾਹਿਬਾਨ ਤੋਂ ਮਿਲਿਆ ਤੇ ਹੋਰ ਵੀ ਜਿਹੜੀਆਂ ਆਰਗਨਾਈਜੇਸ਼ਨ ਹੈਗੀਆਂ, ਬਾਕੀ ਜਿਹੜੀ ਕਮੀ ਪੇਸ਼ੀ ਰਹਿ ਗਈ ਹੋਏਗੀ, ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਜਦੋਂ ਇਹ ਫੈਸਟੀਵਲ ਦੇਖਣਗੇ ਕਿ ਉਹਨਾਂ ਨੂੰ ਵਾਕਿਆ ਲੱਗੇਗਾ ਕਿ ਜਦੋਂ ਇੰਨੀ ਕੁ ਲੋੜ ਜਾਂ ਕਮਿਊਨਿਟੀ ਚ ਇੰਨੀ ਇਨਵੋਲਵ ਹੋ ਰਹੀ ਹੈ ਤੇ ਸ਼ਾਇਦ ਅੱਗੇ ਜਾ ਕੇ ਉਹ ਹੋਰ ਜੇ ਵਧੀਆ ਭੂਮਿਕਾ ਨਿਭਾ ਸਕਦੇ ਹੋਣਗੇ। ਤੋ ਅਸੀਂ ਇਹੀ ਕਹਾਂਗੇ ਕਿ ਗੁਰੂ ਸਾਹਿਬ ਦੀ ਅਰਦਾਸ ਹੈ, ਕਿਸੇ ਨੂੰ ਕੁਛ ਕਹਿ ਨਹੀਂ ਸਕਦੇ ਅਸੀਂ, ਤੇ ਗੁਰੂ ਸਾਹਿਬ ਹੀ ਮਿਹਰ ਕਰਨ। ਤੇ ਅਖੀਰ ਤੇ ਮੈਨੂੰ ਮੈਂ ਜਿਹੜੇ ਸਿੱਖ ਇੰਟਰਫੇਥ ਕੌਂਸਲ ਹੈ ਮੈਂ ਉਹਨਾਂ ਬਾਰੇ ਵੀ ਕਹਿਣਾ ਚਾਹਾਂਗੀ ਕਿ ਉਹਨਾਂ ਤੋਂ ਭਾਈ ਜਸਬੀਰ ਸਿੰਘ ਸਰੋਪੜਾ ਜੀ, ਤੇ ਉਹ ਵੀ ਨਾਲ ਸਾਡੀ ਬਹੁਤ ਹੈਲਪ ਕਰ ਰਹੇ ਨੇ। ਉਹ ਇਸ ਮੇਨ ਪ੍ਰੋਗਰਾਮ ਦੇ ਨਾਲ ਕਹਾਂਗੀ ਕਿ ਐਜ਼ ਵਨ ਆਫ ਦਾ ਪ੍ਰੋਜੈਕਟ ਕੋਆਰਡੀਨੇਟਰ ਵੀ ਹੈਗੇ ਨੇ, ਤੇ ਉਹ ਵੀ ਤੁਹਾਡੇ ਨਾਲ ਥੋੜਾ ਮੈਸੇਜ ਸ਼ੇਅਰ ਕਰਨਾ ਚਾਹੁੰਦੇ ਨੇ। ਉਹ ਪਹਿਲਾਂ ਉਹਨਾਂ ਦਾ ਬੱਚੇ ਥੋੜੀ ਤਬੀਅਤ ਖਰਾਬ ਹੋ ਗਈ ਸੀ, ਤੇ ਜੇ ਤੁਸੀਂ ਮੈਨੂੰ ਇੱਕ ਮਿੰਟ ਤੋਂ ਮੈਂ ਉਹਨਾਂ ਨੂੰ ਲਾਈਨ ਤੇ ਨਾਲ ਲੈ ਆਉਂਦੀ ਹਾਂ ਜੀ। ਹਾਂਜੀ
ਜੀ, ਜ਼ਰੂਰ ਜ਼ਰੂਰ। ਸੋ ਦੋਸਤੋ, ਗੱਲਬਾਤ ਅਸੀਂ ਕਰ ਰਹੇ ਹਾਂ ਜੀ ਸਿੱਖ ਹੈਰੀਟੇਜ ਮੰਥ ਆਸਟ੍ਰੇਲੀਆ ਦੇ ਪ੍ਰਬੰਧਕਾਂ ਦੇ ਨਾਲ, ਗੁਰਿੰਦਰ ਕੌਰ ਹੋਰੀ, ਤੇ ਉਹਨਾਂ ਦੇ ਨਾਲ ਹੁਣ ਭਾਈ ਸਾਹਿਬ ਜਿਹੜੇ ਉਹ ਵੀ ਆਪਣਾ ਮੈਸੇਜ ਸਿੱਖ ਸੰਗਤਾਂ ਤੱਕ ਰੱਖਣਾ ਚਾਹੁੰਦੇ ਨੇ। ਸੋ ਬਹੁਤ ਜਲਦੀ ਉਹਨਾਂ ਦੇ ਮੈਸੇਜ ਤੋਂ ਬਾਅਦ ਅਸੀਂ ਇਹ ਸਿਲਸਿਲਾ ਜਿਹੜਾ ਜੋ ਇੱਥੇ ਖਤਮ ਕਰਾਂਗੇ, ਤੇ ਅਗਲੇ ਸਿਲਸਿਲੇ ਚ ਅਸੀਂ ਗੱਲਬਾਤ ਕਰਨੀ ਹੈ ਜੀ ਪੰਜਾਬੀਆਂ ਦੇ ਵਿੱਚ ਪ੍ਰਵਾਸ ਦੀ ਜਿਹੜੀ ਰੁਚੀ ਆ ਉਹਦੇ ਬਾਬਤ ਤੁਸੀਂ ਆਪਣੇ ਵਿਚਾਰ ਦੇਣੇ ਆ। ਉਹ ਪ੍ਰਵਾਸ ਜਿਹੜਾ ਆ ਉਹ ਸਾਡੇ ਲਈ ਦੁਖਦਾਈ ਕਦੋਂ ਬਣ ਜਾਂਦਾ ਆ, ਤੇ ਉਹਨੂੰ ਅਸੀਂ ਸੌਖਾ ਕਿਵੇਂ ਬਣਾ ਸਕਦੇ ਆ, ਤੇ ਪ੍ਰਵਾਸ ਕਰਨ ਦੀ ਜਿਹੜੀ ਰੁਚੀ ਆ ਉਹ ਪ੍ਰਬਲ ਸ਼ੁਰੂ ਤੋਂ ਹੀ ਆ, ਪਰ ਕੈਨੇਡਾ ਆਸਟ੍ਰੇਲੀਆ ਜਾਂ ਫਿਰ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਜਿਹੜੇ ਸਖ਼ਤ ਕਾਨੂੰਨ ਲਾਗੂ ਹੋਣ ਤੋਂ ਬਾਅਦ ਉਹ ਪ੍ਰਵਾਸ ਦੁਖਦਾਈ ਕਿਵੇਂ ਬਣ ਜਾਂਦਾ, ਆਪਣੇ ਵਿਚਾਰ ਤੁਸੀਂ ਜ਼ਰੂਰ ਸਾਨੂੰ ਭੇਜਿਓ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ। ਇਸ ਵੇਲੇ ਗੱਲਬਾਤ ਜਿਹੜੀ ਕਰ ਰਹੇ ਹਾਂ ਆਪਾਂ ਸਿੱਖ ਹੈਰੀਟੇਜ ਮੰਥ ਆਸਟ੍ਰੇਲੀਆ ਦੇ ਪ੍ਰਬੰਧਕਾਂ ਦੇ ਨਾਲ, ਸੋ ਗੁਰਿੰਦਰ ਕੌਰ ਹੋਰੀ ਸਾਡੇ ਨਾਲ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਨੂੰ ਅੱਗੇ ਵਧਾਉਣਗੇ ਜੀ। ਗੁਰਿੰਦਰ ਕੌਰ ਜੀ,
ਹਾਂਜੀ ਬੈਣ ਜੀ, ਮੇਰੇ ਨਾਲ ਇਸ ਵਕਤ ਸਰਦਾਰ ਜਸਬੀਰ ਸਿੰਘ ਸਰੋਪੜਾ ਜੀ ਹਨ ਸਿੱਖ ਇੰਟਰਫੇਥ ਕੌਂਸਲ ਤੋਂ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਪ੍ਰੋਗਰਾਮ ਜਿਹੜਾ ਅਸੀਂ ਵਿਸਾਖੀ ਐਟ ਫੈਡਰੇਸ਼ਨ ਸਕੇਅਰ ਜਿਹੜਾ ਕਿ VSCC ਤੇ ਹੋਰ ਗੁਰਦੁਆਰਿਆਂ ਦੇ ਸਹਿਯੋਗ ਨਾਲ ਹੋ ਰਿਹਾ, ਤੇ ਭਾਈ ਜਸਬੀਰ ਸਿੰਘ ਜੀ ਸਾਡੇ ਨਾਲ ਕਾਫੀ ਵਧੀਆ ਪ੍ਰੋਜੈਕਟ ਜਿਹੜਾ ਇਹਨਾਂ ਨੇ ਸ਼ੁਰੂ ਤੋਂ ਸਾਡੇ ਨਾਲ ਨੇ, ਤੇ ਉਹ ਤੁਹਾਡੇ ਨਾਲ ਕੁਝ ਆਪਣੇ ਵਿਚਾਰ ਜਿਹੜੇ ਸਾਂਝੇ ਕਰਨਗੇ। ਹਾਂਜੀ
ਜੀ, ਸ਼ਾਮਲ ਹੋਏ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਤੁਹਾਡਾ ਹਰਮਨ ਗੁਰ ਫਤਿਹ ਜੀ। ਸੋ ਜਸਵੀਰ ਸਿੰਘ ਜੀ, ਜ਼ਰੂਰ ਤੁਸੀਂ ਜਿਹੜਾ ਆਪਣਾ ਸੁਨੇਹਾ ਉਹ ਸਾਡੀ ਸੰਗਤਾਂ ਦੇ ਲਈ, ਸਰੋਤਿਆਂ ਦੇ ਲਈ ਜ਼ਰੂਰ ਰੱਖੋ।
ਹਾਂਜੀ ਸਰ, ਇਹ ਮੇਨ ਸੁਨੇਹਾ ਤੇ ਮਕਸਦ ਇਹੋ ਹੀ ਆ ਭਾਈ, ਆਹ ਜਿਹੜਾ ਵਿਸਾਖੀ ਤੇ ਅਸੀਂ ਸਾਰੇ ਜਾਂਦੇ, ਬਹੁਤ ਇੰਪੋਰਟੈਂਟ ਇਵੈਂਟ ਆ ਸਾਡੀ ਧਰਮ ਦੇ ਵਿੱਚ, ਤੇ ਸਾਡੇ ਲਈ ਜਿਸਦੀ ਵਿਦੇਸ਼ਾਂ ਵਿੱਚ ਬਾਹਰ ਵਸਦੇ ਆ, ਆਸਟ੍ਰੇਲੀਆ ਵਿੱਚ ਖਾਸ ਤੌਰ ਤੇ, ਇੱਥੇ ਜ਼ਿਆਦਾ ਜਿਹੜੇ ਗੋਰੇ ਆ ਉਹਨਾਂ ਨੂੰ ਸਾਡੇ ਧਰਮ ਬਾਰੇ ਨਹੀਂ ਜਾਣਕਾਰੀ ਇੰਨੀ ਜਿਹੜੀ ਹੋਣੀ ਚਾਹੀਦੀ ਆ, ਕਿਉਂਕਿ ਅਜੇ ਫਸਟ ਜਨਰੇਸ਼ਨ ਸੈਕੰਡ ਜਨਰੇਸ਼ਨ ਹੋਣੇ ਸ਼ੁਰੂ ਹੋਏ ਆ। ਸੋ ਇਸ ਕਰਕੇ ਇਹ ਪ੍ਰੋਗਰਾਮ ਵਿਕਟੋਰੀਆ ਸਿੱਖ ਗੁਰਦੁਆਰਾ ਕਾਉਂਸਲ ਤੇ ਸਾਰੀਆਂ ਸਿੱਖ ਸੰਸਥਾਵਾਂ ਰਲ ਮਿਲ ਕੇ ਇੱਕ ਝੰਡਾ ਇੱਕ ਨਿਸ਼ਾਨ ਸਾਹਿਬ ਹੇਠ ਆਣ ਕੇ ਤੇ ਇੱਕ ਯੂਨਾਈਟਡ ਲੈਵਲ ਤੇ ਫੈਡਰੇਸ਼ਨ ਸਕੁਆਇਰ ਵਿਖੇ ਕਰ ਰਹੇ ਆ, ਤਾਂ ਕਿ ਉੱਥੇ ਜਿਹੜਾ ਮੇਨ ਮੈਲਬਰਨ ਟੂਰਿਸਟ ਸੈਂਟਰ ਆ ਨਾ ਫੈਡਰੇਸ਼ਨ ਸਕੁਆਇਰ, ਉੱਥੇ ਸਾਰੇ ਨੋਨ ਸਿੱਖ ਜਿਹੜੇ ਦੂਸਰੇ ਧਰਮਾਂ ਦੇ ਗੋਰੇ ਹੋਰ ਵੀ ਵਿਜ਼ਿਟਰਸ ਉਹ ਵੇਖਣਗੇ ਤੇ ਪੁੱਛਣਗੇ, ਤੇ ਉੱਥੇ ਸਟਾਲ ਲਾਏ ਜਾਣਗੇ ਜਿੱਥੇ ਹਰ ਇੱਕ ਸਿੱਖ ਧਰਮ ਬਾਰੇ ਦੱਸਿਆ ਜਾਊਗਾ, ਪ੍ਰਚਾਰ ਵੀ ਹੋਊਗਾ ਅੰਗਰੇਜ਼ੀ ਵਿੱਚ। ਸੋ ਉੱਥੇ ਅਸੀਂ ਇਹੋ ਬੇਨਤੀ ਕਰਦੇ ਹੱਥ ਜੋੜ ਕੇ ਸਾਰਿਆਂ ਨੂੰ, ਜਿੰਨੇ ਸਿੱਖ ਭਰਾ ਹੈਗੇ ਭਾਵੇਂ ਹਿੰਦੂ ਵੀ ਆ ਜੋ ਵੀ ਜਿਹੜੀ ਵੀ ਹੈਗੇ ਤੁਹਾਡੇ ਦੋਸਤ ਮਿੱਤਰ, ਖਾਸ ਤੌਰ ਤੇ ਆਪਣੇ ਵਰਕ ਕਲੀਗ ਦੋਸਤ ਮਿੱਤਰਾਂ, ਉੱਥੇ ਬੁਲਾਓ, ਇੱਕ ਫੈਮਿਲੀ ਆਊਟਿੰਗ ਬਣ ਜੂਗੀ, ਨਾਲੇ ਉੱਥੇ ਲੰਗਰ ਪਾਣੀ ਵੀ ਚੱਲਣਾ ਵਾ ਤੇ ਕਾਫੀ ਸਟੇਜ ਪਰਫਾਰਮੈਂਸ ਵੀ ਹੋਣੀ, ਗਤਕਾ ਪਰਫਾਰਮੈਂਸ ਵੀ ਹੋਣੀ, ਐਕਸੀਬਿਸ਼ਨ ਵੀ ਲੱਗਿਆ ਜਾਊਗਾ ਉੱਥੇ, ਜਾਣੀ ਕਿ ਇੱਕ ਤਰੀਕੇ ਦਾ ਮਿਊਜ਼ੀਅਮ ਬਣ ਗਿਆ ਜਿਹਦੇ ਵਿੱਚ ਇਨਸਾਨ ਕਿਸੇ ਨੂੰ ਲੈ ਕੇ ਆਣ ਕੇ ਸਿੱਖ ਵਿਰਸੇ, ਸਿੱਖ ਧਰਮ ਬਾਰੇ, ਸਿੱਖ ਕਲਚਰ ਬਾਰੇ ਦੱਸ ਸਕਦਾ। ਸੋ ਇਹੋ ਸਾਡੀ ਬੇਨਤੀ ਆ ਭਾਈ, ਜ਼ਰੂਰ ਵੱਧ ਚੜ੍ਹ ਕੇ ਸਾਰੇ ਦਰਸ਼ਨ ਦਿਓ, ਇਹ ਨਾ ਸੋਚੋ ਇਹ ਉਹਨਾਂ ਦਾ ਪ੍ਰੋਗਰਾਮ ਉਹਨਾਂ ਦਾ ਪ੍ਰੋਗਰਾਮ, ਇਹ ਹਰ ਇੱਕ ਸਿੱਖ ਦਾ ਹੱਕ ਬਣਦਾ ਵਾ, ਹਰ ਇੱਕ ਸਿੱਖ ਦੀ ਜ਼ਿੰਮੇਵਾਰੀ ਬਣਦੀ ਆ, ਕਿਉਂਕਿ ਕੱਲ ਨੂੰ ਉਹਨਾਂ ਨੇ ਆਸਟ੍ਰੇਲੀਆ ਵਿਚਰਨਾ, ਉਹਨਾਂ ਨੇ ਸੜਕਾਂ ਤੇ ਤੁਰਨਾ, ਉਹਨਾਂ ਨੇ ਬੱਚੇ ਸਕੂਲਾਂ ਨੂੰ ਜਾਣੇ ਆ, ਉੱਥੇ ਗੋਰੇ ਨੇ ਫਿਰ ਪੁੱਛਣਾ ਵਾ, ਤੇ ਜੇ ਨਹੀਂ ਜਾਣਕਾਰੀ ਫਿਰ ਤੁਹਾਨੂੰ ਪਤਾ ਥੋੜੀ ਡਿਸਕ੍ਰਿਮੀਨੇਸ਼ਨ ਵੀ ਹੋ ਜਾਂਦੀ ਆ, ਸਕੂਲਾਂ ਵਿੱਚ ਬੱਚਿਆਂ ਨੂੰ ਥੋੜੀ ਬੁਲਿੰਗ ਵੀ ਹੋ ਜਾਂਦੀ ਆ, ਕਿਉਂਕਿ ਉਹ ਜਾਣਦੇ ਨੇ ਧਰਮ ਕੌਣ ਆ, ਕਿਹੋ ਜਿਹੇ ਲੋਕ ਆ। ਸੋ ਜਦੋਂ ਉੱਥੇ ਆਉਣਗੇ, ਉਹ ਜਾਣਕਾਰੀ ਹੋਣਗੀ, ਤੇ ਸਾਡੇ ਵਾਸਤੇ, ਸਾਡੇ ਬੱਚਿਆਂ ਵਾਸਤੇ ਵੀ ਚੰਗਾ ਹੋਊਗਾ ਫਿਊਚਰ ਵਾਸਤੇ।
ਜੀ ਬਿਲਕੁਲ। ਸੋ ਜਦੋਂ ਅਸੀਂ ਆਪਣੀ ਪਛਾਣ ਦੀ ਗੱਲ ਕਰਦੇ ਹਾਂ ਤਾਂ ਸਾਡੀ ਪਛਾਣ ਨੂੰ ਲੈ ਕੇ ਬਹੁਤ ਵਾਰ ਜਿਹੜੀਆਂ ਕੁਝ ਘਟਨਾਵਾਂ ਆ ਉਹ ਫੇਸ ਕਰਨ ਨੂੰ ਮਿਲਦੀਆਂ ਆ ਤੇ ਇੱਕ ਆਪਣੀ ਵਧੀਆ ਪਛਾਣ ਉੱਥੇ ਸਾਬਤ ਕਰਨ ਦੇ ਲਈ ਜਿਹੜੇ ਇਹੋ ਜਿਹੇ ਇਵੈਂਟ ਆ ਉਹ ਖਾਸ ਤੌਰ ਤੇ ਮਦਦ ਕਰਦੇ ਆ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੀ ਕਿ ਅਸੀਂ ਆਪਣੇ ਦੋਸਤਾਂ ਨੂੰ ਆਪਣੇ ਸੰਗੀ ਸਾਥੀਆਂ ਨੂੰ ਵੀ ਉੱਥੇ ਲੈ ਕੇ ਜਾਈਏ ਕਿਉਂਕਿ ਇਹ ਜਿਹੜਾ ਇਵੈਂਟ ਆ ਉਹ ਸਿਰਫ ਤੇ ਸਿਰਫ ਆਪਣੇ ਤੱਕ ਸੀਮਿਤ ਨਹੀਂ ਆ, ਇਹ ਓਪਨ ਆ ਜੀ ਸਾਰਿਆਂ ਦੇ ਲਈ ਆ। ਸੋ ਜਸਵੀਰ ਸਿੰਘ ਇੱਥੇ ਜੀ ਇੱਥੇ ਇਹ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਹੀ ਆ ਕਿ ਸਿਰਫ ਸਿੱਖਾਂ ਦੇ ਲਈ ਨਹੀਂ ਆ ਸਗੋਂ ਇਹ ਸਾਰਿਆਂ ਦੇ ਲਈ ਆ ਤੇ ਇਸ ਕਰਕੇ ਸਾਰਿਆਂ ਨੂੰ ਹੀ ਖੁੱਲਾ ਸੱਦਾ। ਬਾਕੀ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਆ ਵੈਸੇ ਜਿਹੜੇ ਸਿੱਖੀ ਦਾ ਜਿਹੜਾ ਵਿਰਸਾ ਹੀ ਏਦਾਂ ਦਾ ਰਿਹਾ ਕਿ ਉਹ ਜੇ ਸਾਡੇ ਸਿੱਖ ਗੁਰੂਆਂ ਦੀ ਮਿਸਾਲ ਦਈਏ ਤਾਂ ਉਹਨਾਂ ਦਾ ਜੀਵਨ ਜਿਹੜਾ ਜੀ ਉਹ ਸਿਰਫ ਆਪਣੇ ਲਈ ਨਹੀਂ ਸੀ, ਕਿਤੇ ਵੀ ਸਵਾਰਥ ਜਿਹੜਾ ਉਹਨਾਂ ਦੇ ਜੀਵਨ ਦੇ ਵਿੱਚ ਕਿਤੇ ਵੀ ਝਲਕਦਾ ਨਹੀਂ ਆ, ਉਹ ਹਮੇਸ਼ਾ ਤੇ ਹਮੇਸ਼ਾ ਮਨੁੱਖਤਾ ਦੇ ਲਈ ਜੀਏ ਆ। ਸੋ ਉਹ ਮਿਸਾਲਾਂ ਜਿਹੜੀਆਂ ਸਾਡੇ ਸਿੱਖ ਗੁਰੂਆਂ ਨੇ ਆਪਣੇ ਜੀਵਨ ਕਾਲ ਦੌਰਾਨ ਸਾਬਤ ਕੀਤੀਆਂ ਜੀ, ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਤੇ ਉਸ ਵਿਰਸੇ ਨੂੰ ਅੱਗੇ ਜਦੋਂ ਅਸੀਂ ਪਹੁੰਚਾਉਣਾ ਦੂਸਰਿਆਂ ਤੱਕ ਉਸ ਨੂੰ ਪਹੁੰਚਾਉਣਾ ਤਾਂ ਉਹਦੇ ਲਈ ਇਹੋ ਜਿਹੜੇ ਉਪਰਾਲੇ ਆ ਉਹ ਹੋਣੇ ਵੀ ਜ਼ਰੂਰੀ ਆ। ਮੈਂ ਪਿਛਲੀ ਗੱਲ ਦੇ ਵਿੱਚ ਹੀ ਕਰ ਰਹੀ ਸੀਗੀ ਕਿ ਇੱਥੇ ਇਕਜੁੱਟਤਾ ਜਿਹੜੀ ਆ ਉਹ ਬਹੁਤ ਜ਼ਰੂਰੀ, ਜਿਵੇਂ ਤੁਸੀਂ ਕਿਹਾ ਕਿ ਇਹ ਸੋਚ ਕੇ ਨਹੀਂ ਜਾਣਾ ਚਾਹੀਦਾ ਕਿ ਇਹਨਾਂ ਦਾ ਪ੍ਰੋਗਰਾਮ ਆ, ਪਰ ਇਹ ਸਵਾਲ ਜਿਹੜਾ ਜੀ ਉਹ ਹਮੇਸ਼ਾ ਜਸਵੀਰ ਸਿੰਘ ਜੀ ਹਰ ਮੈਨੂੰ ਲੱਗਦਾ ਸਮਾਗਮ ਜਾਂ ਸਮਾਰੋਹ ਵੇਲੇ ਖੜਾ ਹੋ ਜਾਂਦਾ। ਸੋ ਇਹ ਸਾਡੇ ਲਈ ਬੜੀ ਅਫਸੋਸ ਦੀ ਗੱਲ ਆ, ਕਾਫੀ ਨਿਰਾਸ਼ ਕਰਦੀ ਆ ਇਹ ਗੱਲ ਕਿ ਅਸੀਂ ਲੋਕ ਹਮੇਸ਼ਾ ਹੀ ਜਦੋਂ ਫੈਲਾਉਣ ਦੀ ਗੱਲ ਆਉਂਦੀ ਆ ਤੇ ਉੱਥੇ ਸਾਡਾ ਤੇ ਤੁਹਾਡਾ ਦੇ ਚੱਕਰਾਂ ਦੇ ਵਿੱਚ ਫਸਦੇ ਆ। ਸੋ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਚੱਲਣ ਦੀ ਲੋੜ ਆ। ਤੁਸੀਂ ਬਹੁਤ ਵਧੀਆ ਤਰ੍ਹਾਂ ਸਾਡੇ ਨਾਲ ਇਹ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਆ। ਜਾਣ ਲੱਗੇ ਗੁਰਿੰਦਰ ਕੌਰ ਤੇ ਜਸਵੀਰ ਸਿੰਘ ਜੀ, ਤੁਸੀਂ ਸਾਡੀ ਕਮਿਊਨਿਟੀ ਦੇ ਨਾਮ, ਸਾਡੇ ਸਰੋਤਿਆਂ ਦੇ, ਸੰਗਤਾਂ ਦੇ ਨਾਮ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜ਼ਰੂਰ ਦਿਓ।
ਜਿਹੜੀ ਤੁਸੀਂ ਹੁਣ ਗੱਲ ਕਹੀ ਆ ਭਾਈ ਤੁਹਾਡਾ ਸਾਡਾ, ਕਈ ਗੁਰਬਾਣੀ ਵਿੱਚ ਤੁੱਕ ਯਾਦ ਆ ਗਈ ਤੁਹਾਡੀ ਗੱਲ ਵਿੱਚੋਂ, ਪਰ ਮੈਂ ਪਹਿਲੋਂ ਮਾਫ਼ੀ ਚਾਹੁੰਦਾ ਕਿਉਂਕਿ ਮੈਨੂੰ ਗੁਰਬਾਣੀ ਇੰਨੀ ਸ਼ੁੱਧ ਨਹੀਂ ਆਉਂਦੀ, ਪਰ ਮੈਂ ਮਾਫ਼ੀ ਪਹਿਲੋਂ ਗੁਰੂ ਖੋ ਤੇ ਸੰਗਤਾਂ ਨੂੰ ਮੰਗਦਾ। ਇੱਕ ਤੁੱਕ ਯਾਦ ਆ ਗਈ, ਤੇਰਾ ਮੇਰਾ ਛੋੜੀਏ ਪਾਏ ਹੋਈ ਸਭਨਾ ਕੀ ਧੂੜ। ਇਹ ਗੁਰੂ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਇਨਸਾਨੀਅਤ ਵਾਸਤੇ ਸਾਰਿਆਂ ਵਾਸਤੇ ਇਹ ਸ਼ਿਕਸ਼ਾ ਦਿੱਤੀ ਭਾਈ ਭਾਈ ਇਨਸਾਨੀਅਤ ਸੋਚ ਕੇ ਤੇ ਬਾਹਰ ਜਾ ਕੇ ਹਰ ਇੱਕ ਨੂੰ ਜਾਣਕਾਰੀ ਤੇ ਮਦਦ ਕਰੋ, ਤੇ ਸਿੱਖ ਦਾ ਬੇਸਿਕ ਇਹੋ ਹੀ ਆ, ਪਿਆਰ, ਕੰਪੈਸ਼ਨ, ਲਵ, ਤਰਸ, ਰਹਿਮ, ਦਇਆ, ਇਹ ਸਿੱਖੀ ਆ
ਜੀ।
ਜੇ ਇਹ ਹੈ ਨਹੀਂ ਫਿਰ ਸਿੱਖ ਕਹਿਣਾ ਕਹਾਉਣਾ ਬਹੁਤ ਔਖਾ ਵਾ। ਤੇ ਇੱਕੋ ਗੱਲ ਆ ਜਿੱਥੇ ਬੰਦੇ ਨੇ ਬਥੇਰੀਆਂ ਦੁਨੀਆਂ ਵਿੱਚ ਇੱਥੇ ਵੀ, ਤੇ ਇੱਕੋ ਅਸੀਂ ਕਹਿੰਦੇ ਹੁੰਦੇ ਆ ਭਾਈ ਇੱਕ ਸਿੱਖ ਸੋਚ ਰੱਖੋ, ਆਯੂ ਅ ਸਿੱਖ, ਸਿੱਖ ਦੀ ਸੋਚ ਰੱਖੋ, ਸਿੱਖ ਸੋਚ, ਥਿੰਕ ਸਿੱਖ, ਡੋਂਟ ਥਿੰਕ ਐਨੀਥਿੰਗ ਐਲਸ, ਜਸਟ ਥਿੰਕ ਸਿੱਖ, ਐਸ ਆਈ ਕੇ ਹਿਚ, ਸਿੱਖ ਸੋਚ ਰੱਖੋ ਤੇ ਸਾਰੇ ਫਿਰ ਬਾਕੀ ਤੂੰ ਤੂੰ ਮੈਂ ਖਤਮ ਹੋ ਜਾਂਦੀ। ਇੰਨੀ ਮੇਰੀ ਬੇਨਤੀ ਆ, ਪ੍ਰਵਾਨ ਕਰਨੀ ਆ। ਮੈਂ ਕੋਈ ਪੜ੍ਹਿਆ ਲਿਖਿਆ ਹੈ ਨਹੀਂ ਆ, ਮਾਮੂਲੀ ਬੰਦਾ ਵਾ, ਗੁਰੂ ਤੋਂ ਡਰ ਕੇ, ਗੁਰੂ ਨਾਲ ਪਿਆਰ ਕਰਕੇ, ਸੰਗਤਾਂ ਦੀ ਧੂੜ ਦਾ ਇਨਸਾਨ ਆ, ਬਸ ਇੰਨੀ ਮੇਰੀ ਬੇਨਤੀ।
ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਗੁਰਿੰਦਰ ਕੌਰ ਜੀ,
ਹਾਂਜੀ ਭੈਣ ਜੀ, ਅਸੀਂ ਬਹੁਤ ਆਪਣੇ ਵਿਚਾਰ ਆਲਰੇਡੀ ਭਾਈ ਸਾਹਿਬ ਨੇ ਅੱਗੇ ਰੱਖਤੇ ਹੋਏ ਨੇ, ਤੇ ਮੇਰੇ ਖਿਆਲ ਚ ਸਾਰੀ ਇਨਫੋਰਮੇਸ਼ਨ ਵੀ ਅਸੀਂ ਸ਼ੇਅਰ ਕਰਤੀ ਹੈ, ਕਾਫੀ ਟਾਈਮ ਵੀ ਲੈ ਲਿਆ ਅਸੀਂ। ਤੇ ਮੇਰੀ ਬਸ ਇਹੀ ਬੇਨਤੀ ਹੈ ਜੀ, ਸਾਰੇ ਹੀ ਪਹੁੰਚੋ ਦੁਬਾਰਾ ਇੱਕ ਵਾਰੀ, ਤੇ ਇੱਕ ਸਾਰਿਆਂ ਨੂੰ ਅਸੀਂ ਇਹ ਰਿਕੁਐਸਟ ਕਰਦੇ ਹਾਂ ਕਿ ਵੈਸੇ ਤੇ ਸਿੱਖੀ ਵਿੱਚ ਕੋਈ ਰੰਗ ਦਾ ਕੋਈ ਹੈਗਾ ਨਹੀਂ ਹੈ ਕੰਸਰਨ, ਜਿਹੜੇ ਮਰਜ਼ੀ ਅਸੀਂ ਰੰਗ ਪਾ ਸਕਦੇ ਹਾਂ, ਪਰ ਚਲੋ ਅਸੀਂ ਇੱਕ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਸਾਰੇ ਸਿੱਖ ਭਾਈਚਾਰੇ ਨੂੰ ਕਿ ਤੁਸੀਂ ਅੱਜ ਦਿਨ ਕੇਸਰੀ ਬਾਣਿਆਂ ਦੇ ਵਿੱਚ ਆਪਣੇ ਕੇਸਰੀ ਰੰਗ ਦੀਆਂ ਚੁੰਨੀਆਂ ਦਸਤਾਰਾਂ ਬੰਨ ਕੇ ਜਿਹੜੇ ਉਸ ਦਿਨ ਆਇਓ, ਜੇ ਜਿਨ੍ਹਾਂ ਕੋਲ ਹੈਗਾ, ਬਟ ਇਹ ਨਹੀਂ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਜੇ ਨਹੀਂ ਹੈਗਾ ਤੇ ਉਹਨੂੰ ਤੁਸੀਂ ਜ਼ਿਆਦਾ ਪੈਸੇ ਘਰਦਿਆਂ ਨੂੰ ਪਰੇਸ਼ਾਨ ਕਰੋ, ਕੋਈ ਇਹੋ ਜਿਹਾ ਨਹੀਂ ਹੈਗਾ। ਜਿਨ੍ਹਾਂ ਕੋਲ ਹੈਗਾ ਤੇ ਜ਼ਰੂਰ ਤੁਸੀਂ ਬਾਣਿਆਂ ਦੇ ਵਿੱਚ ਉਸ ਦਿਨ ਪਹੁੰਚਿਓ। ਤੇ ਇੱਕ ਮੇਰੀ ਅਖੀਰਲੀ ਬੇਨਤੀ ਇਹ ਹੈ ਜੀ, ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਇਹੋ ਜਿਹੜੇ ਇਵੈਂਟ ਹੈਗੇ ਆ ਇਹਦੇ ਵਿੱਚ ਸੰਗਤ ਦੀ ਕਾਫੀ ਸਪੋਰਟ ਦੀ ਲੋੜ ਹੁੰਦੀ ਹੈ, ਵਲੰਟੀਅਰਸ਼ਿਪ ਦੀ ਵੀ ਲੋੜ ਹੁੰਦੀ ਹੈ, ਮਨ ਤੋਂ ਵੀ ਸਹਿਯੋਗ ਤੇ ਨਾਲ ਦੇ ਨਾਲ ਹੀ ਧਨ ਦਾ ਵੀ ਸਹਿਯੋਗ ਜਿਹੜਾ ਥੋੜਾ ਜ਼ਰੂਰੀ ਹੁੰਦਾ ਕਿਉਂਕਿ ਇਹ ਇਵੈਂਟਸ ਦੇ ਵਿੱਚ ਕਾਫੀ ਕੋਸਟ ਆਉਂਦੀ ਹੈ। ਇਸ ਕਰਕੇ ਬੇਨਤੀ ਹੈ ਜੀ, ਸਾਨੂੰ ਜਿਹੜੇ ਫਾਈਨੈਂਸ਼ਲੀ ਆਪਣੇ ਦਸਵੰਧ ਚੋਂ ਕੁਛ ਵੀ ਸੇਵਾ ਦੇ ਵਿੱਚ ਇਵੈਂਟ ਵਿੱਚ ਪਾ ਸਕਦੇ ਹਨ, ਤੋ ਉਹ ਪਲੀਜ਼ ਜਿਸ ਤਰ੍ਹਾਂ VSGC ਦੇ ਪੇਜ ਤੇ ਜਾ ਕੇ ਅਸੀਂ ਅਕਾਊਂਟ ਨੰਬਰ ਲਿਖਿਆ ਹੋਇਆ, ਤੇ ਜਿੰਨੀਆਂ ਵੀ ਸਾਨੂੰ ਕੋਈ ਡੋਨੇਸ਼ਨ ਇਹਦੇ ਵਿੱਚ ਆਉਣਗੀਆਂ, ਮੈਂ ਇਹ ਗੱਲ ਬੜੀ ਇੰਪੋਰਟੈਂਟ ਦੱਸਣਾ ਚਾਹੁੰਦੀ ਹਾਂ, ਅਸੀਂ ਐਕਸਟਰਨਲ ਆਡੀਟਰ ਨੂੰ ਅਸੀਂ ਇਹਨਾਂ ਨੂੰ ਕੀਤਾ ਹੋਇਆ ਜਿਹਦੇ ਵਾਸਤੇ ਹਾਇਰ, ਜਿਹੜੀ ਕਿ ਐਕਸਟਰਨਲ ਅਕਾਊਂਟਿੰਗ ਫਰਮ ਹੈਗੀ ਹੈ, ਜਿੰਨੀਆਂ ਵੀ ਡੋਨੇਸ਼ਨ ਆਉਣਗੀਆਂ ਉਹ ਸਾਰੀਆਂ ਨਾਲ ਨਾਲ ਹੀ ਇਨਵਾਇਸਿਸ ਤੇ ਡੋਨੇਸ਼ਨ ਨੂੰ ਉਹ ਕਰਨਗੇ, ਆਡਿਟ ਕਰਨਗੇ ਤੇ ਅਖੀਰ ਤੇ ਅਸੀਂ ਉਹਦੀ ਪੂਰੀ ਜਿਹੜੀ ਹੁੰਦੀ ਹੈ ਸ਼ੀਟ ਜਿਹੜੀ ਨੂੰ ਕਹਿੰਦੇ ਆ ਅਕਾਊਂਟਿੰਗ ਸ਼ੀਟ ਜਿਹੜੀ ਹੋਏਗੀ ਉਹ ਸਾਰੇ ਗੁਰਦੁਆਰਿਆਂ ਤੇ ਆਰਗੇਨਾਈਜੇਸ਼ਨ ਨੂੰ ਦਿਖਾਈ ਜਾਏਗੀ। ਬਿਲਕੁਲ ਟਰਾਂਸਪੇਰੈਂਟ ਕੰਮ ਕੀਤਾ ਜਾਏਗਾ ਤਾਂ ਕਿ ਕੋਈ, ਕਿਉਂਕਿ ਹਮੇਸ਼ਾ ਪੈਸੇ ਦੀ ਲੜਾਈ ਹੁੰਦੀ ਹੈ, ਤੋ ਇਹ ਚੀਜ਼ ਜਿਹੜੀ ਬੜੀ ਇੱਕ ਟਰਾਂਸਪੇਰੈਂਸੀ ਨਾਲ ਉਹਨਾਂ ਕੋਲੋਂ ਹੀ ਇਹ ਬਣਾ ਕੇ ਕਲੀਅਰ ਕਰ ਦਿੱਤੀ ਜਾਏਗੀ ਕਿ ਕਿੰਨੀ ਫੰਡਿੰਗ ਆਈ, ਕਿੰਨਾ ਗਿਆ ਤੇ ਕੀ ਸਾਡਾ ਆਊਟਕਮ ਨਿਕਲਿਆ ਜੀ। ਇਹੀ ਮੇਰੀ ਬੇਨਤੀ ਹੈ ਜੀ, ਜਿੰਨੇ ਸਪੋਰਟ ਕਰ ਸਕਦੇ ਆ ਫਾਈਨੈਂਸ਼ਲੀ, ਸਾਡਾ ਅਕਾਊਂਟ ਨੰਬਰ ਜਿਹੜਾ ਹੈ ਉਹ ਵੈਬਸਾਈਟ ਤੇ ਵੀ ਹੈਗਾ ਜੀ, ਤੇ VSCC ਦੇ ਜੇ ਤੁਸੀਂ ਪੇਜ ਤੇ ਜਾਓਗੇ ਵਿਕਟੋਰੀਅਨ ਸਿੱਖ ਗੁਰਦੁਆਰਾ ਕਾਉਂਸਿਲ, ਉਹਦੇ ਪੇਜ ਤੇ ਵੀ ਅਕਾਊਂਟ ਨੰਬਰ ਸ਼ੇਅਰ ਕੀਤਾ ਹੋਇਆ, ਤੇ ਜਿਹੜੀ ਤੁਸੀਂ ਆਪਣੀ ਡੋਨੇਸ਼ਨ ਜਿੰਨੀ ਕਰ ਸਕਦੇ ਹੋ ਤੇ ਪਲੀਜ਼ ਤੁਸੀਂ ਕਰਕੇ ਤੇ ਇਸ ਇਵੈਂਟ ਨੂੰ ਸਫਲ ਬਣਾਉਣ ਚ ਕੋਸ਼ਿਸ਼ ਕਰੋ ਜੀ।
ਜੀ ਬਹੁਤ ਬਹੁਤ ਧੰਨਵਾਦ ਗੁਰਿੰਦਰ ਕੌਰ ਜੀ, ਬਹੁਤ ਵਿਸਤਾਰ ਦੇ ਵਿੱਚ ਤੁਸੀਂ ਜਾਣਕਾਰੀ ਸਾਂਝੀ ਕੀਤੀ ਜੀ।
ਤੇ ਮੈਂ ਨਾਲ ਇਹੋ ਕਹਿਣਾ ਚਾਹੁੰਦਾ, ਜਿਨ੍ਹਾਂ ਨੂੰ ਅਕਾਊਂਟ ਇੰਟਰਨੈਟ ਨਹੀਂ ਆਉਂਦੇ ਉਹ ਉੱਥੇ ਫੈਡਰੇਸ਼ਨ ਸਕੁਆਇਰ ਵੀ ਇੱਕ ਡੋਨੇਸ਼ਨ ਬਾਕਸ ਗੁਰਦੁਆਰੇ ਕਾਉਂਸਲ ਸਾਰੇ ਸੰਸਥਾਵਾਂ ਵੱਲੋਂ ਰੱਖਿਆ ਜਾਊਗਾ, ਉੱਥੇ ਵੀ ਆਣ ਕੇ ਉਹ ਮਾਇਆ ਡੱਬੇ ਚ ਵੱਸਦੇ, ਜਿਹਦੀ ਸਾਰੀ ਗਿਣਤੀ ਵਿਟਨੈਸ ਦੇ ਸਾਹਮਣੇ ਕੀਤੀ ਜਾਊਗੀ ਤੇ ਸਾਈਨ ਕਰਕੇ, ਜਿਸ ਤਰ੍ਹਾਂ ਪੈਂਜ ਗੁਰਦੁਆਰੇ ਨੇ ਕਿਹਾ ਪ੍ਰੋਪਰ ਅਕਾਊਂਟਿੰਗ ਸਿਸਟਮ ਲਾਇਆ ਜਾਊਗਾ ਤੇ ਅਕਾਊਂਟਿੰਗ ਵੈਬਸਾਈਟ ਤੇ ਸਾਰੇ ਸ਼ੇਅਰ ਕੀਤਾ ਜਾਊਗਾ।
ਜੀ ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਇਹ ਚੀਜ਼ ਜਿਹੜੀ ਹੈ ਉਹ ਵੀ ਸਾਂਝੀ ਕਰ ਦਿੱਤੀ, ਕਿਉਂਕਿ ਅਕਸਰ ਮਾਇਆ ਨੂੰ ਲੈ ਕੇ ਜਾਂ ਫਿਰ ਜਿਹੜੀ ਫੰਡਿੰਗ ਨੂੰ ਲੈ ਕੇ ਕਈ ਵਾਰ ਜਿਹੜੀ ਤਕਰਾਰ ਆ ਉਹ ਪੈਦਾ ਹੁੰਦੀ ਆ, ਤੇ ਬਹੁਤ ਵਧੀਆ ਗੱਲ ਹੈ ਤੁਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖਿਆ, ਤੇ ਅਸੀਂ ਸ਼ੁਭ ਇੱਛਾਵਾਂ ਦਿੰਦੇ ਹਾਂ ਇਹਨਾਂ ਕਾਰਜਾਂ ਨੂੰ ਤੁਸੀਂ ਸਫਲਤਾਪੂਰਵਕ ਨੇਪਰੇ ਚਾੜੋ ਤੇ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਜਿਹੜੀ ਉਹ ਬਣੀ ਰਹੇ। ਸਾਡੇ ਨਾਲ ਗੱਲਬਾਤ ਕਰਨ ਲਈ ਗੁਰਿੰਦਰ ਕੌਰ ਜੀ ਤੇ ਜਸਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ।
ਖਾਸ ਕਰਕੇ ਮੈਂ ਹਰਮਨ ਰੇਡੀਓ ਤੇ ਭੈਣ ਜੀ ਤੁਹਾਡਾ ਬਹੁਤ ਹੀ ਧੰਨਵਾਦ ਖਾਸ ਕਰਾਂਗੀ ਦਿਲੋਂ, ਕਿਉਂਕਿ ਬਹੁਤ ਸਾਰੇ ਰੇਡੀਓ ਤੇ ਹੋਰ ਵੀ ਚੈਨਲ ਜਿਹੜੇ ਹੁੰਦੇ ਆ ਤੇ ਉਹ ਜਿਹੜਾ ਜਦੋਂ ਦੂਸਰੇ ਇਵੈਂਟ ਹੁੰਦੇ ਆ ਤੇ ਉਹਦੀ ਕਾਫੀ ਅਸੀਂ ਪ੍ਰਮੋਸ਼ਨ ਕੀਤੀ ਜਾਂਦੀ ਹੈ, ਬਟ ਇੱਕ ਕੰਸਿਸਟੈਂਸੀ ਨਾਲ ਅਸੀਂ ਜਿੰਨੇ ਵੀ ਪ੍ਰੋਗਰਾਮ ਕੀਤੇ ਆ ਹਰਮਨ ਰੇਡੀਓ ਤੇ ਤੁਸੀਂ ਸਾਡਾ ਸ਼ੁਰੂ ਤੋਂ ਹੀ ਬਹੁਤ ਵਧੀਆ ਸਾਥ ਦਿੱਤਾ, ਤੇ ਜਿਹੜਾ ਕਿ ਅਸੀਂ ਜਿਸ ਤਰ੍ਹਾਂ ਦੀ ਸਹਿਯੋਗ ਦੀ ਗੱਲ ਕੀਤੀ ਸੀ ਇਹ ਵਾਲੇ ਸਹਿਯੋਗ ਦੀ ਸਾਨੂੰ ਦੂਸਰੇ ਮੀਡੀਆ ਤੋਂ ਕਮੀ ਜ਼ਰੂਰ ਮਹਿਸੂਸ ਹੋਈ ਹੈ, ਬਟ ਮੈਂ ਤੁਹਾਡਾ ਤਹਿ ਦਿਲੋਂ ਤੁਹਾਡੀ ਪੂਰੀ ਟੀਮ ਦਾ ਇਸ ਵੱਲੋਂ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਨੂੰ ਸ਼ੁਰੂ ਤੋਂ ਜਦੋਂ ਤੋਂ ਪ੍ਰੋਗਰਾਮ ਉਲੀਕਿਆ ਤੁਸੀਂ ਸਾਨੂੰ ਪੂਰਨ ਸਹਿਯੋਗ ਦੇ ਕੇ ਤੇ ਇਸ ਇਵੈਂਟ ਨੂੰ ਸਪੋਰਟ ਕਰ ਰਹੇ ਹੋ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
ਬਹੁਤ ਬਹੁਤ ਸ਼ੁਕਰੀਆ ਜੀ, ਸਾਡਾ ਫਰਜ਼ ਹੈ ਸੋ ਫਰਜ਼ ਜਿਹੜਾ ਉਹ ਸਾਨੂੰ ਪੂਰਾ ਕਰਨਾ ਚਾਹੀਦਾ, ਸੋ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਾਂਝੀ ਸਿੱਖ ਹੈਰੀਟੇਜ ਮੰਥ,
ਵਾਹਿਗੁਰੂ ਜੀ ਕੀ ਫਤਿਹ
ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਿੱਖ ਹੈਰੀਟੇਜ ਮੰਥ ਦੇ ਪ੍ਰਬੰਧਕ ਗੁਰਿੰਦਰ ਕੌਰ ਤੇ ਜਸਵੀਰ ਸਿੰਘ ਸਰੋਪੜਾ ਹੋਰੀ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ, ਜਿਹੜਾ ਫੈਡਰੇਸ਼ਨ ਸਕੁਆਇਰ ਦੇ ਵਿੱਚ ਪ੍ਰੋਗਰਾਮ ਜਿਹੜਾ ਹੋਣ ਜਾ ਰਿਹਾ ਜੀ 30 ਅਪ੍ਰੈਲ ਨੂੰ। ਸੋ ਸਾਰੀਆਂ ਸੰਗਤਾਂ ਨੂੰ ਗੁਜ਼ਾਰਿਸ਼ ਹੈ ਜ਼ਰੂਰ, ਕਿਉਂਕਿ ਸੈਂਟਰ ਦੇ ਵਿੱਚ ਜਾਂ ਸਿਟੀ ਸੈਂਟਰ ਦੇ ਵਿੱਚ ਬਹੁਤ ਸਾਰੇ ਹੋਰ ਵੀ ਇਵੈਂਟ ਹੁੰਦੇ ਆਪਾਂ ਦੇਖਣ ਲਈ ਪਹੁੰਚਦੇ ਹਾਂ, ਤੇ ਖਾਸ ਇਵੈਂਟ ਸਾਡੇ ਆਪਣੇ ਭਾਈਚਾਰੇ ਦਾ ਇਵੈਂਟ ਹੈ, ਜ਼ਰੂਰ ਪਹੁੰਚੀਏ। ਤੇ ਹੁਣ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਜੀ ਅੱਗੇ ਆਪਾਂ ਤੋਰਨਾ, ਸਾਡੀ ਗੱਲਬਾਤ ਹਮੇਸ਼ਾ ਲੇਟ ਹੋ ਜਾਂਦੀ ਆ, ਤੇ ਸਿਮਰਦੀਪ ਸਾਡੇ ਨਾਲ ਅਗਲੇ ਸਿਲਸਿਲੇ ਦੇ ਵਿੱਚ ਜੁੜਨ ਜਾ ਰਹੇ ਆ। ਇਸ ਦੌਰਾਨ ਮੈਂ ਜਿਹੜੇ ਮੈਸੇਜੇ ਸਾਡੇ ਤੱਕ ਪਹੁੰਚਿਆ ਉਹ ਵੀ ਪੜ੍ਹ ਦਵਾਂ, ਪਰ ਇੱਕ ਵਾਰ ਵਿਸ਼ਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦਾ। ਵਿਸ਼ਾ ਹੈ ਜੀ ਪੰਜਾਬੀਆਂ ਦੇ ਵਿੱਚ ਪ੍ਰਵਾਸ ਕਰਨ ਦੀ ਜਿਹੜੀ ਰੁਚੀ ਆ, ਹਨਾ, ਪੰਜਾਬੀਆਂ ਦੇ ਵਿੱਚ ਚਾਹੇ ਉਹ ਮਾਝੇ ਦੇ ਨੇ, ਚਾਹੇ ਦੁਆਬੇ ਦੇ ਨੇ, ਚਾਹੇ ਮਾਲਵੇ ਦੇ ਨੇ, ਪਰ ਹਰ ਪੰਜਾਬ ਦੇ ਹਰ ਹਿੱਸੇ ਤੋਂ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਵਸਣ ਦੇ ਬਹੁਤ ਚਾਹਵਾਨ ਆ, ਹਨਾ, ਸ਼ਿੱਦਤ ਦੇ ਨਾਲ ਸਾਡੇ ਅੰਦਰ ਇਹ ਭਾਵਨਾ ਜਿਹੜੀ ਆ ਉਹ ਭਰੀ ਪਈ ਆ ਕਿ ਬਾਹਰ ਕਦੋਂ ਪਹੁੰਚ ਜਾਈਏ, ਹਨਾ। ਸੋ ਪਰਿਵਾਰਾਂ ਦੇ ਵਿੱਚ ਜ਼ੋਰ ਲੱਗਿਆ ਹੁੰਦਾ ਕਿ ਸਾਡਾ ਜਿਹੜਾ ਮੁੰਡਾ ਆ ਉਹ ਬਾਹਰ ਨਿਕਲ ਜਾਵੇ, ਸਾਡੀ ਕੁੜੀ ਜਿਹੜੀ ਆ ਉਹ ਬਾਹਰ ਨਿਕਲ ਜਾਵੇ। ਪਹਿਲਾਂ ਜਿਹੜਾ ਸਿਲਸਿਲਾ ਸੀ ਜੀ ਉਹ ਵਿਆਹਾਂ ਦੇ ਗੰਢ ਧੁੱਪ ਦੇ ਨਾਲ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਇਲੀਗਲ ਬਹੁਤ ਸਾਰੇ ਰਸਤੇ ਜਿਹੜੇ ਸੀ ਉਹਨਾਂ ਨੂੰ ਅਪਣਾ ਕੇ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਪਰ ਹੁਣ ਜਦੋਂ ਤੋਂ ਜਿਹੜੇ ਸਟੂਡੈਂਟ ਵੀਜ਼ਾ ਖੁੱਲੇ ਨੇ ਉਹਦੇ ਦੌਰਾਨ ਹੁਣ ਬਹੁਤ ਸਾਰੇ ਜਿਹੜੇ ਕੋਰਸਿਸ ਆ ਵੱਖ ਵੱਖ ਦੇਸ਼ਾਂ ਦੇ ਵਿੱਚ ਸ਼ੁਰੂ ਹੋਏ ਆ, ਜਿਹਦੇ ਜਿਸ ਰਸਤੇ ਦੇ ਨਾਲ ਤੁਸੀਂ ਬਾਹਰ ਪਹੁੰਚ ਸਕਦੇ ਹੋ। ਪਰ ਅਸੀਂ ਅੱਜ ਇਸ ਵਿਸ਼ੇ ਦੇ ਉੱਤੇ ਖਾਸ ਗੱਲਬਾਤ ਕਰਾਂਗੇ, ਸਾਡੇ ਨਾਲ ਇਸ ਵੇਲੇ ਸਿਮਰਦੀਪ ਕੌਰ ਵੀ ਜੁੜ ਚੁੱਕੇ ਨੇ। ਸਿਮਰਦੀਪ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੇ ਦੇਰੀ ਦੇ ਲਈ ਥੋੜੀ ਜਿਹੀ ਮਾਫ਼ੀ ਵੀ ਮੰਗਣ ਦੀ ਮੈਂ ਹੱਕਦਾਰ ਹਾਂ ਇਸ ਵੇਲੇ ਜੀ।
ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਦੇਰੀ ਦੀ ਕੋਈ ਗੱਲ ਨਹੀਂ, ਦੇਰ ਆਏ ਦਰੁਸਤ ਆਏ। ਤੇ ਸਭ ਤੋਂ ਪਹਿਲਾਂ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਅੱਜ ਮਿੰਟੂ ਭਾਈ ਦਾ, ਜਿਨ੍ਹਾਂ ਨੇ ਸਾਨੂੰ ਬੀਬੀਆਂ ਨੂੰ ਥੋੜਾ ਟਾਈਮ ਦਿੱਤਾ। ਤੇ ਨਾਲੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਜੀ ਮੇਰਾ ਨਾਮ ਸਿਮਰਪ੍ਰੀਤ ਨਹੀਂ ਹੈ ਭਾਜੀ, ਸਿਮਰਦੀਪ ਹੈ। ਤੇ ਇਸ ਦੇ ਨਾਲ ਅਸੀਂ ਸ਼ੁਰੂ ਕਰਦੇ ਹਾਂ ਜੀ ਆਪਣੀ ਡਿਸਕਸ਼ਨ, ਜਿਹੜੀ ਕਿ ਆਪਾਂ ਬਾਹਰ ਜਿਹੜੇ ਜਿੱਦਾਂ ਆਪਣੇ ਮੁਲਕ ਦੇ ਵਿੱਚ ਆਪਾਂ ਗੱਲ ਕੀਤੀ ਕਿ ਬਾਹਰ ਆਉਣ ਦਾ ਜਿਹੜਾ ਕਰੇਜ ਹੈ ਉਹ ਬਹੁਤ ਜ਼ਿਆਦਾ ਵੱਧ ਰਿਹਾ। ਸਭ ਤੋਂ ਪਹਿਲਾਂ ਮੈਂ ਇੱਕ ਵੈਬਸਾਈਟ ਜਿਹੜੀ ਆ ਉਹ ਮੈਂ ਸ਼ੇਅਰ ਕਰਨੀ ਚਾਹੂੰਗੀ, ਉਹਦਾ ਨਾਮ ਹੈ ਜੀ www.immi.gov.au। ਇਹ ਜਿਹੜੀ ਵੈਬਸਾਈਟ ਹੈ ਇਹਦੇ ਉੱਤੇ ਹਰ ਤਰ੍ਹਾਂ ਦਾ ਵੀਜ਼ਾ ਤੇ ਉਹਦੀ ਲਿਸਟ ਅਵੇਲੇਬਲ ਹੈ ਕਿ ਜੇ ਤੁਸੀਂ ਕਿਸੇ ਨਵੀਂ ਇੰਡੀਆ ਤੋਂ ਜਾਂ ਜਿਹੜੇ ਲੋਕ ਇੱਥੇ ਆਲਰੇਡੀ ਰਹਿ ਰਹੇ ਨੇ ਅਜੇ ਤੱਕ PR ਨਹੀਂ ਹੈ ਜਾਂ ਸਿਟੀਜ਼ਨ ਨਹੀਂ ਹੈ, ਤੇ ਇਹ ਸਾਈਟ ਦੇ ਵਿੱਚ ਹਰ ਤਰ੍ਹਾਂ ਦੀ ਲਿਸਟ ਹੈ ਕਿ ਉਹਨਾਂ ਨੂੰ ਕੀ ਕੀ ਜਿਹੜੀਆਂ ਚੀਜ਼ਾਂ ਨੇ ਉਹ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਨੇ ਉਹ ਚਾਹੀਦੇ ਨੇ ਤੇ ਉਹਨਾਂ ਦੀ ਕਿੰਨੀ ਫੀਸ ਹੈ ਤੇ ਟੋਟਲ ਕਿੰਨੇ ਪੈਸੇ ਉਹਨਾਂ ਦੇ ਜਿਹੜੇ ਆ ਇਮੀਗ੍ਰੇਸ਼ਨ ਕਰਨ ਵਾਸਤੇ ਜਾਂ ਇਮੀਗ੍ਰੇਸ਼ਨ ਹੋਣ ਵਾਸਤੇ ਜਾਂ ਇੱਥੇ ਜਿਹੜੇ ਰਹਿ ਰਹੇ ਨੇ ਉਹ ਪੱਕੇ ਉਹਨਾਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਇਸ ਸਾਈਟ ਤੇ ਹੈਗੀ ਹੈ। ਜਿੱਦਾਂ ਕਿ ਆਪਾਂ ਇੰਡੀਆ ਗੱਲ ਕਰਦੇ ਹਾਂ ਜਦੋਂ ਬਾਹਰ ਜਾਣ ਦੀ ਤੇ ਬਹੁਤੇ ਜਿਹੜੇ ਸਾਡੇ ਕੰਸਲਟੈਂਟ ਜਾਂ ਫਿਰ ਕਹਿ ਲਓ ਵੀ ਜਿਹੜੇ ਵਿਚਕਾਰ ਜਿਹੜਾ ਇੱਕ ਵਿਚੋਲਾ ਪਾਇਆ ਜਾਂਦਾ ਉਹ ਬਹੁਤ ਸਾਰੇ ਪੈਸੇ ਕਈ ਵਾਰੀ ਸਟੂਡੈਂਟਸ ਕੋਲੋਂ ਲੈਂਦੇ ਨੇ ਜਾਂ ਕਈ ਇਹੋ ਜਿਹੀਆਂ ਡਾਕੂਮੈਂਟ ਤਿਆਰ ਕਰਨ ਨੂੰ ਕਹਿ ਦਿੰਦੇ ਨੇ ਜਿਹੜੇ ਬਿਲਕੁਲ ਅਨਨੈਸੈਸਰੀ ਹੁੰਦੇ ਆ ਤੇ ਸਿਰਫ ਵੇਸਟੇਜ ਆਫ ਟਾਈਮ ਹੁੰਦੇ ਆ ਇੱਕ ਟਾਈਮ ਟਪਾਉਣ ਵਾਸਤੇ, ਕਿਉਂਕਿ ਇੱਥੇ ਮੈਂ ਬਹੁਤ ਸਾਰੇ ਸਟੂਡੈਂਟਸ ਵੇਖੇ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਕੋਈ ਨੌਲੇਜ ਨਹੀਂ ਹੁੰਦੀ ਤੇ ਉਹ ਜਿੰਨੀ ਵਾਰੀ ਵੀ ਕੰਸਲਟੈਂਟ ਕੋਲ ਜਾਂਦੇ ਨੇ ਉਹ ਇੱਕ ਨਵਾਂ ਇੱਕ ਕਹਿ ਦੋ ਕਿ ਆਪਣੇ ਪੈਸੇ ਬਣਾਉਣ ਵਾਸਤੇ ਜਾਂ ਕਈ ਤਰ੍ਹਾਂ ਦਾ ਬਿਜ਼ਨਸ ਹੈ ਜਿਹੜਾ ਇੰਡੀਆ ਚ ਵੀ ਬਹੁਤ ਜ਼ਿਆਦਾ ਅੱਜ ਕੱਲ ਚੱਲ ਰਿਹਾ ਤੇ ਸ਼ੁਰੂ ਹੋ ਜਾਂਦਾ। ਸੋ ਇਹ ਜਿਹੜੀ ਵੈਬਸਾਈਟ ਹੈ ਇਹ ਤੁਹਾਨੂੰ ਪੂਰਾ, ਕਿਉਂਕਿ ਇੰਨੇ ਪੜ੍ਹੇ ਲਿਖੇ ਤਾਂ ਆਪਾਂ ਮੈਨੂੰ ਲੱਗਦਾ ਕਿ ਸਭ ਹੈ ਹੀ ਹੈ ਕਿ ਸਿਰਫ ਆਪਾਂ ਇਸ ਸਾਈਟ ਤੇ ਜਾ ਕੇ ਤੁਸੀਂ ਜਿਹੜਾ ਵੀ ਕੋਰਸ ਜੁਆਇਨ ਕੀਤਾ ਹੋਇਆ ਕੁਛ ਵੀ ਜਿਹੜੀ ਤੁਹਾਡੀ ਅਵੇਲੇਬਿਲਿਟੀ ਹੈ ਜਿੰਨੇ ਤੁਹਾਨੂੰ ਡਾਕੂਮੈਂਟ ਚਾਹੀਦੇ ਕਿੰਨੀ ਤੁਹਾਨੂੰ ਅਟੈਂਡੈਂਸ ਚਾਹੀਦੀ ਹੈ ਤੇ ਕਿੰਨਾ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਉਹ ਸਾਰਾ ਕੁਝ ਇਸ ਸਾਈਟ ਦੇ ਉੱਤੇ ਅਵੇਲੇਬਲ ਹੈ। ਤੇ ਜੇ ਕੋਈ ਇਸ ਤੋਂ ਇਲਾਵਾ ਕੋਈ ਇਸ ਸਾਈਟ ਤੋਂ ਬਾਹਰ ਕੋਈ ਡਾਕੂਮੈਂਟ ਹੈ ਤਾਂ ਉਹ ਬਿਲਕੁਲ ਫੇਕ ਡਾਕੂਮੈਂਟ ਹੈ, ਉਸ ਤੋਂ ਇਲਾਵਾ ਤੁਹਾਨੂੰ ਕੁਛ ਨਹੀਂ ਚਾਹੀਦਾ ਜੋ ਕੁਛ ਵੀ ਇਸ ਸਾਈਟ ਦੇ ਉੱਤੇ, ਕਿਉਂਕਿ ਸਿਰਫ ਇੱਕ ਆਸਟ੍ਰੇਲੀਆ ਦੀ ਜਿਹੜੀ ਇਮੀਗ੍ਰੇਸ਼ਨ ਹੈ ਉਹ ਬਹੁਤ ਜ਼ਿਆਦਾ ਟਰਾਂਸਪੇਰੈਂਟ ਤੇ ਬਹੁਤ ਜ਼ਿਆਦਾ ਈਜ਼ੀ ਹੈ ਜੇ ਤੁਸੀਂ ਆਨਲਾਈਨ ਜਾਓ ਤੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਉੱਥੇ ਮਿਲ ਜਾਂਦੀ ਹੈ ਬਜਾਏ ਕਿ ਕੰਸਲਟੈਂਟਸ ਕੋਲ ਜਾ ਕੇ ਖੱਜਲ ਖੁਆਰ ਹੋਣ ਤੇ। ਕਿਉਂਕਿ ਮੈਂ ਕਈ ਸਟੂਡੈਂਟਸ ਅਜੇ ਵੀ ਮੈਨੂੰ ਕਈ ਵਾਰੀ ਲੋਕ ਮਿਲਦੇ ਨੇ ਤੇ ਮੈਨੂੰ ਸੁਣ ਕੇ ਸੁਣ ਕੇ ਹੈਰਾਨੀ ਹੁੰਦੀ ਹੈ ਕਦੀ ਕਦੀ ਕਿ ਉਹਨਾਂ ਨੂੰ ਦਸ ਦਸ ਬਾਰਾਂ ਬਾਰਾਂ ਸਾਲ ਹੋ ਗਏ ਨੇ ਇੱਥੇ ਆਇਆਂ ਨੂੰ ਤੇ ਅਜੇ ਤੱਕ ਉਹ ਕੰਸਲਟੈਂਟ ਗੇੜੀ ਕੱਢ ਰਹੇ ਨੇ ਕਿ ਕਿਹੜਾ ਅਸੀਂ ਪੇਪਰ ਲੈ ਕੇ ਆਈਏ ਜੇ ਅਸੀਂ ਪੱਕੇ ਹੋਈਏ, ਕਿਹੜਾ ਕਦੀ ਕੋਈ ਨਵਾਂ ਡਾਕੂਮੈਂਟ ਆ ਜਾਂਦਾ ਕਦੀ ਕੁਛ ਆ ਜਾਂਦਾ ਕਿਉਂਕਿ ਨਵਾਂ ਕੁਛ ਨਾ ਕੁਛ ਲਾਂਚ ਹੁੰਦਾ ਰਹਿੰਦਾ। ਪਰ ਜਿਹੜੀ ਇਨਫੋਰਮੇਸ਼ਨ ਆ ਕਈ ਵਾਰੀ ਏਦਾਂ ਹੁੰਦਾ ਕਿ ਆਪਾਂ ਜਦੋਂ ਤੱਕ ਆਪਾਂ ਕੰਸਲਟੈਂਟ ਕੋਲ ਜਾਂਦੇ ਹਾਂ ਅਸੀਂ ਆਪਣੇ ਡਾਕੂਮੈਂਟ ਤਿਆਰ ਕਰਦੇ ਕੁਛ ਕਦੀ ਵਾਰੀ ਉਹਦੇ ਚ ਚੇਂਜਸ ਵੀ ਹੋ ਜਾਂਦੀਆਂ ਨੇ, ਪਰ ਜੇ ਆਪਾਂ ਡਾਇਰੈਕਟ ਆਨਲਾਈਨ ਕਿਉਂਕਿ ਉਹਨਾਂ ਨੇ ਵੀ ਸਿਰਫ ਵੈਬਸਾਈਟ ਤੋਂ ਵੇਖ ਕੇ ਆਨਲਾਈਨ ਵੀ ਕੋਈ ਉਹਨਾਂ ਦਾ ਡਾਇਰੈਕਟ ਗਵਰਨਮੈਂਟ ਨਾਲ ਕੰਸਲਟ ਨਹੀਂ ਹੁੰਦਾ, ਉਹ ਵੀ ਸਿਰਫ ਆਨਲਾਈਨ ਹੀ ਪੇਪਰ ਸਬਮਿਟ ਕਰਦੇ ਨੇ ਭੇਜਦੇ ਨੇ ਤੇ ਉਹੀ ਆਨਲਾਈਨ ਆਪਾਂ ਘਰ ਬੈਠੇ ਵੀ ਆਪਾਂ ਕਰ ਸਕਦੇ ਹਾਂ। ਤੇ ਪਰ ਇਹ ਕਿ ਤੁਸੀਂ ਜਿਹੜਾ ਵੀ ਕੋਰਸ ਜੁਆਇਨ ਕੀਤਾ ਆ ਜਾਂ ਤੁਸੀਂ ਜਿਹੜਾ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਪਹਿਲਾਂ ਉਹਦੀ ਸਹੀ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਵਾਕਈ ਜਿਹੜਾ ਕੋਰਸ ਆ ਜਿੰਨਾ ਤੁਸੀਂ ਕਿੰਨੀਆਂ ਤੁਹਾਨੂੰ ਇਹ ਚ ਅਟੈਂਡੈਂਸ ਚਾਹੀਦੀ ਹੈ, ਇਹਦੇ ਚ ਕਿੰਨੇ ਤੁਹਾਨੂੰ ਡਾਕੂਮੈਂਟ ਚਾਹੀਦੇ, ਕਿੰਨੇ ਦਿਨ ਤੁਸੀਂ ਯੂਨੀਵਰਸਿਟੀ ਅਟੈਂਡ ਕਰਨੀ ਹੈ ਤੇ ਇਹਦੇ ਵਿੱਚ ਕਿੰਨੇ ਆਵਰ ਤੁਹਾਨੂੰ ਜਿਹੜੇ ਆ ਵਰਕ ਪਰਮਿਟ ਦੇ ਮਿਲਣਗੇ, ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਦੋਂ ਤੁਸੀਂ ਇਸ ਕੋਰਸ ਨੂੰ ਜੁਆਇਨ ਕਰਦੇ ਹੋ ਉਹ ਬਹੁਤ ਜ਼ਿਆਦਾ ਜਿਹੜੀ ਆ ਜ਼ਰੂਰੀ ਹੈ। ਇੱਕ ਵਾਰੀ ਫੇਰ ਮੈਂ ਤੁਹਾਨੂੰ ਸਭ ਨੂੰ ਇਹ ਵੈਬਸਾਈਟ ਦਾ ਨਾਮ ਦੱਸ ਦਿੰਦੀ ਹਾਂ www.immi.gov.au ਇਮੀਗ੍ਰੇਸ਼ਨ ਗਵਰਨਮੈਂਟ ਆਸਟ੍ਰੇਲੀਆ ਤੇ ਉਹਦੇ ਵਿੱਚ ਤੁਹਾਨੂੰ ਜਿਹੜੀ ਲਿਸਟ ਹੈ ਉਹ ਹੋਊਗੀ SOL ਲਿਸਟ, ਉਹਦੇ ਵਿੱਚ ਸਾਰੀਆਂ ਲਿਸਟਾਂ ਨੇ ਕਿ ਜਿਹਦੇ ਵਿੱਚ ਤੁਹਾਨੂੰ ਡਾਇਰੈਕਟ PR ਤੇ ਤੁਸੀਂ ਆ ਸਕਦੇ ਹੋ, ਜਿਹੜੇ ਸਟੂਡੈਂਟ ਵੀਜ਼ੇ ਆ ਉਹ ਆ ਸਕਦੇ ਨੇ, ਜਿਹੜੇ ਸਪਾਊਸ ਵੀਜ਼ਿਆਂ ਤੇ ਉਹ ਕਿੱਦਾਂ ਆ ਸਕਦੇ ਨੇ। ਇਸ ਵੈਬਸਾਈਟ ਦੇ ਵਿੱਚ ਹਰ ਤਰ੍ਹਾਂ ਦੀ ਲਿਸਟ ਜਿਹੜੀ ਹੈ ਉਹ ਅਵੇਲੇਬਲ ਹੈ ਤੇ ਹਰ ਤਰ੍ਹਾਂ ਦੇ ਡਾਕੂਮੈਂਟ ਜਿਹੜੇ ਆ ਕਿੰਨੇ ਕਿੰਨੇ ਚਾਹੀਦੇ ਆ, ਕਿੰਨੀ ਕਿੰਨੀ ਉਹਦੀ ਫੀਸ ਹੈ, ਇਸ ਤੋਂ ਤੱਕ ਸਭ ਕੁਛ ਅਵੇਲੇਬਲ ਆ। ਤੇ ਜ਼ਿਆਦਾ ਜੇ ਤੁਹਾਨੂੰ ਕਿਸੇ ਚੀਜ਼ ਦੀ ਕਨਫਿਊਜ਼ਨ ਹੈ ਜਾਂ ਤੁਹਾਨੂੰ ਲੱਗ ਰਿਹਾ ਕਿ ਇੰਨੇ ਸਾਲਾਂ ਦਾ ਸਾਡੇ ਕੋਲ ਕਿਹੜੀ ਚੀਜ਼ ਕਿਤੇ ਛੁੱਟ ਰਹੀ ਹੈ ਉਹ ਕਨਫਿਊਜ਼ਨ ਹੈ ਤਾਂ ਤੁਸੀਂ ਇਹ ਵਾਲੀ ਸਾਈਟ ਜਾ ਕੇ, ਤੇ ਇਹ ਜਿਹੜੀ ਸਾਈਟ ਹੈ ਵੈਰੀ ਇੰਪੋਰਟੈਂਟ ਥਿੰਗ ਕਿ ਰੋਜ਼ ਅਪਡੇਟ ਕਰਦੇ ਨੇ, ਜਿਹੜੇ ਵੀ ਕੋਈ ਚੇਂਜਸ ਹੁੰਦੇ ਨੇ ਆਸਟ੍ਰੇਲੀਅਨ ਗਵਰਨਮੈਂਟ ਦੇ ਅਕੋਰਡਿੰਗ ਟੂ ਜੋ ਵੀ ਹੈ ਉਹ ਸਭ ਕੁਛ ਇੱਥੇ ਰੋਜ਼ ਅਪਡੇਟ ਹੁੰਦਾ। ਤੇ ਮੇਰੇ ਖਿਆਲ ਹੈ ਕਿ ਜੇ ਤੁਸੀਂ ਇਹ ਵਾਲੀ ਸਾਈਟ ਨੂੰ ਫੋਲੋ ਕਰਦੇ ਰਹੋ ਤੇ ਤੁਹਾਨੂੰ ਕਿਸੇ ਕੰਸਲਟੈਂਟ ਦੀ ਲੋੜ ਨਹੀਂ ਪਊਗੀ। ਬਾਕੀ ਇਹ ਕਿ ਜਿੱਦਾਂ ਫਾਰਮ ਸਬਮਿਟ ਕਰਾਉਣੇ ਆ ਕੁਛ, ਜੇ ਤੁਹਾਡੇ ਕੋਲ ਆਨਲਾਈਨ ਨਹੀਂ ਪਤਾ ਲੱਗ ਰਿਹਾ ਕਿੱਦਾਂ ਸਬਮਿਟ ਕਰਾਉਣੇ ਤੇ ਉਹਦੇ ਵਾਸਤੇ ਤੁਸੀਂ ਕੰਸਲਟੈਂਟ ਕੋਲ ਜਾ ਸਕਦੇ ਹੋ। ਤੇ
ਮੈਨੂੰ ਲੱਗਦਾ ਕਿ ਬਹੁਤ ਮਹੱਤਵਪੂਰਨ ਹੈ ਤੁਸੀਂ ਇਹ ਵੈਬਸਾਈਟ ਜਿਹੜੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ, ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ। ਸਿਮਰ, ਜੇ ਅਸੀਂ ਆਮ ਗੱਲਬਾਤ ਵੀ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਉੱਥੋਂ ਬਾਹਰਲੇ ਦੇਸ਼ ਵਿੱਚ ਪਹੁੰਚਣ ਦੀ ਇੱਕ ਇੱਦਾਂ ਦੀ ਰੀਝ ਹੁੰਦੀ ਹੈ ਕਿ ਉਹਦੇ ਲਈ ਅਸੀਂ ਜਾਂਚਣਾ ਹੀ ਨਹੀਂ ਚਾਹੁੰਦੇ, ਉੱਥੇ ਪੜਤਾਲ ਹੀ ਨਹੀਂ ਕਰਨਾ ਚਾਹੁੰਦੇ ਕਿ ਕਿਹੜੇ ਕੋਰਸਿਸ ਚ। ਇਸ ਤੋਂ ਪਹਿਲਾਂ ਜਦੋਂ ਮੈਂ ਗੱਲ ਕਰ ਰਹੀ ਸੀ ਤਾਂ ਸਟੂਡੈਂਟ ਵੀਜ਼ਾ ਪ੍ਰਣਾਲੀ ਜਿਹੜੀ ਆ ਕਾਫੀ ਬਾਅਦ ਦੇ ਵਿੱਚ ਦੇਸ਼ਾਂ ਦੇ ਵਿੱਚ ਆਈ ਆ, ਪਰ ਉਸ ਤੋਂ ਪਹਿਲਾਂ ਤੋਂ ਹੀ ਜਿਹੜਾ ਪ੍ਰਵਾਸ ਕਰਨ ਦੀ ਜਿਹੜੀ ਇੱਛਾ ਆ, ਚਾਹਤ ਆ, ਹਨਾ, ਉਹ ਸਾਡੇ ਲੋਕਾਂ ਦੇ ਵਿੱਚ ਇਸ ਹੱਦ ਤੱਕ ਭਰੀ ਹੋਈ ਸੀਗੀ ਕਿ ਕੋਈ ਵੀ ਰਸਤਾ ਆਪਾਂ ਅਖਤਿਆਰ ਕਰਨ ਲਈ ਤਿਆਰ ਹੋ ਜਾਂਦੇ ਸੀ। ਸੋ ਉਹਦਾ ਕੀ ਸਿੱਟਾ ਨਿਕਲਦਾ ਸੀਗਾ, ਜ਼ਮੀਨਾਂ ਵੇਚ ਕੇ, ਕਰਜ਼ੇ ਲੈ ਕੇ, ਹਨਾ, ਅਸੀਂ ਲੋਕ ਇਲੀਗਲ ਰਸਤੇ ਜਿਹੜੇ ਆ ਉਹ ਅਪਣਾ ਕੇ ਅਸੀਂ ਬਾਹਰ ਪਹੁੰਚਣਾ ਚਾਹੁੰਦੇ ਸੀਗੇ। ਸੋ ਉਹਦਾ ਨਤੀਜਾ ਨਿਕਲਦਾ ਸੀਗਾ ਕਿ ਕਈ ਵਾਰ ਇਲੀਗਲ ਜਿਹੜੇ ਰਸਤੇ ਆ ਉਹਨਾਂ ਦੇ ਵਿੱਚ ਕਿੰਨੇ ਕਿੰਨੇ ਸਾਲ ਜਿਹੜੇ ਬਾਹਰ ਗਏ ਹੋਏ ਲੋਕਾਂ ਦਾ ਕੋਈ ਅਤਾ ਪਤਾ ਵੀ ਨਹੀਂ ਸੀ ਹੁੰਦਾ ਪਿੱਛੇ ਪਰਿਵਾਰ ਨੂੰ। ਸੋ ਆਪਣੇ ਪਰਿਵਾਰਾਂ ਦੇ ਨਾਲੋਂ ਵੀ ਉਹ ਟੁੱਟ ਜਾਂਦੇ ਸੀਗੇ, ਹਨਾ, ਤੇ ਆਪਣੇ ਜਿਹੜੇ ਬਜ਼ੁਰਗ ਮਾਤਾ ਪਿਤਾ ਆ ਉਹਨਾਂ ਦਾ ਵੀ ਬੁਢਾਪਾ ਜਿਹੜਾ ਸੀ ਉਹ ਖਰਾਬ ਹੁੰਦਾ ਸੀਗਾ, ਬੇਗਾਨਗੀ ਦਾ ਜਿਹੜਾ ਇੱਕ ਅਹਿਸਾਸ ਆ ਉਹ ਜ਼ਰੂਰ ਭੋਗਣ ਦੇ ਹੁੰਦੇ ਸੀਗੇ। ਪਰ ਇਹ ਸਾਰਾ ਕੁਛ ਪਤਾ ਉਦੋਂ ਹੀ ਲੱਗਦਾ ਸੀ ਜਦੋਂ ਉਹ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਦੀ ਚਾਹਤ ਦੇ ਵਿੱਚ ਉਸ ਧਰਤੀ ਦੇ ਉੱਤੇ ਪਹੁੰਚ ਪਾਉਂਦੇ ਸੀ, ਨਹੀਂ ਪਹੁੰਚ ਪਾਉਂਦੇ ਸੀ। ਕਈ ਵਾਰ ਅਸੀਂ ਬਹੁਤ ਸਾਰੇ ਇਹੋ ਜਿਹੇ ਘਟਨਾਕ੍ਰਮ ਪਿਛਲੇ ਜਿਹੜੇ ਸਾਲਾਂ ਦੇ ਵਿੱਚ ਦੇਖੀਏ ਤਾਂ ਹੋਏ ਆ, ਹਨਾ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੁਛ ਕੰਟਰੀਜ਼ ਦੇ ਵਿੱਚ ਸਾਡੇ ਜਿਹੜੇ ਲਾਪਤਾ ਹੋਏ ਲੋਕ ਆ ਉਹਨਾਂ ਦੀ ਵੱਡੀਆਂ ਲਿਸਟਾਂ ਜਿਹੜੀਆਂ ਉਹ ਦੇਸ਼ ਦੇ ਵਿੱਚ ਪਹੁੰਚੀਆਂ ਹੋਈਆਂ ਨੇ। ਪਰ ਹੁਣ ਜਿਹੜਾ ਇਹ ਰੁਝਾਨ ਆ ਜੀ ਸਟੂਡੈਂਟ ਵੀਜ਼ਾ ਦਾ ਰੁਝਾਨ ਆ, ਉਹ ਇੱਕ ਬਹੁਤ ਵਧੀਆ ਰੁਝਾਨ ਆ, ਪਰ ਉਸ ਵੀਜ਼ਾ ਦੇ ਵਿੱਚ ਆਉਣ ਵਾਲੇ ਜਾਂ ਉਹਨਾਂ ਵੀਜ਼ਾ ਕੈਟਾਗਰੀਜ਼ ਦੇ ਵਿੱਚ ਆਉਣ ਵਾਲੇ ਭਾਵੇਂ ਉਹ ਕੈਨੇਡਾ ਪਹੁੰਚ ਰਹੇ ਆ, ਭਾਵੇਂ ਉਹ ਆਸਟ੍ਰੇਲੀਆ ਪਹੁੰਚ ਰਹੇ ਆ, ਤੇ ਭਾਵੇਂ ਉਹ ਇੰਗਲੈਂਡ ਪਹੁੰਚ ਰਹੇ ਆ, ਇੱਥੇ ਵੀ ਪੜਤਾਲ ਕਰਨੀ ਜ਼ਰੂਰੀ ਇਸ ਕਰਕੇ ਬਣ ਜਾਂਦੀ ਆ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਵੀਜ਼ਾ ਕੰਡੀਸ਼ਨਸ ਲਾਗੂ ਹੁੰਦੀਆਂ ਨੇ ਅਲੱਗ ਅਲੱਗ ਕੋਰਸਿਸ ਦੇ ਉੱਤੇ, ਹਨਾ। ਸੋ ਉਹ ਕੋਰਸਿਸ ਜਿਹੜੇ ਆ ਉਹ ਤੁਹਾਡੇ ਲਈ ਵੈਲਿਡ ਹੈਗੇ ਆ ਪਰਮਾਨੈਂਟ ਹੋਣ ਲਈ ਜਾਂ ਨਹੀਂ ਹੈਗੇ, ਇਹ ਵਿਚਾਰਨਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਆ।
ਬਿਲਕੁਲ,
ਸਿਰਫ ਤੇ ਸਿਰਫ ਅਸੀਂ ਉੱਥੋਂ ਜਦੋਂ ਤੁਰਦੇ ਆ ਸਿਰਫ ਇਹ ਸੁਪਨਾ ਲੈ ਕੇ ਤੁਰਦੇ ਆ ਕਿ ਨਹੀਂ ਇੱਕ ਵਾਰ ਬਾਹਰ ਪਹੁੰਚ ਜਾਈਏ, ਕਿਉਂਕਿ ਪਰਿਵਾਰਾਂ ਦੇ ਵਿੱਚ ਜਿਹੜੀਆਂ ਫੈਮਿਲੀਜ਼ ਉਹਨਾਂ ਦਾ ਪ੍ਰੈਸ਼ਰ ਬੜਾ ਹੁੰਦਾ, ਹਨਾ। ਮੈਂ ਕੱਲ ਹੀ ਇੱਕ ਮੂਵੀ ਦਾ ਵੀ ਇੱਕ ਪਾਰਟ ਦੇਖ ਰਹੀ ਸੀ, ਜਿੰਦੂਆ ਮੂਵੀ ਜਿਹੜੀ ਪਿੱਛੇ ਦੇ ਜਿੰਮੀ ਸ਼ੇਰਗਿੱਲ ਨੇ ਬਣਾਈ ਸੀ। ਸੋ ਉਹਦੇ ਵਿੱਚ ਇਹੋ ਜਿਹੇ ਸਟੂਡੈਂਟ ਦਾ ਹੀ ਕਿਰਦਾਰ ਹੈ ਉਹਦੇ ਵਿੱਚ। ਸੋ ਉਹ ਬਹੁਤ ਮੈਨੂੰ ਲੱਗਦਾ ਕਿ ਰੀਅਲ ਜਿਹੜੀਆਂ ਹਾਲਾਤ ਜਿਹੜੇ ਉਹ ਅਸਲ ਦੇ ਵਿੱਚ ਇੱਦਾਂ ਦੇ ਹੀ ਬਣਦੇ ਆ ਸਟੂਡੈਂਟਸ ਦੇ ਲਈ ਕਿ ਪਰਿਵਾਰ ਜਿਹੜਾ ਸੀ ਮਜਬੂਰ ਕਰਦਾ ਉਹਨਾਂ ਨੂੰ ਕਿ ਤੂੰ ਹੁਣ ਉੱਥੇ ਰਹਿ, ਤੇਰੇ ਲਈ ਇੰਨਾ ਕਰਜ਼ਾ ਚੁੱਕ ਕੇ ਤੈਨੂੰ ਉੱਥੇ ਭੇਜਿਆ, ਹਨਾ। ਪਰ ਉਸ ਕਰਜ਼ਾ ਚੁੱਕਣ ਤੋਂ ਬਾਅਦ ਉੱਥੇ ਉਸ ਦੇ ਪੱਕੇ ਹੋਣ ਦੇ ਜਿਹੜੇ ਕਿੰਨੇ ਕੁ ਆਸਾਰ ਆ ਇਹ ਕੋਈ ਜਾਣਨਾ ਹੀ ਨਹੀਂ ਚਾਹੁੰਦਾ, ਹਨਾ। ਤੇ ਨਤੀਜਾ ਇਹ ਹੁੰਦਾ ਕਿ ਜਿਹੜੇ ਇੱਥੇ ਆਉਣ ਵਾਲੇ ਜਿਹੜੇ ਵਿਦਿਆਰਥੀ ਆ ਉਹ ਤਣਾਓ ਗ੍ਰਸਤ ਹੋ ਜਾਂਦੇ ਆ। ਬਹੁਤ ਸਾਰੇ ਆਪਾਂ ਦੇਖਦੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਵਿਦਿਆਰਥੀਆਂ ਵੱਲੋਂ ਸੁਸਾਈਡ ਕਰਨ ਦੀਆਂ ਖਬਰਾਂ ਮਿਲਦੀਆਂ, ਹਨਾ। ਉਹ ਤਣਾਅ ਦੇ ਵਿੱਚ ਨਾ ਤਾਂ ਉਹ ਆਪਣੇ ਪਿੱਛੇ ਪਰਿਵਾਰ ਨੂੰ ਉਸ ਹਾਲਾਤ ਨਾਲ ਜਾਣੂ ਕਰਵਾ ਸਕਦੇ ਆ, ਤੇ ਨਾ ਉਹ ਇੱਥੇ ਵਾਲੀ ਸਿਚੁਏਸ਼ਨ ਜਿਹੜੀ ਬਣਦੀ ਆ ਉਹਨੂੰ ਫੇਸ ਕਰ ਸਕਦੇ ਆ, ਤੇ ਬਾਅਦ ਵਿੱਚ ਉਹ ਆਪਣੇ ਆਪ ਨੂੰ ਖਤਮ ਕਰ ਲੈਂਦੇ ਆ। ਪਰ ਇਹੀ ਗੱਲਬਾਤ ਜਿਹੜਾ ਅੱਜ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ, ਆਪਣੇ ਜਿਹੜੇ ਭੈਣ ਭਰਾ ਜਿਹੜੇ ਤੁਹਾਡੇ ਦੋਸਤ ਮਿੱਤਰ ਜਿਹੜੇ ਬਾਹਰ ਆਉਣ ਦੇ ਚਾਹਵਾਨ ਨੇ, ਸਟੂਡੈਂਟ ਵੀਜ਼ਾਜ਼ ਲੈ ਕੇ ਆਉਣ ਦੇ ਚਾਹਵਾਨ ਨੇ, ਉਹਨਾਂ ਨੂੰ ਇੱਕ ਵਾਰ ਇਹ ਗੱਲ ਜ਼ਰੂਰ ਸਮਝਾਓ ਕਿ ਜਿਹੜੇ ਵੀਜ਼ਾਜ਼ ਉਹ ਲੈਣਾ ਚਾਹੁੰਦੇ ਆ, ਜਿਹੜੇ ਕੋਰਸਿਸ ਉਹ ਜੁਆਇਨ ਕਰਨਾ ਚਾਹੁੰਦੇ ਆ, ਉਹਨਾਂ ਕੋਰਸਿਸ ਦੀ ਮੰਗ ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ ਜਾਂ ਯੂਕੇ ਆਪਣੇ ਯੂਐਸਏ ਦੇ ਵਿੱਚ ਕਿੰਨੀ ਆ, ਔਰ ਉਹਨਾਂ ਦੇ ਪਰਮਾਨੈਂਟ ਰੈਜੀਡੈਂਸੀ ਦੇ ਚਾਂਸਿਸ ਉਹਨਾਂ ਕੋਰਸਿਸ ਨੂੰ ਕਰਨ ਤੋਂ ਬਾਅਦ ਕਿੰਨੇ ਕੁ ਬਣਦੇ ਆ। ਸੋ ਇਹ ਵਿਚਾਰਨਾ ਬਹੁਤ ਜ਼ਰੂਰੀ ਆ, ਪੜਤਾਲਣਾ ਬਹੁਤ ਜ਼ਰੂਰੀ ਆ। ਜੇ ਨਹੀਂ ਪੜਤਾਲੋਗੇ ਤਾਂ ਫੇਰ ਬਹੁਤ ਔਖੇ ਹੋ ਜਾਂਦੇ ਆ ਰਾਹ ਜਿਹੜੇ, ਤੇ ਉਹ ਜਿਹੜਾ ਸਟਰਗਲ ਆ ਉਹ ਤੁਹਾਡੇ ਲਈ ਹੋਰ ਦੁੱਗਣਾ ਚੌਗਣਾ ਹੋ ਜਾਂਦਾ ਆ। ਜੀ ਸਿਮਰ,
ਇੱਕ ਅਮਰਜੀਤ ਜੀ, ਮੈਂ ਇੱਕ ਗੱਲ ਜਿਹੜੀ ਆ ਉਹ ਬੜੀ ਜ਼ਰੂਰੀ ਹੈ, ਖਾਸ ਕਰਕੇ ਸਟੂਡੈਂਟਸ ਵਾਸਤੇ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਸਟੂਡੈਂਟ ਵੀਜ਼ੇ ਤੇ, ਕਿ ਜਿਹੜੇ ਵੀ ਸਟੂਡੈਂਟ ਜ਼ਿਆਦਾਤਰ ਆਉਂਦੇ ਨੇ ਬਾਹਰਲੇ ਮੁਲਕਾਂ ਜਿੱਦਾਂ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਕਿਤੇ ਵੀ, ਉਹਨਾਂ ਨੂੰ ਏਦਾਂ ਲੱਗਦਾ ਕਿ ਆਪਾਂ ਕੋਰਸ ਜੁਆਇਨ ਕਰ ਲਿਆ ਤੇ ਜਿੱਦਾਂ ਇੱਕ ਡੇਢ ਸਾਲ ਦਾ ਕੋਰਸ ਹੈ, ਉਸ ਤੋਂ ਬਾਅਦ 2 ਸਾਲ ਦਾ ਐਕਸਪੀਰੀਅੰਸ ਅਸੀਂ ਪਾਵਾਂਗੇ ਤੇ ਜਿਹੜਾ ਸਾਡੀ ਹੈ ਕਿ PR ਜਿਹੜੀ ਅਸੀਂ ਪੱਕੇ ਹੋ ਜਾਵਾਂਗੇ। ਪਰ ਕਦੀ ਕਦੀ ਕੀ ਹੁੰਦਾ ਕਿ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਜਾਂ ਏਦਾਂ ਕਹਿ ਲਓ ਫੀਸਾਂ ਵੀ ਇੱਥੇ ਬਹੁਤ ਜ਼ਿਆਦਾ ਨੇ ਹਰ ਕੋਰਸ ਦੀਆਂ, ਤੇ ਅਸੀਂ ਜਿਹੜੀ ਆ ਸਾਨੂੰ ਏਦਾਂ ਲੱਗਦਾ ਕਿ ਅਸੀਂ ਕੈਸ਼ ਕੰਮ ਕਰ ਲਾਂਗੇ, ਅਸੀਂ ਸਭ ਕੁਛ ਕਰ ਲਾਂਗੇ ਤੇ ਕਲਾਸਾਂ 2-4 ਮਿਸ ਵੀ ਹੋ ਜਾਣਗੀਆਂ ਤੇ ਕੋਈ ਗੱਲ ਨੀ, ਸਾਨੂੰ ਕਿਹੜਾ ਕੋਈ ਵੇਖਣ ਡਿਆ ਕੋਈ। ਪਰ ਇਹ ਜਿਹੜੀ ਸੋਚ ਹੈ ਇਹ ਬਹੁਤ ਜ਼ਿਆਦਾ ਗਲਤ ਆ। ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਦੱਸਣੀ ਚਾਹੂੰਗੀ ਕਿ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਹੈ ਉਹ ਜਦੋਂ ਵੀ ਤੁਹਾਨੂੰ ਵੀਜ਼ਾ ਦਿੰਦੀ ਹੈ ਜਾਂ ਤੁਸੀਂ ਇੱਥੇ ਆਉਂਦੇ ਹੋ, ਉਹਨਾਂ ਦੀ ਤੁਹਾਡੀ ਹਰ ਹਰਕਤ ਉੱਤੇ ਜਿਹੜੀ ਆ ਉਹ ਨਜ਼ਰ ਰਹਿੰਦੀ ਹੈ। ਪਰ ਬੈਸਟ ਪਾਰਟ ਇਹ ਹੈ, ਬੈਸਟ ਪਾਰਟ ਇਹ ਹੈ ਕਿ ਉਹ ਤੁਹਾਨੂੰ ਕਹਿੰਦੇ ਕੁਛ ਨੀ, ਸਿਰਫ ਉਹ ਤੁਹਾਨੂੰ ਲਮਕਾਈ ਜਾਣਗੇ। ਜਦੋਂ ਕਿ ਤੁਸੀਂ ਉਹਨਾਂ ਨੇ ਤੁਹਾਨੂੰ 20 ਆਵਰ ਜਿਹੜੇ ਆ ਉਹ ਵਰਕ ਪਰਮਿਟ ਦਿੱਤਾ ਹੋਇਆ ਤੇ ਤੁਸੀਂ ਸਿਰਫ 20 ਆਵਰ ਹੀ ਸ਼ੋ ਕਰੋ ਕਿ ਅਸੀਂ 20 ਘੰਟੇ ਕੰਮ ਕਰ ਰਹੇ ਹਾਂ, ਤੇ ਉਹ ਲੀਗਲ ਕੰਮ ਕਰੋ, ਟੈਕਸ ਦੇ ਉੱਪਰ ਕੰਮ ਕਰੋ, ਤੇ ਜਿਹੜੀਆਂ ਵੀ ਤੁਹਾਡੀਆਂ ਪਹਿਲੀ ਜਿਹੜੀ ਪ੍ਰਾਇਓਰਟੀ ਹੈ ਤੁਹਾਡੀ ਉਹ ਇੱਥੇ ਆ ਕੇ ਤੁਹਾਡੀ ਕਲਾਸਿਸ ਵੀ ਹੋਣੀ ਚਾਹੀਦੀ ਹੈ। ਤੁਸੀਂ ਕਲਾਸਿਸ ਅਟੈਂਡ ਕਰੋ, ਆਪਣੀ ਜਿਹੜੀ ਤੁਹਾਡਾ ਐਕਸਪੀਰੀਅੰਸ ਹੈ ਉਹ ਉਸੇ ਫੀਲਡ ਚ ਹੀ ਕੰਮ ਕਰੋ ਜਿਹਦੇ ਵਿੱਚ ਉਹ ਫੀਲਡ ਚ ਤੁਹਾਨੂੰ ਕੋਈ ਐਕਸਪੀਰੀਅੰਸ ਮੰਗਿਆ ਗਿਆ, ਤੇ ਉਹ ਟੈਕਸ ਉੱਤੇ ਕੰਮ ਕਰੋ। ਜੇ ਮੈਂ ਦਾਅਵੇ ਨਾਲ ਕਹਿੰਦੀ ਹਾਂ ਕਿ ਜੇ ਉਹ 2 ਸਾਲ ਦਾ ਐਕਸਪੀਰੀਅੰਸ ਤੇ ਤੁਹਾਡਾ ਜਿਹੜਾ ਡਿਗਰੀ ਆ ਉਹ 1.5 ਸਾਲ ਦੀ ਹੈ, ਤੇ ਡੈਫੀਨੇਟਲੀ ਤੁਹਾਨੂੰ 3rd ਸਾਲ ਚ ਜਿਹੜੀ ਆ PR ਮਿਲ ਜਾਏਗੀ। ਪਰ ਜੇ ਤੁਸੀਂ ਸੋਚਦੇ ਹੋ ਕਿ ਆਪਾਂ ਕੋਈ ਜੁਗਾੜ ਲਾ ਕੇ ਲੈ ਲਾਂਗੇ ਕਿ ਜੇ ਆਪਾਂ ਕਲਾਸ ਨਾ ਵੀ ਜਾਵਾਂਗੇ ਤੇ ਕੋਈ ਗੱਲ ਨੀ, ਅੱਜ ਆਪਾਂ ਟੈਕਸੀਆਂ ਚਲਾ ਕੇ, ਮਤਲਬ ਜੋ ਵੀ ਕਈ ਸਟੂਡੈਂਟ ਮੈਂ ਇੱਥੇ ਦੇਖੇ ਨੇ ਜਿਹੜੇ ਕਿ ਸੋਚਦੇ ਆ ਕਿ ਕੋਈ ਗੱਲ ਨੀ ਆਪਾਂ ਕਲਾਸਾਂ ਨਹੀਂ ਵੀ ਜਾਵਾਂਗੇ ਤੇ ਬਾਅਦ ਚ ਅਟੈਂਡੈਂਸ ਦਿਖਾ ਦਾਂਗੇ ਏਦਾਂ, ਪਰ ਏਦਾਂ ਐਕਚੁਅਲੀ ਨਹੀਂ ਹੈਗਾ। ਸਾਡੀ ਇੱਥੋਂ ਦੀ ਜਿਹੜੀ ਗਵਰਨਮੈਂਟ ਹੈ ਉਹ ਹਰ ਵੀਜ਼ੇ ਉੱਤੇ ਹਰ ਇੱਕ ਜਿਹੜਾ ਸਿਟੀਜ਼ਨ ਹੈ ਉਹ ਉਹਨਾਂ ਦੀ ਨਜ਼ਰਬੰਦ ਰਹਿੰਦਾ ਹੀ ਹੈ। ਤੁਸੀਂ ਕਿਤੇ ਵੀ ਆਪਣਾ, ਕਿਉਂਕਿ ਇਹਨਾਂ ਦੀ ਸਿਸਟਮ ਜਿਹੜਾ ਉਹ ਇਸ ਹਿਸਾਬ ਨਾਲ ਹੈ ਕਿ ਤੁਸੀਂ ਆਪਣਾ ਕਿਤੇ ਕਾਰਡ ਸਵਾਇਪ ਕਰਦੇ ਹੋ, ਤੁਹਾਡੇ ਅਕਾਊਂਟ ਚ ਕਿੰਨੇ ਪੈਸੇ ਜਾ ਰਹੇ ਆ, ਕਿੰਨੇ ਤੁਸੀਂ ਇੰਡੀਆ ਭੇਜ ਰਹੇ ਹੋ, ਉਹ ਹਰ ਇੱਕ ਚੀਜ਼ ਉੱਤੇ ਜੇ ਉਹ ਚਾਹੁਣ ਤੇ ਬਹੁਤ ਜ਼ਿਆਦਾ ਜਿਹੜੀ ਹੈ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਉਹ ਲੀਕ ਕਰਾ ਸਕਦੇ ਆ, ਪਰ ਏਦਾਂ ਨਹੀਂ ਹੈ ਕਿ ਉਹਨਾਂ ਦੀ ਹਰ ਇਨਫੋਰਮੇਸ਼ਨ। ਹਾਂ, ਜੇ ਤੁਸੀਂ ਉਹਨਾਂ ਦੀ ਨਜ਼ਰ ਥੱਲੇ ਆ ਜਾਂਦੇ ਹੋ ਤੇ ਹਰ ਇੱਕ ਇਨਫੋਰਮੇਸ਼ਨ ਜਿਹੜੀ ਹੈ ਉਹਨਾਂ ਤੱਕ ਹੁੰਦੀ ਹੈ ਕਿ ਤੁਸੀਂ ਕਿੰਨੇ ਘੰਟੇ ਕਲਾਸ ਜੁਆਇਨ ਕੀਤੀ ਹੈ ਤੇ ਤੁਸੀਂ ਕਿੰਨਾ ਐਕਸਪੀਰੀਅੰਸ ਪਾ ਰਹੇ ਹੋ ਤੇ ਤੁਸੀਂ ਉੱਥੇ ਕੰਮ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਸੋ ਇਹ ਜਿਹੜਾ ਭੁਲੇਖਾ ਹੈ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਕਿ ਆਪਾਂ ਜੁਗਾੜ ਲਾ ਲਾਂਗੇ, ਕੋਈ ਗੱਲ ਨੀ ਆਪਾਂ ਉੱਥੇ ਸ਼ੋਅ ਕਰੀ ਜਾਂਦੇ ਹਾਂ ਪਰ ਆਪਾਂ ਉੱਥੇ ਰਹਿੰਦੇ ਨੀ, ਆਪਾਂ ਉੱਥੋਂ ਦਾ ਐਕਸਪੀਰੀਅੰਸ ਪਾ ਦਿੰਨੇ ਕਿਸੇ ਨੂੰ ਪਿੱਛੇ ਦੇ ਕੇ। ਇਹ ਜਿਹੜੀ ਜਿੱਦਾਂ ਹੁਣ ਕਹਿੰਦੇ ਕਈ ਵਾਰੀ ਕਿ ਪਾਇਆ ਸੀਗਾ ਐਕਸਪੀਰੀਅੰਸ ਪਰ ਉਹ ਗੱਲ ਬਣੀ ਨੀ, ਉਹ ਗੱਲ ਇਸ ਕਰਕੇ ਨੀ ਬਣੀ ਕਿਉਂਕਿ ਉਹ ਗਵਰਨਮੈਂਟ ਨੂੰ ਆਲਰੇਡੀ ਪਤਾ ਹੁੰਦਾ ਜਿਹੜੇ ਡਾਕੂਮੈਂਟਸ ਨੇ ਉਹ ਫੇਕ ਲਾ ਰਹੇ ਹੋ। ਪਰ ਬੈਸਟ ਪਾਰਟ ਇਹ ਕਿ ਉਹ ਕਹਿੰਦੇ ਨੀ ਹੈ ਕੁਛ, ਉਹ ਸਿਰਫ ਉਹਨੂੰ ਲਮਕਾਈ ਜਾਣਗੇ 2 ਸਾਲ 4 ਸਾਲ 5 ਸਾਲ। ਜਦੋਂ ਤੁਸੀਂ ਆਪਣੇ ਓਰੀਜਨਲ ਡਾਕੂਮੈਂਟਸ ਲਾਉਂਦੇ ਹੋ, ਜਦੋਂ ਤੁਸੀਂ ਉੱਥੇ ਜੇ ਤੁਹਾਨੂੰ PR ਨਹੀਂ ਮਿਲਦੀ, ਜਿੱਦਾਂ ਕਿ ਮੈਂ ਵੈਬਸਾਈਟ ਦੀ ਗੱਲ ਸ਼ੇਅਰ ਕੀਤੀ ਹੈ ਕਿ 1.5 ਸਾਲ ਦਾ ਐਕਸਪੀਰੀਅੰਸ ਹੈ ਤੇ ਇਹ ਵਾਲਾ ਕੋਰਸ ਹੈ, ਤੁਸੀਂ ਗਵਰਨਮੈਂਟ ਨੂੰ, ਸਰਕਾਰ ਨੂੰ ਕੋਰਟ ਚ ਜਾ ਕੇ ਅਪੀਲ ਵੀ ਕਰ ਸਕਦੇ ਹੋ ਕਿ ਜਿੰਨੇ ਡਾਕੂਮੈਂਟਸ ਨੇ ਵੈਬਸਾਈਟ ਦੇ ਉੱਤੇ ਜਾਂ ਕੁਛ ਵੀ ਹੈ ਉਹ ਮੈਂ ਆਲ ਕੰਪਲੀਟ ਕੀਤੇ ਹੈ, ਮੇਰਾ ਐਕਸਪੀਰੀਅੰਸ ਹੋ ਚੁੱਕਾ, PR ਕਿਉਂ ਨੀ ਮਿਲੀ। ਪਰ ਜਦੋਂ ਸਾਨੂੰ ਆਪ ਨੂੰ ਪਤਾ ਹੁੰਦਾ ਕਿ ਆਪਾਂ ਡਾਕੂਮੈਂਟ ਫੇਕ ਲਾਏ ਨੇ ਜਾਂ ਆਪਾਂ ਪੈਸੇ ਦੇ ਕੇ ਕੁਛ ਕਾਗਜ਼ ਬਣਾ ਰਹੇ ਹਾਂ ਜਿਹੜੇ, ਜਾਂ ਆਪਾਂ ਕੋਈ ਵੀ ਜੁਗਾੜ ਲਾ ਕੇ ਕੋਈ ਕੰਮ ਕਰ ਰਹੇ ਹਾਂ, ਤੇ ਫਿਰ ਉਹ ਕਹਿੰਦੇ ਨੇ ਕਿ ਤੂੰ ਆਪਣਾ ਹੀ ਸਿੱਕਾ ਖੋਟਾ ਹੋਵੇ ਤੇ ਕਿਸੇ ਨੂੰ ਆਪਾਂ ਕੀ ਕਹਿਣਾ। ਤੇ ਫਿਰ ਉਹ ਏਦਾਂ ਹੁੰਦਾ ਕਿ ਜਦੋਂ ਤੁਹਾਨੂੰ ਆਪ ਨੂੰ ਪਤਾ ਹੋਵੇ ਕਿ ਆਪਾਂ ਆਲਰੇਡੀ ਜੁਗਾੜ ਲਾਏ, ਤਾਂ ਸਰਕਾਰ ਨੂੰ ਪਤਾ ਹੁੰਦਾ ਕਿ ਇਹਨਾਂ ਨੇ ਜੁਗਾੜ ਲਾਏ ਨੇ, ਤੇ ਇਸ ਕਰਕੇ ਕਈ ਵਾਰ ਜਿਹੜਾ ਹੈ ਕਿ PR ਦੇ ਵਿੱਚ ਜਾਂ ਸਿਟੀਜ਼ਨਸ਼ਿਪ ਦੇ ਵਿੱਚ ਉਹ ਡਿਲੇ ਹੋਈ ਜਾਂਦਾ ਹੈ ਕੰਮ। ਤੇ ਮੈਂ ਸਿਰਫ ਇਹ ਕਹਿਣਾ ਚਾਹੁੰਦਾ, ਖਾਸ ਕਰਕੇ ਸਟੂਡੈਂਟ ਵੀਜ਼ਾ ਜੇ ਆਪਾਂ ਉਹ ਜਿਹੜੇ 2-4 ਸਾਲ ਆ ਆਪਾਂ ਉਹ ਇੱਕ ਵਾਰੀ ਕਾਲਜ ਦਾ ਜਾਂ ਐਕਸਪੀਰੀਅੰਸ ਲੈ ਕੇ, ਕਿਉਂਕਿ ਪੱਕੇ ਹੋਣ ਤੋਂ ਬਾਅਦ ਸਾਰੀ ਉਮਰ ਆਪਾਂ ਡਾਲਰ ਹੀ ਕਮਾਉਣੇ ਨੇ ਤੇ ਡਾਲਰਾਂ ਚ ਹੀ ਰਹਿਣਾ। ਜਦੋਂ ਆਪਾਂ ਇੱਥੇ ਆ ਹੀ ਗਏ ਹਾਂ ਤੇ ਫਿਰ ਹੁਣ ਵਾਪਸ ਜਾਣ ਦਾ ਤੇ ਕੋਈ ਹੈ ਨੀ, ਜਦੋਂ ਆਪਾਂ ਆਏ ਗਏ ਤੇ ਫਿਰ ਇੱਥੇ ਡਾਲਰਾਂ ਚ ਹੀ ਰਹਿਣਾ। ਸਿਰਫ ਜਿਹੜਾ ਆਪਣਾ ਐਕਸਪੀਰੀਅੰਸ ਹੈ, ਜਿਹੜਾ ਵੀ ਤੁਹਾਡਾ ਜਿੰਨਾ ਵੀ ਐਕਸਪੀਰੀਅੰਸ ਉੱਥੇ ਦਿੱਤਾ ਗਿਆ ਹੈ, ਜਾਂ ਫਿਰ ਜਿਹੜੀ ਕਾਲਜ ਦੀ ਅਟੈਂਡੈਂਸ ਆ, ਜਾਂ ਫਿਰ ਜਿਹੜੀ ਵੀ ਤੁਹਾਨੂੰ ਅਸਾਈਨਮੈਂਟਸ ਮਿਲਦੀਆਂ ਨੇ, ਪਹਿਲੀ ਪ੍ਰਾਇੋਰਟੀ ਉਹਨੂੰ ਸਮਝੋ, ਆਪਣੇ ਅਸਾਈਨਮੈਂਟਸ ਕੰਪਲੀਟ ਕਰਕੇ ਦਿਓ, ਟਾਈਮ ਟੂ ਟਾਈਮ ਦਿਓ, ਆਪਣੀ ਅਟੈਂਡੈਂਸ, ਆਪ ਕਾਲਜ ਯੂਨੀਵਰਸਿਟੀ ਤੁਸੀਂ ਜਾਂਦੇ ਹੋ ਉਹ ਪ੍ਰੋਪਰਲੀ ਟਾਈਮਿੰਗ ਤੇ ਜਾਓ, ਪ੍ਰੋਪਰਲੀ ਵਾਪਸ ਆਓ, ਤਾਂ ਕਿ ਤੁਹਾਡੀ ਅਟੈਂਡੈਂਸ ਦੇ ਵਿੱਚ ਤੁਹਾਨੂੰ ਕੋਈ ਵੀ ਬਾਅਦ ਚ ਫੇਕ ਪੁਆਇੰਟ ਜਾਂ ਕੋਈ ਜੁਗਾੜ ਲਾਉਣ ਦੀ ਲੋੜ ਹੀ ਨਾ ਪਵੇ।
ਬਿਲਕੁਲ ਸੋ ਕਾਫੀ ਜ਼ਿਆਦਾ ਜਿਹੜੀਆਂ ਤਬਦੀਲੀਆਂ ਉਹ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਹੋਈਆਂ ਸਟੂਡੈਂਟ ਵੀਜ਼ਾ ਨੂੰ ਲੈ ਕੇ ਜਾਂ ਫਿਰ ਨਿਊਜ਼ੀਲੈਂਡ ਦੇਖ ਲਈਏ ਨਿਊਜ਼ੀਲੈਂਡ ਦੇ ਵਿੱਚ ਵੀ ਕਾਫੀ ਚੇਂਜਿਸ ਜਿਹੜੀਆਂ ਉਹ ਕੀਤੀਆਂ ਗਈਆਂ ਸੋ ਆਏ ਦਿਨ ਕੋਈ ਨਾ ਕੋਈ ਜਿਹੜੀਆਂ ਚੇਂਜਿਸ ਆ ਉਹ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਸਟੂਡੈਂਟ ਵੀਜ਼ਾ ਪ੍ਰਣਾਲੀ ਨੂੰ ਲੈ ਕੇ ਹੁੰਦੀਆਂ ਰਹਿੰਦੀਆਂ ਸੋ ਸਾਨੂੰ ਖਾਸ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਆ ਸੋ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕੱਲ੍ਹ ਦੇ ਲਹਿਰਮ ਪ੍ਰੋਗਰਾਮ ਦੇ ਵਿੱਚ ਵੀ ਕਾਫੀ ਵਿਸਥਾਰ ਦੇ ਵਿੱਚ ਇਹਦੇ ਬਾਰੇ ਜਿਹੜੀ ਗੱਲ ਸੀ ਉਹ ਕੀਤੀ ਗਈ ਸੀਗੀ ਕਿ ਕੀ ਜਿਹੜੀਆਂ ਚੇਂਜਿਸ ਆ ਉਹ ਆਈਆਂ ਸੋ ਅੱਜ ਅਸੀਂ ਜਿਹੜੀ ਵੈਬਸਾਈਟ ਤੁਹਾਡੇ ਨਾਲ ਦੋਸਤੋ ਸਾਂਝੀ ਕੀਤੀ ਆ ਉਸ ਵੈਬਸਾਈਟ ਤੇ ਜਾ ਕੇ ਤੁਸੀਂ ਬਹੁਤ ਵਿਸਥਾਰ ਦੇ ਵਿੱਚ ਹਰ ਵੀਜ਼ਾ ਕੈਟਾਗਰੀ ਔਰ ਜਿਹੜੇ ਕੋਰਸਿਸ ਆ ਉਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਲੈ ਸਕਦੇ ਹੋ ਜੇਕਰ ਤੁਸੀਂ ਸਟੂਡੈਂਟ ਵੀਜ਼ੇ ਤੇ ਆਉਣਾ ਚਾਹੁੰਦੇ ਹੋ ਜੇਕਰ ਤੁਸੀਂ ਡਾਇਰੈਕਟ PR ਵੀਜ਼ਾ ਲੈ ਕੇ ਆਉਣਾ ਚਾਹੁੰਦੇ ਹੋ ਪਰ ਇਹਦੇ ਲਈ ਤੁਹਾਨੂੰ ਪਹਿਲਾਂ ਪੜਤਾਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਸਿਮਰ ਨੇ ਕਿਹਾ ਕਿ ਅੱਜ ਕੱਲ ਜੇ ਕੋਈ ਆਸਟ੍ਰੇਲੀਆ ਆਉਣ ਦਾ ਚਾਹਵਾਨ ਆ ਤਾਂ ਮੈਨੂੰ ਲੱਗਦਾ ਕਿ ਉਹ ਇੰਨੀ ਕੁ ਮਤਲਬ ਪੜ੍ਹਾਈ ਕਰਕੇ ਹੀ ਆਉਂਦਾ ਆ ਕਿ ਉਹਨੂੰ ਜਿਹੜੇ ਰੂਲਸ ਆ ਉਹ ਕਲੀਅਰ ਹੋ ਜਾਣ ਔਰ ਜੇਕਰ ਤੁਸੀਂ ਉਹ ਸਾਰੇ ਰੂਲਸ ਜਿਹੜੇ ਆ ਪਹਿਲਾਂ ਪੜ੍ਹ ਕੇ ਆਪ ਸਾਰੇ ਪੜਤਾਲ ਕੇ ਆਉਂਦੇ ਹੋ ਫੇਰ ਤੁਹਾਨੂੰ ਉਹ ਜਿਹੜੀਆਂ ਮੁਸ਼ਕਲਾਂ ਆ ਉਹ ਨਹੀਂ ਆਉਂਦੀਆਂ ਪਰ ਜੇਕਰ ਤੁਸੀਂ ਏਜੰਟਾਂ ਦੇ ਥਰੂ ਸਿਰਫ ਜੋ ਏਜੰਟਾਂ ਦਾ ਕਿਹਾ ਉਹ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਤਾਂ ਫੇਰ ਉਹ ਜਿਹੜੀਆਂ ਚੀਜ਼ਾਂ ਆ ਉਹ ਤੁਹਾਨੂੰ ਇੱਥੇ ਕਾਫੀ ਮੁਸ਼ਕਲਾਂ ਖੜੀਆਂ ਕਰਦੀਆਂ ਤੁਹਾਡੇ ਲਈ ਹਨਾ ਤੇ ਜਿਹੜੀ ਵੀਜ਼ਾ ਪ੍ਰਣਾਲੀ ਦੇ ਵਿੱਚ ਜਿਹੜੀ ਤਬਦੀਲੀ ਇਹਨਾਂ ਦਿਨਾਂ ਦੇ ਵਿੱਚ ਹੋਈ ਆ ਉਹਦੇ ਬਾਰੇ ਵੀ ਸਾਡੇ ਬਹੁਤ ਸਾਰੇ ਸਟੂਡੈਂਟਸ ਜਿਹੜੇ ਆ ਉਹਨਾਂ ਦੇ ਬਹੁਤ ਤਰ੍ਹਾਂ ਦੇ ਸਵਾਲ ਆ 4-5-7 ਦੀ ਕੈਟਾਗਰੀ ਦੇ ਵਿੱਚ ਜਿਹਨਾਂ ਨੇ ਆਪਣਾ ਲਗਾਇਆ ਹੋਇਆ ਜੀ ਕੇਸ ਉਹਨਾਂ ਦੇ ਲਈ ਜਾਂ ਫਿਰ ਜਿਹੜੇ ਕੋਰਸਿਸ ਹੁਣ ਘਟਾਏ ਗਏ ਆ ਕਿਉਂਕਿ ਕੋਰਸਿਸ ਦੀ ਜਿਹੜੀ ਹਰ ਵਾਰ ਕੀ ਹੁੰਦਾ ਕਿ ਥੋੜੀ ਜਿਹੀ ਛਾਂਟੀ ਜਿਹੜੀ ਉਹ ਕਰ ਦਿੱਤੀ ਜਾਂਦੀ ਆ ਉਹ ਹਮੇਸ਼ਾ ਆਸਟ੍ਰੇਲੀਆ ਦੀ ਲੋੜ ਦੇ ਮੁਤਾਬਕ ਕਿਸ ਤਰ੍ਹਾਂ ਦੇ ਕਾਮਿਆਂ ਦੀ ਲੋੜ ਹੈ ਇੱਥੇ ਉਸ ਲੋੜ ਨੂੰ ਮੱਦੇਨਜ਼ਰ ਰੱਖਦੇ ਆ ਇੱਥੇ ਛਾਂਟੀ ਜਿਹੜੀ ਉਹ ਹਰ ਸਾਲ ਕੀਤੀ ਜਾਂਦੀ ਆ ਸੋ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦਾ ਕਿ ਆਸਟ੍ਰੇਲੀਆ ਦੇ ਵਿੱਚ ਮੋਸਟ ਡਿਮਾਂਡਿੰਗ ਕੋਰਸਿਸ ਕਿਹੜੇ ਆ ਤੇ ਉਸ ਤੋਂ ਬਾਅਦ PR ਦੇ ਲਈ ਕਿਹੜੇ ਮੈਨੂੰ ਲੱਗਦਾ ਕਿ ਐਲੀਜੀਬਲ ਹੈਗੇ ਆ ਤੇ ਜੇਕਰ ਤੁਹਾਡੇ ਉਹ ਕੋਰਸਿਸ ਜਿਹੜੇ ਆ ਉਹ ਇਥੋਂ ਦੇ ਆਸਟ੍ਰੇਲੀਆ ਦੇ ਜਾਂ ਫਿਰ ਕੈਨੇਡਾ ਦੇ ਹਨਾ ਮੋਸਟ ਡਿਮਾਂਡਿੰਗ ਕੋਰਸ ਮੰਨੇ ਜਾਂਦੇ ਆ ਤੇ ਉਹਦੇ ਵਿੱਚ ਤੁਹਾਨੂੰ ਜਿਹੜੀ ਜ਼ਰੂਰੀ ਸ਼ਰਤ ਉੱਥੇ ਇਹੀ ਹੁੰਦੀ ਆ ਕਿ ਅੰਗਰੇਜ਼ੀ ਦੇ ਆਈਲਟਸ ਦੇ ਜਿਹੜੇ ਬੈਂਡਸ ਆ ਉਹ ਤੁਹਾਨੂੰ ਜ਼ਿਆਦਾ ਲੈਣੇ ਪੈਂਦੇ ਆ ਸੋ ਸਭ ਤੋਂ ਜ਼ਿਆਦਾ ਜਿਹੜਾ ਤੁਹਾਨੂੰ ਕੇਂਦਰਿਤ ਹੋਣ ਦੀ ਫੋਕਸ ਕਰਨ ਦੀ ਲੋੜ ਹੁੰਦੀ ਹੈ ਕਿ ਤੁਸੀਂ ਆਈਲਟਸ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਵਧੀਆ ਬੈਂਡਸ ਲੈ ਕੇ ਵਧੀਆ ਕੋਰਸਿਸ ਦੇ ਵਿੱਚ ਇੱਥੇ ਪਹੁੰਚੋ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਜਿਹੜੀਆਂ PR ਲੈਣ ਦੇ ਵਿੱਚ ਨਾ ਆਉਣ ਕਿਉਂਕਿ ਜ਼ਿਆਦਾਤਰ ਜਿਹੜੀਆਂ ਮੁਸ਼ਕਲਾਂ ਉਹ ਤਾਂ ਆਉਂਦੀਆਂ ਜਦੋਂ ਤੁਸੀਂ ਕੋਈ ਵੀ ਏਜੰਟਾਂ ਦੇ ਦੱਸੇ ਹੋਏ ਛੋਟੇ ਮੋਟੇ ਜਿਹੜੇ ਕੋਰਸਿਸ ਆ ਉਹ ਲੈ ਕੇ ਇੱਥੇ ਪਹੁੰਚ ਜਾਂਦੇ ਹੋ ਬਾਅਦ ਵਿੱਚ ਤੁਹਾਨੂੰ ਉਹ ਕੋਰਸਿਸ ਚੇਂਜ ਕਰਨੇ ਪੈਂਦੇ ਆ ਯੂਨੀਵਰਸਿਟੀ ਚੇਂਜ ਕਰਨੀ ਪੈਂਦੀ ਆ ਬਹੁਤ ਵੱਡੀਆਂ ਫੀਸਾਂ ਜਿਹੜੀਆਂ ਇੱਥੇ ਤੁਹਾਨੂੰ ਜਦੋਂ ਭਰਨੀਆਂ ਪੈਂਦੀਆਂ ਔਰ ਪਹਿਲਾਂ ਤੋਂ ਹੀ ਕਰਜ਼ੇ ਚੁੱਕ ਕੇ ਜਿਹੜੇ ਵਿਦਿਆਰਥੀ ਇੱਥੇ ਪਹੁੰਚਦੇ ਆ ਜਾਂ ਫਿਰ ਜ਼ਮੀਨਾਂ ਵੇਚ ਕੇ ਪਹੁੰਚਦੇ ਆ ਉਹਨਾਂ ਦੇ ਲਈ ਕਾਫੀ ਜ਼ਿਆਦਾ ਮੁਸ਼ਕਿਲ ਹਾਲਾਤ ਜਿਹੜੇ ਆ ਉਹ ਬਣ ਜਾਂਦੇ ਆ ਕਿਉਂਕਿ ਪਰਿਵਾਰ ਵੱਲੋਂ ਵੀ ਇੱਕ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਹਮੇਸ਼ਾ ਤੁਹਾਡੇ ਤੇ ਹੁੰਦਾ ਬਾਕੀ ਜਿਵੇਂ ਤੁਸੀਂ ਸਿਮਰ ਕਿਹਾ ਕਿ ਜਦੋਂ ਅਸੀਂ ਕੰਮ ਕਾਜ ਦੇ ਘੰਟੇ ਜਿਹੜੇ ਆ ਜਦੋਂ ਸਾਨੂੰ 20 ਘੰਟੇ ਜਿਹੜੇ ਆ ਉਹ ਮਿਲਦੇ ਆ ਹਨਾ ਪਰ ਅਸੀਂ ਉਸ ਤੋਂ ਵੀ ਵੱਧ ਘੰਟੇ ਲਗਾ ਕੇ ਤੇ ਜਿਹੜੇ ਡਾਲਰ ਆ ਉਹ ਕਮਾ ਕੇ ਪਿੱਛੇ ਵੀ ਭੇਜਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਆ ਔਰ ਕਿਉਂਕਿ ਪਿੱਛੋਂ ਪਰਿਵਾਰ ਦਾ ਪ੍ਰੈਸ਼ਰ ਕੁਛ ਇਸ ਤਰ੍ਹਾਂ ਦਾ ਬਣਦਾ ਉਹ ਜਿਹੜੇ ਘੰਟੇ ਆ ਉਹ ਪੂਰੇ ਕਰਨ ਦੇ ਨਾਲ ਜਿਹੜੇ ਡਾਲਰ ਕਮਾਉਣ ਦੀ ਜਿਹੜੀ ਲਾਲਸਾ ਆ ਉਹ ਸਾਡੇ ਅੰਦਰ ਜਦੋਂ ਪੈਦਾ ਹੋ ਜਾਂਦੀ ਆ ਤਾਂ ਕੁਛ ਤਾਣਾ ਬਾਣਾ ਜਿਹੜਾ ਆ ਉੱਥੇ ਵੀ ਉਲਝਣਾ ਸ਼ੁਰੂ ਹੋ ਜਾਂਦਾ ਆ ਕਿਉਂਕਿ ਉੱਥੇ ਤੁਸੀਂ ਬੈਲੈਂਸ ਨਹੀਂ ਰੱਖ ਪਾਉਂਦੇ ਹਨਾ ਤੇ ਉਹ ਬੈਲੈਂਸ ਵਿਗੜਨ ਕਰਕੇ ਤੁਹਾਡੇ ਜਿਹੜੇ ਹਾਂ ਕੋਰਸਿਸ ਨੂੰ ਚੇਂਜ ਕਰਨ ਦਾ ਜਾਂ ਫਿਰ ਉਹ ਜਿਹੜਾ ਵਰਤਾਰਾ ਜਦੋਂ ਇੱਥੇ ਆ ਕੇ ਜਿਹੜੇ ਅਸਲੀ ਹਾਲਾਤ ਆ ਉਹਨਾਂ ਦੇ ਨਾਲ ਤੁਹਾਡਾ ਤਾਣਾ ਬਾਣਾ ਉਲਝਦਾ ਆ ਤਾਂ ਫੇਰ ਬਹੁਤ ਮੁਸ਼ਕਲਾਂ ਜਿਹੜੀਆਂ ਖੜੀਆਂ ਹੋ ਜਾਂਦੀਆਂ ਸੋ ਵੀਜ਼ਾ ਪ੍ਰਣਾਲੀ ਦੇ ਵਿੱਚ ਕੀ ਚੇਂਜਿਸ ਜਿਹੜੀਆਂ ਆ ਉਹ ਆਉਂਦੀਆਂ ਉਹਨੂੰ ਜ਼ਰੂਰ ਪੜਤਾਲੋ ਤੇ ਜੇਕਰ ਤੁਸੀਂ ਇੱਥੇ ਇਸ ਵੇਲੇ PR ਹਾਸਲ ਕਰ ਚੁੱਕੇ ਹੋ ਦੋਸਤੋ ਤੇ ਤੁਹਾਡਾ ਇਹ ਫਰਜ਼ ਜ਼ਰੂਰੀ ਬਣਦਾ ਆ ਕਿ ਤੁਸੀਂ ਜਿਹੜੇ ਪਿੱਛੇ ਤੁਹਾਡੇ ਰਹਿ ਰਹੇ ਦੋਸਤ ਮਿੱਤਰ ਆ ਜਿਹੜੇ ਤੁਹਾਨੂੰ ਦੇਖ ਕੇ ਖਿੱਚੇ ਚਲੇ ਆਉਣ ਡੇ ਆ ਕਿ ਸਾਨੂੰ ਤੂੰ ਤੇ ਆ ਗਿਆ ਹੁਣ ਸਾਨੂੰ ਵੀ ਬੁਲਾ ਹਨਾ ਇਹ ਵੀ ਬਹੁਤ ਵੱਡਾ ਫੈਕਟਰ ਆ ਸਾਡੇ ਲੋਕਾਂ ਦੇ ਵਿੱਚ ਰਿਸ਼ਤੇਦਾਰੀਆਂ ਚ ਦੇਖ ਲਈਏ ਤਾਂ ਅਸੀਂ ਦੇਖਦੇ ਹਾਂ ਕਿ ਹਨਾ ਜਦੋਂ ਇੱਕ ਰਿਸ਼ਤੇਦਾਰ ਜਿਹੜਾ ਸੈਟਲਡ ਹੋ ਜਾਂਦਾ ਤਾਂ ਫਿਰ ਉਹਦੇ ਪਿੱਛੇ ਬਾਕੀਆਂ ਦੀ ਜਿਹੜੀ ਕਤਾਰ ਆ ਬਹੁਤ ਲੰਬੀ ਲੱਗੀ ਹੁੰਦੀ ਆ ਵੀ ਤੂੰ ਸਾਨੂੰ ਵੀ ਦੱਸ ਹੁਣ ਅਸੀਂ ਕਿੱਦਾਂ ਆਈਏ ਹਨਾ ਜੇ ਸਟੂਡੈਂਟ ਵੀਜ਼ਾ ਹੈ ਤਾਂ ਉਹ ਕਿੱਦਾਂ ਲੈਣਾ ਆ ਕਿਹੜਾ ਕੋਰਸ ਆ ਸਾਨੂੰ ਫਲਾਨਾ ਏਜੰਟ ਕਹਿੰਦਾ ਤੂੰ ਤਾਂ ਇਹਦੇ ਚ ਵੀ ਆ ਸਕਦਾ ਮਤਲਬ ਜੇ ਅਸੀਂ अपने परिवार गलबात करिये रिश्तेदारां दा भी बड़ा वड्डा प्रेशर हुंदा ओह कहिंदे कि नहीं सानू तां इत्थे एजेंट कहिंदा इहदे विच भी आ सकदा सानू तां एजेंट कहिंदा इन्ने बैंड्स नाल भी निकल जाना तू हैना
बिलकुल
और इह चीजां जिहड़ियां बड़ियां खतरनाक हुंदियां आ पर उथे ओह समझना नहीं चाहुंदे उहनां नूं लगदा हुंदा कि आप तां तुसीं उथे बैठे हो सानू तुसीं कहिंदे हो मुश्किल आ हैना पर इह बहुत जरूरी है जी कि असीं उहनां नूं समझाईए जी जी सिमर
हां जी बिलकुल अमर जी मेनु तुहाडी गल तो याद आ गया कि साडे भी मतलब जिदा काफी रिलेटिव ने इंडिया ते उहनां दा कहिंदे आ कि तुसीं साडे बच्चां नूं सद लो भावे स्टूडेंट वीजे ते जेहड़ा कोई छोटा मोटा कोर्स हुंदा सद लो जदों क्योंकि हुण सानू इथों दा सिस्टम पता है की है ते आपां उहनां नूं कई वारी कहिंदे आ वी तुसीं अपने बच्चां नूं चंगी तरह पढ़ाओ चंगी एमएनसी दे विच काम कराओ चंगा एक्सपीरियंस एक्सपीरियंस हो जूगा जो उन्होंने डायरेक्ट पी आर लेके अपलाई कर सकते ने डायरेक्ट पी आर ते आ सकते ने तुसीं उन्होंने स्टूडेंट वीजे ते ना भेजो क्योंकि स्टूडेंट की लाइफ बहुत औखी है इत्थे असीं आप जिदा हुण असीं तुसीं आपां इत्थे इन्ने सालां तो रह रहे हैं ते आपां रोज वेखदे हां कि स्टूडेंट्स 18-18-20 काम करदे ने एक दिन च ते मैनूं याद है कि एक स्टूडेंट सानू सिडनी मिला सीगा ते असी ट्रेन च सीगे ते ओह ट्रेन च सुता होया सीगा ते ओहदा स्टेशन सीगा ते ओह मैनूं कहिंदा तुसी इंडिया तो मैं कहा हांजी हैना इदां ते फिर कहिंदा मैं सौण लगा आ ते इन्ने इन्ने वजे मैं स्टेशन आउणा जे मेरा अलार्म वज ठीक है ने ते मैनूं हला ते पहलां तां उहनूं कुछ नहीं किया फिर ओह विचों जे उठ गया मैनूं पुछिया मैं कहा कि गल करदे सुता कहिंदा दीदी रात दी सिक्योरिटी दी जॉब करके आए आ हुण ओह कहिंदा मेरी लीगल जॉब आ जिहड़ी मैं सिक्योरिटी दी ਹੁਣ ਕਹਿੰਦਾ ਮੋਰਨਿੰਗ ਪੇਂਟ ਦਾ ਕੰਮ ਕਰ ਤੇ ਮੈਂ ਦਿਹਾੜੀਆਂ ਲਾਉਣ ਜਾਇਆ ਤੇ ਫਿਰ ਇੱਕ ਤੋਂ ਲੈ ਕੇ ਚਾਰ ਵਜੇ ਤੱਕ ਯੂਨੀਵਰਸਿਟੀ ਹੈ ਕਹਿੰਦਾ ਸੌਣ ਦਾ ਟਾਈਮ ਹੀ ਨਹੀਂ ਬਸ ਇਹੀ 2 ਘੰਟੇ ਆ ਜਿਹੜੇ ਮੈਂ ਟ੍ਰੇਨ ਚ ਕਿ ਸਿਡਨੀ ਤੋਂ ਮੇਰੇ ਖਿਆਲ ਕਿਤੇ ਜਾ ਰਿਹਾ ਸੀ ਉੱਥੋਂ 1.5 ਘੰਟੇ 145 ਮਿੰਟ ਬਸ ਓਨਾ ਕੁ ਚਿਰ ਤੇ ਮੈਨੂੰ ਬਹੁਤ ਜ਼ਿਆਦਾ 2 ਘੰਟੇ ਹੋ ਗਏ ਤੇ ਮੈਂ ਸੋਚਿਆ ਕਿ ਇਹ ਉਹ ਬੱਚੇ ਹੋਣੇ ਆ ਜਿਹੜੇ ਚੁੱਕੇ ਪਾਣੀ ਦਾ ਗਲਾਸ ਵੀ ਹੱਥ ਚ ਨਹੀਂ ਫੜਦੇ ਹੋਣੇ ਵੀ ਪਾਣੀ ਵੀ ਕਿਸ ਤੋਂ ਨੌਕਰਾਂ ਨੂੰ ਆਵਾਜ਼ ਮਾਰਦੇ ਹੋਣੇ ਆ ਤੇ ਫੇਰ ਪਾਣੀ ਵੀ ਇੰਨੀ ਮਿਹਨਤ ਕਰਦੇ ਆ ਤੇ ਜਦੋਂ ਆਪਾਂ ਇਹ ਗੱਲਾਂ ਇੰਡੀਆ ਦੱਸਦੇ ਹਾਂ ਵੀ ਇਹਨਾਂ ਨੂੰ ਸਟੂਡੈਂਟ ਵੀਜ਼ਾ ਤੇ ਨਾ ਭੇਜੋ ਕਿਉਂਕਿ ਘਰ ਦੇ ਬਿਜ਼ਨਸ ਨੇ ਇੰਨੇ ਸੋਹਣੇ ਆ ਸਭ ਕੁਛ ਉੱਥੇ ਅਰਨ ਕਰਦੇ ਆ ਜੇ ਉਹ ਬਾਹਰ ਆਉਣ ਦੇ ਚਾਹਵਨ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਜਿੱਦਾਂ ਮਾਸਟਰ ਕੋਰਸਿਸ ਵਗੈਰਾ ਕਰਾਓ ਤੇ ਚੰਗੀਆਂ ਜੋਬਸ ਲਾਓ ਤਾਂ ਕਿ ਉਹ ਜੋਬ ਦਾ ਐਕਸਪੀਰੀਅੰਸ ਹੋ ਸਕੇ ਤੇ ਉਹ ਡਾਇਰੈਕਟਰ ਤੇ ਅਪੀਲੀਆ ਆ ਸਕਦੇ ਨੇ ਪਰ ਉਹਨਾਂ ਨੂੰ ਇੱਦਾਂ ਲੱਗਦਾ
ਜੀ
ਕਿ ਲੈ ਇਹ ਤਾਂ ਆਪ ਚਲੇ ਗਏ ਨਾ ਇਹਨਾਂ ਨੂੰ ਤਾਂ ਲੱਗਦਾ ਸਾਡੇ ਸਟੂਡੈਂਟ ਵੀਜ਼ੇ ਤੇ ਜਾਂਦੀ ਹੈ ਤੇ ਸਾਡਾ ਮੁੰਡਾ ਜਾਂ ਸਾਰੀ ਦੁਨੀਆ ਸੈੱਟ ਹੋ ਜਾਂਦੀ ਸਾਡਾ ਮੁੰਡਾ ਨਾ ਹੋਗਾ ਤੇ ਫਿਰ ਕਦੀ ਕਦੀ ਮੇਰੇ ਹਸਬੈਂਡ ਮੈਨੂੰ ਕਹਿੰਦੇ ਹੁੰਦੇ ਆ ਵੀ ਜੇ ਕੋਈ ਇੱਦਾਂ ਕਹਿੰਦਾ ਉਹਨਾਂ ਨੂੰ ਆਓ ਜੀ ਸਦਕੇ ਆਓ ਆਓ ਤੇ ਪੁੱਛ ਲਓ ਜੇ ਤੁਹਾਨੂੰ ਕੋਈ ਚੰਗੀ ਸਲਾਹ ਦੇ ਰਿਹਾ ਹੈ ਤੇ ਆਪਾਂ ਉਹਨੂੰ ਨੀ ਫੋਲੋ ਕਰ ਉਹ ਇੱਦਾਂ ਲੱਗਦਾ ਕਿ ਆਪ ਚਲੇ ਗਏ ਇਹਨਾਂ ਨੂੰ ਇੱਦਾਂ ਲੱਗਦਾ ਹੁਣ ਕੋਈ ਨਾ ਹੋਵੇ ਤੇ ਸਭ ਇੰਡੀਆ ਹੀ ਰਹਿ ਪਰ ਐਕਚੁਅਲੀ ਇੱਦਾਂ ਨੀ ਹੈਗਾ ਜੇ ਤੁਹਾਨੂੰ ਕੋਈ ਇੱਦਾਂ ਕਹਿ ਰਿਹਾ ਵੀ ਸਟੂਡੈਂਟ ਵੀਜ਼ੇ ਤੇ ਔਖਾ ਹੈ ਤੇ ਲਿਟਰਲੀ ਵਾਕਈ ਜਿੱਦਾਂ ਆਪਾਂ ਇੱਥੇ ਕਈ ਵਾਰੀ ਸਟੂਡੈਂਟਸ ਨੂੰ ਵੇਖਦੇ ਹਾਂ ਇੰਨੀ ਮਿਹਨਤ ਕਰਦੇ ਵਾਕਈ ਸਟੂਡੈਂਟਸ ਵਾਸਤੇ ਬਹੁਤ ਇੱਕ ਔਖੀ ਲਾਈਫ ਆ ਇੱਥੇ ਆ ਕੇ ਜਿੰਨਾ ਚਿਰ ਉਹ ਪਰਮਾਨੈਂਟ ਜਿੰਨਾ ਚਿਰ ਉਹਨਾਂ ਦੀ ਯੂਨੀਵਰਸਿਟੀਜ਼ ਖਤਮ ਨਹੀਂ ਹੋ ਜਾਂਦੀਆਂ ਕਿਉਂਕਿ ਕਲਾਸਿਸ ਅਟੈਂਡ ਕਰਨਾ ਨਾਲ ਨਾਲ ਜੋਬ ਵੀ ਕਰਨੀ ਨਾਲ ਨਾਲ ਘਰ ਵੀ ਪੈਸੇ ਭੇਜਣੇ ਨਾਲ ਨਾਲ ਜਿੱਥੇ ਉਹ ਰਹਿ ਰਹੇ ਹੁੰਦੇ ਨੇ ਉੱਥੇ ਉਥੋਂ ਦੇ ਕਿਰਾਏ ਵੀ ਕੱਢਣੇ ਇੱਕ ਕਮਰੇ ਦੇ ਵਿੱਚ 6-6, 8-8 ਮੁੰਡੇ ਅਸੀਂ ਆਹ ਦੇਖੇ ਨੇ ਇੱਥੇ ਰਹਿੰਦੇ ਤੇ ਬਹੁਤ ਔਖਾ ਆ ਸਟੂਡੈਂਟਸ ਵਾਸਤੇ ਇੱਥੇ ਦੀ ਜਿਹੜੀ ਲਾਈਫ ਆ ਜਿਹੜੀ ਹੈ ਜਿੰਨਾ ਚਿਰ ਉਹਨਾਂ ਦੀ ਪਰਮਾਨੈਂਟ ਨੀ ਆ ਜਾਂਦੀ ਘਰ ਆਪਣੇ ਨੀ ਮਿਲ ਜਾਂਦੇ ਇੱਕ ਚੰਗੀ ਜੋਬ ਟੈਕਸ ਤੇ ਨਹੀਂ ਮਿਲ ਜਾਂਦੀ ਤੇ ਸੋ ਜਦੋਂ ਆਪਾਂ ਇੰਡੀਆ ਕਿਸੇ ਨੂੰ ਇਹ ਗੱਲ ਦੱਸਦੇ ਆ ਤੇ ਸਭ ਨੂੰ ਏਦਾਂ ਲੱਗਦਾ ਲੈ ਸਾਰੀ ਦੁਨੀਆਂ ਦੇ ਬੱਚੇ ਸਟੂਡੈਂਟ ਤੇ ਜਾ ਕੇ ਸੈੱਟ ਹੋ ਜਾਂਦੇ ਆ ਤੇ ਸਭ ਤੇ ਨਾ ਸੈੱਟ ਹੋਣਗੇ ਤੁਸੀਂ ਆਪ ਚਲੇ ਗਏ ਤਾਂ ਤੁਹਾਨੂੰ
ਬਿਲਕੁਲ ਬਿਲਕੁਲ
ਤੇ
ਜੀ ਸੰਬੰਧਿਤ ਮੈਨੂੰ ਲੱਗਦਾ ਜਿਹੜਾ ਕੋਰਸ ਤੁਸੀਂ ਜੁਆਇਨ ਕੀਤਾ ਹੁੰਦਾ ਤੁਹਾਨੂੰ ਉਹਦੇ ਵਿੱਚ ਐਕਸਪੀਰੀਅੰਸ ਲੈਣਾ ਜ਼ਿਆਦਾ ਜ਼ਰੂਰੀ ਹੁੰਦਾ ਸੋ ਇੱਕ ਸਮੱਸਿਆ ਸਿਮਰ ਇਹ ਵੀ ਹਮੇਸ਼ਾ ਆਉਂਦੀ ਰਹੀ ਹੈ ਕਿ ਜਿਹੜੇ ਵੀ ਸਟੂਡੈਂਟਸ ਸੰਬੰਧਿਤ ਕੋਰਸ ਦੇ ਲਈ ਆਪਣਾ ਜਿਹੜਾ ਜਦੋਂ ਐਕਸਪੀਰੀਅੰਸ ਲੈਣ ਦੇ ਚਾਹਵਾਨ ਹੁੰਦੇ ਆ ਉਹਨਾਂ ਦੀ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਐਕਸਪਲੋਇਟੇਸ਼ਨ ਵੀ ਹੁੰਦੀ ਰਹੀ ਆ ਹਨਾ ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਜੋਬਸ ਇਸੇ ਕਰਕੇ ਕਰਨੀਆਂ ਪੈਂਦੀਆਂ ਰਹੀਆਂ ਜੇਕਰ ਉਹ ਜਿਹੜੇ ਕੋਰਸ ਦੇ ਵਿੱਚ ਸਟੱਡੀ ਕਰ ਰਹੇ ਆ ਉਹਦੇ ਵਿੱਚ ਜਿਹਦੇ ਚ ਐਕਸਪੀਰੀਅੰਸ ਉਹਨਾਂ ਨੂੰ ਚਾਹੀਦਾ ਜੇ ਉਹਦੇ ਵਿੱਚ ਉਹਨਾਂ ਨੂੰ ਜੋਬ ਦੇ ਜਿਹੜੇ ਘੰਟੇ ਆ ਔਰ ਵੇਜਿਸ ਜਿਹੜੇ ਆ ਉਹ ਸਹੀ ਮਿਲਣ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਹੋਰ ਜ਼ਿਆਦਾ ਜਿਹੜੇ ਹੋਰ ਜਿਹੜੇ ਕੰਮ ਆ ਉਹ ਨਾ ਕਰਨੇ ਪੈਣ ਪਰ ਇਹ ਵੀ ਇੱਕ ਬਹੁਤ ਵੱਡੀ ਮੰਦਭਾਗੀ ਗੱਲ ਜਿਹੜੀ ਰਹੀ ਆ ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਸਟੂਡੈਂਟ ਆ ਉਹ ਆਪਣੇ ਭਾਈਚਾਰੇ ਦੇ ਹੀ ਬਿਜ਼ਨਸ ਦੇ ਵਿੱਚ ਆਪਣਾ ਜਿਹੜਾ ਐਕਸਪੀਰੀਅੰਸ ਆ ਉਹ ਲੈਣ ਜਾਂਦੇ ਆ ਤੇ ਉੱਥੇ ਬਹੁਤ ਉਹਨਾਂ ਦਾ ਜਿਹੜਾ ਐਕਸਪਲੋਟੇਸ਼ਨ ਜਿਹੜੀ ਆ ਉਹ ਹੁੰਦੀ ਆ, ਸ਼ੋਸ਼ਣ ਹੁੰਦਾ ਆ, ਤੇ ਹੁਣ ਜਿਹੜੇ ਚੇਂਜਿਸ ਵੀ ਇਸੇ ਕਰਕੇ ਕੀਤੇ ਗਏ ਆ, ਹੁਣ ਜੇਕਰ ਉਹ ਜਿਹੜਾ ਕੋਰਸ ਕਰਨਗੇ ਉਹਦੇ ਵਿੱਚ ਉਹ ਜਿਹੜਾ ਐਕਸਪੀਰੀਅੰਸ ਲੈਣਗੇ ਉਹ ਪ੍ਰੋਪਰ ਉਹਨਾਂ ਦਾ ਜਿਹੜਾ ਟੈਕਸ ਜਿਹੜਾ ਆ ਜੀ ਉਹ ਦੇ ਕੇ ਕੱਟ ਕੇ ਉਹ ਜਿਹੜੀ ਤਨਖਾਹ ਆ ਉਹ ਵੇਜਸ ਜਿਹੜੇ ਉਹਨਾਂ ਨੂੰ ਮਿਲਣਗੇ। ਸੋ ਜਿਵੇਂ ਤੁਸੀਂ ਗੱਲ ਕੀਤੀ ਆ ਬਿਲਕੁਲ ਇਸੇ ਤਰ੍ਹਾਂ ਮੈਂ ਆਪਣੇ ਪਰਿਵਾਰ ਦੇ ਵਿੱਚੋਂ ਗੱਲ ਕਰਾਂ ਤਾਂ ਮੇਰੇ ਕਜ਼ਨ ਬ੍ਰਦਰ ਨੇ ਉਹਨਾਂ ਨੇ ਅਕਾਊਂਟਸ ਦੀ ਡਿਗਰੀ ਜਿਹੜੀ ਆ ਉਹ MSc ਅਕਾਊਂਟੈਂਟਸ ਦੇ ਵਿੱਚ ਉਹਨਾਂ ਨੇ ਕੀਤੀ ਸੀਗੀ, ਤੇ ਉਹ ਉਸ ਵੇਲੇ ਦੱਸਦੇ ਹੁੰਦੇ ਸੀਗੇ ਕਿ ਸਮਾਂ ਇਹ ਸੀਗਾ ਕਿ ਜਿਹੜਾ ਆਪਣਾ ਐਕਸਪੀਰੀਅੰਸ ਲੈਣ ਦੇ ਲਈ ਤਾਂ ਉਹਨਾਂ ਨੂੰ ਦਿਨ ਵੇਲੇ ਜੋਬ ਕਰਨੀ ਪੈਂਦੀ ਸੀ, ਪਰ ਉਸ ਕੋਰਸ ਦੀਆਂ ਫੀਸਾਂ ਪੂਰੀਆਂ ਕਰਨ ਦੇ ਲਈ ਉਹਨਾਂ ਨੂੰ ਰਾਤ ਟੈਕਸੀ ਚਲਾਉਣੀ ਪੈਂਦੀ ਸੀ। ਸੋ ਦਿਨ ਵੇਲੇ ਉਹਨਾਂ ਨੂੰ ਨਾਲ ਤੇ ਐਕਸਪੀਰੀਅੰਸ ਵਾਲੀ ਜੋਬ ਨਾਲ ਆਪਣੀ ਕਲਾਸ ਜਿਹੜੀ ਸੀ ਉਹ ਲੈਣੀ ਪੈਂਦੀ ਸੀ, ਤੇ ਰਾਤ ਨੂੰ ਟੈਕਸੀ ਚਲਾ ਕੇ ਉਹ ਉਸ ਕੋਰਸ ਦੇ ਲਈ ਫੀਸਾਂ ਜਿਹੜੀਆਂ ਸੀ ਉਹ ਮੁਹੱਈਆ ਕਰਦੇ ਸੀਗੇ। ਤੇ ਇਹ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦੇ ਹਾਲਾਤ, ਇਹ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਸਹੀ ਢੰਗ ਦੇ ਨਾਲ ਜਿਹੜਾ ਇਹ ਮੈਸੇਜ ਆ ਕਨਵੇ ਜ਼ਰੂਰ ਕਰੀਏ ਔਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਪਾਈਏ। ਜਿਸ ਤਰ੍ਹਾਂ ਤੁਸੀਂ ਕਿਹਾ ਕਿ PR ਆਉਣ ਦੇ ਲਈ ਉਹ ਕਿੰਨਾ ਸੌਖਾ ਮਹਿਸੂਸ ਕਰਨਗੇ, ਔਰ ਜੇਕਰ ਥੋੜੇ ਸਾਲ ਵੇਟ ਕਰਕੇ ਉਹ ਇੱਥੇ ਆਉਣ ਹਨਾ ਆਪਣੇ ਕੰਮ ਦਾ ਐਕਸਪੀਰੀਅੰਸ ਉੱਥੋਂ ਲੈ ਕੇ, ਤਾਂ ਉਹ ਡਿਮਾਂਡਿੰਗ ਜਿਹੜੀਆਂ ਉਹਨਾਂ ਦੀਆਂ ਜੋਬਸ ਇੱਥੇ ਉਹ ਹਮੇਸ਼ਾ ਸਰਚ ਕਰ ਸਕਦੇ ਆ ਵੈਬਸਾਈਟਸ ਤੇ ਜਾ ਕੇ, ਤੇ ਸਰਚ ਕਰਦੇ ਰਹਿਣ ਕਿਹੜੀਆਂ ਮੋਸਟ ਡਿਮਾਂਡਿੰਗ ਜੋਬਸ ਨੇ ਤੇ ਜਿਨ੍ਹਾਂ ਦੇ ਵਿੱਚ ਉਹ ਆਪਣਾ ਐਕਸਪੀਰੀਅੰਸ ਰੱਖ ਸਕਦੇ ਆ। ਸੋ ਸਾਡੇ ਨਾਲ ਬਹੁਤ ਸਾਰੇ ਸਿਮਰ ਦੋਸਤ ਜੁੜੇ ਆ, ਆਪਾਂ ਉਹਨਾਂ ਨੂੰ ਲਈਏ, ਉਹਨਾਂ ਦੇ ਸੁਨੇਹੇ ਜਿਹੜੇ ਆ ਉਹ ਸ਼ਾਮਲ ਕਰੀਏ। ਸਾਡੇ ਨਾਲ ਸੰਦੀਪ ਰਾਏ ਸ਼ਾਮਲ ਹੋਏ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ, ਜਦੋਂ ਕੋਰਸ ਸਟਾਰਟ ਕਰੋ ਤਾਂ ਰੂਲ ਹੋਰ ਨੇ ਜੀ, ਕਹਿੰਦੇ 2 ਇਅਰਸ ਵਿੱਚ ਦੁਨੀਆ ਚੇਂਜ ਹੋ ਜਾਂਦੀ ਆ। ਕਿਆ ਇਹ ਵੀ ਇੱਕ ਮੰਨਣ ਵਾਲੀ ਗੱਲ ਆ। ਵੈਸੇ ਸੰਦੀਪ ਤੁਸੀਂ ਇਹ ਵੀ ਇੱਕ ਜਿਹੜਾ ਪੱਖ ਰੱਖਿਆ ਤੁਹਾਡੇ ਪੱਖ ਤੋਂ ਇਹ ਵੀ ਸਹੀ ਮੰਨਿਆ ਜਾ ਸਕਦਾ, ਪਰ ਮੈਨੂੰ ਲੱਗਦਾ ਕਿ ਸੰਦੀਪ ਇਹ ਵਿਚਾਰਨ ਦੀ ਲੋੜ ਵੀ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਆਪਾਂ ਛੋਟੇ ਮੋਟੇ ਜਿਹੜੇ ਕੋਰਸਿਸ ਲੈ ਕੇ ਸਿਰਫ ਆਉਣ ਤੱਕ ਆਪਣਾ ਜਿਹੜਾ ਮਕਸਦ ਰੱਖਦੇ ਹੁੰਦੇ ਆ ਕਿ ਅਸੀਂ ਪਹੁੰਚ ਜਾਈਏ ਹਨਾ ਉੱਥੇ ਜਾ ਕੇ ਦੇਖਿਆ ਜਾਊਗਾ, ਉਹ ਸਾਡੇ ਲਈ ਥੋੜੀ ਜਿਹੀ ਖਤਰਨਾਕ ਸਥਿਤੀ ਪੈਦਾ ਕਰ ਦਿੰਦੇ ਆ। ਸੋ ਇਸ ਕਰਕੇ ਲੌਂਗ ਟਰਮ ਦੇ ਲਈ ਵਿਚਾਰਨਾ ਜਿਹੜਾ ਆ ਉਹ ਵੀ ਬਹੁਤ ਜ਼ਰੂਰੀ ਹੁੰਦਾ ਆ, ਤੇ ਏਜੰਟਸ ਦੇ ਨਾਲੋਂ ਜੇ ਅਸੀਂ ਆਪ ਵੀ ਥੋੜਾ ਜਿਹਾ ਆਪ ਧਿਆਨ ਰੱਖੀਏ ਇਹਨਾਂ ਚੀਜ਼ਾਂ ਦਾ, ਤਾਂ ਮੈਨੂੰ ਲੱਗਦਾ ਕਿ ਇਹਨਾਂ ਛੋਟੇ ਮੋਟੇ ਜਿਹੜੇ ਮੁਸ਼ਕਲਾਂ ਛੋਟੀਆਂ ਮੋਟੀਆਂ ਉਹਨਾਂ ਤੋਂ ਨਿਜ਼ਾਤ ਪਾ ਸਕਦੇ ਹਾਂ। ਅੱਗੇ ਸਾਡੇ ਨਾਲ ਧਨੀ ਸਾਹਿਬ ਵੀ ਜੁੜੇ, ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ, ਕਹਿੰਦੇ ਇਮੀਗ੍ਰੇਸ਼ਨ ਬਾਰੇ, ਪਰ ਕੱਲ ਦਾ ਜਿਹੜਾ ਪ੍ਰੋਗਰਾਮ ਕੀਤਾ ਮਿੰਟੂ ਭਾਜੀ ਨੇ, ਲਗਭਗ ਸਾਰੇ ਸਵਾਲ ਕਹਿੰਦੇ ਕਲੀਅਰ ਹੋ ਜਾਂਦੇ ਆ, ਵਕਤ ਨਾਲ ਸਭ ਕੁਝ ਠੀਕ ਹੋ ਜਾਂਦਾ, ਸਟਾਰਟਿੰਗ ਸਭ ਨੂੰ ਪ੍ਰੋਬਲਮ ਆਉਂਦੀ ਆ, ਪਰ ਤੁਸੀਂ ਡਿਗਰੀ ਤੇ ਆਉਂਦੇ ਹੋ ਤਾਂ ਕਰੋ, ਡਿਪਲੋਮੇ ਚ ਨਾ ਜਾਓ ਫਿਰ ਰਾਹ ਸਿੱਧਾ। ਹਾਂਜੀ, ਇੱਕ ਇਹ ਵੀ ਵਧੀਆ ਤੁਸੀਂ ਆਪਣੇ ਵਿਚਾਰ ਦੇ ਰਹੇ ਹੋ, ਕਿਉਂਕਿ ਇਹ ਵਿਚਾਰ ਜਿਹੜੇ ਮਦਦ ਕਰਦੇ ਆ ਜੀ ਸਾਰਿਆਂ ਨੂੰ। ਸੋ ਕਹਿੰਦੇ ਡਿਗਰੀ ਦੇ ਵਿੱਚ ਜੇ ਤੁਸੀਂ ਆਉਂਦੇ ਹੋ ਨਾ ਤਾਂ ਉਹਦੇ ਲਈ ਮੁਸ਼ਕਲਾਂ ਜ਼ਿਆਦਾ ਨਹੀਂ ਆ, ਪਰ ਜਦੋਂ ਤੁਸੀਂ ਡਿਪਲੋਮੇ ਦੇ ਵਿੱਚ ਜਾਂ ਛੋਟੇ ਮੋਟੇ ਕੋਰਸਿਸ ਦੇ ਵਿੱਚ ਆਉਂਦੇ ਹੋ ਤਾਂ ਫਿਰ ਮੁਸ਼ਕਲਾਂ ਜਿਹੜੀਆਂ ਤੁਹਾਡੀਆਂ ਵੱਧ ਜਾਂਦੀਆਂ ਕਈ ਵਾਰ। ਸੋ ਜ਼ਰੂਰ ਜੀ ਇਹ ਧਿਆਨ ਦੇਣ ਯੋਗ ਗੱਲ ਆ, ਸੋ ਸਾਡੇ ਵਿਦਿਆਰਥੀਆਂ ਨੂੰ ਆਪਾਂ ਕਵਾਂਗੇ ਕਿ ਉਹ ਜੇ ਵਿਦਿਆਰਥੀ ਵੀਜ਼ੇ ਤੇ ਆਉਣਾ ਹੀ ਚਾਹੁੰਦੇ ਆ ਤਾਂ ਫਿਰ ਡਿਗਰੀਜ਼ ਦੇ ਵਿੱਚ ਆਉਣ, ਉੱਥੋਂ ਪਹਿਲਾਂ ਆਪਣੀ ਜਿਹੜੀ ਪਹਿਲੀ ਡਿਗਰੀ ਖਤਮ ਕਰਕੇ ਮਾਸਟਰਸ ਡਿਗਰੀ ਦੇ ਵਿੱਚ ਜਿਹੜੇ ਆਉਂਦੇ ਆ ਉਹਨਾਂ ਦੇ ਲਈ ਵੀ ਹਾਲਾਤ ਜਿਹੜੇ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੇ, ਤੇ ਬਹੁਤ ਥੋੜੇ ਸਮੇਂ ਬਾਅਦ ਉਹਨਾਂ ਨੂੰ ਜਿਹੜੇ PR ਹੋਣ ਦੇ ਜਿਹੜੇ ਚਾਂਸਿਸ ਆ ਉਹ ਬਣ ਜਾਂਦੇ ਆ। ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਆ, ਕਹਿੰਦੇ ਵਿਕਸਿਤ ਮੁਲਕਾਂ ਚ ਵਸਣ ਦੀ ਰੁਚੀ ਭਾਰਤੀਆਂ ਚ ਅੰਗਰੇਜ਼ੀ ਸਾਮਰਾਜ ਤੋਂ ਹੋਈ ਸੀ, ਪਹਿਲੀਆਂ ਚ ਇਨਸਾਨ ਦੀਆਂ ਲੋੜਾਂ ਸੀਮਤ ਸਨ, ਉਹਨਾਂ ਸਮਿਆਂ ਚ ਉਹ ਲੋਕ ਵਿਦੇਸ਼ੀ ਵਸੇ ਜਿਨ੍ਹਾਂ ਕੋਲ ਆਪਣੇ ਮੁਲਕਾਂ ਚ ਰੁਜ਼ਗਾਰ ਦੇ ਵਸੀਲੇ ਨਹੀਂ ਸਨ, ਜਿਉਂ ਜਿਉਂ ਮਨੁੱਖ ਵਿਕਸਿਤ ਹੁੰਦਾ ਗਿਆ ਤਿਉਂ ਤਿਉਂ ਮਨੁੱਖੀ ਮਨ ਚਮਕ ਦਮਕ ਲਈ ਵਾਧਾ ਤੇ ਪੈਸੇ ਤੇ ਸੁੱਖ ਸਹੂਲਤਾਂ ਵਾਲੀ ਜ਼ਿੰਦਗੀ ਦੀ ਦੌੜ ਚ ਸ਼ਾਮਲ ਹੋਇਆ, ਇੱਥੇ ਇਹੀ ਫੈਕਟਰ ਵਿਦੇਸ਼ੀ ਕਰਨ ਦਾ ਕਾਰਨ ਬਣਿਆ, ਪਰ ਅੱਜ ਦੇ ਯੁੱਗ ਚ ਕੁਝ ਹੋਰ ਫੈਕਟਰ ਵੀ ਸ਼ਾਮਲ ਹੋਏ, ਜਿਵੇਂ ਵਿਦਿਅਕ ਯੋਗਤਾ ਦੇ ਮੁਤਾਬਕ ਰੁਜ਼ਗਾਰ ਨਾ ਮਿਲਣਾ ਤੇ ਨਸ਼ਿਆਂ ਦੇ ਪ੍ਰਤੀ ਮਾਪਿਆਂ ਦਾ ਫਿਕਰਮੰਦ ਹੋਣਾ। ਹਾਂਜੀ ਬਿਲਕੁਲ ਜਗਤਾਰ ਗਿੱਲ ਜੀ, ਇਹ ਵੀ ਗੱਲ ਮੰਨਣ ਵਾਲੀ ਆ, ਇਸ ਵੇਲੇ ਜਿਹੜਾ ਰੁਝਾਨ ਆ ਬੇਰੁਜ਼ਗਾਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਭਾਰਤ ਦੇ ਵਿੱਚ ਵੱਧ ਚੁੱਕੀ ਆ, ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਾਲਜਾਂ ਯੂਨੀਵਰਸਿਟੀਆਂ ਦਾ ਤਾਂ ਜਾਲ ਵਿਛਿਆ ਹੋਇਆ, ਪਰ ਉਹਨਾਂ ਯੂਨੀਵਰਸਿਟੀਆਂ ਚੋਂ ਨਿਕਲਣ ਵਾਲੇ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਲਈ ਰੁਜ਼ਗਾਰ ਦੇ ਜਿਹੜੇ ਮੌਕੇ ਆ ਉਹ ਨਹੀਂ ਆ ਜਿੰਨੇ ਹੋਣੇ ਚਾਹੀਦੇ ਆ। ਸੋ ਇਹ ਵੀ ਇੱਕ ਕਾਰਨ ਹੈਗਾ ਵਿਦੇਸ਼ਾਂ ਦੇ ਵਿੱਚ ਵਸਣ ਦਾ ਹਨਾ। ਅੱਗੇ ਸਾਡੇ ਨਾਲ ਕੁਲਦੀਪ ਕੌਰ ਬਹੁਤ ਦੇਰ ਤੋਂ ਜੁੜੇ ਹੋਏ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਜੀ। ਕਹਿੰਦੇ ਆਈਦਰ ਆਈ ਵਿਲ ਕਮ ਬੈਕ ਆਫਟਰ ਹੋਸਟਿੰਗ ਦਾ ਟ੍ਰਾਈ ਕਲਰ ਔਰ ਆਈ ਵਿਲ ਕਮ ਬੈਕ ਰੈਪਡ ਇਨ ਇਟ ਬਟ ਆਈ ਵਿਲ ਬੀ ਬੈਕ ਫੋਰ ਸ਼ੋਰ ਲੈਸਟ ਵੀ ਫੋਰਗੋਟ। ਸੋ ਐਨਜ਼ੈਕ ਡੇ ਦੇ ਬਾਰੇ ਚ ਉਹਨਾਂ ਨੇ ਮੈਨੂੰ ਲੱਗਦਾ ਕਿ ਨਾਲ ਹੀ ਨਾਲ ਟਿੱਪਣੀ ਕੀਤੀ ਆ ਤੇ ਵਿਚਾਰ ਦਿੱਤਾ ਆ। ਅੱਜ ਐਨਜ਼ੈਕ ਡੇ ਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਮਨਾਇਆ ਜਾ ਰਿਹਾ। ਅਸੀਂ ਯਾਦ ਕਰ ਰਹੇ ਹਾਂ ਆਪਣੇ ਉਹਨਾਂ ਯੋਧਿਆਂ ਸੂਰਵੀਰਾਂ ਨੂੰ ਵਿਸ਼ਵ ਜੰਗ ਦੌਰਾਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਜੀ ਕੁਰਬਾਨ ਕੀਤੀਆਂ ਸਾਡੇ ਆਰਾਮ ਦੇ ਲਈ, ਜਿਨ੍ਹਾਂ ਨੇ ਆਪਣਾ ਆਪਾ ਵਾਰਿਆ। ਦਾ ਸਾਇਲੈਂਟ ਪ੍ਰੋਟੈਕਟਰ ਉਹਨਾਂ ਨੇ ਇੱਕ ਪੋਸਟਰ ਵੀ ਭੇਜਿਆ। ਸੋ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਜੀ ਆਪਣੇ ਇਸ ਵਿਚਾਰ ਦੇ ਲਈ ਤੇ ਸਾਡੇ ਨਾਲ ਸਾਂਝ ਪਾਉਣ ਦੇ ਲਈ। ਹੁਣ ਮੈਨੂੰ ਲੱਗਦਾ ਕਿ ਸਮਾਂ ਜਿਹੜਾ ਸਿਮਰ ਸਾਡੇ ਕੋਲ ਵੀ ਬਹੁਤਾ ਬਚਿਆ ਨਹੀਂ ਆ, ਤੇ ਅੱਜ ਅਸੀਂ ਇਹ ਖਾਸ ਗੱਲਬਾਤ ਜਿਹੜੀ ਚ ਕਰਨੀ ਚਾਹੀ ਸੀ। ਵਿਚਾਰ ਜਿਹੜੇ ਆ ਉਹ ਜਾਣਨੇ ਬਹੁਤ ਜ਼ਰੂਰੀ ਹੋ ਜਾਂਦੇ ਔਰ ਤੁਹਾਡੇ ਸਾਡੇ ਵਿਚਾਰਾਂ ਦੇ ਨਾਲ ਸਾਡੇ ਸਾਰਿਆਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ ਤੇ ਕੋਈ ਨਾ ਕੋਈ ਕਲਿੱਕ ਕਿਤੇ ਨਾ ਕਿਤੇ ਜ਼ਰੂਰ ਕਰ ਜਾਂਦਾ ਵਿਚਾਰ। ਤੇ ਇਹ ਕੋਸ਼ਿਸ਼ ਹੋਣੀ ਵੀ ਚਾਹੀਦੀ ਆ ਕਿ ਅਸੀਂ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਜ਼ਰੂਰ ਪਾਉਂਦੇ ਰਹੀਏ। ਜੀ ਸਿਮਰ।
ਹਾਂਜੀ ਬਿਲਕੁਲ ਜੀ, ਜਿਹੜੀ ਵੀ ਇਨਫੋਰਮੇਸ਼ਨ ਜਿੱਦਾਂ ਮੈਂ ਤੁਹਾਨੂੰ ਸਭ ਨਾਲ ਵੈਬਸਾਈਟ ਇੱਕ ਸਾਂਝੀ ਕੀਤੀ ਹੈ, ਕੁਛ ਹੈ ਤੇ ਉਮੀਦ ਹੈ ਕਿ ਸਭ ਦੇ ਕੰਮ ਆਏਗੀ। ਤੇ ਜਿਨ੍ਹਾਂ ਦੀ ਪੀ ਆਰ ਹੋ ਗਈ ਉਹਨਾਂ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ, ਤੇ ਜਿਹੜੇ ਹਾਲੇ ਸਟਰਗਲ ਕਰ ਰਹੇ ਨੇ ਉਹਨਾਂ ਵਾਸਤੇ ਰੱਬ ਰਾਖਾ, ਸਭ ਕੁਛ ਹੋ ਹੀ ਜਾਊਗਾ, ਪਰ ਥੋੜਾ ਬਹੁਤ ਟਾਈਮ ਲੱਗੂਗਾ ਤੇ ਸਿਰਫ ਟਾਈਮ ਦੀ ਵੇਟ। ਤੇ ਸੋ ਸਾਡਾ ਸਮਾਂ ਹੁਣ ਉਹ ਇੱਥੇ ਹੀ ਪਹਿਲਾਂ ਤੇ ਅਗਲੇ ਟਿਊਜ਼ਡੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਜੀ ਬਹੁਤ ਬਹੁਤ ਧੰਨਵਾਦ ਸਿਮਰ। ਸਾਡੇ ਨਾਲ ਇੱਕ ਸਰੋਤੇ ਜਿਹੜੇ ਸੀ ਉਹ ਵੀ ਜੁੜਨਾ ਚਾਹ ਰਹੇ ਸੀਗੇ, ਪਰ ਮੈਨੂੰ ਲੱਗਦਾ ਕਿ ਜੇਕਰ ਉਹਨਾਂ ਦੀ ਕਾਲ ਆ ਜਾਂਦੀ ਹੈ ਤੇ ਅਸੀਂ ਜਾਂਦੇ ਜਾਂਦੇ ਇੱਕ ਮਿੰਟ ਜਿਹੜਾ ਸਾਡੇ ਕੋਲ ਸਿਰਫ ਬਚਿਆ ਸੀ ਲਵਾਂਗੇ, ਨਹੀਂ ਤਾਂ ਫਿਰ ਸਾਡੇ ਕੋਲ ਜਿਹੜਾ ਹੁਣ ਸਮਾਂ ਆ ਉਹ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ ਗੱਲਬਾਤ ਕਰਨ ਦੇ ਲਈ। ਤੇ ਆਪਾਂ ਅਗਲੀ ਵਾਰ ਕਿਸੇ ਹੋਰ ਵਿਸ਼ੇ ਦੇ ਨਾਲ ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਵਾਂਗੇ। ਤੇ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡਾ ਸਾਰਿਆਂ ਨੇ ਤੁਸੀਂ ਸਾਡਾ ਸਾਥ ਦਿੱਤਾ ਹੈ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਪਾਈ ਆ ਇਹਦੇ ਲਈ ਆਪਾਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ। ਤੇ ਪ੍ਰੋਗਰਾਮ ਕੱਲ ਵੀ ਲਹਿਰਾਂ ਪ੍ਰੋਗਰਾਮ ਜਿਹੜਾ ਜੀ ਚੱਲਣਾ, ਸੋ ਕੱਲ ਬੁੱਧਵਾਰ ਦਾ ਦਿਨ ਹੈ, ਸਾਡੇ ਨਾਲ ਸੁਖਪ੍ਰੀਤ ਹੁਰੀ ਜਿਹੜਾ ਐਡੀਲੇਡ ਤੋਂ ਸਟੂਡੀਓ ਦੇ ਵਿੱਚ ਪ੍ਰੋਗਰਾਮ ਲੈ ਕੇ ਆਉਣਗੇ ਤੇ ਕੱਲ ਆਪਾਂ ਉਹਨਾਂ ਦੇ ਨਾਲ ਸਾਂਝਾ ਪਾਵਾਂਗੇ। ਅੱਜ ਦੇ ਲਈ ਮੈਲਬਨ ਤੋਂ ਮੈਨੂੰ ਇਜਾਜ਼ਤ ਦਿਓ ਅਮਰਦੀਪ ਕੌਰ ਨੂੰ ਤੇ ਨਾਲ ਹੀ ਨਾਲ ਸਿਮਰਦੀਪ ਨੂੰ, ਤੇ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਸਰਬਜੀਤ ਸਿੰਘ ਹੁਰੀ ਜਿਹੜੇ ਵੱਡੇ ਤੜਕੇ ਕਾਫੀ ਲੰਬਾ ਸਮਾਂ ਅੱਜ ਸਾਡੇ ਨਾਲ